قدرتی فضا سرگشت کی کرتے ہوئے سویر دی تازگی سنگ تازہ خبراں مہتوپورن جانکاریاں منموہک سنگیت صحت سمبندی سلسلے ملاقاتاں دا دور اتے سرگوشیاں ملبن تو مانو میرے نال یعنی امردیپ کور نال ہرمن ریڈیو دے پروگرام لہراں دے وچ سویرے 8 بجے تو 10 بجے تک جی دوستو حاضر ہاں میں امردیپ کور اج دا لہراں پروگرام لے کے تے لہراں پروگرام سنن والے سارے دوستاں نوں امردیپ کولوں بہت ہی پیار بھری ست سری اکال گڈ مارننگ آداب نمسکار واہگرو جی کا خالصہ تے واہگرو جی کی فتح جی دن ہمیشہ وانگ منگلوار دا سال 2018 دے دسمبر مہینے دی تاریخ ہو چکی ہے جی 18 تے نانک شاہی سمت 550 دے وہ مہینے دی 3 تاریخ ہو چکی ہے घड़िया वाल नजर मारा तो घड़िया कहदिया जी सिडनी कैनबरा मेलबर्न 8:02 का समा जबकि ब्रिस्बेन अजे 7:02 हुए ने पर्थ दे विच अजे 5:02 ते उधर एडिलेड दे विच समा 7:33 का हो चुका आस्ट्रेलिया तो बहर चलीए तो साडा गुआंढी मुल्क है जी न्यूजीलैंड न्यूजीलैंड के ऑकलैंड शहर इस वे समा हो चुका 10:03 का ਤੇ ਇਸ ਤੋਂ ਵੀ ਬਾਹਰ ਚਲੀਏ ਤਾਂ ਸਮਾਂ ਹੋ ਚੁੱਕਿਆ ਜੀ ਹਾਂਗਕਾਂਗ ਦੇ ਵਿੱਚ 5:03 ਦਾ ਸੋ ਪਰਥ ਵਾਲਾ ਹੀ ਸਮਾਂ ਹਾਂਗਕਾਂਗ ਦੇ ਵਿੱਚ ਤੇ ਹੋਰ ਜਿੱਥੇ ਜਿੱਥੇ ਚੜ ਚੁੱਕਿਆ ਮੰਗਲਵਾਰ ਜ਼ਿਕਰ ਉੱਥੇ ਦਾ ਵੀ ਕਰਦੇ ਹਾਂ ਸੋ ਡੁਬਈ ਦੇ ਵਿੱਚ ਵੀ ਮੰਗਲਵਾਰ ਚੜ ਚੁੱਕਿਆ 1 ਘੰਟਾ ਪਹਿਲਾਂ ਹੀ ਚੜਿਆ ਸੋ 1:03 ਬਹੁਤ ਵੱਡਾ ਤੜਕਾ ਹੈ ਜੀ ਤੇ ਇਸੇ ਤਰ੍ਹਾਂ ਭਾਰਤ ਦੇ ਵਿੱਚ ਵੀ ਮੰਗਲਵਾਰ ਦਾ ਦਿਨ ਚੜ ਚੁੱਕਿਆ ਪੰਜਾਬ ਦੇ ਪਟਿਆਲਾ ਸਟੂਡੀਓ ਤੋਂ ਜਿੱਥੋਂ ਸਾਨੂੰ ਟੈਕਨੀਕਲ ਸਪੋਰਟ ਦੇ ਰਹੇ ਨੇ ਇਸ ਵੇਲੇ ਸਰਬਜੀਤ ਸਿੰਘ ਹੋਰੀ ਉਹਨਾਂ ਨੂੰ ਵੀ ਜੀ ਆਇਆ ਕਹਿੰਦੇ ਹਾਂ ਪ੍ਰੋਗਰਾਮ ਦੇ ਵਿੱਚ ਤੇ ਸਮਾਂ ਹੈਗਾ ਜੀ ਉੱਥੇ 2:33 ਦਾ ਬਹੁਤ ਵੱਡਾ ਤੜਕਾ ਔਰ ਇਸ ਵੱਡੇ ਤੜਕੇ ਹਮੇਸ਼ਾ ਸਾਨੂੰ ਟੈਕਨੀਕਲ ਸਪੋਰਟ ਦਿੰਦੇ ਨੇ ਸਰਬਜੀਤ ਸਿੰਘ ਹੋਰੀ ਧੰਨਵਾਦ ਵੀ ਕਰਦੇ ਹਾਂ ਤੇ ਇਸ ਤੋਂ ਬਾਅਦ ਜਿੱਥੇ ਜਿੱਥੇ ਅਸੀਂ ਚੱਲ ਰਹੇ ਹਾਂ ਜੀ ਸੋਮਵਾਰ ਉਹਨਾਂ ਮੁਲਕਾਂ ਦਾ ਜ਼ਿਕਰ ਕਰ ਲੈਂਦੇ ਹਾਂ ਕਿਉਂਕਿ ਉਹਨਾਂ ਸਾਰੇ ਮੁਲਕਾਂ ਤੋਂ ਸਾਡੇ ਬਹੁਤ ਪਿਆਰੇ ਪਿਆਰੇ ਸਰੋਤੇ ਸਾਡੇ ਨਾਲ ਸਾਂਝ ਬਣਾਉਂਦੇ ਨੇ ਰਾਬਤਾ ਬਣਾਉਂਦੇ ਨੇ ਤੇ ਪਹਿਲਾਂ ਗੱਲ ਕਰਦੇ ਹਾਂ ਕੈਨੇਡਾ ਦੀ ਸੋ ਕੈਨੇਡਾ ਦੇ ਵੈਨਕੂਵਰ ਸ਼ਹਿਰ ਦੇ ਵਿੱਚ ਇਸ ਵੇਲੇ ਵੱਜ ਚੁੱਕੇ ਨੇ ਜੀ ਦੁਪਹਿਰ ਦੇ 1:04 ਜਦਕਿ ਟੋਰੋਂਟੋ ਚ ਸ਼ਾਮ ਪੈ ਚੁੱਕੀ ਆ ਉੱਥੇ 4:04 ਦਾ ਸਮਾਂ ਤੇ ਵਿਨੀਪੈਗ ਦੇ ਵਿੱਚ ਅਜੇ 3:04 ਹੋਏ ਆ ਯਾਨੀ ਕਿ ਨਾ ਤੇ ਦੁਪਹਿਰ ਹੈ ਤੇ ਨਾ ਹੀ ਸ਼ਾਮ ਹੈ ਵਿੱਚ ਵਿਚਾਲੇ ਵਾਲਾ ਸਮਾਂ ਤੇ ਇਸ ਤੋਂ ਬਾਅਦ ਜੇ ਚਲੀਏ ਆਪਾਂ USA ਤਾਂ ਲੋਸ ਏਂਜਲਸ ਦੇ ਵਿੱਚ 1:04 ਦਾ ਸਮਾਂ ਯਾਨੀ ਕਿ ਵੈਨਕੂਵਰ ਵਾਲਾ ਹੀ ਸਮਾਂ ਜਿਹੜਾ ਆ ਉਹ LA ਦੇ ਵਿੱਚ ਆ ਤੇ ਉੱਥੋਂ ਵੀ ਬਹੁਤ ਸਾਰੇ ਜਿਹੜੇ ਦੋਸਤ ਆ ਸਾਡੇ ਨਾਲ ਸਾਂਝ ਬਣਾਉਂਦੇ ਹੁੰਦੇ ਆ ਸਾਡੇ ਨਾਲ ਜੇਕਰ ਉਹ ਸੁਨੇਹਿਆਂ ਦੇ ਰਾਹੀਂ ਨਾ ਵੀ ਜੁੜ ਸਕਣ ਪਰ ਆਵਾਜ਼ ਦਾ ਜਿਹੜਾ ਇੱਕ ਰਾਬਤਾ ਆ ਉਹ ਜ਼ਰੂਰ ਬਣਿਆ ਰਹਿੰਦਾ ਹਨਾ ਤੇ ਦੋਸਤੋ ਇਹ ਸਾਰੇ ਹੀ ਮੁਲਕਾਂ ਤੋਂ ਦੇਸ਼ ਦੁਨੀਆਂ ਦੀ ਜਿਸ ਵੀ ਧਰਤੀ ਤੋਂ ਜਿਸ ਵੀ ਥਾਂ ਤੋਂ ਤੁਸੀਂ ਸਾਨੂੰ ਸੁਣਦੇ ਹੋ ਆਵਾਜ਼ੀਆਂ ਇਹਨਾਂ ਤਰੰਗਾਂ ਦੇ ਰਾਹੀਂ ਸਾਨੂੰ ਮਾਣਦੇ ਹੋ ਔਰ ਆਪਣਾ ਰਾਬਤਾ ਬਣਾਉਂਦੇ ਹੋ ਆਵਾਜ਼ ਦੇ ਸਫ਼ਰ ਦੇ ਵਿੱਚ ਸਾਡਾ ਸਾਥ ਦਿੰਦੇ ਹੋ ਤੁਹਾਡਾ ਬਹੁਤ ਬਹੁਤ ਇੱਕ ਵਾਰ ਫਿਰ ਤੋਂ ਪ੍ਰੋਗਰਾਮ ਦੇ ਵਿੱਚ ਕਰਦੇ ਹਾਂ ਸਵਾਗਤ ਪ੍ਰੋਗਰਾਮ 'ਚ ਅੱਜ ਕੀ ਹੋਣ ਜਾ ਰਿਹਾ ਇਹਦੇ ਬਾਬਤ ਜ਼ਰੂਰ ਗੱਲਬਾਤ ਕਰਦੇ ਹਾਂ ਸੋ ਅੱਜ ਫੇਸਬੁੱਕ ਦੇ ਪੇਜ ਦੇ ਉੱਤੇ ਤਾਂ ਸ਼ਾਇਦ ਹਲੇ ਅਸੀਂ ਨੋਟੀਫਿਕੇਸ਼ਨ ਕੋਈ ਵੀ ਨਹੀਂ ਪਾਈ ਕੋਈ ਪੋਸਟ ਨਹੀਂ ਪਾਈ ਪਰ ਅਸੀਂ ਤੁਹਾਨੂੰ ਜ਼ਰੂਰ ਦੱਸਦੇ ਜਾਈਏ ਕਿ ਅੱਜ ਦੇ ਪ੍ਰੋਗਰਾਮ ਦੇ ਵਿੱਚ ਕਾਫੀ ਕੁਛ ਅਸੀਂ ਲੈ ਕੇ ਆਏ ਹਾਂ ਪ੍ਰੋਗਰਾਮ ਦਾ ਜਿਹੜਾ ਪਹਿਲਾ ਸਿਲਸਿਲਾ ਉਹ ਤਾਂ ਖ਼ਬਰਾਂ ਦਾ ਹੀ ਹੋਣਾ ਖ਼ਬਰਾਂ ਤੋਂ ਪਹਿਲਾਂ ਮੌਸਮ ਦੇ ਉੱਤੇ ਵੀ ਝਾਤ ਮਾਰਨੀ ਹੈ ਅਸੀਂ ਤੇ ਖ਼ਬਰਾਂ ਦੇ ਵਿੱਚ ਸਾਡੀ ਕੋਸ਼ਿਸ਼ ਹੈ ਕਿ ਅੱਜ ਮਿੰਟੂ ਬਰਾੜਹੁਰੀ ਵੀ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣਗੇ ਕਿਉਂਕਿ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਉਹ ਇੰਡੀਆ ਜਾ ਰਹੇ ਨੇ ਔਰ ਆਪਣੇ ਪਰਿਵਾਰ ਦੇ ਵਿਆਹ ਦੇ ਸਿਲਸਿਲੇ ਦੇ ਵਿੱਚ ਉਹਨਾਂ ਨੂੰ ਥੋੜਾ ਜਿਹੜਾ ਸਮਾਂ ਉਹ ਹੁਣ ਆਫ ਲੈਣਾ ਪੈਣਾ ਰੇਡੀਓ ਤੋਂ ਸੋ ਇਸ ਕਰਕੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਉਹਨਾਂ ਦੀ ਅਸੀਂ ਪੂਰੀ ਉਮੀਦ ਲਗਾਈ ਬੈਠੇ ਹਾਂ ਕਿ ਖ਼ਬਰਾਂ ਦੇ ਸਿਲਸਿਲੇ ਦੇ ਵਿੱਚ ਸਾਡਾ ਉਹ ਸਾਥ ਜ਼ਰੂਰ ਦੇਣਗੇ ਤੇ ਖ਼ਬਰਾਂ ਤੋਂ ਬਾਅਦ ਦੋਸਤੋ ਕੁਛ ਕੁ ਜ਼ਰੂਰੀ ਅਹਿਮ ਜਾਣਕਾਰੀਆਂ ਜਿਹੜੀਆਂ ਉਹ ਤੁਹਾਡੇ ਨਾਲ ਆਪਾਂ ਸਾਂਝੀਆਂ ਕਰਾਂਗੇ ਤੇ ਉਹਨਾਂ ਜਾਣਕਾਰੀਆਂ ਤੋਂ ਬਾਅਦ ਅੱਜ ਇੱਕ ਖਾਸ ਮੁਲਾਕਾਤ ਵੀ ਅਸੀਂ ਤੁਹਾਡੇ ਲਈ ਲੈ ਕੇ ਆਉਣੀ ਹੈ ਸੋ ਅਸੀਂ ਕੋਸ਼ਿਸ਼ ਕਰਨੀ ਆ ਕਿ ਅੱਜ ਅਸੀਂ ਤੁਹਾਨੂੰ ਇੱਕ ਖਾਸ ਸ਼ਖਸੀਅਤ ਦੇ ਨਾਲ ਮਿਲਾਈਏ। ਸੋ ਉਸ ਸ਼ਖਸੀਅਤ ਦੇ ਬਾਰੇ ਥੋੜਾ ਜਿਹਾ ਜ਼ਿਕਰ ਕਰ ਦਿੰਦੇ ਹਾਂ, ਪਰ ਬਾਕੀ ਜਿਹੜੇ ਅੰਦਾਜ਼ੇ ਉਹ ਤੁਸੀਂ ਆਪਣੇ ਆਪ ਲਗਾਇਓ, ਹਨਾ। ਥੋੜਾ ਜਿਹਾ ਜ਼ਿਕਰ ਇੱਦਾਂ ਕਰ ਦਿੰਦੇ ਹਾਂ ਵੀ ਬ੍ਰੌਡਕਾਸਟਿੰਗ ਜਾਂ ਰੇਡੀਓ ਦੇ ਖੇਤਰ ਦੇ ਨਾਲ ਜੁੜੇ ਹੋਏ ਨੇ, ਦੂਰਦਰਸ਼ਨ ਦੇ ਨਾਲ ਉਹਨਾਂ ਦਾ ਜਿਹੜਾ ਰਾਬਤਾ ਪਹਿਲਾਂ ਤੋਂ ਬਣਿਆ ਹੋਇਆ ਔਰ ਕਾਫੀ ਲੰਬਾ ਉਹਨਾਂ ਦਾ ਤਜਰਬਾ। ਤੇ ਜਦੋਂ ਅਸੀਂ ਇੰਡੀਆ ਦੇ ਵਿੱਚ ਜਾਂ ਭਾਰਤ ਦੇ ਵਿੱਚ ਰਹਿ ਕੇ ਜਾਂ ਪੰਜਾਬ ਦੇ ਵਿੱਚ ਰਹਿ ਕੇ ਜਦੋਂ ਅਸੀਂ ਆਕਾਸ਼ਵਾਣੀ ਦੀ ਜਾਂ ਆਲ ਇੰਡੀਆ ਰੇਡੀਓ ਦੀ ਗੱਲ ਕਰਦੇ ਹਾਂ ਜਾਂ ਦੂਰਦਰਸ਼ਨ ਦੀ ਗੱਲ ਕਰਦੇ ਹਾਂ, ਤਾਂ ਉੱਥੇ ਰਹਿੰਦੇ ਹਾਂ ਮੈਨੂੰ ਲੱਗਦਾ ਕਿ ਜਿਹੜੇ ਸੁਣਨ ਵਾਲੇ ਆ ਜਾਂ ਦੇਖਣ ਵਾਲੇ ਆ, ਜਿਹੜੇ ਦੂਰਦਰਸ਼ਨ ਨੂੰ ਮਾਣਦੇ ਰਹੇ ਆ ਜਾਂ ਜਿਹੜੇ ਆਕਾਸ਼ਵਾਣੀ ਜਾਂ ਆਲ ਇੰਡੀਆ ਰੇਡੀਓ ਦੇ ਬੜੇ ਹੀ ਚਹੇਤੇ ਰਹੇ ਆ ਲੋਕ, ਹਨਾ, ਉਹਨਾਂ ਨੂੰ ਹਮੇਸ਼ਾ ਇੱਕ ਕਰਿਓਸਿਟੀ ਜ਼ਰੂਰ ਰਹਿੰਦੀ ਆ ਵੀ ਪਤਾ ਨਹੀਂ, ਹਨਾ, ਵੀ ਉੱਥੇ ਜਿਹੜੇ ਪ੍ਰੋਗਰਾਮਸ ਆ ਚੱਲਦੇ ਆ ਕਿਵੇਂ ਚੱਲਦੇ ਆ, ਕਿਉਂਕਿ ਇੱਥੇ ਨਾਲੋਂ ਉੱਥੇ ਦਾ ਜਿਹੜਾ ਬ੍ਰੌਡਕਾਸਟਿੰਗ ਦਾ ਕਾਫੀ ਜ਼ਿਆਦਾ ਫਰਕ ਆ। ਹੁਣ ਭਾਵੇਂ ਬਹੁਤ ਸਾਰੀ ਚੀਜ਼ਾਂ ਜਿਹੜੀਆਂ ਕਿਉਂਕਿ ਟੈਕਨੋਲੋਜੀ ਜਿਹੜੀ ਉਹ ਇੰਨੀ ਐਡਵਾਂਸ ਹੋ ਗਈ ਆ ਕਿ ਬਹੁਤ ਸਾਰੇ ਜਿਹੜੇ ਭਾਵੇਂ ਜਿਹੜੇ ਡਿਫਰੈਂਸਿਸ ਆ ਜਾਂ ਜਿਹੜੇ ਵੱਖਰੇਵੇਂ ਆ ਉਹ ਥੋੜੇ ਜਿਹੇ ਘਟੇ ਵੀ ਹੋਣਗੇ, ਪਰ ਫਿਰ ਵੀ ਕਾਫੀ ਜ਼ਿਆਦਾ ਫਰਕ ਆ ਜਦੋਂ ਵਿਦੇਸ਼ਾਂ ਦੇ ਵਿੱਚ ਰੇਡੀਓਜ਼ ਦੀ ਗੱਲ ਕਰਦੇ ਹਾਂ ਜਾਂ ਬ੍ਰੌਡਕਾਸਟਿੰਗ ਦੀ ਗੱਲ ਕਰਦੇ ਹਾਂ, ਤੇ ਜਦੋਂ ਅਸੀਂ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਬ੍ਰੌਡਕਾਸਟਿੰਗ ਦੀ ਗੱਲ ਕਰਦੇ ਹਾਂ, ਤੇ ਉਹ ਕਿਹੜੇ ਫਰਕ ਆ, ਕੀ ਉਹ ਮਹਿਸੂਸ ਕਰਦੇ ਆ ਇੱਥੇ ਆ ਕੇ, ਉਹਨਾਂ ਦੇ ਨਾਲ ਗੱਲਾਂ ਬਾਤਾਂ ਜਦੋਂ ਕਰਾਂਗੇ ਤਾਂ ਅਸੀਂ ਜ਼ਰੂਰ ਉਹਨਾਂ ਗੱਲਾਂ ਬਾਤਾਂ ਦੇ ਵਿੱਚ ਉਹਨਾਂ ਦੇ ਉਹ ਤਜਰਬੇ ਜਿਹੜੇ ਆ ਜ਼ਰੂਰ ਜਾਣਾਂਗੇ। ਤੇ ਉਹਨਾਂ ਦਾ ਨਾਮ ਜਿਹੜਾ ਉਹ ਹੱਲੇ ਆਪਾਂ ਭੇਦ ਹੀ ਰੱਖਦੇ ਹਾਂ ਕਿਉਂਕਿ ਤੁਸੀਂ ਅੰਦਾਜ਼ੇ ਲਾਓ, ਤੁਸੀਂ ਜ਼ਰੂਰ ਆਪਣੇ ਵੱਲੋਂ ਇੱਕ ਅੰਦਾਜ਼ੇ ਦੇ ਵਿੱਚ ਜਿਹੜੇ ਆਪਣੇ ਮੈਸੇਜਿਸ ਆ ਉਹ ਵੀ ਸਾਨੂੰ ਭੇਜ ਸਕਦੇ ਹਾਂ, ਤੇ ਆਪਾਂ ਤੁਹਾਨੂੰ ਰੂਬਰੂ ਕਰਵਾਵਾਂਗੇ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਉਹਨਾਂ ਦੇ ਨਾਲ, ਆਪਣੇ ਮਹਿਮਾਨ ਦੇ ਨਾਲ, ਤੇ ਉਹਨਾਂ ਦਾ ਜਿਹੜਾ ਨਾਮ ਆ ਉਹ ਵੀ ਅਸੀਂ ਜਲਦੀ ਖੋਲ ਦਿਆਂਗੇ ਜੀ। ਤੇ ਇਸ ਤੋਂ ਇਲਾਵਾ ਦੋਸਤੋ ਗੀਤ ਸੰਗੀਤ ਦਾ ਸਿਲਸਿਲਾ ਚੱਲਦਾ ਰਹੇਗਾ, ਤੇ ਨਾਲ ਹੀ ਨਾਲ ਬਹੁਤ ਅਹਿਮ ਹੁੰਦੇ ਨੇ ਬਹੁਤ ਪਿਆਰੇ ਪਿਆਰੇ ਸੁਨੇਹੇ ਸਾਡੇ ਸੁਣਨ ਵਾਲਿਆਂ ਦੇ, ਤੇ ਤੁਹਾਡੇ ਸੁਨੇਹੇ ਸਾਡੇ ਤੱਕ ਪਹੁੰਚਣੇ ਨੇ ਜਿਹੜੇ ਜ਼ਰੀਏ ਹਰਮਨ ਰੇਡੀਓ ਦੇ ਨਾਲ ਜੁੜਨ ਦੇ। ਸੋ ਹਮੇਸ਼ਾ ਵਾਂਗ ਤੁਸੀਂ ਆਪਣੇ ਸੁਨੇਹੇ ਸਾਨੂੰ ਭੇਜ ਸਕਦੇ ਹੋ ਟੈਲੀਗ੍ਰਾਮ ਐਪ ਦੇ ਰਾਹੀਂ। ਸੋ ਟੈਲੀਗ੍ਰਾਮ ਐਪ ਜੇ ਤੁਹਾਡੇ ਫੋਨ ਤੇ ਹੈ ਤਾਂ ਤੁਸੀਂ ਉਸ ਐਪ ਦੇ ਵਿੱਚ ਹਰਮਨ ਰੇਡੀਓ ਨੂੰ ਸਰਚ ਕਰੋਗੇ ਤੇ ਉੱਥੇ ਜਾ ਕੇ ਤੁਸੀਂ ਆਪਣਾ ਜਿਹੜਾ ਮੈਸੇਜ ਹੈ ਟਾਈਪ ਕਰ ਸਕਦੇ ਹੋ। ਪਰ ਟੈਲੀਗ੍ਰਾਮ ਐਪ ਦੇ ਨਾਲੋਂ ਵੀ ਜੇਕਰ ਹਰਮਨ ਰੇਡੀਓ ਦੀ ਐਪ ਤੁਹਾਡੇ ਫੋਨ ਤੇ ਹੈ, ਤੇ ਮੈਂ ਅਕਸਰ ਕਹਿੰਦੀ ਹੁੰਦੀ ਹਾਂ ਕਿ ਹਰਮਨ ਰੇਡੀਓ ਦੀ ਐਪ ਤੇ ਸਾਡੇ ਨਾਲ ਜੁੜਨ ਦੇ ਜਿਹੜੇ ਲਿੰਕ ਦਿੱਤੇ ਹੋਏ ਆ, ਚਾਹੇ ਉਹ ਟੈਲੀਗ੍ਰਾਮ ਹੈ, ਚਾਹੇ ਉਹ ਈਮੇਲ ਹੈ, ਤੇ ਚਾਹੇ ਉਹ ਫੋਨ ਨੰਬਰ ਹੈ, ਹਨਾ, ਤੁਸੀਂ ਉਹਨਾਂ ਲਿੰਕਸ ਤੇ ਜਦੋਂ ਜਾਓਗੇ ਕਲਿੱਕ ਕਰੋਗੇ ਤੇ ਉੱਥੇ ਆਪਣਾ ਜੇ ਮੈਸੇਜ ਟਾਈਪ ਕਰਕੇ ਟੈਲੀਗ੍ਰਾਮ ਚ ਭੇਜਣਾ ਤੇ ਟੈਲੀਗ੍ਰਾਮ ਦਾ ਲਿੰਕ ਦੱਬੋ, ਜੇ ਤੁਸੀਂ ਈਮੇਲ ਚ ਭੇਜਣਾ ਤੇ ਈਮੇਲ ਦਾ ਲਿੰਕ ਦੱਬੋ, ਜੇ ਫੋਨ ਤੇ ਗੱਲ ਕਰਨੀ ਹੈ ਤੇ ਫਿਰ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਆਪਾਂ ਤੁਹਾਡੀ ਫੋਨ ਕਾਲ ਵੀ ਲੈ ਸਕਾਂਗੇ। ਸੋ ਫੋਨ ਕਰਨ ਦੇ ਲਈ ਸਾਡਾ ਨੰਬਰ ਉਹੀ ਹੈ 02-8599-2811। ਸੋ ਸਾਡੇ ਨਾਲ ਤੁਹਾਡੇ ਨਾਲ ਆਪਣਾ ਯਾਨੀ ਦੋਵਾਂ ਦਾ ਯਾਨੀ ਕਿ ਸਾਡਾ ਤੇ ਤੁਹਾਡਾ ਜਿਹੜਾ ਰਾਬਤਾ ਉਹ ਇਸੇ ਤਰ੍ਹਾਂ ਪ੍ਰੋਗਰਾਮ ਦੇ ਵਿੱਚ ਬਣਿਆ ਰਹੇਗਾ। ਤੁਹਾਡੇ ਪਿਆਰੇ ਪਿਆਰੇ ਸੁਨੇਹਿਆਂ ਦੀ ਜਿਹੜੀ ਉਡੀਕ ਆ ਉਹ ਸਾਨੂੰ ਜ਼ਰੂਰ ਰਹੇਗੀ। ਸਾਡੇ ਨਾਲ ਬਹੁਤ ਸਾਰੇ ਦੋਸਤ ਜਿਹੜੇ ਆ ਇਸ ਵੇਲੇ ਜੁੜ ਵੀ ਰਹੇ ਆ, ਅਸੀਂ ਉਹਨਾਂ ਨੂੰ ਵੀ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਕਹਿੰਦੇ ਹਾਂ ਜੀ। ਤੇ ਬਹੁਤ ਬਹੁਤ ਸਵਾਗਤ ਦੋਸਤੋ, ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਰਹੇ ਹੋ ਤੇ ਤੁਹਾਨੂੰ ਜੀ ਆਇਆਂ ਨੂੰ ਕਹਿੰਦੇ ਹਾਂ, ਤੇ ਨਾਲ ਹੀ ਨਾਲ ਪ੍ਰੋਗਰਾਮ ਦਾ ਜਿਹੜਾ ਪਹਿਲਾ ਗੀਤ ਆ ਉਹ ਵੀ ਤੁਹਾਡੇ ਨਜ਼ਰ ਕਰਦੇ ਹਾਂ। ਗੀਤ ਤੋਂ ਬਾਅਦ ਬਹੁਤ ਜਲਦੀ ਆਉਂਦੇ ਹਾਂ ਵਾਪਸ ਪ੍ਰੋਗਰਾਮ ਚ ਅਗਲੇ ਸਿਲਸਿਲੇ ਦੇ ਨਾਲ।
ਜੇ ਚੱਲੇ ਹੋ ਸਰਹੰਦ ਨੂੰ ਮੇਰੇ ਪਿਆਰਿਓ, ਮੇਰੇ ਲਾਲਾਂ ਦੇ ਨਾਲ ਰਹਿ ਕੇ ਰਾਤ ਗੁਜ਼ਾਰਿਓ। ਜੇ ਚੱਲੇ ਹੋ ਸਰਹੰਦ ਨੂੰ ਮੇਰੇ ਪਿਆਰਿਓ, ਮੇਰੇ ਲਾਲਾਂ ਦੇ ਨਾਲ ਰਹਿ ਕੇ ਰਾਤ ਗੁਜ਼ਾਰਿਓ, ਮੇਰੇ ਲਾਲਾਂ ਦੇ ਨਾਲ ਰਹਿ ਕੇ ਰਾਤ ਗੁਜ਼ਾਰਿਓ। ਜਦ ਹਵਾ ਚੱਲੇਗੀ ਠੰਡੀ ਤਨ ਨੂੰ ਚੰਬਦੀ, ਜਦ ਹਵਾ ਚੱਲੇਗੀ ਠੰਡੀ ਤਨ ਨੂੰ ਚੰਬਦੀ, ਅਹਿਸਾਸ ਕਰੋ ਓ ਮੇਰੀ ਮਾਂ ਹੈ ਕੰਬਦੀ, ਅਹਿਸਾਸ ਕਰੋ ਓ ਮੇਰੀ ਮਾਂ ਹੈ ਕੰਬਦੀ। ਗੋਦੀ ਵਿੱਚ ਬੈਠੇ लाला ताई निहारियो गोदी विच बैठे लाला ताई निहारियो मेरे लाला दे नल रह के रात गुजारियो मेरे लाला दे नल रह के रात गुजारियो जिथे मेरे लाल खलोते सी ओ नीहा जिथे मेरे लाल खलोते सी दुख वड्डा सी मेरे लाडले ते छोटे सी दुख वड्डा सी मेरे लाडले ते छोटे सी ओ कहिंदे ने दुख सहलो सिदक ना हारियो ओ कहिंदे ने दुख सहलो सिदक ना हारियो मेरे लाला दे नल रह के रात गुजारियो मेरे लाला दे नल रह के रात गुजारियो तुसी तिया पुत्र अपने नाल आयो जी तुसी तिया पुत्र अपने नाल आयो जी जिथे डुल्ला मेरा खून ओथे ले जायो जी जिथे डुल्ला मेरा खून ओथे ले जायो जे मेरे होते मेरा रूप ही धारियो जे मेरे होते मेरा रूप ही धारियो मेरे लाला दे नल रह के रात गुजारियो मेरे लाला दे नल रह के रात गुजारियो मैं खड़ा उड़ीका अपने सिंह सरदारानू मैं खड़ा उड़ीका अपने सिंह सरदारानू मैं मिलना चाहुंदा अपने जीत जुझारानू मैं मिलना चाहुंदा अपने जीत जुझारानू मैं चारे पुत क्यों वारे जरा विचारियो मैं चारे पुत क्यों वारे जरा विचारियो मेरे लाला दे नल रह के रात गुजारियो मेरे लाला दे नल रह के रात गुजारियो जे चले हो सरहद नो मेरे प्यारे ओ जे चले हो सरहद नो मेरे प्यारे ओ मेरे लाला दे नल रह के रात गुजारियो मेरे लाला दे नल रह के रात गुजारियो मेरे लाला दे नल रह के रात गुजारियो
जी दोस्तों भाई मनिंदर सिंह होरां दी आवाज दे विच एही कविता तुसीं सुन रहे सी
इतनी कहा
जे चले हो सरहंद ते बिल्कुल जी पिछले प्रोग्राम दे विच असीं पूरे दा पूरा जिहड़ा एक एपिसोड सी ओ साहिबजादियां नूं समर्पित कीता सी उहनां दी शहादत नूं समर्पित कीता सी क्योंकि आउण वाले हफ्ते दे विच ओ शहीदी साका जिहड़ा वापरिया सी ओ हफ्ता जिहड़ा आ ओ पूरे दा पूरा ही शहादतां दा भरिया होया सो ਸਿੱਖ ਇਤਿਹਾਸ ਦੀ ਗੱਲ ਕਰੀਏ ਤਾਂ ਹਮੇਸ਼ਾ ਹੀ ਸਾਡਾ ਮਾਣ ਮੱਤਾ ਇਤਿਹਾਸ ਰਿਹਾ ਸ਼ਹਾਦਤਾਂ ਦੇ। ਤੇ ਨਿੱਕੀ ਉਮਰ ਦੇ ਵਿੱਚ ਜਿਹੜੇ ਵੱਡੇ ਸਾ ਕੇ ਇਹਨਾਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਰੂਪ ਦੇ ਵਿੱਚ ਹੋਏ ਆ, ਉਹਨਾਂ ਦੀ ਮਿਸਾਲ ਮੈਨੂੰ ਲੱਗਦਾ ਕਿ ਦੁਨੀਆਂ ਦੇ ਵਿੱਚ ਕਿਤੇ ਵੀ ਹੋਰ ਨਹੀਂ ਮਿਲਦੀ, ਹਨਾ। ਸੋ ਭਾਵੇਂ ਜੀ ਇਹ ਸ਼ਹਾਦਤਾਂ ਜਿਹੜੀਆਂ ਸ਼ੁਰੂ ਭਾਵੇਂ ਗੁਰੂ ਅਰਜਨ ਦੇਵ ਜੀ ਦੀ ਅਦੁੱਤੀ ਸ਼ਹੀਦੀ ਤੋਂ ਹੀ ਹੋਈਆਂ ਸੀਗੀਆਂ, ਤੇ ਗੁਰੂ ਹਰਗੋਬਿੰਦ ਸਾਹਿਬ ਨੇ ਧਰਮ ਦੀ ਰੱਖਿਆ ਕਰਦਿਆਂ ਫਿਰ ਸ਼ਹੀਦੀਆਂ ਹੋਈਆਂ, ਫਿਰ ਗੁਰੂ ਤੇਗ ਬਹਾਦਰ ਜੀ ਦੀ ਜਿਹੜੀ ਲਾਸਾਨੀ ਸ਼ਹਾਦਤ ਹੋਈ, ਹਨਾ। ਸੋ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਮੇਂ ਚ ਅਨੇਕਾਂ ਸਿੰਘਾਂ ਨੇ ਵੀ ਸ਼ਹਾਦਤਾਂ ਦਿੱਤੀਆਂ, ਪਰ ਜੇ ਗੁਰੂ ਸਾਹਿਬ ਦੀ ਗੱਲ ਕਰੀਏ ਤਾਂ ਦੇਖੋ ਗੁਰੂ ਸਾਹਿਬ ਨੇ ਜਿਹੜਾ ਆਪਣਾ ਸਾਰਾ ਪਰਿਵਾਰ ਜਿਹੜਾ ਆ ਉਹ ਵਾਰ ਦਿੱਤਾ। ਸੋ ਮੈਂ ਅਕਸਰ ਗੱਲ ਕਰਦੀ ਹੁੰਦੀ ਆ ਕਿ ਜਿਹੜੀਆਂ ਵੀ ਇਹ ਸ਼ਹਾਦਤਾਂ ਸਿੱਖ ਧਰਮ ਦੇ ਵਿੱਚ ਹੋਈਆਂ ਕਿਤੇ ਵੀ ਆਪਣੇ ਨਿੱਜੀ ਸਵਾਰਥ ਦੇ ਲਈ ਨਹੀਂ ਹੋਈਆਂ, ਹਨਾ। ਕਿਤੇ ਵੀ ਇਹ ਸ਼ਹਾਦਤਾਂ ਜਿਹੜੀਆਂ ਆ ਆਪਣੇ ਹਿੱਤਾਂ ਦੇ ਲਈ ਨਹੀਂ ਹੋਈਆਂ, ਸਗੋਂ ਦੂਸਰਿਆਂ ਦੀਆਂ ਲੋੜਾਂ ਨੂੰ, ਦੂਸਰਿਆਂ ਦੇ ਹਿੱਤਾਂ ਨੂੰ ਧਿਆਨ ਚ ਰੱਖਦਿਆਂ ਜਿੱਥੇ ਵੀ ਬਲੀਦਾਨ ਦੀ ਲੋੜ ਪਈ ਉੱਥੇ ਸਾਡੇ ਗੁਰੂ ਸਾਹਿਬਾਨ ਨੇ, ਸਾਡੇ ਸਿੰਘਾਂ ਨੇ ਵੀ ਡਟ ਕੇ ਇਹ ਬਲੀਦਾਨ ਜਿਹੜੇ ਆ ਉਹ ਦਿੱਤੇ ਆ। ਸੋ ਆਉਣ ਵਾਲੇ ਸਮੇਂ ਦੇ ਵਿੱਚ ਸਾਹਿਬਜ਼ਾਦਿਆਂ ਦੀ ਜਿਹੜੀ ਸ਼ਹੀਦੀ ਦਾ ਜਿਹੜਾ ਹਫ਼ਤਾ ਆ ਉਹ ਆ ਰਿਹਾ। ਸੋ ਸਾਡੀ ਸਾਰਿਆਂ ਦੀ ਇਹ ਕੋਸ਼ਿਸ਼ ਹੋਣੀ ਚਾਹੀਦੀ ਆ ਕਿ ਅਸੀਂ ਉਹਨਾਂ ਸ਼ਹਾਦਤਾਂ ਦਾ ਜ਼ਿਕਰ ਆਪਣੀਆਂ ਅਗਲੀਆਂ ਪੀੜ੍ਹੀਆਂ ਨਾਲ ਕਰੀਏ, ਆਪਣੇ ਬੱਚਿਆਂ ਦੇ ਨਾਲ ਜ਼ਰੂਰ ਕਰੀਏ, ਔਰ ਇਹ ਜਿਹੜਾ ਸ਼ਹਾਦਤਾਂ ਦਾ ਮਾਣ ਮੱਤਾ ਇਤਿਹਾਸ ਆ ਉਹਦੇ ਬਾਰੇ ਆਪਣੇ ਬੱਚਿਆਂ ਨੂੰ ਜ਼ਰੂਰ ਦੱਸੀਏ। ਔਰ ਜਿਵੇਂ ਤੁਸੀਂ ਕਵਿਤਾ ਵੀ ਸੁਣੀ, ਜੇ ਚੱਲੇ ਹੋ ਸਰਹੰਦ ਤੇ, ਬਿਲਕੁਲ ਜੇਕਰ ਆਪਾਂ ਪੰਜਾਬ ਜਾਣ ਦੀ ਕਿਸੇ ਤਰ੍ਹਾਂ ਦੀ ਪਲੈਨਿੰਗ ਬਣਾ ਰਹੇ ਹਾਂ ਛੁੱਟੀਆਂ ਦੇ ਵਿੱਚ, ਤਾਂ ਆਪਾਂ ਆਪਣੇ ਬੱਚਿਆਂ ਨੂੰ ਸਰਹੰਦ ਜ਼ਰੂਰ ਲੈ ਕੇ ਜਾਈਏ, ਉਹਨਾਂ ਥਾਵਾਂ ਦੇ ਉੱਤੇ ਜ਼ਰੂਰ ਲੈ ਕੇ ਜਾਈਏ ਜਿਨ੍ਹਾਂ ਥਾਵਾਂ ਦੇ ਉੱਤੇ ਸਾਡੇ ਉਹਨਾਂ ਮਹਾਨ ਇਤਿਹਾਸਾਂ ਨੂੰ ਸਿਰਜਿਆ ਗਿਆ ਸੀਗਾ, ਔਰ ਜਿੱਥੋਂ ਸਾਡੇ ਜਿਹੜੇ ਬੱਚੇ ਆ ਉਹ ਕੋਈ ਜ਼ਿੰਦਗੀ ਦੇ ਵਿੱਚ ਵਧੀਆ ਪ੍ਰੇਰਣਾ ਲੈ ਸਕਦੇ ਆ। ਸੋ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਜ਼ਰੂਰ ਇਹਨਾਂ ਕੋਸ਼ਿਸ਼ਾਂ ਨੂੰ ਜਾਰੀ ਰੱਖੀਏ, ਤੇ ਆਉਣ ਵਾਲੇ ਹਫ਼ਤੇ ਦੇ ਵਿੱਚ ਅਸੀਂ ਇਹ ਕੋਸ਼ਿਸ਼ ਜਿਹੜੀ ਜ਼ਰੂਰ ਕਰੀਏ ਕਿ ਬੱਚਿਆਂ ਨੂੰ ਸਾਹਿਬਜ਼ਾਦਿਆਂ ਦੀਆਂ ਜਿਹੜੀਆਂ ਕਹਾਣੀਆਂ ਆ ਉਹ ਤਾਂ ਅਸੀਂ ਸੁਣਾਈਏ, ਪਰ ਨਾਲ ਹੀ ਨਾਲ ਜਿਹੜੇ ਹੋਰ ਮਾਣ ਮੱਤੇ ਇਤਿਹਾਸ ਦੇ ਨਾਲ ਵੀ ਜੋੜਨ ਦੀ ਜਿਹੜੀ ਕੋਸ਼ਿਸ਼ ਆ ਉਹ ਸਾਡੀ ਜ਼ਰੂਰ ਰਹੀ। ਸੋ ਦੋਸਤੋ, ਪ੍ਰੋਗਰਾਮ ਨੂੰ ਵੀ ਅੱਗੇ ਵਧਾਉਂਦੇ ਹਾਂ, ਸਾਡੇ ਨਾਲ ਬਹੁਤ ਸਾਰੇ ਦੋਸਤ ਵੀ ਇਸ ਵੇਲੇ ਜੁੜ ਰਹੇ ਨੇ, ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਹਾਂ ਤੇ ਮੌਸਮ ਦੀ ਜਾਣਕਾਰੀ ਅਸੀਂ ਤੁਹਾਡੇ ਨਾਲ ਸਾਂਝੀ ਕਰਨੀ ਆ, ਤੇ ਖਬਰਾਂ ਦਾ ਜਿਹੜਾ ਸਿਲਸਿਲਾ ਹੈ ਉਹਦੇ ਵਿੱਚ ਵੀ ਅਸੀਂ ਖਬਰਾਂ ਦੀ ਸਾਂਝ ਪਾਉਣੀ ਹੈ। ਕੁਛ ਦੋਸਤ ਸਾਡੇ ਨਾਲ ਜੁੜੇ ਹੋਏ ਨੇ, ਗੁਰਨਿਸ਼ਾਨ ਸਿੰਘ, ਉਹਨਾਂ ਨੂੰ ਜੀ ਆਇਆਂ ਨੂੰ ਕਹਿੰਦੇ ਹਾਂ ਪ੍ਰੋਗਰਾਮ ਦੇ ਵਿੱਚ। ਗੁਰਨਿਸ਼ਾਨ ਸਿੰਘ ਜੀ, ਬਹੁਤ ਚੰਗਾ ਲੱਗਿਆ, ਪਹਿਲੀ ਵਾਰ ਮੈਨੂੰ ਲੱਗਦਾ ਅੱਜ ਮੰਗਲਵਾਰ ਵਾਲੇ ਪ੍ਰੋਗਰਾਮ ਚ ਆਏ ਹੋ, ਬਹੁਤ ਬਹੁਤ ਜੀ ਆਇਆਂ ਨੂੰ। ਜੋਗਿੰਦਰ ਸਿੰਘ ਸੋਹੀ ਜਗਰਾਉਂ ਸਿਡਨੀ ਵਾਲੇ ਵੀ ਸ਼ਾਮਲ ਹੋ ਚੁੱਕੇ ਨੇ ਪ੍ਰੋਗਰਾਮ ਦੇ ਵਿੱਚ, ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਹਾਂ ਜੀ, ਬਹੁਤ ਬਹੁਤ ਸਵਾਗਤ ਸੋਹੀ ਸਾਹਿਬ ਤੁਹਾਡਾ ਵੀ। ਤੇ ਇੱਧਰ ਮਿੰਟੂ ਬਰਾੜਹੁਰੀ ਵੀ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰ ਚੁੱਕੇ ਨੇ ਖਬਰਾਂ ਦੇ ਸਿਲਸਿਲੇ ਲਈ, ਅਸੀਂ ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਹਾਂ। ਭਾਜੀ ਸਤਿ ਸ਼੍ਰੀ ਅਕਾਲ ਤੇ ਬਹੁਤ ਬਹੁਤ ਸਵਾਗਤ।
ਸਤਿ ਸ਼੍ਰੀ ਅਕਾਲ ਅਮਰਦੀਪ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ, ਤੇ ਉਮੀਦ ਕਰਦੇ ਹਾਂ ਜੀ ਆਪ ਸਭ ਦਾ ਦਿਨ ਖੂਬਸੂਰਤ ਚੜਿਆ ਹੋਣਾ।
ਜੀ ਬਿਲਕੁਲ, ਦਿਨ ਖੂਬਸੂਰਤ ਤੇ ਚੜਿਆ ਹੋਣਾ ਇਹ ਸਾਨੂੰ ਅੰਦਾਜ਼ਾ ਇਸ ਗੱਲ ਤੋਂ ਹੋ ਜਾਂਦਾ ਜਦੋਂ ਸਾਡੇ ਦੋਸਤਾਂ ਦੇ ਜਿਹੜੇ ਪਿਆਰੇ ਪਿਆਰੇ ਸੁਨੇਹੇ ਸਾਡੇ ਤੱਕ ਪਹੁੰਚਣੇ ਸ਼ੁਰੂ ਹੋ ਜਾਂਦੇ ਆ, ਤੇ ਅਸੀਂ ਉਮੀਦ ਵੀ ਕਰਦੇ ਹਾਂ ਤੇ ਅਰਦਾਸ ਵੀ ਕਰਦੇ ਹਾਂ ਕਿ ਉਹਨਾਂ ਦਾ ਦਿਨ, ਉਹਨਾਂ ਦੇ ਦਿਨ ਦੀ ਹਰ ਘੜੀ ਹਰ ਪਲ ਖੂਬਸੂਰਤ ਰਹੇ। ਜੀ ਤੇ ਵਿਰਾਟ ਸਾਹਿਬ, ਥੋੜੀ ਜਿਹੀ ਆਪਾਂ ਇੱਕ ਵਾਰ ਝਾਤ ਜਿਹੜੀ ਉਹ ਮੌਸਮ ਦੇ ਉੱਤੇ ਮਾਰ ਲੈਂਦੇ ਹਾਂ ਤੇ ਫਿਰ ਉਸ ਤੋਂ ਬਾਅਦ ਆਪਾਂ ਗੱਲਾਂ ਬਾਤਾਂ ਦਾ ਸਿਲਸਿਲਾ ਵੀ ਸ਼ੁਰੂ ਕਰਨਾ।
ਜੀ ਜੀ
ਜੀ, ਅੱਜ ਮੌਸਮ ਦੇ ਉੱਤੇ ਜੇ ਨਜ਼ਰ ਮਾਰੀਏ ਤਾਂ ਦੇਖੋ ਜੀ, ਪਿਛਲੇ ਦਿਨਾਂ ਦੇ ਵਿੱਚ ਤਾਂ ਲਗਾਤਾਰ ਝੜੀ ਜੀ ਲੱਗੀ ਰਹੀ ਹੈ, ਮੈਨੂੰ ਲੱਗਦਾ ਐਡੀਲੇਡ ਦੇ ਵਿੱਚ ਲੱਗੀ ਸੀ, ਮੈਲਬਨ ਦੇ ਵਿੱਚ ਵੀ ਲੱਗੀ ਰਹੀ ਔਰ ਬਹੁਤ ਸਾਰੇ ਹੋਰ ਵੀ ਸ਼ਹਿਰਾਂ ਦੇ ਵਿੱਚ ਲੱਗੀ ਸੀ, ਪਰ ਅੱਜ ਜਿਹੜਾ ਮੌਸਮ ਥੋੜਾ ਥੋੜਾ ਜਿਹਾ ਵੱਖਰਾ ਹੋ ਗਿਆ। ਸਿਡਨੀ ਦੇ ਵਿੱਚ ਕਹਿੰਦੇ 21 ਡਿਗਰੀ ਤੋਂ 26 ਡਿਗਰੀ ਤੱਕ ਤਾਪਮਾਨ ਜਾਣ ਦੀ ਉਮੀਦ ਹੈ, ਪਰ ਇੱਥੇ ਬੂੰਦਾਬਾਂਦੀ ਜਿਹੜੀ ਆ ਉਹ ਹੋ ਸਕਦੀ ਆ। ਮੈਲਬਨ ਦੇ ਵਿੱਚ 16 ਡਿਗਰੀ ਤੋਂ ਲੈ ਕੇ 22 ਡਿਗਰੀ ਤੱਕ ਤਾਪਮਾਨ ਜਾਣਾ, ਪਰ ਅੱਜ ਮੈਲਬਨ ਦੇ ਵਿੱਚ ਜਿਹੜਾ ਸੂਰਜ ਦੇਵਤਾ ਜੀ ਜਿਹੜੇ ਆ ਦਰਸ਼ਨ ਦੇਣਗੇ, ਸੁਦਰਸ਼ਨ ਦੀਦਾਰੇ ਜਿਹੜੇ ਉਹਨਾਂ ਦੇ ਸਾਰਾ ਦਿਨ ਹੋਣਗੇ। ਸੋ ਬ੍ਰਿਸਬਨ ਦੇ ਵਿੱਚ 22 ਡਿਗਰੀ ਤੋਂ ਲੈ ਕੇ 29 ਡਿਗਰੀ ਤੱਕ ਤਾਪਮਾਨ ਜਾਣਾ, ਤੇ ਇੱਥੇ ਜੀ ਅੱਜ ਕਹਿੰਦੇ ਕਿ ਬੱਦਲਬਾਈ ਸ਼ਾਇਦ ਸਾਫ਼ ਹੋ ਜਾਵੇ ਔਰ ਮੀਂਹ ਜਿਹੜਾ ਆ ਉਹ ਸਾਫ਼ ਹੋਣ ਦੀ ਉਮੀਦ ਦੱਸੀ ਗਈ ਆ, ਪਰ ਵਿੱਚ ਵਿੱਚ ਜਿਹੜੇ ਬੱਦਲ ਆ ਉਹ ਦਿਖਾਈ ਦੇ ਵੀ ਸਕਦੇ ਆ ਤੇ ਵਿੱਚ ਵਿੱਚ ਛਰਾਟੇ ਵੀ ਪੈਣ ਦੀ ਉਮੀਦ ਆ। ਪਰਥ ਦੇ ਵਿੱਚ ਅੱਜ 15 ਡਿਗਰੀ ਤੋਂ ਲੈ ਕੇ 26 ਡਿਗਰੀ ਤੱਕ ਤਾਪਮਾਨ ਜਾਣਾ, ਇੱਥੇ ਵੀ ਸਾਰਾ ਦਿਨ ਧੁੱਪ ਜਿਹੜੀ ਆ ਉਹ ਬਣੀ ਰਹਿਣੀ ਆ। ਐਡੀਲੇਡ ਦੇ ਵਿੱਚ ਵੀ ਅੱਜ 19 ਡਿਗਰੀ ਤੋਂ ਲੈ ਕੇ 30 ਡਿਗਰੀ ਤੱਕ ਤਾਪਮਾਨ ਵੱਧ ਤੋਂ ਵੱਧ ਜਾਣਾ, ਇੱਥੇ ਵੀ ਧੁੱਪ ਬਣੀ ਰਹਿਣੀ ਆ। ਤੇ ਕੈਨਬਰਾ ਦੇ ਵਿੱਚ 15 ਡਿਗਰੀ ਤੋਂ ਲੈ ਕੇ 30 ਡਿਗਰੀ ਤੱਕ ਧੁੱਪ ਦੱਸੀ ਗਈ ਆ, ਤਾਪਮਾਨ 30 ਡਿਗਰੀ ਤੱਕ ਜਾਣਾ ਤੇ ਹੋਬਰਟ ਦੇ ਵਿੱਚ 13 ਤੋਂ ਲੈ ਕੇ 18 ਡਿਗਰੀ ਤੱਕ ਤਾਪਮਾਨ ਜਾਣਾ ਤੇ ਇੱਥੇ ਵੀ ਜਿਹੜੇ ਸ਼ਾਵਰਸ ਆ ਉਹ ਦੱਸੇ ਗਏ ਆ। ਡਾਰਵਿਨ ਦੇ ਵਿੱਚ 27 ਤੋਂ ਲੈ ਕੇ 34 ਡਿਗਰੀ ਤੱਕ ਤਾਪਮਾਨ ਜਾਣਾ ਜੀ। ਤੇ ਉੱਧਰ ਕੇਨਜ਼ ਵਾਲੇ ਕਹਿੰਦੇ ਹੁੰਦੇ ਆ ਸਾਡਾ ਵੀ ਦੱਸ ਦਿਆ ਕਰੋ ਮੌਸਮ, ਕੇਨਜ਼ ਦੇ ਵਿੱਚ 24 ਡਿਗਰੀ ਤੋਂ ਲੈ ਕੇ 36 ਡਿਗਰੀ ਤੱਕ ਤਾਪਮਾਨ ਜਿਹੜੀ ਜਾਣ ਦੀ ਉਮੀਦ ਹੈ। ਸੋ ਕਾਫੀ ਜ਼ਿਆਦਾ ਗਰਮ ਆ ਕੇਨਜ਼, ਤੇ ਇਸੇ ਤਰ੍ਹਾਂ ਜਿਹੜਾ ਮੌਸਮ ਹੋਬਰਟ ਦਾ ਹੈ ਜੀ ਉਹ ਵੀ ਬਹੁਤੀ ਵਾਰੀ ਇੱਕੋ ਜਿਹਾ ਹੀ ਰਹਿੰਦਾ ਆ। ਤੇ ਤੁਸੀਂ ਦੱਸੋ ਹੁਣ ਤੁਸੀਂ ਕੀ ਮਹਿਸੂਸ ਕਰ ਰਹੇ, ਕਿੱਦਾਂ ਦਾ ਮੌਸਮ ਹੈ ਤੁਹਾਡੇ?
ਥੋੜਾ ਜਿਹਾ ਵੱਧ ਰਿਹਾ 19 ਤੋਂ 30 ਡਿਗਰੀ ਤੱਕ ਟੈਂਪਰੇਚਰ ਹੋਣਾ ਅੱਜ, ਤੇ ਆਉਣ ਵਾਲੇ ਦਿਨਾਂ 'ਚ ਥੋੜੀ ਜਿਹੀ ਗਰਮੀ ਦਿਖਾਈ ਦੇ ਰਹੀ ਹੈ। ਪਰ ਜਿਹੜਾ ਹੁਣ ਤੱਕ ਦਾ ਜੇ ਵੈਦਰ ਗੱਲ ਕਰੀਏ, ਦਸੰਬਰ ਮਹੀਨਾ ਅੱਧ ਟੱਪ ਗਿਆ ਤੇ ਪਰ ਹਜੇ ਉਹ ਗਰਮੀ ਦੇਖਣ ਨੂੰ ਨਹੀਂ ਮਿਲੀ, ਹਜੇ ਵੀ ਜਿਹੜੇ ਹੱਥ ਪੈਰ ਠਰਨ ਵਾਲੀ ਠੰਡ ਹੀ ਮਹਿਸੂਸ ਕਰ ਰਹੇ ਹਾਂ ਐਡਲੇਡ ਦੇ ਵਿੱਚ। ਸੋ ਬੜੀ ਅਜੀਬ ਗਰੀਬ ਜਿਹਾ ਵੈਦਰ ਹੈ ਜੀ, ਹੁਣ ਤੱਕ 2 ਜਾਂ 3 ਦਿਨ ਕਹਿ ਸਕਦੇ ਹਾਂ ਜਦੋਂ ਗਰਮੀ ਰਿਹਾ।
ਠੀਕ, ਸੋ ਬਿਲਕੁਲ ਬ੍ਰਾਟ ਸਾਹਿਬ, ਮੈਨੂੰ ਲੱਗਦਾ ਕਿ ਜਦੋਂ ਅਸੀਂ ਪੂਰੇ ਵਰਲਡ ਦੀ ਗੱਲ ਕਰਦੇ ਹਾਂ ਤੇ ਵਰਲਡ ਵਾਈਡ ਜਿਹੜਾ ਮੌਸਮ ਆ ਉਹ ਕਾਫੀ ਜ਼ਿਆਦਾ ਫਲਕਚੁਏਟ ਹੋ ਰਿਹਾ ਹਨਾ, ਕਿਉਂਕਿ ਜਦੋਂ ਅਸੀਂ ਇੰਡੀਆ ਦੀ ਗੱਲ ਕਰਦੇ ਹਾਂ, ਪੰਜਾਬ ਦੀ ਗੱਲ ਕਰਦੇ ਹਾਂ, ਉੱਥੋਂ ਜੇ ਆਪਣੇ ਰਹਿੰਦੇ ਰਿਸ਼ਤੇਦਾਰਾਂ ਨੂੰ ਵੀ ਪੁੱਛੋ ਤੇ ਉਹ ਹਮੇਸ਼ਾ ਇਹੀ ਕਹਿੰਦੇ ਆ ਵੀ ਨਹੀਂ ਇਸ ਵਾਰ ਜਿਹੜਾ ਥੋੜਾ ਜਿਹਾ ਲੇਟ ਹੋ ਰਹੀ ਹੈ, ਠੰਡ ਲੇਟ ਹੋ ਰਹੀ ਹੈ, ਸਾਨੂੰ ਇੱਥੇ ਐਂ ਲੱਗਦਾ ਕਿ ਗਰਮੀ ਥੋੜੀ ਜਿਹੀ ਵਿੱਚ ਲੇਟ ਹੋ ਜਾਂਦੀ ਆ, ਫੇਰ ਮਤਲਬ ਏਦਾਂ ਲੱਗਦਾ ਵੀ ਫੇਰ ਠੰਡ ਜਿਹੜੀ ਮੁੜ ਕੇ ਆ ਗਈ। ਉੱਥੇ ਉਹਨਾਂ ਨੂੰ ਐਂ ਲੱਗਦਾ ਆ ਹਨਾ ਕਿ ਠੰਡ ਲੱਗਦਾ ਹੈ ਕਿ ਸ਼ੁਰੂ ਹੋ ਗਈ ਤੇ ਉਸ ਤੋਂ ਬਾਅਦ ਫੇਰ ਕੋਈ ਦਿਨ ਜਿਹੜੇ ਉਹ ਇਦਾਂ ਦੇ ਆ ਜਾਂਦੇ। ਸੋ ਮੌਸਮ ਜਿਹੜਾ ਹੈ ਕਾਫੀ ਜ਼ਿਆਦਾ ਹੇਰ ਫੇਰ ਕਰ ਰਿਹਾ।
ਬਿਲਕੁਲ ਜੀ ਬਿਲਕੁਲ, ਸਾਰੇ ਕਿਤੇ ਜਿਹੜੀ ਜਿਹੜੀ ਗਲੋਬਲ ਜਿਹੜੀ ਵਾਰਮਿੰਗ ਦੀ ਗੱਲ ਆਉਂਦੀ ਆ ਜਾਂ ਵੈਦਰ ਦੀ ਗੱਲ ਆਉਂਦੀ ਆ ਤਾਂ ਸਾਰੇ ਕਿਤੇ ਉਲਟ ਪੁਲਟ ਹੋਇਆ ਹੋਇਆ ਜੀ। ਪਰ ਬੰਦਾ ਭੁਲੱਕੜ ਬਹੁਤ ਆ, ਛੇਤੀ ਭੁੱਲ ਜਾਂਦਾ ਪਿਛਲੇ ਸਾਲ ਦੀਆਂ ਗੱਲਾਂ, ਉਹਦੀ ਭੁੱਲ ਜਾਂਦਾ ਪਿਛਲੇ ਸਾਲ ਵੀ ਜਦੋਂ ਗਰਮੀ ਜ਼ਿਆਦਾ ਪੈਂਦੀ ਉਦੋਂ ਹਾਏ ਤੋਬਾ ਗਰਮੀ ਦੀ ਘਰ ਉੱਠਦਾ, ਜਦੋਂ ਸਰਦੀ ਹੁੰਦੀ ਉਦੋਂ ਸਰਦੀ ਦੀ ਘਰ ਉੱਠਦਾ। ਪਰ ਕੁੱਲ ਮਿਲਾ ਕੇ ਦੇਖੋ ਤਬਦੀਲੀਆਂ ਆ ਰਹੀਆਂ ਤੇ ਤਬਦੀਲੀਆਂ ਨੂੰ ਜਿਹੜਾ ਆਉਣ ਦੇ ਕਾਰਨ ਸਾਨੂੰ ਪਤਾ ਹੀ ਹੈ ਜੀ, ਪਦਾਰਥ ਜਿਹੜਾ ਪਦਾਰਥ ਹੀ ਇੰਨੇ ਜ਼ਿਆਦਾ ਪੈਦਾ ਹੋ ਗਏ ਵੀ ਉਹ ਪਦਾਰਥਾਂ ਨੇ ਚੀਜ਼ਾਂ ਦਾ ਜਿਹੜਾ ਰੁੱਖ ਬਦਲ ਕੇ ਰੱਖਤਾ। ਪਹਿਲਾਂ ਜੇ ਤੁਸੀਂ ਅੱਜ ਤੋਂ 30 ਸਾਲ ਪਹਿਲਾਂ ਦੀ ਗੱਲ ਕਰਦੇ ਹੋ, ਜੇ ਆਪਾਂ 80 ਦੇ ਦੌਰ ਦੀ ਗੱਲ ਕਰਦੇ ਹਾਂ ਤਾਂ 80 ਦੇ ਦੌਰ ਤੋਂ ਪਹਿਲਾਂ ਕਿੰਨੀ ਕੁ ਮਸ਼ੀਨਰੀ ਸੀ, ਕਿੰਨੀਆਂ ਕੁ ਬਿਲਡਿੰਗਾਂ ਸੀ, ਕਿੰਨੇ ਕੁ ਘਰ ਸੀ, ਕਿੰਨੀਆਂ ਕੁ ਸੜਕਾਂ ਸੀ, ਕਿ ਇਨਫਰਾਸਟ੍ਰਕਚਰ ਵਰਲਡ ਵਾਈਡ ਬਹੁਤ ਘੱਟ ਸੀਗਾ ਅੱਜ ਦੀ ਨਿਸਬਤ। ਜੇ ਦੇਖਿਆ ਜਾਵੇ ਤਾਂ ਪਿਛਲੇ  3 ਸਾਲਾਂ ਚ ਦੁਨੀਆਂ ਦੇ ਵਿੱਚ ਜਿਹੜਾ ਇਨਫਰਾਸਟ੍ਰਕਚਰ ਆ, ਜੇ ਆਬਾਦੀ ਵਧੀ, ਆਬਾਦੀ ਦੇ ਨਾਲ ਇਨਫਰਾਸਟ੍ਰਕਚਰ ਵੀ ਬਹੁਤ ਵੱਡੇ ਪੱਧਰ ਤੇ ਵਧਿਆ। ਸੋ ਮੈਨੂੰ ਲੱਗਦਾ ਇਹੀ ਕਾਰਨ ਆ ਜੀ।
ਬਿਲਕੁਲ ਜੀ ਬ੍ਰਾਟ ਸਾਹਿਬ। ਸੋ ਹੁਣ ਆਉਂਦੇ ਆ ਜੀ ਗੱਲਾਂ ਬਾਤਾਂ, ਵੈਸੇ ਗੱਲਾਂ ਬਾਤਾਂ ਹੀ ਕਰ ਰਹੇ ਆ ਵੈਸੇ ਆਪਾਂ, ਪਰ ਖਬਰਾਂ ਤੋਂ ਪਹਿਲਾਂ ਮੈਨੂੰ ਲੱਗਦਾ ਬ੍ਰਾਟ ਸਾਹਿਬ ਆਪਾਂ ਇੱਕ ਵਾਰੀ ਜ਼ਰੂਰ ਸੂਚਿਤ ਕਰ ਦਈਏ ਹਨਾ ਵੀ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਲਹਿਰਾਂ ਪ੍ਰੋਗਰਾਮ ਜਿਹੜਾ ਮੰਗਲਵਾਰ ਵਾਲਾ ਆ ਉਹ ਛੁੱਟੀਆਂ ਤੋਂ ਪਹਿਲਾਂ ਵਾਲਾ ਆਖਰੀ ਪ੍ਰੋਗਰਾਮ ਹੋਊਗਾ, ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਵੀ ਗੈਰ ਹਾਜ਼ਰੀ ਲੱਗਣੀ ਆ ਤੇ ਕੁਛ ਕੁ ਸਮੇਂ ਦੇ ਲਈ ਅਸੀਂ ਥੋੜਾ ਜਿਹਾ ਕਹਿ ਲਓ ਵੀ 2-3 ਹਫ਼ਤੇ 3 ਕੁ ਹਫ਼ਤੇ ਤਾਂ ਜਿਹੜਾ ਦੂਰ ਹੋਵਾਂਗੇ। ਪਰ ਦੇਖੋ 3 ਕੁ ਮੰਗਲਵਾਰ ਜਿਹੜੀ ਉਡੀਕ ਆ ਉਹ ਤੁਹਾਡੀ ਉਹ ਬਣੀ ਰਹੂਗੀ, ਪਰ ਆਪਾਂ ਬਹੁਤ ਜਲਦੀ ਜਿਹੜੀ ਉਡੀਕ ਆ ਉਹ ਖਤਮ ਕਰ ਦੇਣੀ ਆ। ਸੋ ਤੁਸੀਂ ਵੀ ਖੁਸ਼ੀਆਂ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਹੋ ਆਪਣੇ ਬੇਟੇ ਦੇ ਵਿਆਹ ਦੀਆਂ ਖੁਸ਼ੀਆਂ ਦੇ ਵਿੱਚ ਤੇ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਜਿਹੜੀ ਤੁਹਾਡੀ ਵਾਪਸੀ ਹੋਣੀ ਆ ਉਹਦੇ ਲਈ ਸਾਡੇ ਸਰੋਤਿਆਂ ਨੂੰ ਵੀ ਉਡੀਕ ਕਰਨੀ ਪੈਣੀ ਆ। ਸੋ ਉਹਦੇ ਤੇ ਥੋੜੀ ਜਿਹੀ ਗੱਲਬਾਤ ਜ਼ਰੂਰ ਕਰਦੇ, ਉਸ ਤੋਂ ਬਾਅਦ ਅਸੀਂ ਖਬਰਾਂ ਦਾ ਸਿਲਸਿਲਾ ਸ਼ੁਰੂ ਕਰਾਂਗੇ।
ਬਿਲਕੁਲ ਜੀ, ਮੈਂ ਸਾਰਿਆਂ ਤੋਂ ਇਸ ਲਈ ਪਹਿਲੇ ਮਾਫ਼ੀ ਮੰਗਦਾ ਵੀ ਆਉਣ ਵਾਲੇ 6-7 ਵੀਕ ਘੱਟੋ ਘੱਟ ਮੇਰੀ ਹਾਜ਼ਰੀ ਨਹੀਂ ਲੱਗ ਪਾਉਣੀ ਤੇ ਬਿਜੀ ਸਕੇਜੂਲ ਦੇ ਵਿੱਚ ਜਾਂ ਟਾਈਮਿੰਗ ਦੀ ਪ੍ਰੋਬਲਮ ਕਾਰਨ ਇਹ ਹੋ ਸਕਦਾ ਵੀ ਅਸੀਂ ਨਾ ਜਿਹੜਾ ਸ਼ੋਅ ਚ ਆ ਸਕੀਏ। ਪਰ ਇਹ ਵੀ ਕੋਈ ਗੱਲ ਨਹੀਂ ਹੈ ਵੀ ਆਪਾਂ ਕੋਈ ਲਕੀਰ ਕੀਤੀ ਹੈ ਜੇ ਛੁੱਟੀਆਂ ਲਈਆਂ ਤਾਂ ਇਹਦਾ ਮਤਲਬ ਆਪਾਂ ਕੋਈ ਕੰਮ ਨਹੀਂ ਕਰਨਾ। ਤਾਂ ਜੇ ਕਿਤੇ ਸਹਿਯੋਗ ਸਵਾਭ ਬਣਿਆ ਤਾਂ ਹਾਜ਼ਰੀ ਲਾ ਵੀ ਸਕਦੇ ਹਾਂ, ਕਿਤੋਂ ਵੀ ਕਿੱਥੇ ਵੀ ਹਾਜ਼ਰੀ ਲਾ ਸਕਦੇ ਹਾਂ। ਪਰ ਕੋਈ ਚੱਕਰ ਨੀ ਜੀ, ਜਿਹੜਾ ਉਹ ਜਦੋਂ ਕਹਿੰਦੇ ਹੁੰਦੇ ਨਾ ਕੋਈ ਬ੍ਰੇਕ ਲੈਂਦੇ ਹੁੰਦੇ ਆ ਤੇ ਉਦੋਂ ਤਰੋ ਤਾਜ਼ਾ ਹੋ ਕੇ ਆਉਣੇ ਹੁੰਦੇ ਆ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਚੱਕਰ ਨੀ, ਹੋਰ ਤਰੋ ਤਾਜ਼ਾ ਹੋ ਕੇ ਤੇ ਹੋਰ ਵਧੀਆ ਗੱਲਾਂ ਬਾਤਾਂ ਲੈ ਕੇ ਤੁਹਾਡੇ ਲਈ ਹਾਜ਼ਰ ਹੋਵਾਂਗੇ ਫਰਵਰੀ ਮਹੀਨੇ ਚ।
ਜੀ ਬਿਲਕੁਲ। ਸੋ ਇਹਦੇ ਨਾਲ ਹੀ ਅੱਜ ਜਿਹੜੇ ਵੀ ਸਰੋਤੇ ਸਾਡੇ ਨਾਲ ਜੁੜੇ ਹੋਏ ਨੇ ਲਾਈਵ ਪ੍ਰੋਗਰਾਮ ਦੇ ਵਿੱਚ, ਉਹਨਾਂ ਵੱਲੋਂ ਵੀ ਹਰਮਨ ਰੇਡੀਓ ਦੀ ਟੀਮ ਵੱਲੋਂ ਵੀ ਅਸੀਂ ਇੱਕ ਵਾਰ ਫੇਰ ਜੀ ਅਨਮੋਲ ਦੀ ਅਨਮੋਲ ਦੇ ਵਿਆਹ ਦੀਆਂ ਜਿਹੜੀਆਂ ਮੁਬਾਰਕਾਂ ਆ ਉਹ ਹੁਣ ਵੀ ਦੇ ਦਿੰਦੇ ਹਾਂ ਤੇ ਦੇਖੋ ਜੀ ਵਿਆਹ ਦੇ ਨੇੜੇ ਜਾ ਕੇ ਤਾਂ ਫਿਰ ਦੇਵਾਂਗੇ ਦੇਵਾਂਗੇ ਅਸੀਂ ਸਾਡੇ ਵੱਲੋਂ ਸਾਰਿਆਂ ਵੱਲੋਂ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ
ਬਹੁਤ ਮਿਹਰਬਾਨੀ ਬਹੁਤ
ਜੀ ਸ਼ੁਕਰੀਆ ਸੋ ਬਰਾੜ ਸਾਹਿਬ ਬਹੁਤ ਸਾਰੇ ਦੋਸਤ ਵੀ ਸਾਡੇ ਨਾਲ ਜੁੜੇ ਹੋਏ ਨੇ ਗਗਨ ਹਰੀਸ਼ ਅਰੋੜਾ ਸਾਹਿਬ ਬਲਰਾਜ ਸਿੰਘ ਬਰਾੜ ਸਾਹਿਬ ਤੇ ਜੋਗਿੰਦਰ ਸਿੰਘ ਸੋਹੀ ਸਾਹਿਬ ਤੇ ਇੱਧਰ ਗੁਰਨਿਸ਼ਾਨ ਸਿੰਘ ਗੁਰੀ ਇਹਨਾਂ ਨੂੰ ਵੀ ਸਾਰਿਆਂ ਨੂੰ ਆਪਾਂ ਜੀ ਆਇਆਂ ਨੂੰ ਕਹਿੰਦੇ ਆ ਤੇ ਖਬਰਾਂ ਦਾ ਜਿਹੜਾ ਸਿਲਸਿਲਾ ਜ਼ਰੂਰ ਸ਼ੁਰੂ ਕਰਦੇ ਆ ਤੇ ਖਬਰਾਂ ਦੇ ਸਿਲਸਿਲੇ ਤੋਂ ਬਾਅਦ ਆਪਾਂ ਸਾਰਿਆਂ ਦੇ ਜਿਹੜੇ ਮੈਸੇਜਸ ਆ ਉਹ ਵੀ ਸ਼ਾਮਲ ਕਰਾਂਗੇ ਪ੍ਰੋਗਰਾਮ ਦੇ ਵਿੱਚ ਤੇ ਜਿਹੜੀ ਖਬਰਾਂ ਦੀ ਗੱਲ ਕਰੀਏ ਤਾਂ ਸਭ ਤੋਂ ਵੱਡੀ ਖਬਰ ਕੱਲ ਦੁਪਹਿਰ ਹੀ ਜਿਹੜਾ ਇਹ ਖਬਰਾਂ ਦੇ ਵਿੱਚ ਜਿਹੜੀ ਗੱਲ ਸੀ ਉਹ ਆਉਣੀ ਸ਼ੁਰੂ ਹੋ ਗਈ ਸੀ ਕਿ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਪੀੜਤਾਂ ਨੂੰ 34 ਸਾਲ ਬਾਅਦ ਇਨਸਾਫ ਮਿਲਿਆ ਕਿਉਂਕਿ ਦਿੱਲੀ ਹਾਈ ਕੋਰਟ ਨੇ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਜਿਹੜੀ ਸਜ਼ਾ ਆ ਉਹ ਸੁਣਾਈ ਆ ਕਾਫੀ ਲੇਟ ਸੁਣਾਈ ਆ ਪਰ ਇਹਦੇ ਨਾਲ ਬਹੁਤ ਸਾਰੇ ਲੋਕਾਂ ਨੂੰ ਰਾਹਤ ਮਿਲੀ ਆ ਜਿਨ੍ਹਾਂ ਨੇ ਬਹੁਤ ਬੁਰਾ ਦਰਦ ਜਿਹੜਾ ਸੀ ਉਹ ਹੰਢਾਇਆ ਹੋਇਆ ਔਰ ਉਹਨਾਂ ਦੇ ਵਿੱਚੋਂ ਬਹੁਤੇ ਲੋਕ ਜਿਹੜੇ ਆ ਉਹ ਹੁਣ ਜਿਉਂਦੇ ਵੀ ਨਹੀਂ ਆ ਪਰ ਕੁਛ ਕੁ ਪਰਿਵਾਰ ਜਿਹੜੇ ਅਜੇ ਵੀ ਉਸ ਦਰਿੰਦਗੀ ਨੂੰ ਜਿਨ੍ਹਾਂ ਨੇ ਆਪਣੀਆਂ ਅੱਖਾਂ ਦੇ ਨਾਲ ਦੇਖਿਆ ਸੀ ਉਹਨਾਂ ਦੇ ਕੁਛ ਮੈਂਬਰ ਜਿਹੜੇ ਆ ਉਹ ਅਜੇ ਵੀ ਜਿਉਂਦੇ ਸੀ ਔਰ ਇਸ ਚੀਜ਼ ਦੀ ਆਸ ਲਗਾਈ ਬੈਠੇ ਸੀ ਕਿ ਉਹਨਾਂ ਨੂੰ ਜਿਹੜਾ ਇਨਸਾਫ਼ ਆ ਉਹ ਕਦੇ ਨਾ ਕਦੇ ਜ਼ਰੂਰ ਮਿਲੇਗਾ ਜੀ ਬਰਾੜ ਸਾਹਿਬ
ਬਿਲਕੁਲ ਜੀ ਬਹੁਤ ਵੱਡੀ ਖਬਰ ਆਈ ਆ ਬੜੇ ਦੇਰ ਤੋਂ ਆਈ ਆ ਪਰ ਜਿਹੜੀ ਇਹਦੇ ਵਿੱਚ ਜਿਹੜੀਆਂ ਦੇਰੀਆਂ ਹੋਈਆਂ ਸਾਨੂੰ ਪਤਾ ਹੀ ਆ ਸਿਆਸੀ ਦਬਾਅ ਕਾਰਨ ਹੋਈਆਂ ਤੇ ਪਰ ਹਜੇ ਵੀ ਜਿਹੜੀ ਉਹ ਸੰਤੁਸ਼ਟੀ ਲਈ ਖਬਰ ਨਹੀਂ ਆਈ ਕਿਉਂਕਿ ਜਿੱਥੇ 3000 ਬੰਦੇ ਦਾ ਕਤਲੇਆਮ ਹੋਇਆ ਹੋਵੇ ਉਹ ਵੀ ਉਹਨਾਂ ਲੋਕਾਂ ਦਾ ਜਿਹਨਾਂ ਦਾ ਸਿਆਸਤ ਨਾਲ ਕੋਈ ਲੈਣਾ ਦੇਣਾ ਨਹੀਂ ਜਿਹਨਾਂ ਨੂੰ ਕੋਈ ਮਤਲਬ ਨਹੀਂ ਸਿਰਫ ਉਹਨਾਂ ਦਾ ਕਸੂਰ ਇਹ ਸੀ ਵੀ ਉਹ ਸਿੱਖ ਸਨ ਤੇ ਸਿੱਖ ਧਰਮ ਨੂੰ ਬਿਲੋਂਗ ਕਰਦੇ ਸਨ ਬਸ ਇੰਨੇ ਕੁ ਕਸੂਰ ਕਾਰਨ ਉਹਨਾਂ ਦਾ ਜਿਹੜਾ ਇਹ ਜਿਹੜੇ ਉਹਨਾਂ ਨਾਲ ਘਟਨਾਕ੍ਰਮ ਵਾਪਰਿਆ
ਕਤਲੇਆਮ ਹੋਇਆ ਬਿਲਕੁਲ
ਹਾਂ ਪਰ ਕੁੱਲ ਮਿਲਾ ਕੇ ਜਿਹੜਾ 34 ਵਰੇ ਲੱਗਣ ਦਾ ਕਾਰਨ ਜੇ ਦੇਖਿਆ ਜਾਵੇ ਤਾਂ 34 ਵਰਿਆਂ ਚੋਂ ਪਹਿਲੇ 16 ਵਰੇ ਤਾਂ ਇਹੀ ਕੱਢ ਦਿਓ ਵੀ 16 ਵਰੇ ਤਾਂ ਕੁਛ ਹੋਇਆ ਹੀ ਨੀ 2000 ਸਨ ਤੱਕ ਤਾਂ ਕੋਈ ਕੇਸ ਹੀ ਨੀ ਚੱਲਿਆ ਸਾਰੇ ਜਿਹੜੇ ਕੇਸ ਸ਼ੁਰੂ ਚ ਪੁਲਿਸ ਕੋਲ ਗਏ ਉਹ ਸਾਰੇ ਰਫਾ ਦਫ਼ਾ ਕਰਤੇ ਸਬੂਤਾਂ ਦੀ ਘਾਟ ਕਰਕੇ ਤੇ ਕੋਈ ਇਹੋ ਜਿਹੀ ਇਨਕੁਆਇਰੀ ਨੀ ਚੱਲੀ 2000 ਦੇ ਵਿੱਚ ਜਦੋਂ ਮੈਨੂੰ ਲੱਗਦਾ ਸੁਸ਼ੀਲ ਸ਼ਿੰਦੇ ਸਨ ਉਦੋਂ ਗ੍ਰਹਿ ਮੰਤਰੀ ਤਾਂ ਉਹਨਾਂ ਦੇ ਉੱਤੇ ਉਦੋਂ ਪ੍ਰੈਸ਼ਰ ਬਣਾਇਆ ਗਿਆ ਤੇ ਉਹਨਾਂ ਨੇ ਦੁਬਾਰਾ CBI ਜਾਂਚ ਖੋਲੀ ਸੀ ਤੇ ਦੁਬਾਰੇ ਇਹਨਾਂ ਦੇ ਕੇਸਾਂ ਨੂੰ ਕਿਹਾ ਵੀ ਇਹਨਾਂ ਨੂੰ ਪੜਤਾਲਿਆ ਜਾਵੇ ਤੇ ਉਸ ਤੋਂ ਬਾਅਦ ਤਕਰੀਬਨ ਵਰਲਡ ਵਾਈਡ ਵੀ ਜਿਹੜੀਆਂ ਬਹੁਤ ਸਾਰੀਆਂ ਜਥੇਬੰਦੀਆਂ ਬਹੁਤ ਸਾਰੇ ਅਦਾਰਿਆਂ ਨੇ ਪ੍ਰੈਸ਼ਰ ਕ੍ਰੀਏਟ ਕੀਤਾ ਜਿਹਦੇ ਚ ਇਹ ਪਹਿਲਾਂ ਤਾਂ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਵੀ ਇਹ ਦੰਗੇ ਨਹੀਂ ਸਨ ਇਹ ਕਤਲੇਆਮ ਸੀ ਇਹ ਜੈਨੋਸਾਈਡ ਸੀ ਕਿਸੇ ਇੱਕ ਕੌਮ ਨੂੰ ਖਤਮ ਕਰਨ ਲਈ ਕੀਤਾ ਗਿਆ ਸਾਰਾ ਕੁਛ ਸੀ ਸੋ ਉਹ ਚੀਜ਼ਾਂ ਜਦੋਂ ਸਾਹਮਣੇ ਆਈਆਂ ਤੇ ਉਹਨਾਂ ਨੇ ਪ੍ਰੈਸ਼ਰ ਕ੍ਰੀਏਟ ਕੀਤਾ ਤੇ ਉਹ ਪ੍ਰੈਸ਼ਰ ਹੋਣ ਤੋਂ ਬਾਅਦ ਜਿਹੜਾ ਕਿਤੇ ਨਾ ਕਿਤੇ ਜਿਹੜੀਆਂ ਅਦਾਲਤਾਂ ਨੇ ਜਿਹੜਾ ਕੇਸ ਸੁਣਨੇ ਸ਼ੁਰੂ ਕੀਤੇ ਪਰ ਹੈਰਾਨੀ ਇਸ ਗੱਲ ਦੀ ਹੋਈ ਵੀ ਅਦਾਲਤਾਂ ਨੇ ਕੇਸ ਸਟਾਰਟ ਕੀਤੇ 2000 ਚ ਤੇ 2 ਸਾਲਾਂ ਦੀ ਸੁਣਵਾਈ ਤੋਂ ਬਾਅਦ ਜਿਹੜੇ ਲੋਕਾਂ ਨੂੰ ਦੋਸ਼ੀ ਗਰਦਾਨਦੇ ਸੀ ਜਿਹਨਾਂ ਨੂੰ ਸਜ਼ਾ ਲਈ ਅਸੀਂ ਰੌਲਾ ਪਾਉਂਦੇ ਸੀ ਉਹਨਾਂ ਚੋਂ ਸੱਜਣ ਕੁਮਾਰ ਨੂੰ ਜਿਹੜਾ ਬਰੀ ਕਰਤਾ ਤੇ ਉਹ ਕਹਿੰਦੇ ਵੀ ਉਹਦਾ ਤਾਂ ਕੋਈ ਦੋਸ਼ ਹੀ ਨਹੀਂ ਪਰ ਉਦੋਂ ਬਾਅਦ ਫੇਰ ਜਿਹੜਾ 4-5 ਸਾਲ ਲੱਗ ਗਏ ਜੀ ਵੀ ਉਹਨਾਂ ਦੇ ਖਿਲਾਫ਼ ਜਿਹੜਾ ਦੁਬਾਰਾ ਜਿਹੜਾ CBI ਨੇ ਜਿਹੜਾ ਕੇਸ ਚੱਕਿਆ ਤੇ ਕੋਸ਼ਿਸ਼ ਕੀਤੀ ਤੇ ਉਸ ਕੇਸ ਨੂੰ ਕਰਦੇ ਕਰਾਉਂਦੇ ਜਿਹੜੀ ਹੁਣ ਪੋਜੀਸ਼ਨ ਇਹ ਪਹੁੰਚੀ ਹੈ ਵੀ ਹਾਈ ਕੋਰਟ ਨੇ ਇੱਥੇ ਗੱਲ ਧਿਆਨ ਦੇਣ ਯੋਗਾ ਵੀ ਹਾਈ ਕੋਰਟ ਨੇ ਸੱਜਣ ਕੁਮਾਰ ਨੂੰ ਜਿਹੜੀ ਉਮਰ ਕੈਦ ਆ ਜਿਹੜੀ ਟਿਲ ਡੈਥ ਤੱਕ ਦੀ ਜਿਹੜੀ ਉਮਰ ਕੈਦ ਹੁੰਦੀ ਆ ਉਹ ਦਿੱਤੀ ਆ ਉਹਨਾਂ ਨੂੰ ਵੀ ਸਾਰੀ ਉਮਰ ਆਪਦੀ ਹਰੇਕ ਸਵਾਸ ਆ ਜਿਹੜਾ ਉੱਥੇ ਲੈਣਗੇ
ਪਰ ਗੱਲ ਤਾਂ ਜੀ ਬਿਲਕੁਲ ਅਜੇ ਵੀ ਇਹ ਸ਼ੱਕ ਦੇ ਦਾਇਰੇ ਚ ਹੈ ਕਿਉਂਕਿ ਸੁਪਰੀਮ ਕੋਰਟ ਦੇ ਵਿੱਚ ਅਪੀਲ ਜਿਹੜੀ ਆ ਉਹ ਦਾਇਰ ਕੀਤੀ ਜਾ ਸਕਦੀ ਆ ਹਨਾ ਅਗਲੇ ਹਫ਼ਤੇ ਤੱਕ
ਬਿਲਕੁਲ ਜੀ ਬਿਲਕੁਲ ਮੈਂ ਤਾਂ ਹੀ ਤਾਂ ਕਿਹਾ ਵੀ ਇਹ ਹਾਈ ਕੋਰਟ ਦਾ ਫੈਸਲਾ ਸਿਰਫ ਲੋਅਰ ਕੋਰਟ ਨੇ ਡਾਊਨ ਲੋਅਰ ਕੋਰਟ ਨੇ ਹੱਕ ਚ ਕਰਤਾ ਹਾਈ ਕੋਰਟ ਨੇ ਫਿਰ ਉਹਦੇ ਨੂੰ ਸਜ਼ਾ ਸੁਣਾਤੀ ਤੇ ਹੁਣ ਸੁਪਰੀਮ ਕੋਰਟ ਦੇ ਵਿੱਚ ਦੇਖੋ ਜਾ ਕੇ ਕੀ ਹੁੰਦਾ ਇਹ ਚੀਜ਼ਾਂ ਹੁਣ ਦੇਖਣੀਆਂ ਪੈਣੀਆਂ ਪਰ ਮੈਨੂੰ ਜਿੱਥੋਂ ਤੱਕ ਮੈਂ ਸੋਚਦਾ ਜਾਂ ਮੈਨੂੰ ਲੱਗਦਾ ਵੀ ਇਸ ਕੇਸ ਦੀ ਜਿਹੜੀ ਸੁਣਵਾਈ ਹੋਈ ਜਾਂ ਜਿੰਨਾ ਕੁ ਕੁਛ ਹੁਣ ਤੱਕ ਐਵੀਡੈਂਸ ਇਕੱਠੇ ਹੋ ਚੁੱਕੇ ਆ ਉਸ ਢੰਗ ਨਾਲ ਸੁਪਰੀਮ ਕੋਰਟ ਤੋਂ ਵੀ ਬਚਣਾ ਤਾਂ ਮੁਸ਼ਕਲ ਲੱਗਦਾ ਪਰ ਜਿਹੜੀ ਸਿੱਖ ਕੌਮ ਦੀ ਜਿਹੜੀ ਕੋਸ਼ਿਸ਼ ਇਹ ਆ ਵੀ ਸੁਪਰੀਮ ਕੋਰਟ ਦੇ ਵਿੱਚ ਜੇ ਫਾਂਸੀ ਦੀ ਸਜ਼ਾ ਇਹਨੂੰ ਵਧਾ ਕੇ ਫਾਂਸੀ ਕਰ ਦਿੱਤੀ ਜਾਂਦੀ ਆ ਤਾਂ ਲੱਗਦਾ ਵੀ ਕਿਤੇ ਨਾ ਕਿਤੇ ਮਾੜੀ ਮੋਟੀ ਤਾਂ ਜਿਹੜਾ ਠੰਡਾ ਛਿੜਕਣ ਦੀ ਗੱਲ ਹੋਊਗੀ ਪਰ ਕੁੱਲ ਮਿਲਾ ਕੇ ਸੱਜਣ ਕੁਮਾਰ ਤਾਂ ਇੱਕ ਇੱਕ ਨਾਂ ਤੇ ਇੱਕ ਬੰਦਾ ਪਰ ਜਿਹੜਾ ਉਸ ਟਾਈਮ ਦੇ ਵਿੱਚ ਜਿੰਨਾ ਕਤਲੇਆਮ ਹੋਇਆ ਸੀ, ਜਿੰਨੇ ਕ ਲੋਕ ਦੋਸ਼ੀ ਸਨ, ਉਹਨਾਂ ਚੋਂ ਬਹੁਤਿਆਂ ਨੇ ਬਹੁਤ ਸ਼ਾਹੀ ਜ਼ਿੰਦਗੀ ਪਿਛਲੇ 30 ਸਾਲ ਤੋਂ ਗੁਜ਼ਾਰ ਚੁੱਕੇ ਆ, ਤੇ ਉਹਨਾਂ ਨੂੰ ਕੋਈ ਅਸਰ ਨਹੀਂ ਆਇਆ, ਕੋਈ ਫਰਕ ਨਹੀਂ ਪਾਇਆ ਇਹਨਾਂ ਚੀਜ਼ਾਂ ਦਾ। ਪਰ ਹਾਂ, ਜਿਹੜੀ ਮਾਨਸਿਕ ਪਰੇਸ਼ਾਨੀ ਆ ਇਹਨਾਂ ਲੋਕਾਂ ਨੂੰ, ਚਾਹੇ ਜਗਦੀਸ਼ ਟਾਈਟਲਰ ਹੋਇਆ, ਚਾਹੇ ਸੱਜਣ ਕੁਮਾਰ ਹੋਇਆ, ਤੇ ਚਾਹੇ ਐਚ ਕੇ ਐਲ ਭਗਤ ਚੱਲ ਗਿਆ, ਕਮਲਨਾਥ ਚਲੋ ਹੁਣ ਉਹਨੂੰ ਨਵਾਜ਼ ਤਾਂ ਕੁਰਸੀ ਨਾਲ, ਪਰ ਕਿਤੇ ਨਾ ਕਿਤੇ ਮਾਨਸਿਕ ਤੌਰ ਦੇ ਉੱਤੇ ਤਾਂ ਇਹਨਾਂ ਨੂੰ ਪ੍ਰੈਸ਼ਰ ਰਿਹਾ। ਪਰ ਉਹ ਪ੍ਰੈਸ਼ਰ ਰਹਿਣ ਪਿੱਛੇ ਕਾਰਨ ਇਹੀ ਹੋਇਆ ਵੀ ਜੇ ਅਸੀਂ ਸਾਰੇ ਪਰਦੇ ਪੱਧਰ ਦੇ ਉੱਤੇ ਇੱਕਜੁੱਟ ਹੋ ਕੇ ਰਹੇ ਤਾਂ ਇਹ ਗੱਲਾਂ ਹੋਈਆਂ। ਬਹੁਤ ਸਾਰਾ ਜਿਹੜਾ ਅੱਜ ਕ੍ਰੈਡਿਟ ਆ ਫੂਲਕਾ ਸਾਹਿਬ ਨੂੰ ਦਿੱਤਾ ਜਾ ਰਿਹਾ, ਫੂਲਕਾ ਸਾਹਿਬ ਨੂੰ ਕ੍ਰੈਡਿਟ ਮਿਲਣਾ ਚਾਹੀਦਾ, ਮੈਂ ਇਸ ਦੇ ਵਿੱਚ ਕੋਈ ਦੋ ਰਾਏ ਨਹੀਂ ਹੈ। 34 ਸਾਲ ਉਹਨਾਂ ਨੇ ਬਿਨਾਂ ਫੀਸ ਲਏ ਕਿਸੇ ਵੀ ਚੀਜ਼ ਦੇ ਹਰ ਕੇਸ ਦੇ ਵਿੱਚ ਆਪਣੀ ਪੈਰਵਾਈ ਕੀਤੀ, ਕਾਫੀ ਵੱਡੀ ਗੱਲ ਹੁੰਦੀ ਹੈ। ਤੇ ਖੁਦ ਵੀ ਉਸ ਵੇਲੇ ਉਹਨਾਂ ਨੇ ਨੇੜੇ ਤੋਂ ਜਿਹੜਾ ਸਾਰਾ ਘਟਨਾਕ੍ਰਮ ਦੇਖਿਆ ਸੀ, ਮੈਨੂੰ ਲੱਗਦਾ ਤਾਂ ਕਰਕੇ ਹੀ ਸ਼ਾਇਦ ਉਹ ਇਸ ਚੀਜ਼ ਨਾਲ ਜੁੜੇ ਤੇ ਉਹਨਾਂ ਨੇ ਇਸ ਚੀਜ਼ ਦਾ ਸਾਥ ਦਿੱਤਾ। ਪਰ ਜਿਹੜਾ ਹੁਣ ਫੈਸਲਾ ਆਇਆ, ਜੇ ਕਈ ਲੋਕਾਂ ਨੂੰ ਥੋੜਾ ਜਿਹਾ ਪਤਾ ਨਹੀਂ ਹੈ ਵੀ ਇਹ ਫੈਸਲਾ ਜਿਹੜਾ ਆਇਆ, CBI ਨੇ ਜਿਹੜਾ ਇਹ ਕੇਸ ਕੀਤਾ ਹੋਇਆ ਸੀ, ਇਹ CBI ਦਾ ਨੇ ਪੈਰਵਾਈ ਕੀਤੀ ਆ। ਸੋ ਇਹ ਉਹੀ CBI ਹੈ ਜੀ ਜਿਹਨੂੰ ਕਿਤੇ ਕਿਤੇ ਅਸੀਂ ਦਾਇਰੇ ਚ ਖੜਾ ਕਰ ਲੈਂਦੇ ਹਾਂ, ਜਦੋਂ ਇਹ ਗਲਤ ਕੰਮ ਵੀ ਕਰਦੀ ਹੈ, ਸਾਰੇ ਕੰਮ ਸਹੀ ਨਹੀਂ ਕਰਦੀ CBI, ਕੁਝ ਇੱਕ ਗਲਤ ਕੰਮ ਵੀ ਕਰਦੀ ਹੈ, ਕਿਉਂਕਿ ਆਮ ਕਿਹਾ ਜਾਂਦਾ ਵੀ ਸਰਕਾਰੀ ਕਠਪੁਤਲੀ ਹੋ ਕੇ ਨੱਚਦੀ ਹੈ CBI। ਸੋ ਇਹਦੇ ਵਿੱਚ ਕੋਈ ਦੋ ਰਾਇ ਨਹੀਂ ਹੈ, ਇਹਦੇ ਵਿੱਚ ਸੱਚਾਈ ਆ ਵੀ ਇਹ ਸਰਕਾਰੀ ਕਠਪੁਤਲੀ ਬਣਦੀ ਆ। ਤੇ ਹੁਣ ਵੀ ਜਿਹੜੀ ਲੱਗਦਾ ਵੀ ਜਿਹੜੀ ਸਜ਼ਾ ਸੁਣਾਉਣ ਦੀ ਜਿਹੜੀਆਂ ਗੱਲਾਂ ਹੋਈਆਂ ਜਾਂ ਸਜ਼ਾ ਆਈਆਂ, ਇਹਦੇ ਪਿੱਛੇ ਵੀ 2019 ਦੇ ਇਲੈਕਸ਼ਨ ਹੋ ਸਕਦੇ ਆ, ਹਮਦਰਦੀ ਛੱਡ ਕੇ ਸੱਚ ਨੂੰ ਛੱਡ ਕੇ 2019 ਦੇ ਇਲੈਕਸ਼ਨ ਹੋ ਸਕਦੇ ਆ। ਇਹ ਪੱਖ ਵੀ ਸਾਨੂੰ ਵਿਚਾਰਨਾ ਪੈਣਾ, ਕਿਉਂਕਿ ਜੇ ਤਾਂ ਹੁਣ ਅਸੀਂ ਦੇਖੀਏ ਵੀ ਅਸਲ ਸੱਚ ਹਮਦਰਦੀ ਜਾਂ ਹੋਣਾ ਕੀ ਚਾਹੀਦਾ ਸੀ, ਫਿਰ ਤਾਂ ਉਹ ਐਜ਼ ਪਰ ਰੁਟੀਨ ਸਾਰਾ ਕੁਝ ਸਹੀ ਆ। ਪਰ ਜੇ ਅਸੀਂ ਸੋਚੀਏ ਵੀ 2019 ਦੇ ਇਲੈਕਸ਼ਨ ਆ ਰਿਹਾ, ਤੇ ਉਹੀ CBI ਹੈ ਜਿਹਦੇ ਮੁਖੀ ਆਪਸ ਵਿੱਚ ਸਰਕਾਰ ਦੇ ਨਾਲ ਭਿੜੇ ਹੋਏ ਆ, ਸਰਕਾਰ ਉਹਨਾਂ ਨਾਲ ਭਿੜੀ ਹੋਈ ਆ, ਸਰਕਾਰ ਉਹਨਾਂ ਨੂੰ ਆਪਦੇ ਢੰਗ ਨਾਲ ਕੰਟਰੋਲ ਕਰ ਰਹੀ ਆ, ਅਸਥਾਨੇ ਵਰਗੇ ਆਫਿਸਰਾਂ ਨੂੰ ਖੁੱਡੇ ਲੈਣ ਲਾਇਆ ਗਿਆ, ਤੇ ਇਹ ਚੀਜ਼ਾਂ ਦੇਖਿਆ ਜਾਵੇ ਤਾਂ ਸਰਕਾਰੀ ਦਖਲਅੰਦਾਜ਼ੀ ਦਿਖਦੀ ਆ। ਜੇ ਸਰਕਾਰੀ ਦਖਲਅੰਦਾਜ਼ੀ ਤੁਹਾਨੂੰ ਦਿਖਾਈ ਦਿੰਦੀ ਆ ਤਾਂ ਫਿਰ ਇਹਦਾ ਮਤਲਬ ਇਹੀ ਆ ਗਿਆ ਵੀ CBI ਜਿਹੜੀ ਹੈਗੀ ਉਹ ਕਿਤੇ ਨਾ ਕਿਤੇ 2019 ਦੇ ਇਲੈਕਸ਼ਨਾਂ ਦੀ ਤਿਆਰੀ ਦੇ ਰੂਪ ਦੇ ਵਿੱਚ ਇਹ ਕੇਸ ਨਾ ਕਿਤੇ ਜਿਹੜੇ ਉਹਨਾਂ ਨੇ ਕੀਤੀ ਹੋਵੇ। ਪਰ ਦੂਜੇ ਪਾਸੇ ਇਹ ਹੈ ਵੀ ਜਿਹੜਾ ਇਹ ਫੈਸਲਾ CBI ਨੇ ਥੋੜਾ ਸੁਣਾਉਣਾ ਸੀ, ਇਹ ਫੈਸਲਾ ਤਾਂ ਕੋਰਟ ਨੇ ਸੁਣਾਉਣਾ ਸੀ ਨਾ, ਤੇ ਕੋਰਟ ਦੇ ਮਾਮਲੇ ਦੇ ਵਿੱਚ ਪ੍ਰਧਾਨ ਮੰਤਰੀ ਕੱਲ ਹੀ ਬਿਆਨ ਦੇ ਕੇ ਹਟਿਆ ਵੀ ਕੋਰਟ ਦੇ ਮਾਮਲੇ ਚ ਕਾਂਗਰਸ ਕੋਰਟ ਨੂੰ ਪ੍ਰਭਾਵਿਤ ਕਰਦੀ ਰਹੀ ਹੈ। ਸੋ ਹੁਣ ਜੇ ਕੋਈ ਕੋਰਟ ਕਿਸੇ ਮੁਲਕ ਦਾ ਕਿਸੇ ਪਾਰਟੀ ਵੱਲੋਂ ਪ੍ਰਭਾਵਿਤ ਹੋ ਰਿਹਾ ਤਾਂ ਫਿਰ ਇਹਦਾ ਮਤਲਬ ਇਹ ਹੈ ਵੀ ਉੱਥੇ ਪੋਟੈਂਸ਼ੀਅਲ ਹੈਗੀ ਆ, ਉੱਥੇ ਕੋਈ ਰਾਹ ਹੈਗਾ ਪ੍ਰਭਾਵਿਤ ਕਰਨ ਦਾ। ਫਿਰ ਜੇ ਕਾਂਗਰਸ ਪ੍ਰਭਾਵਿਤ ਕਰ ਸਕਦੀ ਹੈ ਤਾਂ ਭਾਜਪਾ ਕਿਉਂ ਨੀ ਕਰ ਸਕਦੀ, ਇਹ ਵੀ ਤਾਂ ਉਹ ਕਿਵੇਂ ਹੋ ਸਕਦਾ ਵੀ ਉਹ ਕੋਰਟ ਜਿਹੜੀ ਚੀਜ਼ ਇੱਕ ਬਾਜ਼ਾਰ ਚ ਵਿਕਾਊ ਪਈ ਆ ਉਹਨੂੰ ਮੈਂ ਵੀ ਖਰੀਦ ਸਕਦਾ, ਉਹਨੂੰ ਤੁਸੀਂ ਵੀ ਖਰੀਦ ਸਕਦੇ ਹੋ। ਸੋ ਇਹ ਤਾਂ ਸਿੱਧੀ ਕਾਨੂੰਨ ਵਿਵਸਥਾ ਦੇ ਉੱਤੇ ਇਹੀ ਬਿਆਨ ਆਇਆ ਕੱਲ ਜਿਹੜਾ ਪ੍ਰਧਾਨ ਮੰਤਰੀ ਦਾ ਆਇਆ। ਸੋ ਬਹੁਤ ਸਾਰੀਆਂ ਗੱਲਾਂ ਰਲ ਗਈਆਂ, ਪਰ ਇੰਨਾ ਕਾ ਜੀ ਵੀ ਅੱਜ ਸਾਨੂੰ ਰਾਹਤ ਲਈ ਜਾਂ ਚਾਰ ਇੱਕ ਦੂਜੇ ਨੂੰ ਸ਼ਬਦ ਕਹਿਣ ਲਈ ਸਾਨੂੰ ਇੱਕ ਖਬਰ ਮਿਲ ਗਈ ਜਾਂ ਇੱਕ 2-4 ਦਿਨ ਫੇਸਬੁੱਕ ਸੋਸ਼ਲ ਮੀਡੀਆ ਦੇ ਉੱਤੇ ਹੋ ਜੂਗੀ ਥੋੜੀ ਬਹੁਤ ਗੱਲ, ਪਰ ਜੋ ਪੀੜ ਜਿਹੜਾ ਸਮਾਂ ਉਹਨਾਂ ਲੋਕਾਂ ਨੇ ਝੱਲ ਲਿਆ, ਉਹਨਾਂ ਨੇ ਦੇਖਿਆ, ਉਹਨਾਂ ਨੇ ਸਮਝਿਆ, ਸੋਚਿਆ, ਉਹ ਅੱਜ ਤੱਕ ਨਹੀਂ ਹੋਇਆ ਕਿਤੇ ਵੀ ਮੁੜ ਕੇ ਆਵੇ। ਤੇ ਦੂਜੀ ਇਹ ਹੈ ਵੀ ਜਿਹੜੇ ਬੰਦੇ ਨੇ ਨੇੜੇ ਤੋਂ ਜਾ ਕੇ ਦੇਖਿਆ ਇਹਨਾਂ ਲੋਕਾਂ ਦਾ ਜੀਵਨ ਹੋਣ ਦਾ, ਉਹ ਲੋਕਾਂ ਨੂੰ ਪਤਾ। ਤੁਸੀਂ ਇੱਕ ਨਾ ਬਠਿੰਡੇ ਦੇ ਵਿੱਚ ਕਲੋਨੀ ਆ, ਵੈਸੇ ਤਾਂ ਉਹਨੂੰ ਗੌਰਮੈਂਟ ਕੁਆਟਰ ਕਹਿੰਦੇ ਹੁੰਦੇ ਸੀ, ਉਹਦਾ ਨਾਂ ਤਾਂ ਅਫੀਸ਼ੀਅਲ ਹੈਗਾ ਗੌਰਮੈਂਟ ਕੁਆਟਰ, ਪਰ ਉਹਦਾ ਨਾਂ ਪਿੱਛੇ ਜੇ ਜਦੋਂ ਤੋਂ ਇਹ ਦਿੱਲੀ ਕਤਲੇਆਮ ਹੋਇਆ ਸੀ ਉਹਦਾ ਨਾਂ ਪੈ ਗਿਆ ਸੀ ਦੰਗਾ ਪੀੜਤ ਕਲੋਨੀ। ਹੁਣ ਜੇ ਤੁਸੀਂ ਬਠਿੰਡੇ ਦੇ ਵਿੱਚ ਕਿਸੇ ਰਿਕਸ਼ੇ ਵਾਲੇ ਨੂੰ ਵੀ ਕਹਿਣੇ ਵੀ ਦੰਗਾ ਪੀੜਤ ਕਲੋਨੀ ਜਾਣਾ ਤਾਂ ਉਹ ਤੁਹਾਨੂੰ ਉੱਥੇ ਲੈ ਜਾਂਦਾ। ਹੁਣ ਪਹਿਲੀ ਗੱਲ ਤਾਂ ਉਹ ਨਾਂ ਜਿਹੜਾ ਉਹ ਸਾਰੀ ਉਮਰ ਲਈ ਇੱਕ ਨਸੂਰ ਆ, ਪਹਿਲੀ ਗੱਲ ਤਾਂ ਉਹ ਦੰਗੇ ਨੀ ਸੀ ਕਤਲੇਆਮ ਸੀ। ਦੂਜਾ ਦੰਗਾ ਸ਼ਬਦ ਵੀ ਕੋਈ ਚੰਗਾ ਨਹੀਂ ਹੈ ਜਿਹਦੇ ਚ ਕੋਈ ਮਾਣ ਕਰਨ ਵਾਲੀ ਗੱਲ ਹੋਵੇ। ਸੋ ਉਸ ਕਲੋਨੀ ਚ ਜੇ ਜਾਣੇ ਹੋ ਨਾ ਤੁਸੀਂ ਤੇ ਕੱਲੇ ਕੱਲੇ ਘਰ ਦੀ ਵਿਆਖਿਆ ਸੁਣੋ ਤੁਸੀਂ ਤਾਂ ਫਿਰ ਤੁਹਾਨੂੰ ਪਤਾ ਲੱਗੇ। ਕੱਲਾ ਇਹ ਨੀ ਹੈ ਵੀ ਮੈਂ ਆਈ ਡੋਂਟ ਫੋਰਗੇਟ 84 ਦਾ ਸਟੀਕਰ ਲਾ ਕੇ ਕਾਰ ਤੇ ਜਾਂ ਕਾਰ ਦੀ ਨੰਬਰ ਪਲੇਟ ਲੈ ਕੇ ਜਾਂ ਕੋਈ ਫੇਸਬੁੱਕ ਦਾ ਸਟੇਟਸ ਪਾ ਕੇ ਨੀ ਦੁੱਖ ਦਾ ਪਤਾ ਲੱਗਦਾ। ਉਹ ਤਾਂ ਤੁਸੀਂ ਦੁਨੀਆਂ ਨੂੰ ਜ਼ਰੂਰ ਆਪਦੀ ਦਿਖਾ ਸਕਦੇ ਹੋ ਵੀ ਮੈਂ ਦੁਖੀ ਹਾਂ ਜਾਂ ਮੈਂ ਇਸ ਗੱਲ ਤੋਂ ਦੁੱਖ ਕਰਦਾ, ਪਰ ਵੱਖਰੀ ਗੱਲ ਆ ਵੀ ਜੇ ਮੰਨ ਲਓ ਤੁਸੀਂ ਇਹ ਚੀਜ਼ ਸਟੇਟਸ ਪਾ ਲਿਆ ਜਾਂ ਲਿਖ ਲਿਆ ਜਾਂ ਕਾਰ ਤੇ ਸਟੀਕਰ ਲਾ ਲਿਆ ਕਿ ਸਾਰੀ ਦਿਹਾੜੀ ਤੁਸੀਂ ਉਸ ਚੀਜ਼ ਦੇ ਥੋੜਾ ਤੁਸੀਂ ਚੇਤੇ ਰੱਖ ਸਕਦੇ ਹੋ, ਤੁਸੀਂ ਆਪਦਾ ਜੀਵਨ ਵੀ ਜਿਉਣਾ, ਦਿਨਚਾਰਿਆ ਵੀ ਕਰਦੇ ਹੋ, ਸਾਰਾ ਕੁਛ ਹੀ ਕਰਦੇ ਹੋ, ਠੀਕ ਹੈ ਨਾ। ਸੋ ਅਸਲ ਜਿਹੜੀ ਕਹਾਣੀ ਹੈ ਨਾ, ਅਸਲ ਕਹਾਣੀ ਤਾਂ ਉਹਨਾਂ ਦਾ ਸਾਰਾ ਜੀਵਨ ਆ ਜਿਹੜਾ ਜਿਹੜੇ ਲੋਕਾਂ ਨੇ ਹੱਡੀ ਹੰਡਾਇਆ। ਤੇ ਜਦੋਂ ਦੰਗਾ ਪੀੜਤ ਕਲੋਨੀ ਜਾਂਦੇ ਆ ਨਾ, ਤੇ ਉੱਥੇ ਲੋਕ ਦੱਸਦੇ ਆ ਵੀ ਕਿਵੇਂ ਅਸੀਂ ਸੈੱਟ ਸੀ। ਇੱਕ ਪਰਿਵਾਰ ਦੀ ਜਿਹੜੀ ਸਟੋਰੀ ਆਈ ਆ ਉਹ ਦੱਸਦੇ ਆ, ਕਹਿੰਦੇ ਉਹ ਉੱਥੇ ਬਿਲਡਰ ਸਨ ਤੇ ਬੜਾ ਵਧੀਆ ਚਾਰ ਭਰਾਵਾਂ ਨੇ ਰਲ ਕੇ ਦਿੱਲੀ ਦੇ ਵਿੱਚ ਬਿਲਡਰਾਂ ਦਾ ਕੰਮ ਚਲਾਇਆ ਹੋਇਆ ਸੀ। ਤੇ ਪਰ ਇੱਕ ਹਾਦਸੇ ਉਹਨਾਂ ਦੀ ਇਹ ਪੋਜੀਸ਼ਨ ਕਰਤੀ ਵੀ ਅੱਜ ਉਹਨਾਂ ਦੇ ਬੱਚੇ ਆ ਜਿਹੜੇ ਉਹ ਦਿਹਾੜੀ ਕਰਦੇ ਆ ਬਠਿੰਡੇ ਦੇ ਵਿੱਚ ਚੌਂਕ ਚ ਖੜ ਕੇ, ਤੇ ਦਿਹਾੜੀ ਕਰਕੇ ਆਪਣਾ ਰੁਜ਼ਗਾਰ ਕਰਦੇ ਆ ਕਿਉਂਕਿ ਚਾਰਾਂ ਦੇ ਗਲਾਂ ਚ ਟਾਇਰ ਪਾਤੇ ਸੀ। ਸੋ ਉਹਨਾਂ ਲੋਕਾਂ ਦੀ ਪੀੜ ਅਸੀਂ ਇਕੱਲੀ ਗੱਲ ਸ਼ਬਦਾਂ ਨਾਲ ਜਾਂ ਦਿਖਾਵੇ ਨਾਲ ਨੀ ਚਾਹੇ ਵੰਡ ਸਕਦੇ। ਉਹਨਾਂ ਦੀ ਪੀੜ ਤਾਂ ਵੰਡਣ ਦੇ ਕਾਬਲ ਹੀ ਨਹੀਂ, ਉਹ ਤਾਂ ਪੀੜ ਇੱਕ ਅਸਹਾਇ ਨੀ ਹੁੰਦੀ ਜਿਹੜੀ ਉਹ ਹੋ ਗਈ ਆ। ਸੋ ਕੁੱਲ ਮਿਲਾ ਕੇ ਚਲੋ ਕੋਰਟ ਦਾ ਫੈਸਲਾ ਆਇਆ, ਸਾਨੂੰ ਸਵਾਗਤ ਕਰਨਾ ਚਾਹੀਦਾ, ਪਰ ਥੋੜੇ ਦਿਨਾਂ ਬਾਅਦ ਇਹ ਆਊਗਾ ਵੀ ਸੁਪਰੀਮ ਕੋਰਟ ਨੇ ਸੱਜਣ ਕੁਮਾਰ ਨੂੰ ਦਿੱਤੀ ਰਾਹਤ, ਆਹ ਸੁਰਖੀ ਹੋਊਗੀ ਥੋੜੇ ਦਿਨਾਂ ਤੱਕ, ਫਿਰ ਅਸੀਂ ਫਿਰ ਦੱਸੋ ਫਿਰ ਅਸੀਂ ਕੀ ਕਰ ਲਾਂਗੇ, ਫਿਰ ਉਹੀ ਕੁਛ। ਕੁੱਲ ਮਿਲਾ ਕੇ ਉਹ ਜ਼ਿੰਦਗੀ ਦੇ 34 ਵਰੇ, ਕਿਉਂਕਿ ਜਦੋਂ ਉਹਦੇ ਤੇ ਇੱਕ ਘਟਨਾਕ੍ਰਮ ਹੋਇਆ ਉਦੋਂ 34-35 ਸਾਲਾਂ ਦਾ ਸੀ, ਤੇ ਅੱਜ 71 ਸਾਲਾਂ ਦਾ ਹੋ ਗਿਆ, ਤੇ 73 ਸਾਲਾਂ ਦਾ ਹੋ ਗਿਆ, ਹੋਰ ਪੁੱਛੋ ਤਾਂ ਉਦੋਂ 40 ਤੋਂ ਥੱਲੇ ਸੀ ਉਹ। ਤਾਂ 34 ਵਰੇ ਉਹ ਆਪਦੀ ਜ਼ਿੰਦਗੀ ਦੇ ਉਸੇ ਢੰਗ ਨਾਲ ਹੀ ਗੁਜ਼ਾਰ ਚੁੱਕਿਆ ਜੇ ਜਿਵੇਂ ਨੋਰਮਲ ਹੁੰਦਾ, ਤੇ ਹੁਣ ਮੈਨੂੰ ਨੀ ਲੱਗਦਾ ਕੋਈ ਉਹਦੇ ਕੋਈ ਫਰਕ ਪੈਣਾ, ਉਹਦੇ 2-4 ਸਾਲ ਵਰੇ ਹੈਗੇ ਜਿਹੜੇ ਉਹਦੇ ਨਾਲ, ਪਰ ਹਾਂ ਸਾਨੂੰ ਜ਼ਰੂਰ ਜਾਂ ਇਤਿਹਾਸ ਦੇ ਵਿੱਚ ਜ਼ਰੂਰ ਦਰਜ ਹੋਜੂਗਾ ਜੇ ਫਰਕ ਪੈ ਸਕਦਾ। ਜਾਂ ਮੰਨ ਲਓ ਵੀ ਜੇ ਉਹਨਾਂ ਲੋਕਾਂ ਨੂੰ ਥੋੜਾ ਬਹੁਤ ਅਸਲੀ ਸਕੂਨ ਆ ਸਕਦਾ, ਉਹ ਅਸਲੀ ਸਕੂਨ ਤਾਂ ਫਿਰ ਸੋਰੀ ਟੂ ਸੇ ਆ, ਕਾਨੂੰਨ ਦੇ ਦਾਇਰੇ ਚ ਬਾਹਰ ਰਹਿ ਕੇ ਗੱਲ ਕਰ ਰਿਹਾ ਵੀ ਫਿਰ ਅਸਲੀ ਸਕੂਨ ਤਾਂ ਇਹੀ ਆਊਗਾ ਵੀ ਉਹੀ ਏਰੀਆ ਹੋਵੇ, ਉਹੀ ਸਮਾਂ ਹੋਵੇ, ਉਹੀ ਜਿਹੜਾ ਥਾਂ ਹੋਵੇ, ਤੇ ਉੱਥੇ ਸਾਰੀ ਲੋਕਾਂ ਨੂੰ ਸੱਦਿਆ ਹੋਵੇ, ਤੇ ਉਹੀ ਟਾਇਰ ਹੋਵੇ, ਤੇ ਉਹੀ ਅੱਗ ਹੋਵੇ, ਤੇ ਫਿਰ ਉਹ ਸੱਜਣ ਕੁਮਾਰ ਦੇ ਗਲ ਚ ਪਾਈ ਹੋਵੇ, ਫਿਰ ਮੈਨੂੰ ਲੱਗਦਾ ਕਿਤੇ ਨਾ ਕਿਤੇ ਸਿੱਖ ਕੌਮ ਜਾਂ ਇਹਨਾਂ ਪੀੜਤਾਂ ਨੂੰ ਜਿਹੜੇ ਜਿਹੜੇ ਅਸਲੀ ਪੀੜਤ ਆ, ਫਿਰ ਤਾਂ ਪਲਾਂ ਜਾ ਕੇ ਕਿਤੇ ਮਾੜੀ ਮੋਟੀ ਤਸੱਲੀ ਹੋਵੇ।
ਜੀ ਬਿਲਕੁਲ ਰਾਜ ਸਾਹਿਬ, ਜਿਸ ਤਰ੍ਹਾਂ ਖਬਰ ਆਉਣ ਤੋਂ ਬਾਅਦ ਥੋੜੀ ਜਿਹੀ ਰਾਹਤ ਭਾਵੇਂ ਜ਼ਰੂਰ ਮਹਿਸੂਸ ਕੀਤੀ ਗਈ ਹੈ ਕੁਛ ਕੁ ਪਰਿਵਾਰਾਂ ਦੇ ਵੱਲੋਂ, ਜਿਨ੍ਹਾਂ ਦੇ ਵਿੱਚ ਬੀਬੀ ਜਗਦੀਸ਼ ਕੌਰ, ਜਿਨ੍ਹਾਂ ਦੀ ਪਿੱਛੇ ਜੇ ਹਰਮਨ ਰੇਡੀਓ ਤੇ ਪਿੱਛੇ ਕੁਛ ਸਾਲ ਪਹਿਲਾਂ ਉਹਨਾਂ ਦੀ ਇੰਟਰਵਿਊ ਵੀ ਕੀਤੀ ਗਈ ਸੀ ਰਿਸ਼ੀ ਗੁਲਾਟੀ ਹੋਰਾਂ ਵੱਲੋਂ, ਔਰ ਉਹਨਾਂ ਨੇ ਆਪਣੀ ਜਿਹੜੀ ਇਹ ਦਰਦ ਕਹਾਣੀ ਸੀ ਸਾਰੇ ਸਰੋਤਿਆਂ ਦੇ ਨਾਲ ਸਾਂਝੀ ਕੀਤੀ ਸੀ। ਨਿਰਪ੍ਰੀਤ ਕੌਰ ਆ ਹਨਾ, ਉਹਦੇ ਪਰਿਵਾਰ ਦੇ ਵਿੱਚ ਮਤਲਬ ਸਾਰਾ ਪਰਿਵਾਰ ਘੇਰੂ, ਬਹੁਤ ਸਾਰੇ ਇਹੋ ਜਿਹੇ ਲੋਕ ਆ ਜਿਨ੍ਹਾਂ ਦੇ ਜਿਹੜੇ ਪਰਿਵਾਰ ਆ ਉਹਨਾਂ ਨੂੰ ਬਹੁਤ ਤਸੀਹੇ ਦੇ ਕੇ ਮਾਰਿਆ ਗਿਆ, ਤੇ ਉਹਨਾਂ ਨੂੰ ਚਲੋ ਇਹ ਖਬਰ ਆਉਣ ਤੋਂ ਬਾਅਦ ਜਿਹੜੀ ਰਾਹਤ ਮਿਲੀ ਆ ਉਹ ਤਾਂ ਅਸੀਂ ਕਹਿ ਸਕਦੇ ਹਾਂ, ਪਰ ਜਿਵੇਂ ਕਿ ਅਜੇ ਵੀ ਅਸੀਂ ਕਹਿੰਦੇ ਆ ਵੀ ਖਦਸ਼ਾ ਹੈ ਕਿ ਹਨਾ ਜੇ ਸੁਪਰੀਮ ਕੋਰਟ ਦੇ ਵਿੱਚ ਅਪੀਲ ਦਾਇਰ ਕਰ ਦਿੱਤੀ ਜਾਂਦੀ ਹੈ ਤੇ ਉਹਨਾਂ ਨੂੰ ਫੇਰ ਬਚਾ ਲਿਆ ਜਾ ਸਕਦਾ ਆ ਹਨਾ, ਔਰ ਇਹ ਚੀਜ਼ ਜਿਹੜੀ ਉਹ ਮੈਨੂੰ ਲੱਗਦਾ ਕਿ ਉਹ ਹਾਲੇ ਤੱਕ ਜ਼ਿਆਦਾ ਸਪਸ਼ਟ ਨਹੀਂ ਆ ਉਹਨਾਂ ਪਰਿਵਾਰਾਂ ਦੇ ਲਈ ਵੀ ਹਨਾ, ਤੇ ਮੈਨੂੰ ਲੱਗਦਾ ਕਿ ਇਹ ਹੋਰ ਦੋਹਰੀ ਸੱਟ ਹੋ ਸਕਦੀ ਆ ਜੇ ਸੁਪਰੀਮ ਕੋਰਟ ਵੱਲੋਂ ਉਹਨਾਂ ਨੂੰ ਫੇਰ ਬਚਾ ਲਿਆ ਜਾਂਦਾ ਸੱਜਣ ਕੁਮਾਰ ਵਰਗੇ ਜਿਹੜੇ ਦੋਸ਼ੀ ਆ ਉਹਨਾਂ ਨੂੰ, ਕਾਤਲਾਂ ਨੂੰ ਹਨਾ, ਤੇ ਇਹ ਮੈਨੂੰ ਲੱਗਦਾ ਕਿ ਹੋਰ ਵੀ ਜ਼ਿਆਦਾ ਦੋਹਰੀ ਸੱਟ ਹੋ ਸਕਦੀ ਆ, ਡੂੰਘੀ ਸੱਟ ਹੋ ਸਕਦੀ ਆ ਇਹਨਾਂ ਪਰਿਵਾਰਾਂ ਦੇ ਲਈ।
ਜੀ ਜੀ ਬਿਲਕੁਲ ਜੀ ਬਿਲਕੁਲ, ਪਰ ਚਲੋ ਇਹ ਕਾਨੂੰਨ ਸਿਆਸਤ ਆ ਜੀ, ਤੇ ਸਿਆਸਤ ਇਹ ਸਦਾ ਹੀ ਪ੍ਰਭਾਵਿਤ ਕਰਦੀ ਰਹੀ ਆ ਹਰ ਚੀਜ਼ ਨੂੰ, ਤੇ ਉਹ ਜਿਹੜੇ ਆਮ ਜਿਹੜੀ ਜਨਤਾ ਜਾਂ ਉਹ ਆਮ ਕਿਸੇ ਨਾਲੇ ਲੋਕ ਕੀੜੇ ਮਕੌੜਿਆਂ ਦੀ ਢੰਗ ਨਾਲ ਟ੍ਰੀਟ ਕੀਤੇ ਜਾਂਦੇ ਰਹਿੰਦੇ ਆ, ਭਾਵੇਂ ਲੱਖ ਕਿਹਾ ਜਾਵੇ ਵੀ ਕਾਨੂੰਨ ਆ ਜਾਂ ਕਾਨੂੰਨ ਦੇ ਦਾਇਰੇ ਚ ਹੁੰਦਾ ਜਾਂ ਕਾਨੂੰਨ ਏਦਾਂ ਕਰਦਾ, ਨਹੀਂ ਇਹ ਕਾਨੂੰਨ ਹੁੰਦਾ ਤੇਰੇ ਮੇਰੇ ਲਈ ਜਿਹੜੇ ਆਮ ਲੋਕਾਂ ਲਈ, ਪਰ ਜਿਹੜੇ ਲੋਕ ਕਾਨੂੰਨ ਨੂੰ ਹੱਥਾਂ ਚ ਲੈਣ ਵਾਲੇ ਹੁੰਦੇ ਆ ਉਹਨਾਂ ਨੂੰ ਜਦੋਂ ਮਰਜ਼ੀ ਉਹਨੂੰ ਜਿੱਧਰ ਮਰਜ਼ੀ ਮੋੜ ਲੈਣ।
ਬਿਲਕੁਲ ਬਿਲਕੁਲ ਸਮਰਾਟ ਸਾਹਿਬ, ਗੱਲ ਸਿਆਸਤ ਦੀ ਤੁਸੀਂ ਕਰ ਰਹੇ ਸੀਗੇ, ਪੰਜਾਬ ਦੀ ਸਿਆਸਤ ਦੇ ਵਿੱਚ ਵੀ ਕਹਿੰਦੇ ਕਿ ਨਵਾਂ ਦੌਰ ਜਿਹੜਾ ਆ ਉਹ ਸ਼ੁਰੂ ਹੋਣ ਜਾ ਰਿਹਾ, ਕਾਫੀ ਜ਼ਿਆਦਾ ਉਥਲ ਪੁਥਲ ਜਿਹੀ ਮਚੀ ਰਹੀ ਆ ਇੱਕ ਦਿਨ ਪਹਿਲਾਂ ਜੋ ਖਬਰਾਂ ਰਹੀਆਂ। ਸੋ ਬਹੁਤ ਸਾਰੀਆਂ ਜਿਹੜੀਆਂ ਪਾਰਟੀਆਂ ਦੇ ਵਿੱਚੋਂ ਬਾਗੀ ਹੋਏ ਲੋਕ ਸੀਗੇ ਉਹਨਾਂ ਨੇ ਨਵੇਂ ਮੋਰਚਿਆਂ ਦਾ ਵੀ ਐਲਾਨ ਕੀਤਾ ਆ, ਕੁਛ ਫਰੰਟ ਵੀ ਬਣੇ ਆ ਜਿਨ੍ਹਾਂ ਦੇ ਵਿੱਚੋਂ ਨਾਰਾਜ਼ ਆਗੂ ਜਿਹੜੇ ਸੀ ਸੀਨੀਅਰ ਆਗੂ ਉਹਨਾਂ ਨੇ ਵੀ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਜਿਹੜਾ ਉਹ ਐਲਾਨਿਆ, ਤੇ ਦੂਜੇ ਪਾਸੇ ਖਹਿਰਾ ਗਾਂਧੀ ਤੇ ਬੈਂਸ ਭਰਾਵਾਂ ਤੇ ਬਸਪਾ ਨੇ ਇੱਕ ਫਰੰਟ ਜਿਹੜਾ ਆ ਉਹ ਬਣਾਇਆ ਆ, ਜਦਕਿ ਕਹਿੰਦੇ ਆ ਵੀ ਖਹਿਰੇ ਦੇ ਤੇ ਅਜੇ ਵੀ ਸੁਰ ਜਿਹੜੇ ਆ ਉਹ ਵੱਖਰੇ ਆ। ਇਹਦੇ ਬਾਰੇ ਬਰਾੜ ਸਾਹਿਬ ਕੋਈ ਟਿੱਪਣੀ ਤੁਸੀਂ ਦੇਣਾ ਚਾਹੋ?
ਦੇਖੋ ਤਰਲੇ ਨੀ ਹੁੰਦੇ, ਤਰਲੇ ਜਦੋਂ ਕੁਛ ਪੱਲੇ ਨਾ ਰਹੇ ਜਦੋਂ ਕੁਛ ਉਹਨਾਂ ਉਦੋਂ ਤਰਲੇ ਮਾਰੇ ਜਾਂਦੇ ਆ। ਹੁਣ ਅਕਾਲੀ ਦਲ ਨਾਲੋਂ ਜਿਹੜੇ ਵਿਧਾਇਕ ਅੱਡ ਹੋਏ ਆ ਉਹ ਸਾਰੀ ਉਮਰ ਅਕਾਲੀ ਦਲ ਦੇ ਵਿੱਚ ਰਹੇ, 25-30 ਸਾਲ ਦੀ ਜ਼ਿੰਦਗੀ ਦੇ ਨਿਭਾਏ ਉਸ ਪਾਰਟੀ ਚ, ਤੇ ਅਖੀਰ ਹੁਣ ਜਦੋਂ ਕੋਈ ਉਹਨਾਂ ਨੂੰ ਨਹੀਂ ਕੋਈ ਚਾਟ ਮਿਲੀ ਤਾਂ ਉਹਨਾਂ ਨੇ ਜਿਹੜਾ ਆਪਦਾ ਧਮਕਮਾ ਵਜਾ ਲਿਆ। ਹੁਣ ਉਹ ਜਦੋਂ ਜਨਤਾ ਸਵਾਲ ਕਰਦੀ ਆ ਵੀ ਉਹ ਇੰਨਾ ਚਿਰ ਕਿਉਂ ਨੀ ਬੋਲੇ, ਜੇ ਚਲੋ ਬਰਗਾੜੀ ਕਾਂਡ ਦੀ ਵੀ ਗੱਲ ਕਰੀਏ ਤਾਂ ਵੀ 2 ਸਾਲ ਕਿਉਂ ਨੀ ਬੋਲੇ, ਹੁਣ ਤੁਹਾਨੂੰ ਕਿਉਂ ਆਇਆ। ਸੋ ਉਹਨਾਂ ਗੱਲਾਂ ਕਾਰਨ ਜਿਹੜੀ ਇਹ ਪੰਗੇ ਪਏ ਆ ਤੇ ਉਹਨਾਂ ਨੇ ਆਪਦੇ ਪਾਰਟੀਆਂ ਖੜੀਆਂ ਕਰ ਲਈਆਂ, ਤੇ ਉਹ ਮੈਨੂੰ ਨੀ ਲੱਗਦਾ ਵੀ ਜਿਹੜੇ ਢੰਗ ਨਾਲ ਜਿਹੜਾ ਇਕੱਠ ਦਿਖਾਇਆ ਜਾਂ ਇਕੱਠ ਹੋਇਆ ਉਹ ਫਰਕ ਪਊਗਾ। ਪਰ ਇਹ ਨੀ ਆਇਆ ਵੀ ਉਹ ਸਰਕਾਰ ਬਣਾ ਲੈਣਗੇ, ਇਹ ਐਡਾ ਵੱਡਾ ਅਕਾਲੀ ਦਲ ਟਕਸਾਲੀ ਨਹੀਂ ਬਣ ਪਾਇਆ ਵੀ ਆਉਣ ਵਾਲੇ ਦਿਨਾਂ ਚ ਉਹ ਐਡਾ ਵੱਡਾ ਕਰ ਲੂ ਵੀ ਉਹ ਰਾਜ ਨੂੰ ਪ੍ਰਭਾਵਿਤ ਕਰ ਦੂ। ਹਾਂ, ਅਕਾਲੀ ਦਲ ਬਾਦਲ ਨੂੰ ਢਾਹ ਲੱਗੂਗੀ, ਮਾਝੇ ਏਰੀਏ ਚ ਕਿਤੇ ਨਾ ਕਿਤੇ 5-7 ਸੀਟਾਂ ਦੀ ਹੋ ਸਕਦੀ ਹੈ ਢਾਹ ਲੱਗ ਜੇ, ਇਹ 2-4 ਸੀਟਾਂ ਲੈ ਕੇ ਆ ਕੇ ਇਹ ਸਿਆਸਤ ਦੇ ਵਿੱਚ ਇੱਥੇ ਰੌਲਾ ਪਾਈ ਜਾਣਗੇ। ਪਰ ਜੇ ਕਹੀਏ ਵੀ ਪੰਜਾਬ ਦਾ ਭਵਿੱਖ ਬਦਲਣ ਵਾਲਾ ਜਿਹੜਾ ਸਕੋਪ ਆ ਉਹ ਆਇਆ ਸੀ ਪਿਛਲੇ ਇਲੈਕਸ਼ਨਾਂ ਚ, ਜਦੋਂ ਇਹ ਫਰੰਟ ਇਕੱਠੇ ਹੁੰਦੇ ਸੀ ਨਾ, ਜਿਵੇਂ ਹੁਣ ਖਹਿਰਾ ਤੇ ਬੈਂਸ ਤੇ ਹੋਰ ਲਟਨ ਪਟਨ ਸਾਰੇ ਇਕੱਠੇ ਹੋ ਰਹੇ ਆ, ਪਰ ਉਹ ਇਕੱਠੇ ਉਦੋਂ ਨੀ ਹੋਏ ਜਦੋਂ ਹੋਣਾ ਚਾਹੀਦਾ ਸੀ। ਉਦੋਂ ਇਹ ਆ ਗਈ ਵੀ ਆਮ ਦੇ ਕੁਛ ਇੱਕ ਬੰਦਿਆਂ ਨੂੰ ਹੁੰਮ ਆ ਗਈ, ਉਹਨਾਂ ਨੂੰ ਐਂ ਲੱਗਿਆ ਵੀ ਅਸੀਂ ਤਾਂ ਜਿੱਤੇ ਜਿਤਾਏ ਪਏ ਆ, ਸਾਡੇ ਤਾਂ ਹੱਥ ਚ ਸਾਰਾ ਕੁਛ ਹੀ ਆ ਤੇ ਸਾਨੂੰ ਕੀ ਲੋੜ ਆ ਕਿਸੇ ਦੀ ਕੁਛ ਕਰਨ ਦੀ। ਸੋ ਉਹ ਉਸ ਕਰਕੇ ਉਹਨਾਂ ਨੇ ਉਦੋਂ ਕਰਤਾ। ਪਰ ਜੇ ਉਸ ਟਾਈਮ ਦੇ ਵਿੱਚ ਸਿੱਧੂ ਬਰਾਇਸ ਮਨਪ੍ਰੀਤ ਸਾਰੇ ਇਕੱਠੇ ਹੋ ਕੇ ਆ ਜਾਂਦੇ ਤਾਂ ਉਸ ਟਾਈਮ ਪੰਜਾਬ ਦੇ ਵਿੱਚ 100 ਤੋਂ ਵੱਧ ਸੀਟ ਇਹਨਾਂ ਨੇ ਲੈ ਕੇ ਜਾਣੀ ਸੀ। ਇਹ ਮੇਰਾ ਦਾਅਵਾ ਗਰੰਟੀ ਸੀ, ਇਹ ਮੈਂ ਗਰੰਟੀ ਨਾ ਕਹਿ ਸਕਦਾ ਸੀ। ਪਰ ਰੌਲਾ ਤਾਂ ਇਹ ਹੋਇਆ ਵੀ ਜਿਹੜਾ ਵੇਲਾ ਸੀ ਉਦੋਂ ਸੰਭਾਲਿਆ ਨੀ ਗਿਆ। ਹੁਣ ਜਿੰਨੇ ਮਰਜ਼ੀ ਫਰੰਟ ਬਣਾਈ ਜਾਣ, ਜਿੰਨੇ ਵੱਧ ਫਰੰਟ ਬਣਦੇ ਆ, ਉਹਦੇ ਨਾਲ ਅਸਥਿਰਤਾ ਦੀ ਨਿਸ਼ਾਨੀ ਆ, ਅਸਥਿਰਤਾ ਆਊਗੀ। ਅਸਥਿਰਤਾ ਆ ਕੇ ਜਿਹੜੀ ਵੋਟ ਭਟਕੀ ਹੋਈ ਵੋਟ ਹੁੰਦੀ ਹੈ, ਜਿਹੜੀ ਇਹਨੂੰ ਪਤਾ ਨੀ ਹੁੰਦਾ ਮੈਂ ਕਿੱਧਰ ਜਾਣਾ, ਉਹ ਵੰਡੀ ਜਾਂਦੀ ਹੈ। ਉਹ ਵੰਡ ਕੇ ਜਿਹੜੀ ਪਾਵਰਫੁਲ ਪਾਰਟੀਆਂ ਹੁੰਦੀਆਂ ਉਹਨਾਂ ਨੂੰ ਸਿੱਧੇ ਨਹੀਂ ਤਾਂ ਅਸਿੱਧੇ ਰੂਪ ਚ ਬੈਨੀਫਿਟ ਮਿਲ ਜਾਂਦਾ। ਸੋ ਅਸਲ ਚ ਗੱਲ ਇਹ ਆ ਵੀ ਜਿਹੜੀਆਂ ਇਹ ਫਰੰਟ ਬਣ ਰਹੇ ਇਹਨਾਂ ਲਈ ਰਾਹ ਐਡੇ ਸੁਖਾਲੇ ਨੀ, ਇਹਨਾਂ ਨੂੰ ਬਹੁਤ ਹਜੇ ਗਹਿਰਾਈ ਚ ਜਾਣਾ ਪੈਣਾ। ਜਿਹੜੇ ਆਮ ਆਦਮੀ ਪਾਰਟੀ ਨਾਲ ਟੁੱਟ ਕੇ 7 ਵਿਧਾਇਕ ਤੇ ਅੱਡ ਬੋਲੇ ਸੀ, ਉਹਨਾਂ ਚ ਵੀ ਆਪਸ ਵਿੱਚ ਦਰਾਰ ਪੈਦਾ ਹੋ ਚੁੱਕੀ ਆ। ਉਹ ਸੱਤੇ ਚੁੱਪਾ ਕੱਲ ਦੇ ਕੰਵਰ ਸੰਧੂ ਵੀ ਕਿਤੇ ਨਾ ਕਿਤੇ ਖਹਿਰੇ ਤੋਂ ਪਾਸੇ ਦਾ ਰਾਹ ਲਾਪਦੇ ਦਿਖਾਈ ਦੇ ਰਹੇ ਆ। ਸੋ ਕੁੱਲ ਮਿਲਾ ਕੇ ਜਿਹੜੀ ਪੋਜੀਸ਼ਨ ਹੁਣ ਇਹ ਬਣੀ ਪਈ ਆ ਵੀ ਉਹ ਹਰੇਕ ਬੰਦਾ ਆਪਦੀ ਹੋਂਦ ਬਚਾਉਣ ਲਈ ਵੀ ਮੇਰੀ ਹੋਂਦ ਰਹਿ ਜੇ ਤਾਂ ਉਹ ਆਪਦੇ ਕੋਈ ਨਾ ਕੋਈ ਗੱਠਬੰਧਨ ਕਰਨ ਦੀ ਕੋਸ਼ਿਸ਼ ਕਰ ਰਿਹਾ। ਇਹ ਕੋਸ਼ਿਸ਼ ਕਰ ਰਿਹਾ ਵੀ ਅਸੀਂ ਏਕੇ ਚ ਬਲ ਨਾਲ ਜਿੱਤ ਜਾਂਗੇ, ਅਸੀਂ ਏਕੇ ਨਾਲ ਅੱਗੇ ਆ ਜਾਂਗੇ। ਪਰ ਮੈਨੂੰ ਨੀ ਲੱਗਦਾ ਹਲੇ ਤੱਕ ਉਹ ਜਾਦੂ ਆਈ ਜਾਂ ਉਹ ਚੀਜ਼ ਕੋਈ ਕਿਸੇ ਦੇ ਵਿੱਚ ਹੈ ਜਿਹੜਾ ਕਿ ਇੱਕਦਮ ਇਹਨੂੰ ਲੈ ਆਵੇ
ਜੀ। ਸੋ ਬਿਲਕੁਲ ਪ੍ਰਾਟ ਸਾਹਿਬ, ਮੈਨੂੰ ਲੱਗਦਾ ਵੀ ਇੱਥੇ ਜਦੋਂ ਅਸੀਂ ਹਿੱਤਾਂ ਦੀ ਗੱਲ ਕਰਦੇ ਹਾਂ, ਚਾਹੇ ਉਹ ਅਕਾਲੀ ਦਲ ਹੋਵੇ ਤੇ ਚਾਹੇ ਉਹ ਦੂਸਰੇ ਜਿਹੜੇ ਦਲ ਬਣੇ ਹੋਏ ਆ ਜਾਂ ਫਿਰ ਜਿਹੜੀਆਂ ਪਾਰਟੀਆਂ ਬਣੀਆਂ ਹੋਈਆਂ, ਕਿਤੇ ਵੀ ਮੈਨੂੰ ਲੱਗਦਾ ਕਿ ਆਮ ਜਨਤਾ ਦੇ ਹਿੱਤਾਂ ਨੂੰ ਤਰਜੀਹ ਨਹੀਂ ਦਿੱਤੀ ਜਾ ਰਹੀ। ਇੱਥੇ ਸਿਰਫ ਗੱਲ ਜਿਹੜੀ ਉਹ ਆਪਣੇ ਤੇ ਆਪਣੇ ਹਿੱਤਾਂ ਦੀ ਹੀ ਹੋ ਰਹੀ ਹੈ। ਇਸੇ ਕਰਕੇ ਜਿਹੜੇ ਇਹ ਦੋ ਫਾੜ ਹੋ ਰਹੇ ਦਲ ਜਾਂ ਜਿਹੜੀਆਂ ਦੋ ਫਾੜ ਹੋ ਰਹੀਆਂ ਪਾਰਟੀਆਂ ਜਿਹੜੀਆਂ ਉਹਨਾਂ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਹੋਰ ਵੱਧ ਰਹੀਆਂ। ਉਧਰੋਂ ਦਾਦੂ ਵੱਲ ਨਾਰਾਜ਼ ਹੋਏ ਆ ਜੀ, ਬਰਗਾੜੀ ਜਿਹੜਾ ਮੋਰਚਾ ਆ ਉਹ ਵੀ ਦੋ ਫਾੜ ਹੋ ਗਿਆ ਹਨਾ। ਸੋ ਬਹੁਤ ਕੁਛ ਇਹੋ ਜਿਹਾ ਚੱਲ ਰਿਹਾ, ਸਿਆਸਤ ਜਿਹੜੀ ਆ ਉਹ ਇਸ ਹੱਦ ਤੱਕ ਗੰਦਲੀ ਹੋ ਰਹੀ ਆ। ਤੇ ਇਹਦੇ ਨਾਲ ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਲੋਕਾਂ ਨੂੰ ਹੀ ਜ਼ਿਆਦਾ ਜਾਗਰੂਕ ਹੋਣ ਦੀ ਲੋੜ ਹੈ ਕਿ ਜੇਕਰ ਇਹ ਲੋਕ ਜਨਤਾ ਦੇ ਹਿੱਤਾਂ ਦੇ ਲਈ ਨਹੀਂ ਕੰਮ ਕਰਨਾ ਚਾਹੁੰਦੇ, ਸਿਰਫ ਤੇ ਸਿਰਫ ਆਪਣੇ ਨਿੱਜੀ ਹਿੱਤਾਂ ਨੂੰ ਤਰਜੀਹ ਦੇ ਰਹੇ ਆ, ਤੇ ਫਿਰ ਜਨਤਾ ਨੂੰ ਜ਼ਰੂਰ ਇਸ ਚੀਜ਼ ਤੋਂ ਜਾਗਰੂਕ ਹੋਣ ਦੀ ਲੋੜ ਹੈਗੀ ਆ ਹਨਾ। ਸਾਡੇ ਨਾਲ ਬਹੁਤ ਸਾਰੇ ਦੋਸਤ ਵੀ ਜੁੜ ਰਹੇ ਆ ਬ੍ਰਾਟ ਸਾਹਿਬ, ਉਹ ਵੀ ਇਹਨਾਂ ਖਬਰਾਂ ਦੇ ਬਾਰੇ ਆਪਣੀ ਰਾਏ ਜਾਂ ਆਪਣਾ ਜਿਹੜਾ ਸਵਾਲ ਆ ਉਹ ਰੱਖਣਾ ਚਾਹੁੰਦੇ। ਜੇ ਇਜਾਜ਼ਤ ਹੋਵੇ ਤਾਂ ਅਗਲੀਆਂ ਖਬਰਾਂ ਤੋਂ ਪਹਿਲਾਂ ਉਹਨਾਂ ਦੇ ਵੀ ਅਸੀਂ ਵਿਚਾਰ ਲੈ ਲਈਏ।
ਬਿਲਕੁਲ,
ਸਾਡੇ ਨਾਲ ਹਰੀਸ਼ ਅਰੋੜਾ ਸਾਹਿਬ ਜੁੜੇ ਨੇ। ਸਭ ਤੋਂ ਪਹਿਲਾਂ ਤਾਂ ਇਹਨਾਂ ਨੇ ਸਤਿ ਸ੍ਰੀ ਅਕਾਲ, ਸਲਾਮ, ਨਮਸਤੇ ਸਾਰੇ ਹਰਮਨ ਪਰਿਵਾਰ ਨੂੰ ਬੁਲਾਈ ਹੈ ਤੇ ਸਤਿ ਸ੍ਰੀ ਅਕਾਲ ਜੀ ਸਾਡੇ ਵੱਲੋਂ ਵੀ, ਤੁਹਾਨੂੰ ਵੀ ਬੁਲਾ ਰਹੇ ਨੇ। ਤੇ ਕਹਿੰਦੇ ਕਹਿੰਦੇ ਪੋਹ ਦਾ ਔਖਾ ਮਹੀਨਾ, ਮਹੀਨੇ ਵਿੱਚ ਇੱਕ ਨਿਊਜ਼ ਦਾ ਜੋ ਬਹੁਤ ਸਮਾਂ ਬਾਅਦ ਸੱਜਣ ਕੁਮਾਰ ਦਾ ਫੈਸਲਾ ਆਉਣ ਕਰਕੇ ਦਿਲ ਨੂੰ ਕਹਿੰਦੇ ਠੰਡਾ ਬੁੱਲਾ ਜਾਪਦਾ ਆ ਜੀ ਇਹ ਜਿਹੜੀ ਨਿਊਜ਼ ਆ। ਸੋ ਰੱਬ ਕਹਿੰਦੇ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ। ਤੇ ਕਹਿੰਦੇ ਮਿੰਟੂ ਭਾਜੀ ਇੱਕ ਨਿਊਜ਼ ਫਲੈਸ਼ ਹੋ ਰਹੀ ਆ, ਜਿਸ ਕਿਸਾਨ ਨੇ ਪਰਾਲੀ ਸਾੜੀ ਹੈ ਉਸ ਦੀ ਲੈਂਡ ਤਾਂ ਕਹਿੰਦੇ ਰੇਵੇਨਿਊ ਡਿਪਾਰਟਮੈਂਟ ਨਾਲ ਲੈ ਕੇ ਲਕੀਰ ਲਗਾ ਦਿੱਤੀ ਆ ਤੇ ਉਹ ਲੈਂਡ ਸੇਲ ਨਹੀਂ ਕਰ ਸਕਦਾ ਤਾਂ ਟ੍ਰਾਂਸਫਰ ਨਹੀਂ ਕਰ ਸਕਦਾ ਤਾਂ ਲੋਨ ਵੀ ਕਹਿੰਦੇ ਨਹੀਂ ਲੈ ਸਕਦਾ। ਇਹ ਡਿਸਟ੍ਰਿਕਟ ਸੰਗਰੂਰ ਤਾਂ ਨਵਾਂ ਸ਼ਹਿਰ ਵਿਚ ਹੋ ਗਿਆ ਹੈ ਬਾਈ ਜੀ, ਜਿਨ੍ਹਾਂ ਐਨ ਆਰ ਆਈ ਭਰਾਵਾਂ ਨੇ ਕੰਟਰੈਕਟ ਤਾਂ ਲੈਂਡ ਦਿੱਤੀ ਕੰਟਰੈਕਟ ਤੇ ਲੈਂਡ ਦਿੱਤੀ ਹੈ ਉਹਨਾਂ ਨੂੰ ਪਤਾ ਨਹੀਂ ਹੈ, ਪਲੀਜ਼ ਕਹਿੰਦੇ ਦੱਸ ਦਿਓ। ਬ੍ਰਾਟ ਸਾਹਿਬ ਜਿਹੜੀ ਖਬਰ ਸਾਰਾ ਕੁਛ ਜੋ ਵੀ ਮੈਸੇਜ ਦੇ ਵਿਚ ਸਾਡੇ ਕੋਲ ਪਹੁੰਚਿਆ ਇਹ ਥੋੜਾ ਜਿਹਾ ਅੰਗਰੇਜ਼ੀ ਚ ਟਾਈਪ ਹੋਇਆ ਹੋਣ ਕਰਕੇ ਪੰਜਾਬੀ ਜਿਹੜੀ ਉਹ ਥੋੜੀ ਜਿਹੀ ਪੜ੍ਹਨੀ ਮੁਸ਼ਕਿਲ ਲੱਗਦੀ ਹੈ, ਪਰ ਮੈਨੂੰ ਲੱਗਦਾ ਕਿ ਤੁਸੀਂ ਸਮਝ ਗਏ ਜੀ ਉਹਨਾਂ ਦਾ ਪੁਆਇੰਟ ਕੀ ਹੈ।
ਜੀ ਜੀ ਦੇਖੋ ਮੈਂ ਖੁਦ ਤਾਂ ਇਹ ਸਾਰੀ ਖਬਰ ਪੜ੍ਹੀ ਨਹੀਂ ਹੈ ਕਿਤੇ ਤੇ ਮੈਨੂੰ ਇਸ ਬਾਰੇ ਨਹੀਂ ਪਤਾ ਵੀ ਮੈਂ ਵੀ ਇਹ ਵਾਕਿਆ ਫੈਸਲਾ ਲਾਗੂ ਹੋਇਆ ਕਿ ਨਹੀਂ ਹੋਇਆ, ਪਰ ਗੱਲ ਇਹ ਆ ਜਾਂਦੀ ਹੈ ਜੀ ਵੀ ਜੇ ਕਿਸੇ ਵੀ ਚੀਜ਼ ਨੂੰ ਤੁਸੀਂ ਸਟ੍ਰਿਕਟਲੀ ਲਾਗੂ ਕਰਨਾ ਤਾਂ ਕੋਈ ਨਾ ਕੋਈ ਡਰਾਵੇ ਕੋਈ ਨਾ ਕੋਈ ਇਹਦੀਆਂ ਚੀਜ਼ਾਂ ਤਾਂ ਦੇਣੀਆਂ ਪੈਂਦੀ, ਸੋ ਮੈਨੂੰ ਲੱਗਦਾ ਇਹ ਉਸੇ ਦਾ ਇੱਕ ਹਿੱਸਾ। ਪਰ ਕਾਨੂੰਨ ਦੇ ਦਾਇਰੇ ਕਾਨੂੰਨ ਇੱਕ ਜਿਹੜਾ ਰਿਟਨ ਦੇ ਵਿੱਚ ਕਾਨੂੰਨ ਆ ਨਾ ਜਾਂ ਕੋਈ ਵੀ ਲਾਅ ਬਣਦਾ ਉਹ ਐ ਨੀ ਬਣਦਾ, ਉਹ ਪਹਿਲਾਂ ਵਿਚਾਰਿਆ ਜਾਂਦਾ ਉਹਦੇ ਵਿੱਚ ਉਹਦੀਆਂ ਕਮੇਟੀਆਂ ਬਣਦੀਆਂ ਫਿਰ ਵਿਧਾਨ ਸਭਾ ਚ ਜਾਂ ਲੋਕ ਸਭਾ ਦੇ ਵਿੱਚ ਉਹ ਪਾਰਕ ਹੁੰਦਾ ਫਿਰ ਜਾ ਕੇ ਉਹਦੀ ਮੱਦ ਬਣਦੀ ਆ, ਕੋਈ ਸੰਵਿਧਾਨ ਚੇਂਜ ਹੁੰਦੇ ਆ, ਏਦਾਂ ਨੀ ਹੁੰਦਾ। ਇਹ ਟੈਂਪਰੇਰੀ ਚੀਜ਼ਾਂ ਡਰਾਵੇ ਲਈ ਆ ਸਕਦੀਆਂ, ਪਰ ਜਦੋਂ ਇਹਨਾਂ ਨੂੰ ਚੈਲੰਜ ਕੀਤਾ ਜਾਂਦਾ ਕਾਨੂੰਨ ਪੱਧਰ ਦੇ ਉੱਤੇ, ਇਹ ਨੀ ਹੋ ਸਕਦਾ ਵੀ ਕੋਈ ਤੁਹਾਡੀ ਜ਼ਮੀਨ ਦੇ ਉੱਤੇ ਲਾਲ ਲਾਈਨ ਮਾਰ ਦੇ ਵੀ ਤੁਸੀਂ ਵੇਚ ਨੀ ਸਕਦੇ ਇਹਨੂੰ ਸਿਰਫ ਇਸ ਲਈ ਵੀ ਤੁਸੀਂ ਪਰਾਲੀ ਸਾੜੀ ਸੀ, ਜਿਹਨਾਂ ਚ ਪੁਖਤਾ ਕੋਈ ਕਾਨੂੰਨ ਨੀ ਆਉਂਦਾ। ਪਰ ਕੁੱਲ ਮਿਲਾ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਦੇ ਹਾਂ ਜੀ ਵੀ ਇਹਦੇ ਵਿੱਚ ਜਿਹੜੀ ਇਹਦੀ ਅਪਡੇਟ ਕਿੱਥੋਂ ਤੇ ਕਿਵੇਂ ਹੁੰਦੀ ਆ। ਮੈਂ ਜ਼ਰੂਰ ਇਸ ਬਾਰੇ ਜਾਣਕਾਰੀ ਹਾਸਲ ਕਰੂੰਗਾ ਤੇ ਫਿਰ ਤੁਹਾਡੇ ਨਾਲ ਸਾਂਝੀ ਕਰਾਂਗੇ, ਪਰ ਮੈਨੂੰ ਨੀ ਲੱਗਦਾ ਵੀ ਏਦਾਂ ਇੱਕ ਡਰਾਵੇ ਦਿੱਤੇ ਜਾ ਸਕਦੇ ਆ। ਥੋੜਾ ਜਿਹਾ ਸਟ੍ਰਿਕਟ ਹੋਇਆ ਜਾ ਸਕਦਾ ਪਰ ਇਹ ਨੀ ਹੋ ਸਕਦਾ ਵੀ ਉਹਨੂੰ ਤੁਸੀਂ ਇੰਪਲੀਮੈਂਟ ਕਰ ਸਕੋ।
ਜੀ ਜੀ ਬਿਲਕੁਲ ਬ੍ਰਾਟ ਸਾਹਿਬ। ਅੱਗੇ ਸਾਡੇ ਨਾਲ ਜਗਤਾਰ ਗਿੱਲ ਟੁੱਟੀ ਕੇ ਹਾਂਗਕਾਂਗ ਵਾਲੇ ਭਾਜੀ ਵੀ ਜੁੜੇ ਨੇ ਤੇ ਸਤਿ ਸ੍ਰੀ ਅਕਾਲ ਪਹਿਲਾਂ ਤਾਂ ਬੁਲਾਈ ਹੈ ਜੀ ਆਪਾਂ ਨੂੰ। ਸਤਿ ਸ੍ਰੀ ਅਕਾਲ ਜੀ ਸਾਡੇ ਵੱਲੋਂ ਬਹੁਤ ਪਿਆਰ ਭਰੀ। ਤੇ ਇੱਕ ਕਹਿੰਦੇ ਪੰਜਾਬ ਵਿਧਾਨ ਸਭਾ ਚ ਮਤਾ ਪਾਇਆ ਗਿਆ ਤੇ ਸ਼ਾਇਦ ਪਾਸ ਵੀ ਹੋ ਗਿਆ ਕਰਤਾਰਪੁਰ ਗੁਰਦੁਆਰਾ ਸਾਹਿਬ ਦੇ ਇਵਜ ਚ ਕੁਝ ਜ਼ਮੀਨ ਦੇਖ ਕੇ ਕਰਤਾਰਪੁਰ ਸਾਹਿਬ ਪੱਕੇ ਤੌਰ ਤੇ ਲੈ ਲਿਆ ਜਾਵੇ, ਇਸ ਬਾਰੇ ਕਹਿੰਦੇ ਪਹਿਲਾਂ ਤਾਂ ਤੁਹਾਡਾ ਕੀ ਕਹਿਣਾ। ਤੇ ਅੱਗੇ ਕਹਿ ਰਹੇ ਨੇ ਕਹਿੰਦੇ ਆਪ ਨੂੰ 196 ਵੀ ਵੋਟ ਨਹੀਂ ਪਈ ਇਸ ਚੋਣਾਂ ਚ, ਇਸ ਬਾਰੇ ਮਿੰਟੂ ਵੀਰੇ ਕੀ ਕਹਿਣਾ ਤੇ ਕੀ ਭਵਿੱਖ ਲੱਗਦਾ ਤੁਹਾਨੂੰ ਆਪ ਦਾ। ਤੇ ਬਾਕੀ ਜੀ ਅਨਮੋਲ ਦੇ ਵਿਆਹ ਦੀ ਕਹਿੰਦੇ ਬਹੁਤ ਬਹੁਤ ਵਧਾਈ, ਤਰੀਕ ਜ਼ਰੂਰ ਦੱਸ ਦਿਓ ਜੀ, ਪ੍ਰੋਗਰਾਮ ਬਣਿਆ ਤਾਂ ਕੋਸ਼ਿਸ਼ ਕਰਾਂਗੇ ਜਿਸਮਾਨੀ ਰੂਹਾਨੀ ਤੌਰ ਤੇ ਸ਼ਾਮਲ ਹੋਣ ਦੀ ਤੁਹਾਡੀ ਖੁਸ਼ੀ ਚ। ਜੀ ਬ੍ਰਾਟ ਸਾਹਿਬ
ਜੀ ਬਿਲਕੁਲ ਜੀ ਜੀ ਆਇਆਂ ਨੂੰ। ਪਰ ਦੂਜੀ ਜਿਹੜੀ ਇਹਨਾਂ ਨੇ ਆਮ ਆਦਮੀ ਪਾਰਟੀ ਦੀ ਗੱਲ ਕੀਤੀ ਆ, ਆਮ ਆਦਮੀ ਪਾਰਟੀ ਦੇ ਮਾਮਲੇ ਦੇ ਵਿੱਚ ਉਹ ਅਸੀਂ ਦੇਖ ਹੀ ਚੁੱਕੇ ਹਾਂ ਵੀ ਉਹਨੇ ਨਿਘਾਰ ਵੱਲ ਨੂੰ ਕਦਮ ਚੱਕ ਲਿਆ ਤੇ ਉਹ ਨਿਘਾਰ ਵੱਲ ਹੀ ਜਾ ਰਹੀ ਆ, ਜੋ ਇੱਕ ਗੋਲਡਨ ਟਾਈਮ ਆਇਆ ਸੀ ਉਹਨਾਂ ਨੇ ਨਹੀਂ ਸਾਂਭਿਆ। ਪਰ ਹੁਣ ਗੱਲ ਇਹ ਆ ਜਾਂਦੀ ਆ ਵੀ ਜਿਹੜੀ ਜੇ ਗੱਲ ਕਰੀਏ ਵੀ ਆਉਣ ਵਾਲੇ ਇਲੈਕਸ਼ਨਾਂ ਚ ਕੋਈ ਚਮਤਕਾਰ, ਤਾਂ ਚਮਤਕਾਰ ਦੇਖੋ ਪਹਿਲੀ ਗੱਲ ਤਾਂ ਆਮ ਆਦਮੀ ਪਾਰਟੀ ਹੀ ਖੇਰੂ ਖੇਰੂ ਹੋਈ ਪਈ ਇਸ ਘੜੀ ਦੇ ਵਿੱਚ। ਦੂਜੀ ਗੱਲ ਜਿਹੜਾ ਲੋਕਾਂ ਦਾ ਜਿਹੜਾ ਵਿਸ਼ਵਾਸ ਆ ਉਹ ਟੁੱਟ ਚੁੱਕਿਆ, ਸੋ ਮੈਨੂੰ ਨੀ ਲੱਗਦਾ ਵੀ ਜਿਹੜੀ ਇਹ ਕਿਸੇ ਕਿਸਮ ਦੀ ਕੋਈ ਵੀ ਹੁਣ ਜੇ ਆਪਾਂ ਆਖੀਏ ਵੀ ਉਹ ਜਿਹੜਾ ਟਾਈਮ ਆਇਆ ਸੀ ਉਹ ਦੌਰ ਐਡੀ ਛੇਤੀ ਆ ਗਈ। ਹੋ ਸਕਦਾ ਸਮਾਂ ਕਰਵਟ ਲੈਂਦਾ, ਸਮਾਂ ਗੋਲ ਗੋਲ ਘੁੰਮਦਾ ਤੇ ਫਿਰ ਕਿਸੇ ਵੇਲੇ ਉਹ ਸਮਾਂ ਆ ਜੇ, ਪਰ ਫਿਲਹਾਲ ਦੀ ਘੜੀ ਜਿਹੜੀ ਉਹ ਮੈਨੂੰ ਕਿਤੇ ਨੀ ਦਿਖਾਈ ਦੇ ਰਹੀ ਵੀ ਜਿਹੜੀ ਇਹੋ ਜਿਹਾ ਕੁਛ ਆ ਜੇ। ਤੇ ਦੂਜੀ ਜਿਹੜਾ ਇਹਨਾਂ ਨੇ ਮਤਾ ਪਾਸ ਕਰਨ ਦੀ ਗੱਲ ਕੀਤੀ ਹੈ, ਇਹ ਖ਼ਬਰ ਤਾਂ ਉੜਦੀ ਉੜਦੀ ਜੀ ਇੱਕ ਦੋ ਥਾਂ ਤੇ ਆਈ ਹੈ, ਪਰ ਇਹਦੀ ਖ਼ਬਰ ਦੀ ਕੋਈ ਪੁਸ਼ਟੀ ਨਹੀਂ ਹੋਈ। ਵੈਸੇ ਪਰਮਾਨੈਂਟ ਹੱਲ ਹੈਗਾ, ਇਹ ਵਧੀਆ ਹੱਲ ਹੈਗਾ ਪਰਮਾਨੈਂਟ ਵੀ ਜਿਹੜਾ ਇੱਕ ਤਬਾਦਲਾ ਜਿਹੜਾ ਕਰ ਲਿਆ ਜਾਵੇ ਇੰਟਰਨੈਸ਼ਨਲ ਪੱਧਰ ਤੇ, ਜਿਹੜੀ ਬਾਉਂਡਰੀ ਆ ਉਹਨੂੰ ਬਦਲ ਲਿਆ ਜਾਵੇ। ਪਰ ਰੌਲਾ ਇਹ ਆਉਂਦਾ ਵੀ ਕਿਤੇ ਕੁਝ ਨਾ ਕੁਝ ਪ੍ਰੋਬਲਮਾਂ ਆਉਂਦੀਆਂ ਵੀ ਇਹ ਕਹਿੰਦੇ ਸੀ ਵੀ ਰਾਜਸਥਾਨ ਦਾ ਕੁਛ ਹਿੱਸਾ ਦੇ ਦਿੱਤਾ ਜਾਵੇ ਤੇ, ਪਰ ਉਹ ਲੈ ਕੇ ਰਾਜੀ ਨਹੀਂ ਹੁੰਦੇ ਉਸ ਚੀਜ਼ਾਂ ਨੂੰ, ਉਹਦੇ ਬੱਟੇ ਦੂਜਾ ਮੁਲਕ ਜਾਂ ਕਈ ਵਾਰੀ ਵੱਧ ਘੱਟ ਮੰਗਣੇ ਦੀ ਕੋਸ਼ਿਸ਼ ਕਰਦਾ। ਸੋ ਇਹ ਐਡਾ ਸੌਖਾ ਨਹੀਂ ਹੈ, ਇਹ ਫੈਸਲਾ ਹੋ ਜਾਊਗਾ, ਇਹਦੇ ਲਈ ਬਹੁਤ ਵੱਡਾ ਪ੍ਰੋਜੈਕਟ ਆ। ਫਿਲਹਾਲ ਤਾਂ ਲਾਂਘੇ ਦੀ ਸਾਨੂੰ ਖੁਸ਼ੀ ਮਨਾਉਣੀ ਚਾਹੀਦੀ ਹੈ।
ਜੀ ਬਿਲਕੁਲ। ਸੋ ਬਾਕੀ ਜੀ ਵਧਾਈਆਂ ਵੀ ਭੇਜ ਰਹੇ ਨੇ ਤੇ ਸ਼ਾਮਲ ਹੋਣ ਦੀ ਉਹਨਾਂ ਨੇ ਗੱਲ ਕੀਤੀ ਹੈ। ਬਿਲਕੁਲ ਜੀ। ਤੇ ਅੱਗੇ ਸਾਡੇ ਨਾਲ ਸੰਦੀਪ ਰਾਏ ਜੀ ਜੁੜੇ ਹੋਏ ਨੇ, ਸਤਿ ਸ੍ਰੀ ਅਕਾਲ ਬੁਲਾਈ ਇਹਨਾਂ ਨੇ ਵੀ। ਤੇ ਕਹਿੰਦੇ ਭਾਜੀ ਮੈਂ ਸੁਣਿਆ PM ਆਲਸੋ ਮੈਟ ਵਿਦ ਜੱਜਿਸ ਬਿਫੋਰ ਵਨ ਈਵਨਿੰਗ ਆਫ ਡਿਸੀਜ਼ਨ, ਜਿਹੜਾ ਡਿਸੀਜ਼ਨ ਸੱਜਣ ਕੁਮਾਰ ਦਾ ਆਇਆ ਉਹਦੇ ਬਾਰੇ ਗੱਲ ਕਰ ਰਹੇ ਨੇ ਬ੍ਰਾਟ ਸਾਹਿਬ।
ਹੋ ਸਕਦਾ ਜੀ, ਆਪਾਂ ਇਹਨੂੰ ਪੁਸ਼ਟੀ ਤਾਂ ਨਹੀਂ ਕਰ ਸਕਦੇ ਕਿਉਂਕਿ ਆਪਾਂ ਕਿਹੜਾ ਦੇਖਿਆ ਜਾ ਕੇ ਵੀ ਮਿਲੇ ਆ, ਪਰ ਇਹ ਚੀਜ਼ਾਂ ਹੋ ਸਕਦੀਆਂ। ਮੈਂ ਤਾਂ ਤੁਹਾਨੂੰ ਪਹਿਲਾਂ ਲਿਖਿਆ ਕਿ ਟਾਈਮ ਵੀ ਪ੍ਰਭਾਵਿਤ ਕਰਦੀਆਂ ਇਹ ਚੀਜ਼ਾਂ
ਜੀ।
ਤੇ ਅੱਗੇ ਜੀ ਸਾਡੇ ਨਾਲ ਗਗਨ ਜੁੜੇ ਹੋਏ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ, ਕਹਿੰਦੇ ਸਾਡੇ ਵੱਲੋਂ ਗੁਰਫਤਿਹ ਤੁਹਾਨੂੰ ਜੀ। ਤੇ ਕਹਿੰਦੇ ਕੱਲ ਕੀ ਹਾਲ ਹੈ ਭੈਣ ਜੀ, ਕਹਿੰਦੇ ਹਾਲ ਚਾਲ ਪੁੱਛ ਰਹੇ ਨੇ ਤੁਹਾਨੂੰ ਵੀ ਬਰਾੜ ਸਾਹਿਬ ਪੁੱਛ ਰਹੇ ਨੇ ਤੇ ਹਾਲ ਚਾਲ ਬਹੁਤ ਵਧੀਆ ਜੀ ਆਪਣਾ, ਔਰ ਅਸੀਂ ਚੜ੍ਹਦੀ ਕਲਾ ਦੇ ਵਿੱਚ ਰਹੀਏ ਤੇ ਮੈਨੂੰ ਲੱਗਦਾ ਫਿਰ ਹਾਲ ਚਾਲ ਆਪੇ ਹੀ ਵਧੀਆ ਰਹਿੰਦਾ ਹੈ ਨਾ। ਤੇ ਅੱਗੇ ਕਹਿੰਦੇ ਜੀ ਇਹਨਾਂ ਨੇ ਨਾ ਕੁਛ ਕੁ ਸਤਰਾਂ ਭੇਜੀਆਂ, ਕਹਿੰਦੇ ਤੇਰਾ ਕਰਮ ਤੇ ਮੇਰਾ ਕਰਮ ਦੋਨਾਂ ਦੀ ਹੀ ਇਹ ਤਸੀਰ ਹੈ, ਤੇਰਾ ਕਰਮ ਹੈ ਬੰਦ ਖਲਾਸੀ ਤੇ ਮੇਰਾ ਕਰਮ ਜੰਜੀਰ ਹੈ, ਮੇਰੇ ਕਰਮ ਵਿਛੋੜੇ ਥੀਵਨ ਤੇਰਾ ਕਰਮ ਮਿਲਾਉਂਦਾ ਏ, ਮੇਰਾ ਕਰਮ ਚ ਮੈਂ ਬੋਲੇ ਤੇਰਾ ਕਰਮ ਤੂੰ ਤੂੰ ਗਾਉਂਦਾ ਏ, ਮੇਰੇ ਕਰਮ ਨਾ ਵੇਖੀ ਸਾਈਆਂ ਤੂੰ ਆਪਣਾ ਕਰਮ ਵਰਤਾ ਦੇਣੀ, ਮੇਰੇ ਕਰਮ ਪਏ ਮੈਨੂੰ ਡੋਲੇ ਤੂੰ ਕਰਮ ਕਰ ਪਾਰ ਲੰਘਾ ਦੇਣੀ। ਕਿਆ ਬਾਤ ਹੈ ਜੀ, ਬਹੁਤ ਖੂਬ। ਤੇ ਸਾਨੂੰ ਵੈਸੇ ਸਾਰਿਆਂ ਨੂੰ ਹੀ ਇਹ ਚੀਜ਼ ਜਿਹੜੀ ਅਪਣਾਉਣੀ ਚਾਹੀਦੀ ਹੈ ਨਾ, ਵੀ ਆਪਾਂ ਇਹੀ ਸਮਝਦੇ ਵੀ ਵਾਕਈ ਮੇਰਾ ਕਰਮ ਜਿਹੜਾ ਉਹ ਕਿਤੇ ਨਾ ਕਿਤੇ ਉਹਦੇ ਵਿੱਚ ਕੋਈ ਨਾ ਕੋਈ ਘਾਟ ਹੈ, ਤਾਂ ਫਿਰ ਉਹਨੂੰ ਸੁਧਾਰਨ ਚ ਵਕਤ ਨੀ ਲੱਗਦਾ। ਅੱਗੇ ਧੰਨਵਾਦ ਤੁਹਾਡਾ ਗਗਨ ਜੀ ਪ੍ਰੋਗਰਾਮ ਚ ਸ਼ਾਮਲ ਹੋਣ ਦੇ ਲਈ, ਬਣੇ ਰਹੋ ਸਾਡੇ ਨਾਲ। ਇਸੇ ਤਰ੍ਹਾਂ ਬਲਜੀਤ ਸਿੰਘ ਬਰਾੜ ਅੱਗੇ ਸ਼ਾਮਲ ਹੋਏ ਨੇ ਤੇ ਇਹਨਾਂ ਨੇ ਵੀ ਸਤਿ ਸ੍ਰੀ ਅਕਾਲ ਬਰਾੜ ਸਾਹਿਬ ਬੁਲਾਈ ਹੈ, ਸਤਿ ਸ੍ਰੀ ਅਕਾਲ ਸਾਡੇ ਵੱਲੋਂ ਵੀ। ਤੇ ਜੋਗਿੰਦਰ ਸਿੰਘ ਸੋਹੀ ਜਗਰਾਓ ਸਿਡਨੀ ਵਾਲੇ ਉਹ ਵੀ ਕਾਫੀ ਦੇਰ ਤੋਂ ਸਾਡੇ ਨਾਲ ਸ਼ਾਮਲ ਹੋ ਚੁੱਕੇ ਆ ਤੇ ਇਹਨਾਂ ਨੇ ਫਤਿਹ ਬੁਲਾਈ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ, ਸਾਡੇ ਵੱਲੋਂ ਵੀ ਸਾਰੇ ਲਿਸਨਰਸ ਤੱਕ ਵੀ ਤੁਹਾਡੀ ਫਤਿਹ ਦੀ ਸਾਂਝ ਪੈ ਗਈ ਆ। ਤੇ ਇੱਕ ਨਾ ਇਹਨਾਂ ਨੇ ਵਿਚਾਰ ਭੇਜਿਆ, ਕਹਿੰਦੇ ਰਿਸ਼ਤੇ ਖੂਨ ਦੇ ਨੀ ਹੁੰਦੇ, ਰਿਸ਼ਤੇ ਵਿਸ਼ਵਾਸ ਦੇ ਹੁੰਦੇ ਨੇ, ਅਗਰ ਵਿਸ਼ਵਾਸ ਹੋਵੇ ਤਾਂ ਪਰਾਏ ਵੀ ਆਪਣੇ ਹੁੰਦੇ ਨੇ, ਅਗਰ ਵਿਸ਼ਵਾਸ ਨਾ ਹੋਵੇ ਤਾਂ ਆਪਣੇ ਵੀ ਪਰਾਏ ਹੋ ਜਾਂਦੇ ਨੇ। ਬਿਲਕੁਲ ਜੀ, ਅਸਲ ਦੇ ਵਿੱਚ ਵਿਸ਼ਵਾਸ ਤੇ ਹੀ ਟਿਕੀ ਹੋਈ ਹੈ ਦੁਨੀਆ ਹਨਾ, ਇਹ ਜੇਕਰ ਵਿਸ਼ਵਾਸ ਟੁੱਟ ਜਾਂਦਾ ਤਾਂ ਫਿਰ ਮੈਨੂੰ ਲੱਗਦਾ ਕਿ ਸਭ ਕੁਛ ਖਤਮ ਹੈ। ਅੱਗੇ ਗੁਰਨਿਸ਼ਾਨ ਸਿੰਘ ਹੋਰਾਂ ਨੇ ਗੁੱਡ ਮਾਰਨਿੰਗ ਬੁਲਾਈ ਸੀ ਸਾਨੂੰ, ਵੈਰੀ ਗੁੱਡ ਮਾਰਨਿੰਗ ਜੀ, ਸਾਡੇ ਵੱਲੋਂ ਵੀ ਬਹੁਤ ਹੀ ਪਿਆਰ ਗੁੱਡ ਮਾਰਨਿੰਗ ਤੁਹਾਨੂੰ। ਤੇ ਬਰਾੜ ਸਾਹਿਬ ਖਬਰਾਂ ਦੇ ਅਗਲੇ ਪੜਾਅ ਦੇ ਵਿੱਚ ਇੱਕ ਦੋ ਜਿਹੜੀਆਂ ਚੀਜ਼ਾਂ ਆਪਾਂ ਜ਼ਰੂਰ ਸਾਂਝੀਆਂ ਕਰਾਂਗੇ। ਇੱਕ ਤਾਂ ਪੰਜਾਬ ਦੇ ਵਿੱਚ ਨਾ ਜਿਹੜੇ ਟੋਲ ਪਲਾਜ਼ੇ ਬਣੇ ਹੋਏ ਆ ਬਰਾੜ ਸਾਹਿਬ, ਉਹਨਾਂ ਟੋਲ ਪਲਾਜ਼ਿਆਂ ਦੇ ਵਿੱਚੋਂ ਇੱਕ ਲਾਡੋਵਾਲ ਦੇ ਨੇੜੇ ਇੱਕ ਟੋਲ ਪਲਾਜ਼ਾ, ਲੁਧਿਆਣੇ ਦੇ ਬਿਲਕੁਲ ਨੇੜੇ ਪੈਂਦਾ ਇਹ, ਤੇ ਉਸ ਟੋਲ ਪਲਾਜ਼ੇ ਤੇ ਕਹਿੰਦੇ ਵੀ ਕੀ ਹੁੰਦਾ ਕਿ ਜਿਹੜੀ ਕੀਮਤ ਆ ਨਾ ਉਹ ਜੇਕਰ ਕੋਈ ਟਰੱਕ ਆ ਉਹ ਓਵਰਲੋਡ ਹੁੰਦੇ ਆ ਤਾਂ ਉਹਨਾਂ ਤੋਂ ਦੁੱਗਣੀ ਕੀਮਤ ਵਸੂਲ ਲਈ ਜਾਂਦੀ ਆ ਹਨਾ। ਤੇ ਜਦੋਂ ਉਹਨਾਂ ਕਰਮਚਾਰੀਆਂ ਨੂੰ ਪੁੱਛਿਆ ਜਾਂਦਾ ਵੀ ਇਹ ਦੁੱਗਣੀ ਜਿਹੜੀ ਕੀਮਤ ਵਸੂਲ ਕੇ ਫਿਰ ਵੀ ਜੇਕਰ ਸੁਧਾਰ ਨਹੀਂ ਕੀਤਾ ਜਾਂਦਾ, ਭਾਰ ਜਿਹੜਾ ਉਹ ਨਹੀਂ ਘਟਾਇਆ ਜਾਂਦਾ, ਤਾਂ ਉਹਦਾ ਹੱਲ ਕੀ ਆ? ਤੇ ਉਹ ਕਹਿੰਦੇ ਨਹੀਂ, ਅਸੀਂ ਦੁੱਗਣੀ ਕੀਮਤ ਇਸੇ ਕਰਕੇ ਵਸੂਲਦੇ ਆ ਤਾਂ ਕਿ ਜਿਹੜੇ ਆ ਟਰੱਕ ਡਰਾਈਵਰ ਆ ਜਾਂ ਜਿਹੜੇ ਟਰੱਕ ਜਿਹੜੇ ਮਾਲਕ ਆ ਉਹ ਆਪਣੇ ਆਪ ਅਵੇਅਰ ਹੋ ਸਕਣ, ਜਾਗਰੂਕ ਹੋ ਸਕਣ ਕਿ ਉਹਨਾਂ ਨੂੰ ਉਹ ਜ਼ਿਆਦਾ ਉੱਥੇ ਜਿਹੜੇ ਪੈਸੇ ਆ ਦੇਣੇ ਪੈਂਦੇ ਆ। ਪਰ ਅਸਲ ਦੇ ਵਿੱਚ ਦੇਖਣ ਦੇ ਵਿੱਚ ਕਹਿੰਦੇ ਇਹ ਆ ਰਿਹਾ ਆ ਕਿ ਓਵਰਲੋਡ ਟਰੱਕਾਂ ਵਾਲੇ ਜਿਹੜੇ ਆ ਉਹ ਦਹਿਸ਼ਤ ਪੈਦਾ ਕਰ ਰਹੇ ਆ ਕਿਉਂਕਿ ਉਹ ਪੈਸਿਆਂ ਦੇ ਨਾਲ ਆਪਣੇ ਜਿਹੜੇ ਨਿਯਮਾਂ ਦੀ ਉਲੰਘਣਾ ਜਿਹੜੀ ਆ ਉਹ ਜ਼ਬਰੀ ਕਰਵਾ ਰਹੇ ਆ, ਤੇ ਦੂਸਰੇ ਪਾਸੇ ਕਰਮਚਾਰੀ ਜਿਹੜੇ ਉਹ ਵੀ ਅੱਖਾਂ ਮੀਟ ਕੇ ਇਹਨਾਂ ਚੀਜ਼ਾਂ ਨੂੰ ਸ਼ਹਿ ਦੇ ਰਹੇ ਆ। ਕੀ ਕਹੋਗੇ ਇਹਦੇ ਬਾਰੇ?
ਦੇਖੋ ਮੈਂ ਪਹਿਲਾਂ ਕਹਿ ਕੇ ਹਟਿਆ ਸੀ ਵੀ ਕਾਨੂੰਨ ਆ ਜਿਹੜੇ ਉਹ ਮੇਰੇ ਤੇ ਅੜਗੇ ਲੋਕਾਂ ਲਈ ਆ ਤੇ ਵੱਡੇ ਲੋਕਾਂ ਲਈ ਨਹੀਂ ਹੈ। ਇਹ ਇੱਕ ਬਣੇ ਤਾਂ ਚੰਗਿਆਂ ਨੂੰ ਸੀ, ਬਾਹਰਲੇ ਮੁਲਕਾਂ ਦੀ ਤਰਜ਼ ਤੇ ਚੰਗਿਆਂ ਨੂੰ ਗੱਲਾਂ ਕੀਤੀਆਂ ਜਾਂਦੀਆਂ ਸੀ, ਪਰ ਇਹ ਜਿਹੜਾ ਟੋਲ ਰੋਡ ਬਣਦੀਆਂ ਜਿਹੜੀਆਂ ਇਹ ਹਰ ਥਾਂ ਦੇ ਉੱਤੇ ਹੀ ਮਿਸਯੂਜ਼ ਹੁੰਦੀਆਂ। ਇਹ ਪਿੱਛੇ ਜੇ ਸਿਡਨੀ ਦੇ ਵਿੱਚ ਵੀ ਰੌਲਾ ਪਿਆ ਸੀ ਵੀ ਸਿਡਨੀ ਦੇ ਵਿੱਚ ਜਿਹੜੀ ਇੱਕ ਟੋਲ ਰੋਡ ਆ ਉਹਦਾ ਜਿਹੜਾ ਬਜਟ ਸੀਗਾ ਉਹ ਦੱਸਿਆ ਗਿਆ ਸੀ ਵੀ ਇੰਨੇ ਸਾਲ ਚ ਪੂਰਾ ਹੋਜੂਗਾ, ਪਰ ਹਜੇ ਵੀ ਉਹਦੇ ਤੇ ਟੋਲ ਵਸੂਲ ਕੀਤੇ ਜਾ ਰਹੇ ਆ। ਸੋ ਫਿਰ ਹੁਣ ਕਿਉਂ ਕੀਤੇ ਜਾ ਰਹੇ ਆ? ਆਦਤ ਪੈ ਗਈ ਸਰਕਾਰਾਂ ਨੂੰ ਪੈਸੇ ਖਾਣ ਦੀ, ਪੈਸੇ ਕਟਾਉਣ ਦਾ ਜ਼ਰੀਆ ਬਣ ਗਿਆ। ਸੋ ਇਹੀ ਚੀਜ਼ ਭਾਰਤ ਦੇ ਵਿੱਚ ਆ, ਟੋਲ ਦੇ ਨਾਂ ਤੇ ਸੜਕਾਂ ਬਣਾਈਆਂ ਜਾਂਦੀਆਂ, ਟੋਲ ਦੇ ਨਾਂ ਦੇ ਉੱਤੇ ਫਿਰ ਉਹ ਜਿਹੜਾ ਇੱਕ ਬਿਆਰ ਹੁੰਦਾ ਉਹਨੂੰ ਛੱਡ ਕੇ ਤੇ ਫਿਰ ਆਪਦੇ ਢੰਗ ਨਾਲ ਜਿਹੜਾ ਉੱਥੇ ਟੋਲ ਵਸੂਲਿਆ ਜਾਂਦਾ, ਗੁੰਡਾ ਕਰਦੀ ਹੁੰਦੀ ਆ, ਸਿਆਸਤਾਂ ਜਿਹੜੀਆਂ ਉਹਨੂੰ ਪ੍ਰਭਾਵਿਤ ਕਰਦੀਆਂ, ਲੀਡਰਾਂ ਦੀ ਮਰਜ਼ੀ ਚਲਾਉਂਦੇ ਆ ਉੱਥੇ। ਇੱਥੋਂ ਤੱਕ ਵੀ ਆ ਵੀ ਤੁਸੀਂ ਹੈਰਾਨ ਹੋਵੋਗੇ ਵੀ ਇੰਡੀਆ ਦਾ ਸੰਸਦ ਮੈਂਬਰ ਇਸ ਟਾਈਮ ਭਗਵੰਤ ਮਾਨ ਟੋਲ ਦੇ ਉੱਤੇ, ਉਸ ਤੇ ਵੀ ਕਿਸੇ ਨੇ ਹਮਲਾ ਕਰਤਾ ਸੀ, ਉਹਦੇ ਵੀ ਮਾਰਿਆ ਸੀਗਾ ਵੀ ਟੋਲ ਦੇ ਉੱਤੇ ਉਹਨੇ ਉਨਤਾ ਹੀ ਦਾ ਰੌਲੇ ਪਾਇਆ ਸੀ ਵੀ ਤੁਸੀਂ ਇੱਥੇ ਗਲਤ ਕਰਦੇ ਹੋ, ਤੇ ਉਦੋਂ ਉਹਦੇ ਮਾਰਿਆ ਸੀ। ਸ਼ਾਇਦ ਉਦੋਂ ਉਹ MP ਨਹੀਂ ਸਨ ਪਰ ਇੱਕੋ ਫੇਮਸ ਕਲਾਕਾਰ ਤਾਂ ਸੀ, ਪਰ ਇਹੋ ਜਿਹੀ ਗੁੰਡਾਗਰਦੀ ਟੋਲ ਦੇ ਉੱਤੇ ਚੱਲਦੀ ਆ ਤੇ ਅਕਸਰ ਅਸੀਂ ਦੇਖਦੇ ਵੀ ਹਾਂ ਵੀ ਇਹੀ ਕੁਛ ਹੁੰਦਾ ਇੰਡੀਆ ਦੇ ਵਿੱਚ। ਇੰਡੀਆ ਚ ਕੀ ਇਹ ਟੋਲ ਦੇ ਨਾਂ ਦੇ ਉੱਤੇ ਸਾਰੇ ਕਿਤੇ ਹੋ ਰਿਹਾ? ਸੋ ਉਹ ਫਰਕ ਇੰਨਾ ਕਾ ਵੀ ਇੱਥੇ ਸਹਿਜਤਾ ਨਾਲ ਤੇ ਥੋੜੀ ਜਿਹੀ ਸ਼ਾਂਤੀ ਨਾਲ ਕਰੀ ਜਾਂਦੇ ਆ, ਉੱਥੇ ਡਾਂਗ ਨਾਲ ਕਰੀ ਜਾਂਦੇ ਆ ਕੁਛ। ਪਰ ਇਹਦੇ ਵਿੱਚ ਕੋਈ ਸ਼ੱਕ ਨਹੀਂ ਵੀ ਸਾਡੇ ਲੋਕ ਥੋੜੇ ਜਿਹੇ ਪੈਸਿਆਂ ਪਿੱਛੇ ਜੀਵਨ ਜਿੱਥੇ ਮਰਜ਼ੀ ਦਾਅ ਤੇ ਲਾ ਦਿੰਦੇ ਆ। ਇਹ ਮੈਂ ਆਪਣਾ ਨਿੱਜੀ ਦੱਸਦਾ ਜੀ ਵੀ 1991 ਦੀ ਗੱਲ ਆ ਜੀ, ਇਹ 90 ਜਾਂ 91 ਦੀ ਗੱਲ ਆ ਤੇ ਹੇਮਕੁੰਡ ਸਾਹਿਬ ਦੇ ਰਸਤੇ ਦੇ ਵਿੱਚ ਨਾ ਲੰਗਰ ਲਾਉਣ ਦਾ ਵਿਚਾਰ ਕੀਤਾ ਗਿਆ ਵੀ ਚਲੋ ਅਮਰਨਾਥ ਯਾਤਰਾ ਚ ਲੰਗਰ ਲੱਗਦੇ ਨੇ, ਇੱਧਰ ਵੀ ਕਿਉਂ ਨਾ ਲਾਏ ਜਾਣ। ਤੇ ਅਸੀਂ ਬਠਿੰਡੇ ਤੋਂ ਇੱਕ ਗਰੁੱਪ ਸੀ, ਮੁੰਡੇ ਟਰੱਕ ਯੂਨੀਅਨ ਚ ਹੁੰਦੇ ਸੀ ਸਾਰੇ, ਨਵੇਂ ਨਵੇਂ ਕਾਲਜਾਂ ਚੋਂ ਆਏ ਸੀ ਸਾਰੇ ਜਾਣੇ, ਕਹਿੰਦੇ ਵੀ ਚਲੋ ਆਪਾਂ ਬੀੜਾ ਚੱਕਦੇ ਹਾਂ। ਅਸੀਂ ਬੀੜਾ ਚੱਕ ਲਿਆ, ਫਿਰ ਮੈਂ ਸ਼ਬਦ ਗਲਤ ਬਾਤੋਂ ਰਿਹਾ, ਮੈਨੂੰ ਟੋਕਦੇ ਵੀ ਆ ਵੀ ਜਾਣੀ ਕਿ ਫਿਰ ਅਸੀਂ ਇਸ ਚੀਜ਼ ਦਾ ਜਿਹੜੀ ਜ਼ਿੰਮੇਵਾਰੀ ਲਈ ਤੇ ਮਾਫ਼ੀ ਚਾਹੁੰਦਾ ਜੀ ਇਸ ਲਈ। ਤੇ ਉਹ ਜ਼ਿੰਮੇਵਾਰੀ ਨੂੰ ਅਸੀਂ ਸ਼ੁਰੂ ਕੀਤਾ ਤਾਂ ਜਦੋਂ ਟਰੱਕ ਲੈ ਕੇ ਗਏ ਨਾ ਪਹਿਲੀ ਵਾਰ ਅਸੀਂ, ਤੇ ਸਾਨੂੰ ਰਾਸ਼ਨ ਬਹੁਤ ਜ਼ਿਆਦਾ ਲੋਕਾਂ ਨੂੰ ਦੇਤਾ, 40-50 ਬੰਦੇ ਹੋ ਗਏ ਟਰੱਕ ਦੇ ਉੱਤੇ, ਫੱਟੇ ਜੇ ਲਾ ਕੇ ਅਸੀਂ ਚਲੇ ਗਏ ਇੱਥੇ। ਤੇ ਜਦੋਂ ਰਿਸ਼ੀਕੇਸ਼ ਅਸੀਂ ਜਾਣ ਲੱਗੇ ਨਾ, ਤੇ ਰਿਸ਼ੀਕੇਸ਼ ਉੱਥੇ DTO ਆਫਿਸ ਨੇ ਟਰੱਕ ਨੂੰ ਰੋਕ ਲਿਆ। ਉਹ ਕਹਿੰਦਾ ਵੀ ਤੁਹਾਡਾ ਟਰੱਕ ਆ ਜਿਹੜਾ ਨਾ 8 ਫੁੱਟ ਲੰਮਾ, ਜਿਹੜੀ ਜਿੰਨੀ ਕੁ ਸਾਡੇ ਸਾਨੂੰ ਪਤਾ ਵੀ ਜਿੱਥੇ ਤੱਕ ਸਾਡਾ ਪਾਸ ਕੀਤਾ ਗਿਆ ਉਦੋਂ 8 ਫੁੱਟ ਟਰੱਕ ਜ਼ਿਆਦਾ ਲੰਮਾ ਹੈ, ਤੇ ਇਸ ਕਰਕੇ ਅਸੀਂ ਟਰੱਕ ਨੂੰ ਅਲਾਓ ਨਹੀਂ ਕਰ ਸਕਦੇ ਗਾਂਹ ਜਾਣ ਵਾਸਤੇ। ਹੁਣ ਨਾ ਤਾਂ ਸਾਨੂੰ ਇਹ ਸੋਝੀ ਸੀ ਇਹ ਸਾਡੇ ਭਲੇ ਦੀ ਗੱਲ ਆ, ਤੇ ਨਾ ਹੀ ਇੱਕ ਹੋਮਿਓ ਵੀ ਸੀਗੀ ਵੀ ਅੱਛਾ ਸਾਨੂੰ ਰੋਕ ਲਿਆ, ਅਸੀਂ ਤਾਂ ਏਡੇ ਵੱਡੇ ਕਾਰਜ ਆਪਦੇ ਆਪ ਨੂੰ ਐਂ ਸਮਝਦੇ ਸੀ ਕਿ ਨਹੀਂ ਪੱਟਣੀ, ਕਿੱਡਾ ਕੁ ਕਾਰਜ ਕਰਨ ਚੱਲੇ ਆ, ਤੇ ਉਹ ਸਾਨੂੰ ਇਹ ਲੋਕ ਐਂ ਕਰ ਰਹੇ ਆ। ਤੇ ਅਸੀਂ ਉੱਥੇ ਆਪਦੀ ਕੋਸ਼ਿਸ਼ਾਂ ਸ਼ੁਰੂ ਕੀਤੀਆਂ, ਤਾਂ ਮੇਰੇ ਯਾਦ ਆ ਉਦੋਂ ਵੀ ਸਿਰਫ 500 ਰੁਪਇਆ ਲਿਆ ਸੀ ਜੀ ਇੱਥੋਂ ਦੇ ਆਫਿਸਰ ਨੇ, DTO ਨੇ, ਤੇ ਉਹਨੇ ਸਾਡੇ ਸਾਰਾ ਸਾਨੂੰ ਲੀਗਲ ਕਰਤਾ ਸੀ, ਕਹਿੰਦਾ ਕੋਈ ਗੱਲ ਨੀ ਤੁਸੀਂ ਜਾ ਸਕਦੇ। ਪਹਿਲਾਂ ਜਿਹੜਾ ਬੰਦਾ ਕਹਿ ਰਿਹਾ ਸੀ ਵੀ ਬਹੁਤ ਸਾਰੇ ਇਹੋ ਜਿਹੇ ਮੋੜ ਆਉਣਗੇ, ਕੂਣੀ ਮੋੜ ਆਉਂਦੇ ਆ ਪਹਾੜੀ ਦੇ ਵਿੱਚ ਜਿੱਥੇ ਕਿ ਤੁਹਾਡਾ ਟਰੱਕ ਅੜ ਜੂਗਾ, ਤੇ ਜਿਹਦੇ ਅੜ ਗਿਆ ਤਾਂ ਉਹਨੇ ਸਾਰੀ ਚੀਜ਼ ਦਾ ਜਾਮ ਲਾ ਦੇਣਾ, ਨਾਲੇ ਤੁਸੀਂ ਰਿਸਕ ਚ ਨਾਲੇ ਲੋਕ ਰਿਸਕ ਚ ਹੋਣਗੇ ਤੇ ਸਰਕਾਰ ਫਸ ਜੂਗੀ, ਅਸੀਂ ਜਾਣ ਨੀ ਦਿੰਦੇ। ਤੇ ਪਰ ਸਿਰਫ 500 ਰੁਪਏ ਚੋਂ ਟਰੱਕ ਉੱਥੋਂ ਦੀ ਟੱਪਣ ਲੱਗ ਗਿਆ, ਸਾਰਾ ਰਾਹ ਵੀ ਖੁੱਲ ਗਿਆ, ਸਭ ਕੁਛ ਹੀ ਹੋ ਗਿਆ। ਸੋ ਇਹ ਇੱਕ ਸਾਡੇ ਅਸੂਲ ਬਣੇ ਹੋਏ ਆ ਵੀ ਥੋੜੇ ਜਿਹਾ ਰੁਪਈਏ ਦਿਓ ਕੁਛ ਵੀ ਕਰੋ। ਹੁਣ ਉਹੀ ਚੀਜ਼ ਆ ਵੀ ਟਰੱਕ ਓਵਰਲੋਡ ਟਰੱਕ ਆ ਜਿਹੜੇ ਕਿ ਕਦੇ ਵੀ ਕੁਛ ਵੀ ਵੱਡਾ ਹਾਦਸਾ ਕਰ ਸਕਦੇ ਆ, ਤੇ ਉਹਨਾਂ ਨੂੰ ਥੋੜਾ ਜਿਹਾ ਰੁਪਈਆ ਲੈ ਕੇ ਇਹੋ ਜਿਹੇ ਟੋਲ ਬੈਰੀ ਨਾਲ ਟਪਾ ਦਿੰਦੇ ਆ। ਸੋ ਇੰਨਾ ਕੁ ਸਾਡੇ ਜੀਵਨ ਦੀ ਜਿਹੜੀ ਇੱਕ ਮੁੱਲ ਆ ਉੱਥੇ।
ਬਿਲਕੁਲ ਬ੍ਰਾਟ ਸਾਹਿਬ, ਔਰ ਮੈਨੂੰ ਲੱਗਦਾ ਫਿਰ ਭ੍ਰਿਸ਼ਟਤਾ ਜਿਹੜੀ ਹੈ ਨਾ ਵੀ ਉਹ ਸਾਡੇ ਖੂਨ ਦੇ ਵਿੱਚ ਹੀ ਰਚੀ ਹੋਈ ਕਹਿ ਸਕਦੇ ਹਾਂ, ਕਿਉਂਕਿ ਜਦੋਂ ਗੱਲ ਅਸੂਲਾਂ ਦੀ ਆਉਂਦੀ ਹੈ ਫਿਰ ਜੇਕਰ ਅਸੀਂ ਅਸੂਲ ਮੰਨਦੇ ਹੋਈਏ ਜਾਂ ਫਿਰ ਕਾਨੂੰਨ ਨੂੰ ਮੰਨਦੇ ਹੋਈਏ ਹੈ ਨਾ, ਫਿਰ ਅਸੀਂ ਸ਼ਿਕਾਇਤ ਕਰਨ ਦੀ ਜਿਹੜੀ ਜ਼ਰੂਰਤ ਹੈ ਉਹ ਵੀ ਕਰ ਸਕਦੇ ਹਾਂ। ਪਰ ਅਕਸਰ ਦੇਖਣ ਦੇ ਵਿੱਚ ਆਉਂਦਾ ਵੀ ਕਾਨੂੰਨ ਤੋੜਨ ਵਾਲੇ ਹੀ ਅਸਲ ਦੇ ਵਿੱਚ ਬਹੁਤੀ ਵਾਰ ਸ਼ਿਕਾਇਤ ਵੀ ਕਰਦੇ ਆ ਜੀ, ਐਸਾ ਮਤਲਬ ਇੱਥੇ ਸਾਡੇ ਦੇਸ਼ ਦੇ ਵਿੱਚ ਆਹ ਨਹੀਂ ਹੁੰਦਾ, ਸਾਡੇ ਦੇਸ਼ ਚ ਆਹ ਨਹੀਂ ਹੁੰਦਾ, ਪਰ ਅਕਸਰ ਉਹਨਾਂ ਦੇ ਵਿੱਚ ਆਪਾਂ ਸਾਰੇ ਸ਼ਾਮਿਲ ਹੁੰਦੇ ਹਾਂ ਜਦੋਂ ਕਾਨੂੰਨ ਤੋੜਨ ਦੀ ਗੱਲ ਆਉਂਦੀ ਹੈ ਹਨਾ। ਮੈਨੂੰ ਅਕਸਰ ਇਹ ਚੀਜ਼ ਜਿਹੜੀ ਹੈ ਬੜੀ ਹੈਰਾਨ ਕਰਦੀ ਹੈ ਜਦੋਂ ਸਾਰੇ ਕਹਿੰਦੇ ਆ ਜੀ ਇੱਥੋਂ ਜਾ ਕੇ ਅਸੀਂ ਬਹੁਤ ਜ਼ਿਆਦਾ ਗੱਲ ਕਰਦੇ ਹਾਂ ਹਨਾ, ਇੱਥੇ ਤਾਂ ਹੁਣ ਆਹ ਨੀ, ਇੱਥੇ ਤਾਂ ਆਹ ਨੀ। ਔਰ ਮੈਂ ਹਮੇਸ਼ਾ ਇਹ ਕਹਿੰਦੀ ਹੁੰਦੀ ਹਾਂ ਕਿ ਉੱਥੋਂ ਆ ਕੇ ਇੱਥੇ ਇਹਨਾਂ ਮੁਲਕਾਂ ਦੇ ਵਿੱਚ ਆ ਕੇ ਹੀ ਤੁਹਾਨੂੰ ਅਸਲ ਦੇ ਵਿੱਚ ਕਾਨੂੰਨ ਜਿਹੜੇ ਆ ਉਹਨਾਂ ਨੂੰ ਮੰਨਣਾ ਆਇਆ। ਅਸੀਂ ਜਦੋਂ ਉੱਥੇ ਰਹਿੰਦੇ ਸੀ ਅਸੀਂ ਉੱਥੇ ਕਾਨੂੰਨ ਮੰਨਣ ਦੇ ਲਈ ਕਿਉਂ ਨੀ ਤਿਆਰ ਹੁੰਦੇ, ਉੱਥੇ ਜਿਹੜੇ ਕਾਨੂੰਨ ਬਣੇ ਹੋਏ ਆ ਅਸੀਂ ਉਹਨਾਂ ਨੂੰ ਫੋਲੋ ਕਿਉਂ ਨੀ ਕਰਨਾ ਚਾਹੁੰਦੇ। ਸੋ ਕਿਤੇ ਨਾ ਕਿਤੇ ਕਮਜ਼ੋਰੀ ਜਿਹੜੀ ਆ ਉਹ ਸਾਡੇ ਸਾਰਿਆਂ ਦੇ ਵਿੱਚ ਹੀ ਆ, ਉੱਥੋਂ ਦੇ ਰਹਿਣ ਵਾਲੇ ਲੋਕਾਂ ਦੇ ਵਿੱਚ ਆ। ਜੇਕਰ ਕਿਉਂਕਿ ਉੱਥੇ ਦੇਖੋ ਜੀ ਬਹੁਤ ਵੱਡੀ ਗਿਣਤੀ ਦੀ ਆਬਾਦੀ ਆ, ਆਬਾਦੀ ਜਿਹੜੀ ਉਹ ਇੰਨੀ ਜ਼ਿਆਦਾ ਹੋਣ ਦੇ ਨਾਲ ਜੇਕਰ ਵਧੀਆ ਕੰਮ ਜਾਂ ਵਧੀਆ ਅਸੂਲਾਂ ਤੇ ਚੱਲਣ ਵਾਲੇ ਜਿਹੜੇ ਲੋਕ ਆ ਉਹ ਇਕੱਠੇ ਹੋ ਕੇ ਵਾਕਈ ਜਿਹੜੇ ਅਸੂਲ ਆ ਉਹਨਾਂ ਦੇ ਮੁਤਾਬਕ ਚੱਲਣ ਤਾਂ ਮੈਨੂੰ ਲੱਗਦਾ ਕਿ ਬਹੁਤ ਛੇਤੀ ਬਦਲਿਆ ਜਾ ਸਕਦਾ ਆ ਆਲੇ ਦੁਆਲੇ ਨੂੰ, ਮਾਹੌਲ ਨੂੰ। ਪਰ ਅਸੀਂ ਇਹਨਾਂ ਮੁਲਕਾਂ ਦੇ ਵਿੱਚ ਆ ਕੇ ਤਾਂ ਬਹੁਤ ਦੁਹਾਈ ਦਿੰਨੇ ਆ ਹਨਾ ਕਿ ਉੱਥੇ ਇਹ ਨੀ ਚੰਗਾ ਹੋ ਰਿਹਾ। ਹੁਣ ਵੀ ਪਿੱਛੇ ਜੇ ਬਹੁਤ ਸਾਰੇ ਪਰਿਵਾਰ ਜਿਹੜੇ ਸੀ ਉਹ ਪਿੱਛੇ ਜੇ ਉੱਥੇ ਗਏ ਹੋਏ ਸੀ, ਉਹ ਗੱਲ ਕਰ ਰਹੇ ਸੀਗੇ ਉਹ ਗੱਲ ਨੀ ਬਣਦੀ ਇੱਥੇ, ਜੋ ਮਰਜ਼ੀ ਆ ਇਹ ਹੋ ਗਿਆ ਉਹ ਹੋ ਗਿਆ। ਪਰ ਅਸੀਂ ਕਹਿੰਦੇ ਵੀ ਗੱਲ ਬਣਾਉਣੀ ਕਿਹਨੇ ਆ, ਗੱਲ ਵੀ ਅਸੀਂ ਆਪ ਬਣਾਉਣੀ ਆ ਕਿਉਂਕਿ ਅਸੀਂ ਆਪ ਕਾਲੇ ਹੁੰਨੇ ਆ, ਉੱਥੇ ਦਾ ਸਿਸਟਮ ਅਜੇ ਵੀ ਸਲੋ ਆ ਔਰ ਸਾਨੂੰ ਹੁੰਦਾ ਕਿ ਪੈਸੇ ਦੇ ਕੇ ਕੰਮ ਕਰਵਾਈਏ ਹਨਾ। ਸੋ ਫਿਰ ਉਹ ਚੀਜ਼ ਜਿਹੜੀ ਉਹ ਅਸੀਂ ਆਪ ਹੀ ਅਗਲੇ ਦੇ ਅੱਗੇ ਪੇਸ਼ ਕਰਦੇ ਹਾਂ। ਸੋ ਬ੍ਰਾਟ ਸਾਹਿਬ ਜਿਹੜੇ ਸਿਸਟਮ ਦੀ ਹਮੇਸ਼ਾ ਗੱਲ ਹੁੰਦੀ ਹੈ, ਸਿਸਟਮ ਬਣਾਉਣ ਵਾਲਿਆਂ ਦੇ ਵਿੱਚ ਵੀ ਔਰ ਵਿਗਾੜਨ ਵਾਲਿਆਂ ਦੇ ਵਿੱਚ ਅਸੀਂ ਸਾਰੇ ਹੀ ਸ਼ਾਮਿਲ ਹੁੰਦੇ ਹਾਂ, ਇਹ ਮੇਰਾ ਆਪਣਾ ਨਿੱਜੀ ਵਿਚਾਰ ਹੋ ਸਕਦਾ। ਸੋ ਬ੍ਰਾਟ ਸਾਹਿਬ ਖਬਰਾਂ ਦਾ ਜਿਹੜਾ ਇਹ ਸਿਲਸਿਲਾ ਉਹਦੇ ਵਿੱਚ ਹੁਣ ਆਪਾਂ ਹੋਰ ਖਬਰਾਂ ਤਾਂ ਨਹੀਂ ਲੈ ਸਕਾਂਗੇ, ਪਰ ਜਾਂਦੇ ਜਾਂਦੇ ਕੋਈ ਹੋਰ ਵਿਸ਼ਾ ਜਾਂ ਹੋਰ ਕੋਈ ਗੱਲ ਤੁਸੀਂ ਸਰੋਤਿਆਂ ਦੇ ਨਾਲ ਕਰਨੀ ਚਾਹੁੰਦੇ ਹੋ ਤਾਂ ਜ਼ਰੂਰ ਕਰੋ।
ਬਿਲਕੁਲ ਜੀ, ਮੈਨੂੰ ਨਾ ਕਿਧਰ ਨਵੀਂ ਮਲਾਸ ਹੋਰਾਂ ਨੇ ਇੱਕ ਗੱਲ ਵੱਲ ਧਿਆਨ ਦਵਾਇਆ ਸੀਗਾ ਮੈਸੇਜ ਦੇ ਵਿੱਚ, ਤੇ ਉਹ ਕਹਿੰਦੇ ਸੀ ਵੀ ਹੈਲਪ ਚਾਹੀਦੀ ਇੱਕ ਮੁੰਡੇ ਨੂੰ। ਮੈਨੂੰ ਲੱਗਦਾ ਉਹ ਥੋੜਾ ਜਿਹਾ ਉਹਨਾਂ ਨੇ ਪਹਿਲਾਂ ਕੋਈ ਪ੍ਰੋਗਰਾਮ ਮਿਸ ਕੀਤਾ ਤੇ ਉਹਨਾਂ ਨੂੰ ਨਹੀਂ ਪਤਾ ਹੋਣਾ, ਤੇ ਪਰ ਮੈਂ ਫੇਰ ਵੀ ਥੋੜੀ ਜਿਹੀ ਅਪਡੇਟ ਦੇ ਦਿਆਂ ਜੀ। ਹੋ ਸਕਦਾ ਵੀ ਮੈਂ ਨਾ ਹੁਣ ਆ ਕੱਲ ਦਾ ਅਪਡੇਟ ਹੋਵਾਂ ਇਸ ਮਾਮਲੇ ਚ, ਕੱਲ ਦਾ ਕੋਈ ਹੋਰ ਘਟਨਾਕ੍ਰਮ ਵਾਪਰਿਆ ਹੋਵੇ, ਪਰ ਮੈਂ ਦੱਸਦਾ ਜੀ ਵੀ ਮੈਲਬਨ ਦੇ ਵਿੱਚ ਇੱਕ ਨੌਜਵਾਨ ਸੀ ਜਿਹੜੇ ਉਹਨੂੰ MS ਨਾਂ ਦੀ ਇੱਕ ਭੈੜੀ ਬਿਮਾਰੀ ਚੁੰਬੜ ਗਈ ਸੀ ਜਿਹਦੇ ਨਾਲ ਕਿ ਉਹ ਹੌਲੀ ਹੌਲੀ ਡਿਸੇਬਲ ਹੋਣ ਲੱਗ ਜਾਂਦਾ ਬੰਦਾ ਤੇ ਇੱਕ ਗੱਭਰੂ ਨੌਜਵਾਨ 6 ਫੁੱਟ ਦਾ ਸੀ ਪਰ ਉਸ ਬਿਮਾਰੀ ਨੇ ਉਹਨੂੰ ਪਿੱਛੇ ਧੱਕ ਦਿੱਤਾ ਤਾਂ ਉਹਦਾ ਘਰ ਵਿੱਚ ਉਹਦੀ ਸਿਰਫ 8-9 ਸਾਲ ਦੀ ਇੱਕ ਬੱਚੀ ਤੇ ਘਰ ਵਾਲੀ ਹੈ ਜੀ ਤੇ ਜਿਹੜੇ ਕਿ ਬੜੀ ਮੁਸ਼ਕਲ ਨਾਲ ਪਰਿਵਾਰ ਦਾ ਗੁਜ਼ਾਰਾ ਕਰ ਰਹੇ ਆ ਤੇ $18,000 ਦਾ ਇੱਕ ਟੀਕਾ ਜਿਹੜਾ ਉਹਨਾਂ ਨੂੰ ਹਰ 6 ਮਹੀਨੇ ਤੋਂ ਡਾਕਟਰਾਂ ਦਾ ਲੱਗੂਗਾ ਅਗਲੇ 5 ਸਾਲ ਸੋ ਉਹਦੇ ਲਈ ਮੇਰੇ ਕੋਲ ਅਪਰੋਚ ਆਈ ਸੀ ਜੀ ਕੈਨੇਡਾ ਤੋਂ ਕਿਸੇ ਦੀ ਤੇ ਕੈਨੇਡਾ ਤੋਂ ਕਿਸੇ ਦੇ ਮੈਨੂੰ ਉਹਨਾਂ ਦੇ ਰਿਸ਼ਤੇਦਾਰਾਂ ਨੇ ਕਿਹਾ ਅੱਜ ਤੋਂ ਮਹੀਨਾ ਕੁ ਪਹਿਲਾਂ ਦੀ ਗੱਲ ਆ ਵੀ ਏਦਾਂ ਅਸੀਂ ਗੋ ਫੰਡ ਦੇ ਉੱਤੇ ਜਾ ਕੇ ਅਸੀਂ ਫੰਡ ਖੋਜੀ ਕੀਤੀ ਸੀ ਪਰ ਉੱਥੇ ਪੈਸੇ ਨਹੀਂ ਇਕੱਠੇ ਹੋਏ ਤੇ ਤੁਸੀਂ ਆਸਟ੍ਰੇਲੀਆ ਵਾਲੇ ਕੋਈ ਨਾ ਕੋਈ ਹੈਲਪ ਕਰੋ ਤਾਂ ਉਹ ਚਲੋ ਜੀ ਅਸੀਂ ਕੋਸ਼ਿਸ਼ ਸ਼ੁਰੂ ਕੀਤੀ ਤਾਂ ਕੋਸ਼ਿਸ਼ ਦੇ ਵਿੱਚ ਮੇਰਾ ਸਾਥ ਦਿੱਤਾ ਆਪਣੇ ਕੰਦੋਲਾ ਸਾਹਿਬ ਨੇ ਗੁਰਸ਼ਰਨ ਕੰਦੋਲਾ ਹੋਰਾਂ ਨੇ ਤੇ ਉਹਨਾਂ ਨੇ ਜਾ ਕੇ ਉਹਨਾਂ ਨੇ ਜਿਹੜੀ ਸਾਰੀ ਹਾਲਾਤ ਪਤਾ ਕਰੀ ਸਾਰਾ ਕੁਛ ਜਦੋਂ ਕਲੀਅਰ ਕਰਕੇ A to Z ਤੇ ਉਹਨਾਂ ਨੂੰ ਜੋ ਇਨੀਸ਼ੀਅਲ ਲੋੜਾਂ ਸੀ ਕੁਝ ਇੱਕ ਬੈੱਡ ਦੀ ਹੋਰ ਉਹ ਵੀ ਦਿੱਤਾ ਉੱਥੇ ਉਦੋਂ ਬਾਅਦ ਆਪਣੇ ਨਪਿੰਦਰ ਰਾਹਲ ਉਹ ਵੀ ਨੌਜਵਾਨ ਦੋਸਤ ਆ ਉਹਨੇ ਆਪਦੀਆਂ ਸੇਵਾਵਾਂ ਆਫਰ ਕੀਤੀਆਂ ਉਹ ਵੀ ਗਿਆ ਉਹ ਵੀ ਉਹਨਾਂ ਨੇ ਸਾਰਾ ਕੁਛ ਕਰਕੇ ਅਸੀਂ ਜਿਹੜਾ ਤਿਆਰੀ ਸਾਰੀ ਰੈਡੀ ਕਰਕੇ ਅਸੀਂ ਫੇਸਬੁੱਕ ਦੇ ਉੱਤੇ ਉਹਨੂੰ ਫੰਡ ਲਈ ਜਿਹੜੀ ਅਪੀਲ ਕਰਨੀ ਸੀ ਈਵਨ ਇੱਥੋਂ ਤੱਕ ਕਿ ਉਹ ਵਰਡਿੰਗ ਵੀ ਕੰਦੋਲਾ ਸਾਹਿਬ ਨੇ ਇੰਗਲਿਸ਼ ਚ ਲਿਖ ਕੇ ਭੇਜਤੀ ਸੀ ਮੈਂ ਪੰਜਾਬੀ ਚ ਲਿਖਤੀ ਸੀ ਤੇ ਬਸ ਅਜੇ ਉਹ ਕ੍ਰੀਏਟ ਕਰਨਾ ਸੀ ਪਰ ਇਸੇ ਦੌਰਾਨ ਕੈਨੇਡਾ ਤੋਂ ਸਾਨੂੰ ਰਿੰਗ ਆਈ ਉਹਨਾਂ ਦੀ ਤੇ ਉਹ ਕਹਿੰਦੇ ਵੀ ਪਲੀਜ਼ ਤੁਸੀਂ ਹੁਣ ਇਹਨੂੰ ਰੋਕ ਦਿਓ ਸਾਨੂੰ ਹੁਣ ਇਹਦੀ ਲੋੜ ਨਹੀਂ ਰਹੀ ਕਿਉਂਕਿ ਕੈਨੇਡਾ ਦੇ ਕਿਸੇ ਫੈਮਿਲੀ ਨੇ ਜਾਂ ਕਿਸੇ ਨੇ ਉਹਨਾਂ ਨੂੰ ਅਡਾਪਟ ਕਰ ਲਿਆ ਤੇ ਉਹ ਕਹਿੰਦੇ ਵੀ ਅਸੀਂ ਕਰਾਂਗੇ ਸਾਰਾ ਕੁਝ ਸੋ ਮੈਨੂੰ ਇਹ ਕਾਲ ਆ ਗਈ ਤੇ ਉਸ ਤੋਂ ਬਾਅਦ ਅਸੀਂ ਉਹਨੂੰ ਰੋਕਤਾ ਤੇ ਅਸੀਂ ਪਿਛਲੇ 3-4 ਦਿਨਾਂ ਤੋਂ ਫਿਰ ਚੁੱਪ ਕਰਕੇ ਬੈਠ ਗਏ ਪਰ ਹਾਂ ਜੋ ਮੁੱਢਲੀਆਂ ਲੋੜਾਂ ਸੀ ਜਾਂ ਜਿੰਨਾ ਕੁ ਅਸੀਂ ਕਰ ਸਕਦੇ ਸੀ ਉਹ ਪਿਛਲੇ 2 ਹਫ਼ਤਿਆਂ ਦੇ ਵਿੱਚ ਉਹਨਾਂ ਦੇ ਜਾ ਕੇ ਸਨਸ਼ਾਈਨ ਘਰੇ ਵੀ ਗਏ ਸਭ ਕੁਛ ਕੀਤਾ ਤੇ ਉਹ ਜਿੰਨਾ ਕੁ ਅਸੀਂ ਕਰ ਸਕਦੇ ਕੀਤਾ ਪਰ ਉਹਨਾਂ ਨੇ ਇੱਕ ਵਾਰੀ ਸਾਨੂੰ ਰੋਕਤਾ ਪਰ ਮੈਂ ਫੇਰ ਵੀ ਉਹਨਾਂ ਨੂੰ ਕਿਹਾ ਸੀ ਵੀ ਕੋਈ ਚੱਕਰ ਨਹੀਂ ਜੀ ਜੇ ਤੁਹਾਨੂੰ ਫੇਰ ਵੀ ਲੋੜ ਪਵੇ ਜੇ ਕਦੋਂ ਵੀ ਹੋਵੇ ਤਾਂ ਦੁਬਾਰਾ ਸਾਨੂੰ ਦੱਸ ਦਿਓ ਤੇ ਅਸੀਂ ਦੁਬਾਰਾ ਸ਼ੁਰੂ ਕਰ ਦੇਵਾਂਗੇ ਸਾਡਾ ਥੋੜਾ ਜਿਹਾ ਸਲੋ ਪ੍ਰੋਸੈਸ ਇਸ ਲਈ ਸੀ ਵੀ ਪਿਛੋਕੜ ਦੇ ਵਿੱਚ ਬਹੁਤ ਸਾਰੇ ਗਲਤ ਫੰਡ ਇਕੱਠੇ ਕੀਤੇ ਗਏ ਜਿਨ੍ਹਾਂ ਦੀ ਲੋੜ ਨਹੀਂ ਸੀ ਉਹ ਕੀਤੇ ਗਏ ਜਾਂ ਜਿਹੜੇ ਓਵਰ ਫੰਡ ਕੀਤੇ ਗਏ ਓਵਰ ਫੰਡ ਇਕੱਠੇ ਕੀਤੇ ਗਏ ਲੋੜ 10,000 ਦੀ ਸੀ ਇਕੱਠਾ 50,000 ਕੀਤਾ ਗਿਆ ਸੋ ਉਹਨਾਂ ਚੀਜ਼ਾਂ ਦੇ ਮੱਦੇਨਜ਼ਰ ਰੱਖਦੇ ਹੋਏ ਅਸੀਂ ਕੋਈ ਗਲਤ ਨਹੀਂ ਕੁਛ ਵੀ ਕਰਨਾ ਚਾਹੁੰਦੇ ਸੀ ਇਸ ਲਈ ਅਸੀਂ ਲਾਈਵ ਪਹਿਲਾਂ ਬੰਦਿਆਂ ਨੂੰ ਮਿਲਣਾ ਚਾਹੁੰਦੇ ਸੀ ਉਹਨਾਂ ਨੇ ਮਿਲ ਕੇ ਉੱਥੋਂ ਦੀ ਸਾਰੀ ਸਿਚੁਏਸ਼ਨ ਜਾਣਨਾ ਚਾਹੁੰਦੇ ਸੀ ਹਰ ਚੀਜ਼ ਉਹ ਜਾਣੀ ਦੇਖੀ ਫਿਰ ਕਰਨ ਤੋਂ ਬਾਅਦ ਜਿਹੜੀ ਲੋੜਾਂ ਸੀ ਇਨੀਸ਼ੀਅਲ ਦੇ ਤੌਰ ਤੇ ਤਾਂ ਉਹਨਾਂ ਨੂੰ ਬੈੱਡ ਚਾਹੀਦਾ ਸੀ ਉਹ ਭੇਜਿਆ ਸਾਰਾ ਕੁਛ ਕਰਨ ਤੋਂ ਬਾਅਦ ਜਿਹੜੀ ਫੈਸਲਾ ਕੀ ਰਹੇ ਹੋਇਆ ਵੀ ਅਸੀਂ ਇਹਨੂੰ ਫੇਸਬੁੱਕ ਦੇ ਜ਼ਰੀਏ ਆਪਾਂ ਇਹਨੂੰ ਸ਼ੁਰੂ ਕਰਦੇ ਹਾਂ ਪਰ ਅਚਾਨਕ ਫਿਰ ਉਹਨਾਂ ਦੀ ਕਾਲ ਨੇ ਇਸ ਚੀਜ਼ ਨੂੰ ਰੋਕਤਾ ਸੋ ਇਸ ਕਰਕੇ ਜਿਹੜੀ ਇਹ ਮੇਰੇ ਕੋਲ ਅਪਡੇਟ ਆ ਤੇ ਉਦੋਂ ਬਾਅਦ 3 ਦਿਨਾਂ ਤੋਂ ਹੁਣ ਮੈਂ ਉਸ ਪਰਿਵਾਰ ਨਾਲ ਜਾਂ ਉਸ ਨਾਲ ਨਹੀਂ ਟੱਚ ਚ 3-4 ਦਿਨਾਂ ਤੋਂ ਹੋ ਸਕਦਾ ਉਹਨਾਂ ਦਾ ਕੋਈ ਚੇਂਜ ਮਾਇੰਡ ਹੋਇਆ ਹੋਵੇ ਤੇ ਉਹਨਾਂ ਨੇ ਹੁਣ ਹੋਰ ਕਿਤੇ ਸੰਪਰਕ ਕਰਕੇ ਕਿਹਾ ਹੋਵੇ ਵੀ ਨਹੀਂ ਸ਼ੁਰੂ ਕੀਤਾ ਜਾਵੇ ਤਾਂ ਫਿਰ ਮੈਂ ਇਹਨੂੰ ਨਹੀਂ ਪਤਾ ਪਰ ਕੋਈ ਨੀ ਜੀ ਜੇ ਕਿਸੇ ਨੂੰ ਲੋੜ ਹੋਊਗੀ ਕੋਈ ਵੀ ਸ਼ੁਰੂ ਕਰਦਾ ਕਿਵੇਂ ਵੀ ਸ਼ੁਰੂ ਕਰਦਾ ਅਸੀਂ ਰਲ ਮਿਲ ਕੇ ਸਾਥ ਦੇਵਾਂਗੇ ਤੇ ਰਲ ਮਿਲ ਕੇ ਇਹਨੂੰ ਹੱਲ ਨੂੰ ਕਰਾਂਗੇ ਕਿਉਂਕਿ ਬਿਪਤਾ ਕਿਸੇ ਤੇ ਵੀ ਪੈ ਸਕਦੀ ਹੈ ਸੋ ਬਹੁਤ ਮਿਹਰਬਾਨੀ ਮਦੀਪ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਨ ਲਈ ਤੇ ਸਾਰੇ ਸਰੋਤਿਆਂ ਤੋਂ ਇੱਕ ਵਾਰ ਫੇਰ ਮੈਂ ਇਸ ਗੱਲ ਲਈ ਮਾਫ਼ੀ ਚਾਹੁੰਦਾ ਵੀ ਆਉਣ ਵਾਲੇ 6 ਹਫ਼ਤੇ ਨਹੀਂ ਆ ਪਾਊਂਗਾ ਪਰ ਜੋ ਵੀ ਸੱਜਣ ਮਿੱਤਰ ਇੰਡੀਆ ਨੂੰ ਜਾ ਰਿਹਾ ਉਹਨਾਂ ਸਾਰਿਆਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਵੀ ਉਹ ਮੈਨੂੰ ਜ਼ਰੂਰ ਸੰਪਰਕ ਕਰਨ ਤੇ ਇਹ ਜਾਣੀ ਕਿ ਘੱਟੋ ਘੱਟ 10 ਜਨਵਰੀ ਤੋਂ ਪਹਿਲਾਂ ਮੈਨੂੰ ਜੇ ਕੋਸ਼ਿਸ਼ ਸੰਪਰਕ ਕਰ ਲੈਣ ਤਾਂ ਜ਼ਿਆਦਾ ਬਿਹਤਰ ਰਹੂਗਾ ਤਾਂ ਕਿ ਮੈਂ ਕੋਈ ਵੀ ਬਣਦਾ ਉਹਨਾਂ ਲਈ ਮਾਣ ਸਤਿਕਾਰ ਕਰ ਸਕਾਂ ਸੋ ਇੰਨੇ ਸ਼ਬਦਾਂ ਨਾਲ ਦਿਓ ਜੀ ਇਜਾਜ਼ਤ ਤੇ ਮਿਲਦੇ ਹਾਂ ਜੀ ਫਿਰ ਛੁੱਟੀਆਂ ਤੋਂ ਬਾਅਦ
ਜੀ ਬ੍ਰਾਟ ਸਾਹਿਬ ਆਪਣੇ ਰੁਝੇਵਿਆਂ ਵਿੱਚੋਂ ਸਮਾਂ ਕੱਢਣ ਦੇ ਲਈ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਸੋ ਦੋਸਤੋ ਇਹ ਸਨ ਮਿੰਟੂ ਬ੍ਰਾਡਬਰੀ ਜਿਹੜੇ ਕੈਂਡੀਡੇਟ ਤੋਂ ਸਾਡੇ ਨਾਲ ਖ਼ਬਰਾਂ ਦੇ ਸਿਲਸਿਲੇ ਦੇ ਵਿੱਚ ਸਾਂਝ ਪਾ ਰਹੇ ਸਨ ਤੇ ਸਮਾਂ ਜਿਹੜਾ ਉਹ ਅੱਗੇ ਇੱਕ ਬ੍ਰੇਕ ਦਾ ਵੀ ਹੋ ਰਿਹਾ ਪਰ ਸਾਡੇ ਨਾਲ ਕੁਛ ਦੋਸਤਾਂ ਦੇ ਜਿਹੜੇ ਮੈਸੇਜਿਸ ਆ ਉਹ ਵੀ ਸਾਂਝੇ ਕਰਨੇ ਤੁਹਾਡੇ ਨਾਲ ਬਹੁਤ ਜ਼ਰੂਰੀ ਨੇ ਸਾਡੇ ਨਾਲ ਸੁਖਵਿੰਦਰ ਸੌਂਧਪੁਰੀ ਜੁੜੇ ਹੋਏ ਨੇ ਸਿਡਨੀ ਤੋਂ ਹਮੇਸ਼ਾ ਸਾਂਝ ਪਾਉਂਦੇ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ ਇਹਨਾਂ ਨੇ ਸਾਡੇ ਵੱਲ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਸੁਖਵਿੰਦਰ ਜੀ ਅੱਜ ਤੁਹਾਡਾ ਮੈਸੇਜ ਥੋੜਾ ਜਿਹਾ ਲੇਟ ਹੋ ਗਿਆ ਪਰ ਚੰਗਾ ਲੱਗਦਾ ਹੈ ਨਾ ਜਦੋਂ ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੁੰਦੇ ਹੋ ਤੇ ਆਪਣੀ ਹਾਜ਼ਰੀ ਲਗਵਾਉਂਦੇ ਹੋ ਕੁਲਦੀਪ ਸਿੰਘ ਸੰਧੂ ਸਾਹਿਬ ਵੀ ਪ੍ਰੋਗਰਾਮ ਚ ਸ਼ਾਮਲ ਹੋ ਚੁੱਕੇ ਆ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ ਇਹਨਾਂ ਨੇ ਸਾਡੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਕੁਲਦੀਪ ਜੀ ਪ੍ਰੋਗਰਾਮ ਦੇ ਵਿੱਚ ਤੁਸੀਂ ਰਾਬਤਾ ਬਣਾਈ ਰੱਖੋ ਆਪਣੇ ਵਿਚਾਰ ਜਿਹੜੇ ਆ ਉਹ ਵੀ ਜ਼ਰੂਰ ਭੇਜਿਆ ਕਰੋ ਹਨਾ ਚੰਗਾ ਲੱਗਦਾ ਕੁਲਦੀਪ ਜੀ ਕੁਲਦੀਪ ਕੌਰ ਸਾਡੇ ਨਾਲ ਜੁੜੇ ਹੋਏ ਨੇ
ਤੇ ਉਹਨਾਂ ਨੇ ਫਤਿਹ ਬੁਲਾਈ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੇ ਹਰਮਨ ਪਰਿਵਾਰ ਨੂੰ ਕਹਿੰਦੇ ਵਧੀਆ ਚੱਲ ਰਿਹਾ ਪ੍ਰੋਗਰਾਮ, ਬਹੁਤ 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 ਧੰਨਵਾਦ ਪਹਿਲਾਂ ਤੇ ਸਾਡੇ ਵੱਲੋਂ ਵੀ ਗੁਰਫਤਿਹ ਤੁਹਾਨੂੰ। ਤੇ ਅੱਜ ਕਹਿੰਦੇ ਇੱਕ ਵਾਕਿਆ ਸ਼ੇਅਰ ਕਰਨਾ ਸੀ ਜੀ ਤੇ ਰਾਏ ਵੀ ਮੰਗਣੀ ਸੀ। ਕਹਿੰਦੇ ਮੇਰੇ ਮਾਮਾ ਜੀ, ਮਾਤਾ ਜੀ ਦੀ ਮਾਸੀ ਦਾ ਪੁੱਤਰ ਦਾ ਦੇਹਾਂਤ ਹੋ ਗਿਆ, ਅਚਾਨਕ ਦਿਲ ਦਾ ਦੌਰਾ ਪੈਣ ਨਾਲ। ਪਰਸੋਂ ਉਹ ਤਰਨ ਤਾਰਨ ਦੇ ਨੇੜੇ ਪਿੰਡ ਸੰਘੇ ਇੱਕ ਗੁਰੂ ਘਰ ਹੀ ਰਹਿੰਦੇ ਸੀ ਤੇ ਪਿੰਡ ਦੀ ਲੁਕਾਈ ਬਹੁਤ ਆਦਰ ਮਾਣ ਵੀ ਕਰਦੀ ਸੀ। ਉਹਨਾਂ ਦਾ ਸੰਸਕਾਰ ਤੇ ਜਾਂਦਿਆਂ ਸਾਰੀ ਸੰਗਤ ਸਤਨਾਮ ਵਾਹਿਗੁਰੂ ਜਾਪ ਹੀ ਕਰ ਰਹੀ ਸੀ, ਪਰ ਉਹਨਾਂ ਦੀ ਮਾਂ ਤੇ ਭੈਣਾਂ ਜਿਵੇਂ ਮੇਰੇ ਮਾਤਾ ਜੀ ਹੋਰੀ ਕੋਲੋਂ ਧਰਵਾਸ ਨਹੀਂ ਸੀ ਹੋ ਰਿਹਾ ਤੇ ਮਨ ਨਾ ਟਿਕਦਾ ਕਰਕੇ ਵਿਰਲਾਪ ਕਰ ਰਹੀਆਂ ਸੀ। ਜਦੋਂ ਕਹਿੰਦੇ ਮੈਂ ਫੋਨ ਕੀਤਾ ਤੇ ਮਾਤਾ ਜੀ ਉੱਥੇ ਸੰਸਕਾਰ ਤੇ ਸੀ ਤੇ ਮੇਰੀ ਇੱਕ ਮਾਸੀ ਨੇ ਫੋਨ ਚੁੱਕਿਆ ਕਿਉਂਕਿ ਉਹ ਹਿੰਮਤੀ ਬਣ ਸਮਝਾ ਰਹੀ ਸੀ। ਭਾਵੇਂ ਉਹ ਮਾਹੌਲ ਬਾਰੇ ਸੋਚ ਸਾਡੀਆਂ ਵੀ ਅੱਖਾਂ ਨਮ ਹੋ ਗਈਆਂ ਸਨ ਕਿਉਂਕਿ 11 ਵਰਿਆਂ ਤੋਂ ਮਿਲੇ ਨਹੀਂ ਸੀ ਤੇ ਹੁਣ ਕਦੀ ਨਹੀਂ ਮਿਲਾਂਗੇ। ਪਰ ਉਸ ਮਾਸੀ ਨੇ ਮਾਹੌਲ ਨੂੰ ਹੋਰ ਹੀ ਰੰਗ ਦੇ ਦਿੱਤਾ। ਮੈਨੂੰ ਕਹਿੰਦੇ ਪੁੱਤ ਬਾਅਦ ਚ ਫੋਨ ਕਰੀ ਤੇ ਅਸੀਂ ਤੈਨੂੰ ਫੋਟੋਆਂ ਪਾਵਾਂਗੇ। ਮੈਂ ਹੈਰਾਨੀ ਜਿਹੀ ਨਾਲ ਕਿਹਾ ਕਿ ਕਾਹਦੀਆਂ ਫੋਟੋ? ਕਹਿੰਦੀ ਤੇਰੇ ਮਾਮੇ ਦੀਆਂ, ਮੈਨੂੰ ਖਿੱਚ ਲੈਣ ਦੇ, ਤੇਰੀ ਮੰਮੀ ਦਾ ਫੋਨ ਕੈਮਰੇ ਵਾਲਾ ਹੈ। ਮੈਂ ਬੜੀ ਹੈਰਾਨ ਹੋਈ, ਮੰਮੀ ਦੇ ਘਰ ਪਹੁੰਚਣ ਦੀ ਉਡੀਕ ਕਰਨ ਲੱਗੀ। ਜਦੋਂ ਮੇਰੇ ਮੰਮੀ ਨਾਲ ਗੱਲ ਹੋਈ ਤੇ ਉਹ ਬਹੁਤ ਹੀ ਦੁਖੀ ਹਿਰਦੇ ਨਾਲ ਬੋਲ ਰਹੇ ਸਨ। ਮੈਨੂੰ ਕਹਿੰਦੇ ਕੁਝ ਨਹੀਂ ਹੋਇਆ। ਮੈਂ ਕਿਹਾ ਤੁਹਾਡਾ ਫੋਨ ਕਿਹਦੇ ਕੋਲ ਸੀ? ਉਹਨਾਂ ਨੂੰ ਮੈਂ ਦੱਸ ਦਿੱਤਾ, ਉਹਨਾਂ ਮੈਨੂੰ ਦੱਸ ਦਿੱਤਾ। ਨਾਲੇ ਤੁਸੀਂ ਫੋਟੋ ਕੀ ਕਰਨੀ ਆ? ਇੰਜ ਚੰਗਾ ਲੱਗਦਾ ਫੋਟੋ ਲੈਣਾ? ਬਾਕੀ ਕੀ ਸੋਚਦੇ ਹੋਣਗੇ? ਮੇਰੇ ਗੁੱਸੇ ਜਿਹੇ ਵਾਲੇ ਕਿੰਨੇ ਹੀ ਸਵਾਲਾਂ ਦਾ ਦੁਖੀ ਜਿਹੀ ਆਵਾਜ਼ ਚ ਜਵਾਬ ਦਿੰਦਿਆਂ ਮਾਂ ਕਹਿੰਦੀ, ਪੁੱਤ ਜਿਹਨੂੰ ਦੁੱਖ ਉਹਨੂੰ ਦੁੱਖ ਹੁੰਦਾ, ਬਾਕੀ ਤੇ ਤਮਾਸ਼ਾ ਹੀ ਦੇਖਦੇ ਆ। ਮੰਮੀ ਨੂੰ ਉਹ ਮਾਸੀ ਜੀ ਕਹਿੰਦੇ ਸੀ, ਭੈਣੇ ਤੇਰੇ ਫੋਨ ਚ ਫੋਟੋ ਨੇ, ਮੇਰੇ ਮੁੰਡੇ ਨੂੰ ਵੀ ਭੇਜ ਦੇਣੀ ਵਟਸਐਪ ਤੇ। ਮੰਮੀ ਨੂੰ ਵੀ ਸ਼ਾਇਦ ਉਦੋਂ ਤੱਕ ਨਹੀਂ ਸੀ ਪਤਾ ਕਿ ਕਿਹੜੀਆਂ ਫੋਟੋਆਂ ਦੀ ਗੱਲ ਹੋ ਰਹੀ ਹੈ। ਜਦੋਂ ਉਹਨਾਂ ਦੇਖੀਆਂ ਮੇਰੇ ਕਹਿਣ ਤੋਂ ਬਾਅਦ ਤੇ ਦੁਖੀ ਵੀ ਬਹੁਤ ਹੋਏ ਤੇ ਹੈਰਾਨ ਵੀ। ਇਹ ਸਭ ਕੁਝ ਨੇ ਇੱਕ ਵਾਰ ਤਾਂ ਮੈਨੂੰ ਹਸਾਇਆ ਤੇ ਦੂਜੇ ਹੀ ਪਲ ਇੱਕ ਡੂੰਘੀ ਫਿਕਰ ਚ ਪਾ ਦਿੱਤਾ ਕਿ ਕਿਵੇਂ ਉਹ ਬੀਬੀ ਫੋਟੋ ਲੈ ਰਹੀ ਹੋਵੇਗੀ ਤੇ ਕਿਵੇਂ ਦੀ ਲੱਗਦੀ ਹੋਵੇਗੀ। ਮਾਤਾ ਜੀ ਦੱਸਦੇ ਕਿ ਉਹਨਾਂ ਜਦੋਂ ਉਹਨਾਂ ਨਾਲ ਉਸ ਬਾਬਤ ਸਖਤੀ ਨਾਲ ਗੱਲ ਕੀਤੀ ਤਾਂ ਕਹਿੰਦੇ ਸਾਰੇ ਖਿੱਚ ਰਹੇ ਸੀ, ਮੈਂ ਵੀ ਤੇਰਾ ਫੋਨ ਲੈ ਕੇ ਖਿੱਚ ਲਈ। ਇਸ ਬਾਰੇ ਕਹਿੰਦੇ ਤੁਸੀਂ ਕੀ ਕਹਿਣਾ ਚਾਹੋਗੇ? ਇਹ ਸਹੀ ਹੈ? ਸੱਚ ਦੱਸਾਂ ਤਾਂ ਮੈਨੂੰ ਤੇ ਬਿਲਕੁਲ ਵੀ ਸਹੀ ਨਹੀਂ ਲੱਗਾ। ਸੋ ਕੁਲਦੀਪ, ਪਹਿਲਾਂ ਤਾਂ ਤੁਹਾਡੇ ਪਰਿਵਾਰ ਦੇ ਵਿੱਚੋਂ ਇੱਕ ਬਹੁਤ ਵੱਡਾ ਹਾਦਸਾ ਜਿਹੜਾ ਆ ਉਹ ਵਾਪਰਿਆ, ਔਰ ਜਿਵੇਂ ਤੁਸੀਂ ਦੱਸਿਆ ਕਿ ਤੁਹਾਡੇ ਮਾਮਾ ਜੀ ਦਾ ਦੇਹਾਂਤ ਹੋ ਗਿਆ, ਉਸ ਗੱਲ ਦੇ ਲਈ ਅਸੀਂ ਵੀ ਤੁਹਾਡੇ ਇਸ ਦੁੱਖ ਦੇ ਵਿੱਚ ਸ਼ਰੀਕ ਆ। ਪਰ ਦੂਸਰੀ ਗੱਲ ਜਿਹੜੀ ਤੁਸੀਂ ਕੀਤੀ ਹੈ ਫੋਟੋਆਂ ਖਿੱਚਣ ਵਾਲੀ, ਹਨਾ, ਮੈਨੂੰ ਲੱਗਦਾ ਕਿ ਉਹੋ ਜਿਹੇ ਮੌਕੇ ਦੇ ਉੱਤੇ ਤਾਂ ਮੈਨੂੰ ਲੱਗਦਾ ਕਿ ਜੇਕਰ ਵਾਕੇ ਹੀ ਸਾਨੂੰ ਦੁੱਖ ਆ ਤੇ ਸਾਨੂੰ ਇਹੋ ਜਿਹੀ ਕੋਈ ਗੱਲ ਸੁੱਝਦੀ ਹੀ ਨਹੀਂ ਹੁੰਦੀ, ਹਨਾ। ਸੋ ਮੇਰੇ ਪਰਿਵਾਰ ਦੇ ਵਿੱਚ ਵੀ ਪਿੱਛੇ ਜੇ, ਚਲੋ ਉਮਰ ਦੇ ਵਿੱਚ ਵਡੇਰੇ ਸਨ, ਪਰ ਮੇਰੇ ਨਾਨਾ ਜੀ ਹੋਰਾਂ ਦੀ ਜਿਹੜੀ ਪਿੱਛੇ ਜੇ ਮੌਤ ਹੋਈ, ਔਰ ਉਹਦਾ ਜਿਹੜਾ ਦੁੱਖ ਆ ਉਹ ਬਹੁਤ ਜ਼ਿਆਦਾ ਇੱਥੇ ਰਹਿੰਦਿਆਂ, ਕਿਉਂਕਿ ਜਿਨ੍ਹਾਂ ਨੇ ਮੋਢੇ ਚੱਕ ਖੜਾਇਆ ਹੁੰਦਾ, ਹਨਾ, ਉਹਨਾਂ ਦੇ ਨਾਲ ਜਿਹੜੀ ਸਾਂਝ ਆ ਉਹ ਵੀ ਵੱਖਰੀ ਹੁੰਦੀ ਆ। ਨਾਲੇ ਆਪਾਂ ਹਮੇਸ਼ਾ ਸੁਣਦੇ ਆਉਂਦੇ ਹਾਂ ਕਿ ਮੂਲ ਨਾਲੋਂ ਵਿਆਜ ਪਿਆਰਾ ਰਿਹਾ ਹਮੇਸ਼ਾ ਹੀ ਨਾਨਕਿਆਂ ਨੂੰ, ਦਾਦਕਿਆਂ ਨੂੰ, ਹਨਾ। ਸੋ ਇਸ ਕਰਕੇ ਜਦੋਂ ਵੀ ਇਹੋ ਜਿਹਾ ਕੋਈ ਹਾਦਸਾ ਹੁੰਦਾ ਤੇ ਮੈਨੂੰ ਲੱਗਦਾ ਕਿ ਜੇਕਰ ਅਸੀਂ ਵਾਕਈ ਦੁਖੀ ਹੁੰਦੇ ਹਾਂ ਤੇ ਫੇਰ ਤਾਂ ਸਾਨੂੰ ਉਸ ਵੇਲੇ ਇਹੋ ਜਿਹੀਆਂ ਚੀਜ਼ਾਂ ਸੁੱਝਦੀਆਂ ਹੀ ਨਹੀਂ ਆ, ਹਨਾ। ਸੋ ਮੇਰੇ ਵੀ ਨਾਨਾ ਜੀ ਦੀ ਡੈਥ ਹੋਣ ਤੋਂ ਬਾਅਦ ਜਿਹੜਾ ਬਹੁਤ ਔਖਾ ਸੀਗਾ ਇਹੋ ਜਿਹਾ ਦੁੱਖ ਜਿਹੜਾ ਝੱਲਣਾ, ਪਰ ਕਿਤੇ ਵੀ ਇਹ ਮਨ ਦੇ ਵਿੱਚ ਨਹੀਂ ਆਇਆ ਕਿ ਦੇਖੋ ਜੀ ਉਹਨਾਂ ਦੀ ਫੋਟੋ ਕੋਈ ਖਿੱਚ ਕੇ ਭੇਜੋ ਜਾਂ, ਹਨਾ, ਵੀ ਉਹਨਾਂ ਨੂੰ ਉਸ ਹਾਲਤ ਦੇ ਵਿੱਚ ਮੈਂ ਦੇਖਣਾ ਚਾਹੁੰਦੀ, ਕਿਉਂਕਿ ਮੈਨੂੰ ਪਤਾ ਕਿ ਉੱਥੇ ਦਾ ਜਿਹੜਾ ਮਾਹੌਲ ਆ ਉਹ ਇਸ ਤਰ੍ਹਾਂ ਦਾ ਬਣਿਆ ਹੁੰਦਾ ਆ ਕਿ ਉੱਥੇ ਇਹੋ ਜਿਹੀ ਗੱਲ ਕਰਨੀ ਹੀ ਆਪਣੇ ਆਪ ਦੇ ਵਿੱਚ ਮੈਨੂੰ ਲੱਗਦਾ ਕਿ ਸਮਝਦਾਰੀ ਵਾਲੀ ਗੱਲ ਨਹੀਂ ਹੁੰਦੀ। ਸੋ ਮੈਂ ਵੀ ਤੁਹਾਡੀ ਇਸ ਗੱਲ ਦੇ ਨਾਲ ਬਿਲਕੁਲ ਸਹਿਮਤ ਆ ਕਿ ਮੈਨੂੰ ਵੀ ਜੇ ਮੇਰੀ ਖੁਦ ਦੀ ਰਾਏ ਪੁੱਛੋ ਤਾਂ ਮੈਨੂੰ ਇਹ ਗੱਲ ਬਿਲਕੁਲ ਸਹੀ ਨਹੀਂ ਲੱਗੀ। ਔਰ ਜਿਹੜੇ ਲੋਕ ਇਹੋ ਜਿਹੇ ਮੌਕਿਆਂ ਦੇ ਉੱਤੇ ਲਾਈਵ ਵੀਡੀਓ ਜਾਂ ਫੋਟੋਆਂ ਖਿੱਚ ਕੇ ਦੂਸਰਿਆਂ ਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ, ਮੈਂ ਸੱਚੀ ਦੱਸਾਂ ਤੇ ਉਹਨਾਂ ਦੀਆਂ ਜਿਹੜੀਆਂ ਭਾਵਨਾਵਾਂ ਸਮਝਣ ਤੋਂ ਹੀ ਅਸਮਰੱਥ ਆ। ਸੋ ਇਸ ਗੱਲ ਦੇ ਲਈ ਮੈਂ ਤੁਹਾਡਾ ਜਿਹੜਾ ਇਹ ਜਿਹੜਾ ਵਾਕਿਆ ਤੁਸੀਂ ਸਾਂਝਾ ਕੀਤਾ ਆ ਇਹਦੇ ਨਾਲ ਮੈਂ ਤੁਹਾਡੇ ਵਿਚਾਰ ਤੇ ਸਹਿਮਤੀ ਜ਼ਰੂਰ ਦੇਣਾ ਚਾਹਾਂਗੀ ਆਪਣੀ। ਅੱਗੇ ਹਰਮੀਤ ਸਿੰਘ ਚਾਨਾ ਮੈਲਬਨ ਤੋਂ ਸਾਡੇ ਨਾਲ ਸਾਂਝ ਪਾ ਰਹੇ ਨੇ, ਉਹਨਾਂ ਨੇ ਵੀ ਦੋ ਬਹੁਤ ਖੂਬਸੂਰਤ ਵਿਚਾਰ ਸਾਂਝੇ ਕੀਤੇ ਆ। ਕਹਿੰਦੇ ਸੁਬਹਾ ਕੀ ਸ਼ੁਰੂਆਤ ਜ਼ਿੰਦਗੀ ਸੇ ਹੋਤੀ ਹੈ, ਜ਼ਿੰਦਗੀ ਕੀ ਸ਼ੁਰੂਆਤ ਪਿਆਰ ਸੇ ਹੋਤੀ ਹੈ, ਪਿਆਰ ਕੀ ਸ਼ੁਰੂਆਤ ਅਪਨੋ ਸੇ ਹੋਤੀ ਹੈ, ਔਰ ਅਪਨੋ ਕੀ ਸ਼ੁਰੂਆਤ ਆਪ ਸੇ ਹੋਤੀ ਹੈ। ਕਿਆ ਬਾਤ ਹੈ ਜੀ, ਗੁੱਡ ਮਾਰਨਿੰਗ, ਹੈਵ ਅ ਬਿਊਟੀਫੁਲ ਡੇ, ਤੁਹਾਡਾ ਵੀ ਦਿਨ ਖੂਬਸੂਰਤ ਰਹੇ, ਸ਼ੁਭ ਰਹੇ, ਅਸੀਂ ਵੀ ਇਹੀ ਆਸ ਕਰਦੇ ਹਾਂ। ਜ਼ਿੰਦਗੀ ਵੀ ਕਿਤਨੀ ਅਜੀਬ ਹੈ, ਮੁਸਕਰਾਓ ਤੋਂ ਲੋਕ ਜਲਤੇ ਹੈ ਔਰ ਚੁੱਪ ਰਹੋ ਤੋਂ ਲੋਕ ਸਵਾਲ ਕਰਤੇ ਹੈ। ਬਿਲਕੁਲ ਜੀ, ਲੋਕਾਂ ਦਾ ਕੀ ਹੈ ਨਾ, ਕੁਛ ਤੋਂ ਲੋਕ ਕਹੇਂਗੇ, ਲੋਗੋਂ ਕਾ ਕਾਮ ਹੈ ਕਹਿਣਾ, ਸੋ ਕਹਿੰਦੇ ਰਹੋ ਔਰ ਕਹਿੰਦੇ ਰਹਿਣ ਦਿਓ, ਹੈ ਨਾ, ਤੇ ਤੁਸੀਂ ਆਪਣਾ ਕੰਮ ਅੱਖਾਂ ਮੀਟ ਕੇ ਕਰਦੇ ਜਾਓ, ਤੇ ਆਪਾਂ ਵੀ ਆਪਣਾ ਕੰਮ ਕਰਦੇ ਜਾਣਾ, ਕਿਉਂਕਿ ਸਮਾਂ ਜਿਹੜਾ ਹੁਣ ਬ੍ਰੇਕ ਦਾ ਹੋ ਗਿਆ, ਤੇ ਬ੍ਰੇਕ ਤੋਂ ਬਾਅਦ ਅਸੀਂ ਇੱਕ ਮਹਿਮਾਨ ਤੁਹਾਡੇ ਰੂਬਰੂ ਕਰਨ ਜਾ ਰਹੇ ਹਾਂ। ਸਾਡੇ ਮਹਿਮਾਨ, ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੀਗਾ, ਰੇਡੀਓ ਬ੍ਰੌਡਕਾਸਟਿੰਗ ਤੇ ਦੂਰਦਰਸ਼ਨ ਦੇ ਨਾਲ ਜੁੜੀ ਹੋਈ ਸ਼ਖਸੀਅਤ, ਤੇ ਹੁਣ ਮੈਂ ਜ਼ਿਆਦਾ ਓਲਾ ਨਹੀਂ ਰੱਖਦੀ, ਓਲਾ ਰੱਖਣਾ ਵੀ ਨਹੀਂ ਚਾਹੀਦਾ, ਕਿਉਂਕਿ ਬਹੁਤ ਜਲਦੀ ਅਸੀਂ ਤੁਹਾਨੂੰ ਉਹਨਾਂ ਦੇ ਨਾਲ ਮਿਲਵਾਉਣਾ ਜੀ। ਆਲ ਇੰਡੀਆ ਰੇਡੀਓ ਦੇ ਅਸਿਸਟੈਂਟ ਡਾਇਰੈਕਟਰ ਸਰਦਾਰ ਅਮਰਜੀਤ ਸਿੰਘ ਬੜੈਚੜਾ ਨੂੰ ਅਸੀਂ ਲੈ ਕੇ ਆਉਂਦੇ ਹਾਂ ਬ੍ਰੇਕ ਤੋਂ ਬਾਅਦ। ਬਹੁਤ ਜਲਦੀ ਤੁਸੀਂ ਸਾਡੇ ਨਾਲ ਬਣੇ ਰਹੋ ਇਸੇ ਤਰ੍ਹਾਂ, ਤੇ ਸ਼ਾਮਲ ਰਹੋ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚ ਹੋਰ ਵੀ ਬਹੁਤ ਸਾਰੀ ਜਾਣਕਾਰੀ ਜੀ ਤੁਹਾਡੇ ਨਾਲ ਸਾਂਝੀ ਕਰਾਂਗੇ, ਫਿਲਹਾਲ ਸਮਾਂ ਬ੍ਰੇਕ ਦਾ।
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ, ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ, ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Na ki gal paaji, inna weight lose kar liya, na paabi khaan nu nahi dindi tuhanu.
Eh sab kamaal hai, health drops da.
Par tuhanu pata hai, bhukhe saath ho rahe nahi hunda, na exercise da kinna ko time hunda, tuhanu pata hi hai.
Oh ji, ehi ta kamaal hai, health drops da. Na koi exercise, na koi health shake. 100% Australian ਮੇਡ ਤੇ 100% ਨੈਚੁਰਲ ਤੇ ਨਾ ਕੋਈ ਸਾਈਡ ਇਫੈਕਟ। ਇੰਨਾ ਹੀ ਨਹੀਂ, ਪਹਿਲੇ ਹੀ ਦਿਨ ਤੋਂ ਭਾਰ ਘਟਣਾ ਸ਼ੁਰੂ।
ਨਾ ਫਿਰ ਨੰਬਰ ਦਿਓ।
ਲਓ ਜੀ, ਤੁਸੀਂ ਵੀ ਕਾਲ ਕਰੋ ਸੁਨੀਲ ਵਰਮਾ ਨੂੰ 0411-229-631 0411-229-631 ਜਾਂ ਵਿਜ਼ਿਟ ਕਰੋ www.healthdrops.com.au।
ਉਹ ਚੰਗਾ ਭਰਾਵਾ, ਮੈਂ ਤਾਂ ਚੱਲਿਆ ਇੰਡੀਆ ਨੈਕਸਟ ਵੀਕ, ਨਾਲੇ ਸੋਚ ਰਿਹਾ ਕਿ ਲੱਗਦੇ ਇੱਥੇ ਬੀਜੀ ਦੇ ਗੋਡਿਆਂ ਦਾ ਇਲਾਜ ਵੀ ਕਰਾ ਦਾਂ, ਨਾਲੇ ਇੰਨਾ ਪੈਸਾ ਕਮਾਈ ਦਾ ਕਾਹਦੇ ਕਰਕੇ ਹੈ। ਪਰ ਮੈਂ ਬੈਸਟ ਟ੍ਰੀਟਮੈਂਟ ਤੇ ਬੈਸਟ ਡਾਕਟਰ ਨੂੰ ਲੈ ਕੇ ਨਾ ਥੋੜਾ ਕਨਫਿਊਜ਼ਡ ਆ।
ਫਿਰ ਤੂੰ ਲੱਗਦਾ ਅੰਮ੍ਰਿਤਸਰ ਦੇ ਅਮਨਦੀਪ ਹਸਪੀਟਲ ਬਾਰੇ ਨਹੀਂ ਸੁਣਿਆ, ਜਿੱਥੋਂ ਦੇ ਡਾਕਟਰ ਅਵਤਾਰ ਸਿੰਘ ਲੈ ਕੇ ਆਏ ਨੇ ਨਾਰਥ ਇੰਡੀਆ ਚ ਪਹਿਲੀ ਵਾਰ ਰੋਬੋਟ ਅਸਿਸਟਡ ਨੀ ਰਿਪਲੇਸਮੈਂਟ, ਜੋ 100% ਸਕਸੈਸਫੁਲ ਅਤੇ ਐਕੂਰੇਟ ਹੁੰਦੀ ਹੈ। ਤੇ ਡਾਕਟਰ ਅਵਤਾਰ ਸਿੰਘ ਹੁਣ ਤੱਕ 15,000 ਤੋਂ ਵੀ ਵੱਧ ਜੁਆਇੰਟ ਰਿਪਲੇਸਮੈਂਟ ਦੇ ਸਕਸੈਸਫੁਲ ਆਪਰੇਸ਼ਨ ਕਰ ਚੁੱਕੇ ਨੇ। ਨਾਲੇ ਡਾਕਟਰ ਅਵਤਾਰ ਸਿੰਘ ਵਰਲਡ ਦੇ ਪਹਿਲੇ ਪੰਜਾਬੀ ਸਰਜਨ ਨੇ ਜਿਨ੍ਹਾਂ ਨੇ ਇਹ ਸਰਜਰੀ ਪਹਿਲੀ ਵਾਰ ਨਾਰਥ ਇੰਡੀਆ ਚ ਲਿਆਂਦੀ ਹੈ। ਇਸ ਲਈ ਬੀਜੀ ਦੇ ਗੋਡਿਆਂ ਦੀ ਰਿਪਲੇਸਮੈਂਟ ਅਮਨਦੀਪ ਹਸਪੀਟਲ ਦੇ ਡਾਕਟਰ ਅਵਤਾਰ ਸਿੰਘ ਕੋਲੋਂ ਹੀ ਕਰਵਾਈ। ਅਮਨਦੀਪ ਹਸਪੀਟਲ, ਵਰਲਡ ਕਲਾਸ ਮਲਟੀ ਸਪੈਸ਼ਲਿਟੀ ਹੈਲਥ ਕੇਅਰ ਸੈਂਟਰ। ਕੰਟੈਕਟ ਅਸ ਔਨ 7527-064-016। ਯੂ ਕੈਨ ਵਿਜ਼ਿਟ ਆਰ ਵੈਬਸਾਈਟ ਆਲਸੋ www.draftarsingh.com।
ਰੋਟੀ ਹਜ਼ਮ ਨਹੀਂ ਹੋਈ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲ ਗਰੇਵਾਲ ਦੀ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ, ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਂ ਖਾਓ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਅਬੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਓ ਨੇਹਾ, ਇੰਨੀ ਉਦਾਸ ਕਿਉਂ ਹੈ?
ਓ ਯਾਰ, ਉਦਾਸ ਨਹੀਂ, ਕਨਫਿਊਜ਼ਡ ਆ। ਕੋਈ ਕੋਰਸ ਜੁਆਇਨ ਕਰਨਾ ਹੈ ਪਰ ਕਿਹੜਾ ਤੇ ਕਿੱਥੇ ਪਤਾ ਨਹੀਂ, ਜਿਹੜਾ ਮੇਰੇ ਕਰੀਅਰ ਨੂੰ ਦਵੇ ਉਡਾਨ ਔਰ ਮੈਨੂੰ ਬਣਾਵੇ ਸਕਿਲਡ।
ਓਏ ਹੋਏ, ਬਸ ਇੰਨੀ ਛੋਟੀ ਜਿਹੀ ਗੱਲ, ਤੂੰ ਅੱਜ ਹੀ ਜੁਆਇਨ ਕਰ ਆਸਟ੍ਰੇਲੀਆ ਦਾ ਬੈਸਟ ਤੇ ਨੰਬਰ 1 ਸਕਿਲ ਸੈਂਟਰ, ਜੋ ਹੈ ਸਿਡਨੀ ਚ ਆਸਟ੍ਰੇਲੀਅਨ ਮੈਨੇਜਮੈਂਟ ਇੰਸਟੀਚਿਊਟ AHMI, ਜਿਹਦੇ ਚ ਜੋਬ ਰੈਡੀ ਪ੍ਰੋਗਰਾਮਸ ਨੇ। ਉਹਦੇ ਵਿੱਚੋਂ ਟ੍ਰੇਡ ਕੋਰਸਿਸ, ਆਟੋਮੋਟਿਵ ਕਾਰਪੈਂਟਰੀ, ਪੇਂਟਿੰਗ, ਬਿਲਡਿੰਗ ਐਂਡ ਕੰਸਟਰਕਸ਼ਨ, ਹੈਲਥ, ਬਿਜ਼ਨਸ ਐਂਡ ਮੈਨੇਜਮੈਂਟ ਕੋਰਸਿਸ ਵੀ ਨੇ। ਇਹ ਇੰਟਰਨੈਸ਼ਨਲ ਕੋਰਸਿਸ, ਜਿਨ੍ਹਾਂ ਦੇ ਨਾਲ ਆਸਾਨੀ ਦੇ ਨਾਲ PR ਮਿਲ ਸਕਦੀ ਹੈ। ਇਹਨਾਂ ਦੇ ਹੋਰ ਵੀ ਐਕਸਾਈਟਿੰਗ ਕੋਰਸਿਸ ਸ਼ੁਰੂ ਹੋ ਰਹੇ ਨੇ, IT ਸਰਟੀਫਿਕੇਟ 3, ਡਿਪਲੋਮਾ ਇਨ ਚਿਲਡਰਨ ਸਰਵਿਸਿਜ਼। ਇਹ ਸਾਰੇ ਸਾਰੇ ਕੋਰਸਿਸ ਤੁਹਾਨੂੰ ਹੈਲਪ ਕਰਨਗੇ ਆਸਟ੍ਰੇਲੀਆ ਦੇ ਵਿੱਚ PR ਲੈਣ ਲਈ।
ਅਰੇ ਵਾਹ, ਇਹ ਤਾਂ ਸੱਚੀ ਨੰਬਰ 1 ਇੰਸਟੀਟਿਊਟ ਹੈ।
ਵਧੇਰੇ ਜਾਣਕਾਰੀ ਲਈ ਤੁਸੀਂ ਸਾਡੀ ਵੈਬਸਾਈਟ www.ahmi.edu.au ਤੇ ਵਿਜ਼ਿਟ ਕਰੋ ਜਾਂ ਕਾਲ ਕਰੋ 612-968-733-23-028-859-0377 ਤੇ।
ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ। ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ। ਇਸ ਤੋਂ ਬਿਨਾਂ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ। ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ। SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ 'ਚ ਵੀ ਗੱਲਬਾਤ ਕਰਦੇ ਹਨ। ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ, ਪਤਾ ਨੋਟ ਕਰ ਲਓ। 3/61 Robinson Street, Dandenong, Melbourne. Phone number 0387-590629.
Nanak Bakery, Dandenong, Melbourne wale Harman Radio nu sponsor karde han. Shuddh vegetarian, cake, pastry, kulche chole, pakode, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪ੍ਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟ੍ਰੀਟ, ਡੈਂਡੀਨੋਂਗ। ਫੋਨ 0425-888-856।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ।
ਜੀ ਦੋਸਤੋ, ਬ੍ਰੇਕ ਤੋਂ ਬਾਅਦ ਕਰਦੇ ਹਾਂ ਜੀ ਸਵਾਗਤ। ਬ੍ਰੇਕ ਦੌਰਾਨ ਸਾਡੇ ਸਹਿਯੋਗੀਆਂ ਦੇ ਇਸ਼ਤਿਹਾਰ ਤੁਸੀਂ ਸੁਣ ਰਹੇ ਸੀਗੇ। ਸੋ ਉਹ ਇਸ਼ਤਿਹਾਰ ਤੁਹਾਡੇ ਤੱਕ ਪਹੁੰਚਾਉਣ ਦਾ ਮਕਸਦ ਇਹ ਹੁੰਦਾ ਕਿ ਇੱਕ ਤਾਂ ਰੇਡੀਓ ਨੂੰ ਸਪੋਰਟ ਹੁੰਦੀ ਹੈ ਤੇ ਸਾਡੇ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਉਣ ਚ ਜਿਹੜੇ ਸਹਿਯੋਗੀ ਮਦਦ ਕਰਦੇ ਨੇ ਤੇ ਨਾਲ ਹੀ ਨਾਲ ਉਹਨਾਂ ਦੇ ਆਪਣੇ ਵਪਾਰ ਨੂੰ ਵੀ ਪ੍ਰਮੋਸ਼ਨ ਮਿਲਦੀ ਹੈ। ਸੋ ਤੁਹਾਡਾ ਵੀ ਜੇ ਇੰਟਰਸਟ ਹੋਵੇ ਇਹੋ ਜਿਹੇ ਕੋਈ ਇਸ਼ਤਿਹਾਰ ਆਪਣੇ ਵਪਾਰ ਦੇ ਲਈ, ਜੇਕਰ ਤੁਸੀਂ ਰੇਡੀਓ ਦੇ ਉੱਤੇ ਪ੍ਰਸਾਰਿਤ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਜ਼ਰੂਰ ਪ੍ਰਸਾਰਿਤ ਕਰ ਸਕਦੇ ਹੋ। ਤੇ ਲਓ ਜੀ, ਪ੍ਰੋਗਰਾਮ ਦੇ ਵਿੱਚ ਵਪਾਰਕ ਵਕਫਾ ਤਾਂ ਖਤਮ ਹੋ ਚੁੱਕਿਆ ਪਰ ਤੁਹਾਡੇ ਮੈਸੇਜਸ ਬੜੇ ਪਿਆਰੇ ਪਿਆਰੇ ਸਾਡੇ ਤੱਕ ਪਹੁੰਚੇ ਹੋਏ ਆ, ਅਸੀਂ ਉਹ ਵੀ ਸ਼ਾਮਲ ਕਰਦੇ ਹਾਂ। ਨਵਦੀਪ ਸਿੰਘ ਸਾਡੇ ਨਾਲ ਸ਼ਾਮਲ ਹੋਏ ਆ, ਗੁੱਡ ਮਾਰਨਿੰਗ ਬੁਲਾਈ ਹੈ ਇਹਨਾਂ ਨੇ ਸਾਡੇ ਵੱਲੋਂ, ਵੈਰੀ ਗੁੱਡ ਮਾਰਨਿੰਗ ਤੁਹਾਨੂੰ। ਤੇ ਕਹਿੰਦੇ ਜੀ ਜੇਕਰ ਪਿੱਛੇ ਹਟਣ ਨਾਲ ਕਿਸੇ ਦਾ ਭਲਾ ਹੁੰਦਾ ਤਾਂ ਪਿੱਛੇ ਹਟ ਜਾਣਾ ਚਾਹੀਦਾ। ਜੀ ਬਿਲਕੁਲ ਜੀ, ਆਪੋ ਆਪਣੇ ਵਿਚਾਰ ਹੁੰਦੇ ਆ ਕਿਉਂਕਿ ਜੇ ਮੈਨੂੰ ਲੱਗਦਾ ਕਿ ਕਿਸੇ ਨੂੰ ਲੱਗਦਾ ਕਿ ਨੁਕਸਾਨ ਹੋ ਰਿਹਾ ਕਿਸੇ ਤਰ੍ਹਾਂ ਦਾ, ਹਨਾ, ਦੇਖੋ ਇੱਕ ਦੂਸਰੇ ਨੂੰ ਸਹਿਯੋਗ ਕਰਨ ਦੇ ਨਾਲ ਬਹੁਤ ਇੱਕ ਦੂਸਰੇ ਨੂੰ ਸਪੋਰਟ ਮਿਲਦੀ ਆ। ਤੇ ਮੈਨੂੰ ਲੱਗਦਾ ਕਿ ਪਿੱਛੇ ਹਟਣਾ ਜਿਹੜਾ ਆ ਉਹ ਵੀ ਕੋਈ ਵਧੀਆ ਕਦਮ ਨਹੀਂ ਆ, ਪਰ ਫਿਰ ਵੀ ਜੇਕਰ ਕੋਈ ਤੁਹਾਡੀ ਮੌਜੂਦਗੀ ਤੋਂ ਖਫਾ ਆ ਤਾਂ ਫਿਰ ਉੱਥੇ ਪਿੱਛੇ ਹਟਣਾ ਜਿਹੜਾ ਆ ਉਹ ਠੀਕ ਵੀ ਹੋ ਸਕਦਾ। ਸੋ ਨਵਦੀਪ ਸਿੰਘ ਬਹੁਤ ਬਹੁਤ ਧੰਨਵਾਦ ਤੁਹਾਡੀ ਇਸ ਸਾਂਝ ਦੇ ਲਈ। ਪ੍ਰੋਗਰਾਮ ਚ ਬਣੇ ਰਹੋ ਸਾਡੇ ਨਾਲ ਇਸੇ ਤਰ੍ਹਾਂ। ਤੇ ਇੱਧਰ ਜੀ ਗਗਨ ਹੋਰਾਂ ਨੇ ਵੀ ਇੱਕ ਪੋਇਟਰੀ ਸਾਡੇ ਨਾਲ ਸਾਂਝੀ ਕੀਤੀ ਆ ਤੇ ਇਹ ਪੋਇਟਰੀ ਤੁਹਾਡੇ ਸਾਰਿਆਂ ਦੇ ਨਾਲ ਵੀ ਮੈਂ ਜ਼ਰੂਰ ਸਾਂਝੀ ਕਰ ਦਿੰਦੀ ਹਾਂ। ਕਹਿੰਦੇ ਕਾਜ਼ੀ ਆਖਿਆ ਜੋਗੀਆ ਕਰ ਤੌਬਾ, ਕੁਫਰ ਛੱਡ ਇਮਾਨ ਦੀ ਗੱਲ ਕਰ ਤੂੰ, ਤੈਨੂੰ ਬਹਿਸ਼ਤਾਂ ਵਿੱਚ ਵਾਸਤਾ ਮਿਲ ਜਾਣਾ, ਕੇਰਾ ਮੂੰਹ ਮਸੀਤ ਦੇ ਵੱਲ ਕਰ ਤੂੰ, ਕਾਹਤੋਂ ਲਿਖ ਕਾਲੇ ਕਰੇ ਕਾਗਜ਼, ਐਵੇਂ ਕਾਫਰਾਂ ਦੇ ਸੋਹਲੇ ਗਾਈ ਜਾਂਦਾ, ਬਹਿਸ਼ਤ ਉਡੀਕਦੇ ਪਏ ਨੇ ਮੋਮਨਾਂ ਨੂੰ, ਕਿਉਂ ਤੂੰ ਦੋਜ਼ਖਾਂ ਵੱਲ ਨੂੰ ਜਾਈ ਜਾਂਦਾ, ਕਾਜ਼ੀ ਕੁਫਰ ਕੀ ਏ ਅਤੇ ਇਮਾਨ ਕੀ ਏ, ਇਹਦਾ ਤੂੰ ਕੋਈ ਫਰਕ ਨਹੀਂ ਕਰ ਸਕਦਾ, ਕਾਜ਼ੀ ਕੁਫਰ ਕੀ ਏ ਤੇ ਇਮਾਨ ਕੀ ਏ, ਇਹਦਾ ਤੂੰ ਕੋਈ ਫਰਕ ਨਹੀਂ ਕਰ ਸਕਦਾ, ਸਾਗਰ ਵਹਿਦਤ ਦੇ ਟੁੱਬੀਆਂ ਮੈਂ ਲਾਵਾਂ, ਤੇਰੇ ਜਿਹਾ ਅਣਜਾਣ ਨਹੀਂ ਤਰ ਸਕਦਾ, ਪੱਲਾ ਸੱਚ ਦਾ ਫੜਿਆ ਮੈਂ ਸੱਚ ਲਿਖਿਆ, ਤੇਰੇ ਵਰਗਿਆਂ ਨੂੰ ਕੁਫਰ ਲੱਗਦਾ ਏ, ਮੇਰੇ ਅੰਦਰ ਗੁਰੂ ਦੇ ਨਾਂ ਵਾਲਾ ਸਾਗਰ ਵੇਖ ਕਿੰਨਾ ਸੋਹਣਾ ਵਗਦਾ ਏ, ਮੈਂ ਜਦੋਂ ਵੀ ਵਿੱਚ ਧਿਆਨ ਤੱਕਾਂ, ਅੰਗ ਸੰਗ ਹੀ ਜਾਪਣ ਹਮੇਸ਼ ਸਤਿਗੁਰ, ਅੱਡ ਬਾਹਾਂ ਗਲਵੱਕੜੀ ਪਾਉਣ ਲਈ ਮੈਨੂੰ ਉਡੀਕਦੇ ਪਏ ਦਸਮੇਸ਼ ਸਤਿਗੁਰ, ਮੈਨੂੰ ਉਡੀਕਦੇ ਪਏ ਦਸਮੇਸ਼ ਸਤਿਗੁਰ। ਕਿਆ ਬਾਤ ਆ ਜੀ, ਬਹੁਤ ਖੂਬ। ਸੋ ਬਹੁਤ ਬਹੁਤ ਧੰਨਵਾਦ ਗਗਨ ਜੀ ਇਸ ਰਚਨਾ ਦੇ ਨਾਲ ਸਾਂਝ ਪਵਾਉਣ ਦੇ ਲਈ ਸਾਡੇ ਸਰੋਤਿਆਂ ਦੀ, ਬਹੁਤ ਬਹੁਤ ਸ਼ੁਕਰੀਆ। ਪ੍ਰੋਗਰਾਮ ਦੇ ਵਿੱਚ ਇਸੇ ਤਰ੍ਹਾਂ ਬਣੇ ਰਹੋ। ਸੋ ਜਗਤਾਰ ਗਿੱਲ ਟੂ ਟਿਕੇ ਹਾਂਗਕਾਂਗ ਵਾਲੇ ਭਾਜੀ ਕਾਫੀ ਦੇਰ ਤੋਂ ਸਾਡੇ ਨਾਲ ਬਣੇ ਹੋਏ ਨੇ, ਇਹਨਾਂ ਨੇ ਵੀ ਬਹੁਤ ਸੋਹਣਾ ਜਿਹਾ ਵਿਚਾਰ ਭੇਜਿਆ। ਕਹਿੰਦੇ ਕਈ ਲੋਕ ਹਰ ਗੱਲ ਤੇ ਕਿੰਤੂ ਪਰੰਤੂ ਨੂੰ ਹੀ ਸਿਆਣਪ ਮੰਨ ਲੈਂਦੇ ਹਨ, ਪਰ ਕਈ ਵਾਰ ਬੇਲੋੜੀ ਬਿਆਨਬਾਜ਼ੀ ਨੁਕਸਾਨਦੇਹ ਹੋ ਜਾਂਦੀ ਹੈ। ਸ਼ੁਭ ਸਵੇਰ ਦੋਸਤੋ, ਤੁਹਾਨੂੰ ਵੀ ਸਾਡੇ ਵੱਲੋਂ ਸ਼ੁਭ ਸਵੇਰ ਔਰ ਬਹੁਤ ਸੋਹਣਾ ਵਿਚਾਰ ਤੁਸੀਂ ਸਾਡੇ ਨਾਲ ਸਾਂਝਾ ਕੀਤਾ ਜੀ। ਔਰ ਇਹਨਾਂ ਗੱਲਾਂ ਨੂੰ ਉਹੀ ਹੁੰਦਾ ਕਿ ਜਦੋਂ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰਕੇ ਚੱਲਦੇ, ਉਹਨਾਂ ਨੂੰ ਅਮਲ ਦੇ ਵਿੱਚ ਲਿਆਉਂਦੇ ਹਾਂ ਨਾ, ਤਾਂ ਜ਼ਿੰਦਗੀ ਜਿਹੜੀ ਆ ਬਹੁਤ ਸੁਖਾਲੀ ਹੋ ਜਾਂਦੀ ਆ। ਤੇ ਬਿਲਕੁਲ ਇਹ ਸਾਡੇ ਆਪਣੇ ਨਿੱਜੀ ਤਜਰਬੇ ਆ ਜਿਹੜੇ ਸਾਨੂੰ ਬਹੁਤ ਕੁਛ ਸਿਖਾਉਂਦੇ ਨੇ ਜ਼ਿੰਦਗੀ ਦੇ ਵਿੱਚ। ਸੋ ਦੋਸਤੋ, ਤੁਹਾਡੇ ਜਿਹੜੇ ਵਿਚਾਰ ਆ, ਤੁਹਾਡੇ ਜਿਹੜੇ ਸੁਨੇਹੇ ਆ, ਉਹ ਆਪਾਂ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰਦੇ ਜਾਵਾਂਗੇ। ਫਿਲਹਾਲ ਪ੍ਰੋਗਰਾਮ ਦੇ ਵਿੱਚ ਇੱਕ ਗੀਤ ਤੇ ਇੱਕ ਗੀਤ ਤੋਂ ਬਾਅਦ ਜਿਹੜੀ ਅਸੀਂ ਉਡੀਕ ਤੁਹਾਨੂੰ ਕਰਵਾ ਰਹੇ ਹਾਂ। ਸੋ ਮੈਂ ਥੋੜਾ ਜਿਹਾ ਦਰੁਸਤ ਕਰ ਦਵਾਂ, ਮੇਰੀ ਜਿਹੜੀ ਅਨਾਊਂਸਮੈਂਟ ਸੀ ਉਹਦੇ ਵਿੱਚ ਥੋੜੀ ਜਿਹੀ ਗਲਤੀ ਸੀਗੀ ਜੀ, ਕਿਉਂਕਿ ਜਿਹੜੀ ਮੁਲਾਕਾਤ ਅਸੀਂ ਤੁਹਾਡੇ ਨਾਲ ਕਰਵਾਉਣ ਜਾ ਰਹੇ ਹਾਂ, ਜਿਸ ਸ਼ਖਸੀਅਤ ਨਾਲ ਅਸੀਂ ਤੁਹਾਨੂੰ ਮਿਲਵਾਉਣ ਜਾ ਰਹੇ ਹਾਂ ਅਗਲੇ ਸਿਲਸਿਲੇ ਦੇ ਵਿੱਚ, ਉਹ ਹੋਣਗੇ ਸਰਦਾਰ ਅਮਰਜੀਤ ਸਿੰਘ ਵੜੈਚੂਰੀ, ਜਿਹੜੇ ਕਿ ਸਟੇਸ਼ਨ ਡਾਇਰੈਕਟਰ ਨੇ ਆਲ ਇੰਡੀਆ ਰੇਡੀਓ ਪਟਿਆਲਾ ਦੇ ਇਸ ਵੇਲੇ। ਸੋ ਉਹਨਾਂ ਦੇ ਨਾਲ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਜੋ ਵੀ ਤਜਰਬੇ ਹੁਣ ਤੱਕ ਉਹਨਾਂ ਨੂੰ ਹੋਏ ਆ ਉਹਦੇ ਬਾਰੇ ਤਾਂ ਸਾਂਝ ਪਾਵਾਂਗੇ, ਨਾਲ ਹੀ ਨਾਲ ਅੱਜ ਦੇ ਦੌਰ ਦੇ ਵਿੱਚ ਮੀਡੀਆ ਦੀ ਜਿਹੜੀ ਭੂਮਿਕਾ ਆ ਕਿਸ ਤਰ੍ਹਾਂ ਦੀ ਆ, ਤੇ ਟੈਕਨੋਲੋਜੀ ਦੇ ਆਉਣ ਦੇ ਨਾਲ ਕੀ ਫਰਕ ਉਹ ਮਹਿਸੂਸ ਕਰਦੇ ਨੇ, ਲੰਮੇ ਸਮੇਂ ਤੋਂ ਜੁੜੇ ਹੋਏ ਨੇ, ਔਰ ਉਹਨਾਂ ਤੋਂ ਇਹ ਸਾਰਾ ਕੁਝ ਜਾਣਾਂਗੇ। ਫਿਲਹਾਲ ਇੱਕ ਗੀਤ, ਗੀਤ ਤੋਂ ਬਾਅਦ ਬਹੁਤ ਜਲਦੀ ਆਉਣੇ ਆ ਵਾਪਸ ਪ੍ਰੋਗਰਾਮ ਦੇ ਵਿੱਚ, ਤੁਸੀਂ ਬਣੇ ਰਹੋ, ਜੁੜੇ ਰਹੋ ਮੇਰੇ ਨਾਲ ਯਾਨੀ ਅਮਰਜੀਤ ਕੌਰ ਦੇ ਨਾਲ।
ਤੇਰੇ ਨੀ ਕਰਾਰਾ ਮੈਨੂੰ ਪੱਟਿਆ, ਦੱਸ ਮੈਂ ਕਿ ਪਿਆਰ ਵਿੱਚੋਂ ਖੱਟਿਆ, ਤੇਰੇ ਨੀ ਕਰਾਰਾ ਮੈਨੂੰ ਪੱਟਿਆ, ਇਸ਼ਕ ਵਾਲੇ ਪਾਸੇ ਦੀਆਂ ਨਰਦਾ ਖਲਾਰ ਕੇ ਓ ਇਸ਼ਕ ਵਾਲੇ ਪਾਸੇ ਦੀਆਂ ਨਰਦਾ ਖਲਾਰ ਕੇ ਜਿੱਤ ਗਈਆਂ ਤੂੰ ਅਸੀਂ ਬੈਗ ਬਾਜੀ ਹਾਰ ਕੇ, ਮੈਨੂੰ ਵੇਖ ਮਜ਼ਦੂਰ ਤੇਰਾ ਚੱਲ ਗਿਆ ਯੋਰ ਤਾਂ ਮੂੰਹ ਤੂੰ ਸਜਣ ਤੋਂ ਬਚਿਆ, ਦੱਸ ਮੈਂ ਕਿ ਪਿਆਰ ਵਿੱਚੋਂ ਖੱਟਿਆ, ਦੱਸ ਮੈਂ ਕਿ ਪਿਆਰ ਵਿੱਚੋਂ ਖੱਟਿਆ, ਆਸ਼ਕਾਂ ਦਾ ਕੰਮ ਹੁੰਦਾ ਲਾ ਕੇ ਨਿਭਾਉਣਾ, ਜਿਹੜਾ ਜਾਵੇ ਸਾਡੀ ਉਹਨੂੰ ਮੀਨਾ ਏ ਜਹਾਨ ਦਾ, ਨਿਤੂ ਰੋਸ਼ਨੀ ਵਖਾ ਕੇ ਮੈਨੂੰ ਦੁੱਖਾਂ ਵਿੱਚ ਪੱਕ ਨਾਲ ਲਓ ਤੂੰ ਸਰੀਰ ਵਿੱਚੋਂ ਚੱਟਿਆ, ਦੱਸ ਮੈਂ ਕਿ ਪਿਆਰ ਵਿੱਚੋਂ ਖੱਟਿਆ, ਮੈਂ ਕਿ ਪਿਆਰ ਵਿੱਚੋਂ ਖੱਟਿਆ, ਸੱਸੀ ਸੋਹਣੀ ਸ਼ੀਰੀ ਵਾਂਗੂ ਤੂੰ ਵੀ ਕੁਝ ਸੋਚਨੀ, ਸੱਸੀ ਸੋਹਣੀ ਸ਼ੀਰੀ ਵਾਂਗੂ ਤੂੰ ਵੀ ਕੁਝ ਸੋਚਨੀ, ਲੀਲਾ ਵਾਂਗੂ ਤੱਤੀਏ ਨਾ ਮਾਸ ਸਾਡਾ ਨੋਚਨੀ, ਪਾਰਾਂ ਛੱਡੀਏ ਯਾਦਾਵਾਂ ਤੈਨੂੰ ਅੱਖਾਂ ਚ ਬਹਾਵਾਂ, ਤੇਰੇ ਰੂਪ ਦੀ ਕਟਾਰੀ ਮੈਨੂੰ ਫੱਟਿਆ, ਦੱਸ ਮੈਂ ਕਿ ਪਿਆਰ ਵਿੱਚੋਂ ਖੱਟਿਆ, ਤੇਰੇ ਨੀ ਕਰਾਰਾ ਮੈਨੂੰ ਪੱਟਿਆ, ਮੈਂ ਕਿ ਪਿਆਰ ਵਿੱਚੋਂ ਖੱਟਿਆ, ਉਹ ਗੱਲ ਕਰ ਲੋਕੀ ਗਾਉਣ ਨੀ ਕਹਾਣੀਆਂ, ਉਹ ਗੱਲ ਕਰ ਲੋਕੀ ਗਾਉਣ ਨੀ ਕਹਾਣੀਆਂ, ਠੋਕਰਾਂ ਨਾ ਮਾਰ ਮੈਥੋਂ ਸਹੀਆਂ ਨਹੀਂ ਆ ਜਾਣੀਆਂ, ਮੈਨੂੰ ਤੇਰੀ ਨੀ ਜੁਦਾਈ ਕਰ ਛੱਡਿਆ, ਜੁਦਾਈ ਨਾਲੇ ਜਮਲਾ ਬਣਾ ਕੇ ਪਰ ਸੱਟਿਆ, ਦੱਸ ਮੈਂ ਕਿ ਪਿਆਰ ਵਿੱਚੋਂ ਖੱਟਿਆ, ਤੇਰੇ ਨੀ ਕਰਾਰਾ ਮੈਨੂੰ ਪੱਟਿਆ, ਮੈਂ ਕਿ ਪਿਆਰ ਵਿੱਚੋਂ ਖੱਟਿਆ।
ਜੀ ਦੋਸਤੋ, ਗੀਤ ਤੁਸੀਂ ਸੁਣ ਰਹੇ ਸੀ ਲਾਲ ਚੰਦ ਯਮਲਾ ਜੱਟ ਹੋਰਾਂ ਦੀ ਆਵਾਜ਼ ਦੇ ਵਿੱਚ, ਤੇ ਗੀਤ ਤੋਂ ਬਾਅਦ ਇੱਕ ਵਾਰ ਫੇਰ ਸੁਣਨ ਵਾਲਿਆਂ ਦਾ ਕਰਦੇ ਹਾਂ ਜੀ ਸਵਾਗਤ। ਪ੍ਰੋਗਰਾਮ ਚੱਲ ਰਿਹਾ ਲਹਿਰਾਂ, ਤੇ ਲਹਿਰਾਂ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਅੱਜ ਮੈਲਬਨ ਤੋਂ ਮੇਰੇ ਨਾਲ ਯਾਨੀ ਅਮਰਦੀਪ ਕੌਰ ਦੇ ਨਾਲ। ਤੇ ਤੁਹਾਨੂੰ ਦੱਸ ਜਾਈਏ ਕਿ ਇਸ ਵੇਲੇ ਅਸੀਂ ਆਪਣੇ ਫੇਸਬੁੱਕ ਪੇਜ ਤੇ ਵੀ ਲਾਈਵ ਹੋ ਗਏ ਹਾਂ ਦੋਸਤੋ, ਤੇ ਫੇਸਬੁੱਕ ਤੇ ਤੁਸੀਂ ਸਾਨੂੰ ਵੇਖ ਵੀ ਸਕੋਗੇ ਤੇ ਸੁਣ ਵੀ ਸਕੋਗੇ। ਤੇ ਇਸ ਲਾਈਵ ਸਿਲਸਿਲੇ ਦੇ ਨਾਲ ਤੁਹਾਡੇ ਨਾਲ ਰਾਬਤਾ ਬਣਾਉਣ ਦਾ ਕਾਰਨ ਇਹ ਹੈ ਕਿ ਅੱਜ ਅਸੀਂ ਇੱਕ ਖਾਸ ਸ਼ਖਸੀਅਤ ਨੂੰ ਤੁਹਾਡੇ ਰੂਬਰੂ ਕਰਨ ਜਾ ਰਹੇ ਹਾਂ। ਆਲ ਇੰਡੀਆ ਰੇਡੀਓ ਪਟਿਆਲਾ ਦੇ ਸਟੇਸ਼ਨ ਡਾਇਰੈਕਟਰ ਨੇ, ਔਰ ਮੈਨੂੰ ਲੱਗਦਾ ਕਿ ਸਾਡੇ ਲਈ ਇਹ ਬਹੁਤ ਖੁਸ਼ੀ ਤੇ ਮਾਣ ਵਾਲੀ ਗੱਲ ਹੈ ਕਿ ਅੱਜ ਹਰਮਨ ਰੇਡੀਓ ਦੇ ਇਸ ਸਟੂਡੀਓ ਦੇ ਵਿੱਚ ਉਹਨਾਂ ਦੀ ਮੌਜੂਦਗੀ ਹੋਈ ਹੈ, ਉਹਨਾਂ ਦਾ ਆਉਣਾ ਹੋਇਆ, ਉਹਨਾਂ ਦੀ ਸ਼ਮੂਲੀਅਤ ਹੋਈ ਹੈ। ਸੋ ਸਭ ਤੋਂ ਪਹਿਲਾਂ ਤਹਿ ਦਿਲ ਤੋਂ ਤੁਹਾਨੂੰ ਜੀ ਆਇਆਂ ਨੂੰ ਕਹਿੰਦੇ ਹਾਂ ਵੜੈਤ ਸਾਹਿਬ, ਬਹੁਤ ਬਹੁਤ ਸਵਾਗਤ ਤੇ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ।
ਸੋ ਮੈਂ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਦੇ ਨਾਲ ਜਿਹੜੀ ਆ ਉਹ ਗੱਲਬਾਤ ਕੁਝ ਅਗਲੇ ਪਲਾਂ ਦੇ ਵਿੱਚ ਕਰਾਂਗੇ ਆਪਾਂ।
ਜੀ ਬਿਲਕੁਲ ਜੀ, ਔਰ ਸਾਨੂੰ ਵੀ ਕਾਫੀ ਜ਼ਿਆਦਾ ਐਕਸਾਈਟਮੈਂਟ ਹੈ ਇਸ ਵੇਲੇ ਕਿ ਅਸੀਂ ਤੁਹਾਡੇ ਲੰਬੇ ਤਜਰਬੇ ਤੋਂ ਬਹੁਤ ਕੁਝ ਸਿੱਖ ਸਕੀਏ, ਜਾਣ ਸਕੀਏ, ਕਿਉਂਕਿ ਸਰੋਤਿਆਂ ਨੂੰ ਆਪਾਂ ਜ਼ਰੂਰ ਦੱਸਦੇ ਜਾਂਦੇ ਹਾਂ ਕਿ 26 ਸਾਲ ਦਾ ਜਿਹੜਾ ਤੁਹਾਡਾ ਲੰਮਾ ਤਜਰਬਾ ਹੈ ਬ੍ਰੌਡਕਾਸਟਿੰਗ ਫੀਲਡ ਦੇ ਵਿੱਚ, ਸੋ ਰੇਡੀਓ ਤੇ ਦੂਰਦਰਸ਼ਨ ਦੇ ਨਾਲ ਤੁਹਾਡਾ ਜਿਹੜਾ ਕਾਫੀ ਦੇਰ ਤੋਂ ਰਾਬਤਾ ਬਣਿਆ ਹੋਇਆ, ਔਰ ਇਸ ਵੇਲੇ ਤੁਸੀਂ ਦੇਖੋ ਆਲ ਇੰਡੀਆ ਰੇਡੀਓ ਪਟਿਆਲਾ ਦੇ ਡਾਇਰੈਕਟਰ ਦੇ ਤੌਰ ਤੇ ਸੇਵਾਵਾਂ ਵੀ ਨਿਭਾ ਰਹੇ ਹੋ। ਸੋ ਬਹੁਤ ਸਾਰੀਆਂ ਡਾਕੂਮੈਂਟਰੀਜ਼ ਤੁਸੀਂ ਪ੍ਰਸਾਰਿਤ ਕੀਤੀਆਂ ਨੇ, ਬਹੁਤ ਸਾਰੇ ਜਿਹੜੇ ਪ੍ਰੋਗਰਾਮਸ ਹੈ ਉਹ ਵੀ ਤੁਸੀਂ ਬਣਾਏ ਨੇ ਰੇਡੀਓ ਤੇ ਵੀ, ਔਰ ਦੂਰਦਰਸ਼ਨ ਦੇ ਉੱਤੇ ਵੀ ਬਹੁਤ ਲੰਮਾ ਜਿਹੜਾ ਤਜਰਬਾ ਤੁਹਾਡਾ ਰਿਹਾ। ਅਸੀਂ ਬਹੁਤ ਕੁਝ ਤੁਹਾਡੇ ਤੋਂ ਅੱਜ ਜਾਣਨ ਦੀ ਕੋਸ਼ਿਸ਼ ਕਰਾਂਗੇ, ਪਰ ਫਿਲਹਾਲ ਵਰੈਤ ਸਾਹਿਬ ਥੋੜਾ ਜਿਹਾ ਪਹਿਲਾਂ ਤਾਂ ਪਿਛੋਕੜ ਦੇ ਬਾਰੇ ਸਾਡੇ ਨਾਲ ਸਾਂਝ ਪਾਓ, ਸਾਡੇ ਸਰੋਤਿਆਂ ਦੇ ਨਾਲ ਸਾਂਝ ਪਾਓ ਕਿ ਪੰਜਾਬ ਦੇ ਵਿੱਚ ਪਿਛੋਕੜ ਕਿੱਥੋਂ ਦਾ ਸੀਗਾ, ਕਿਵੇਂ ਇਸ ਫੀਲਡ ਦੇ ਨਾਲ ਤੁਹਾਡਾ ਜੁੜਨਾ ਹੋਇਆ।
ਜੀ ਅਮਰਦੀਪ ਜੀ, ਵੈਸੇ ਤੇ ਮੇਰੇ ਜਿਹੜੇ ਬਜ਼ੁਰਗ ਨੇ ਪੁਰਖੇ ਉਹ ਪਾਕਿਸਤਾਨ ਤੋਂ ਆ ਕੇ ਇੱਧਰ ਸੈਟਲ ਹੋਏ ਸੀਗੇ। ਮੈਂ ਪਟਿਆਲਾ ਦਾ ਇੱਕ ਨੇੜੇ ਪਿੰਡ ਹੈ ਫਤਿਹਪੁਰ ਰਾਜਪੂਤਾਂ, ਸੁਨੌਰ ਦੇ ਨਾਲ ਪੈਂਦਾ, ਉਹ ਸੁਨਹਿਰੀ ਮਿਰਚ ਬੜੀ ਮਸ਼ਹੂਰ ਹੈ ਸੁਨੌਰ ਦੀ। ਸੋ ਉੱਥੇ ਮੇਰਾ ਬਰਥ ਅੰਬਾਲੇ ਦਾ ਸੀ, ਲੇਕਿਨ ਪੇਰੈਂਟਸ ਮੇਰੇ ਫਤਿਹਪੁਰ ਰਾਜਪੂਤਾਂ ਸੀ। ਉੱਥੇ ਮੈਂ ਪੰਜਵੀਂ ਚ ਪੜਿਆ ਸਰਕਾਰੀ ਸਕੂਲ ਦੇ ਵਿੱਚ, ਫਿਰ ਮੈਂ ਉਸ ਤੋਂ ਬਾਅਦ ਸੁਨੌਰ ਪੜਿਆ, ਫਿਰ ਮੋਦੀ ਕਾਲਜ ਪਟਿਆਲੇ, ਤੇ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਮੈਂ 86 ਦੇ ਵਿੱਚ ਮਾਸਟਰ ਡਿਗਰੀ ਜਰਨਲਿਜ਼ਮ ਦੀ ਕੀਤੀ। ਫਿਰ ਮੈਂ ਚਲਿਆ ਗਿਆ ਪਬਲਿਕ ਰਿਲੇਸ਼ਨ ਡਿਪਾਰਟਮੈਂਟ ਪੰਜਾਬ ਦੇ ਵਿੱਚ ਐਜ਼ ਇਨਫੋਰਮੇਸ਼ਨ ਆਫਿਸਰ। ਪਰ ਮੇਰਾ ਸ਼ੁਰੂ ਤੋਂ, ਕਿਉਂਕਿ ਉਸ ਵੇਲੇ ਦਾ ਜ਼ਮਾਨਾ ਹੈ, ਸਾਡੇ ਜਿਹੜੇ ਬਹੁਤ ਸਾਰੇ ਸੁਣਨ ਵਾਲੇ ਹੈ ਉਹਨਾਂ ਨੂੰ ਪਤਾ ਹੈ ਕਿ ਇੱਕ ਜ਼ਮਾਨਾ ਸੀ ਜਦੋਂ ਸਿਰਫ ਰੇਡੀਓ ਹੀ ਸੁਣਨ ਚ ਹੁੰਦਾ ਸੀ, ਆਲ ਇੰਡੀਆ ਰੇਡੀਓ, ਔਰ ਦਿਹਾਤੀ ਪ੍ਰੋਗਰਾਮ, ਔਰ ਉੱਥੋਂ ਚੰਨ ਰਿਸ਼ਮਾ ਪ੍ਰੋਗਰਾਮ, ਬੜੇ ਪ੍ਰੋਗਰਾਮ ਜਲੰਧਰ ਤੋਂ ਆਉਂਦੇ ਸੀ। ਸੋ ਸੁਣਦਿਆਂ ਪ੍ਰੋਗਰਾਮ, ਮੈਂ ਰੇਡੀਓ ਦਾ ਬਹੁਤ ਤਕੜਾ ਲਿਸਨਰ ਰਿਹਾ, ਮੈਂ ਬੀਬੀਸੀ ਦਾ ਬਹੁਤ ਤਕੜਾ ਲਿਸਨਰ ਰਿਹਾ, ਉਹਨਾਂ ਦੀ ਮੈਂ ਜਿਹੜੀ ਲਿਸਨਰਸ਼ਿਪ ਕਲੱਬ ਹੈ ਉਹਦਾ ਮੈਂਬਰ ਰਿਹਾ, ਔਰ ਬਤੌਰ ਬਦੌਲਤ ਬੀਬੀਸੀ ਹੀ ਮੈਂ ਆਲ ਇੰਡੀਆ ਰੇਡੀਓ ਦੇ ਵਿੱਚ ਆਇਆ, ਕਿਉਂਕਿ ਉਹਦੇ ਨਾਲ ਜੁੜਨਾ ਆਪਣੇ ਆਪ ਦੇ ਵਿੱਚ ਇੱਕ ਬੜੀ ਵੱਡੀ ਗੱਲ ਹੈ, ਕਿਉਂਕਿ ਉਹਦੇ ਨਾਲ ਜੁੜ ਕੇ ਤੁਸੀਂ ਪੂਰੀ ਦੁਨੀਆਂ ਨਾਲ ਜੁੜ ਜਾਂਦੇ ਹੋ, ਔਰ ਰੇਡੀਓ ਸੁਣਦਿਆਂ ਮਨ ਦੇ ਵਿੱਚ ਬੜਾ ਖਿਆਲ ਹੁੰਦਾ ਸੀ ਕਿ ਇਹ ਲੋਕ ਜਿਹੜੇ ਬੋਲਦੇ ਨੇ ਵਿੱਚ ਇਹਦੇ, ਕਿਉਂਕਿ ਟੈਕਨੋਲੋਜੀ ਬਹੁਤਾ ਪਤਾ ਨਹੀਂ ਸੀ, ਤੇ ਕਿ ਇਹ ਗੀਤ ਵੀ ਗਾਈ ਜਾਂਦੇ ਆ, ਵਿੱਚ ਬੋਲੀ ਵੀ ਜਾਂਦੇ ਆ, ਪਿੱਛੇ ਢੋਲਕ ਵੱਜੀ ਜਾਂਦੇ ਆ, ਕਿਤੇ ਗਾਂ ਦੀ ਆਵਾਜ਼ ਆ ਜਾਂਦੀ ਹੈ, ਕਿਤੇ ਜਾਨਵਰਾਂ ਦੀ ਆ ਜਾਂਦੀ ਹੈ। ਸੋ ਉਹਦੇ ਨਾਲ ਇੱਕ ਨਾ ਮਾਹੌਲ ਮਨ ਦੇ ਵਿੱਚ ਬਣਦਾ ਗਿਆ ਬਣਦਾ ਗਿਆ, ਔਰ ਉਸ ਤੋਂ ਬਾਅਦ ਹੌਲੀ ਹੌਲੀ ਜਰਨਲਿਜ਼ਮ ਚ ਆ ਗਏ, ਔਰ ਮੇਰੇ ਅਧਿਆਪਕ ਡਾਕਟਰ ਨਵਜੀਤ ਚੌਲ, ਬਹੁਤ ਸਤਿਕਾਰ ਹੈ ਉਹਨਾਂ ਦਾ ਪੱਤਰਕਾਰੀ ਦੇ ਵਿੱਚ, ਤੇ ਉਹਨਾਂ ਨੇ ਮੈਨੂੰ ਕਿਹਾ ਕਿ ਤੂੰ ਪਬਲਿਕ ਰਿਲੇਸ਼ਨ ਦੀਆਂ ਪੋਸਟਾਂ ਨਿਕਲੀਆਂ ਨੇ ਉੱਥੇ ਜੁਆਇਨ ਕਰਦੇ, ਉੱਥੇ ਜੁਆਇਨ ਕਰਤਾ। ਇਨ ਬਿਟਵੀਨ ਕੀ ਆਇਆ ਕਿ UPSC ਦੀਆਂ ਪੋਸਟਾਂ ਆ ਗਈਆਂ ਰੇਡੀਓ ਦੀਆਂ, ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਵੜੈਚ ਉੱਥੇ ਅਪਲਾਈ ਕਰ, ਤੇਰਾ ਸ਼ੌਕ ਹੈ ਲਿਖਣ ਦਾ, ਕਿਉਂਕਿ ਮੇਰਾ ਮੈਂ ਅਖਬਾਰਾਂ ਚ ਵੀ ਲਿਖਦਾ ਸੀ। ਸੋ ਇਹ ਪਿਛੋਕੜ ਰਿਹਾ, ਔਰ 88 ਦੇ ਵਿੱਚ ਸਿਲੈਕਸ਼ਨ ਹੋ ਗਈ ਆਲ ਇੰਡੀਆ ਰੇਡੀਓ ਤੇ, ਫਿਰ ਮੈਂ ਜਲੰਧਰ ਜੁਆਇਨ ਕੀਤਾ, ਜੰਮੂ ਰਿਹਾ, ਪਟਿਆਲੇ ਰਿਹਾ, ਇਸੇ ਦੌਰਾਨ ਬਹੁਤ ਸਾਰੀਆਂ ਥਾਵਾਂ ਤੇ ਟ੍ਰੇਨਿੰਗ ਜਿਵੇਂ ਕੀਤੀ ਹੈ, ਸ਼ਿਲੌਂਗ, ਹੈਦਰਾਬਾਦ, JNK, ਮਤਲਬ ਸਾਰੀਆਂ ਆਲਮੋਸਟ ਸਟੇਟਾਂ ਜਿਹੜੀਆਂ ਨੇ ਉਹ ਮੈਂ ਘੁੰਮ ਚੁੱਕਿਆ ਹੋਇਆ ਸਾਡੀ ਕੰਟਰੀ ਦੀਆਂ। ਸੋ ਇਹਦੇ ਦੌਰਾਨ ਬਹੁਤ ਸਾਰੇ ਲੋਕਾਂ ਨੂੰ ਮਿਲਣ ਨੂੰ ਮਿਲਿਆ, ਔਰ ਇਹ ਤਜਰਬਾ ਜਿਹੜਾ ਹੁਣ ਤੱਕ ਜਿਹੜਾ ਕਿ ਉਸੇ ਦੀ ਬਦੌਲਤ ਹੈ ਕਿ ਤੁਸੀਂ ਸਾਨੂੰ ਅੱਜ ਸੱਦਾ ਦਿੱਤਾ।
ਸਰ ਅਸਲ ਦੇ ਵਿੱਚ ਪਤਾ ਕੀ ਹੈ, ਇਸ ਵੇਲੇ ਤੁਹਾਡੇ ਤਜਰਬੇ ਬਾਰੇ ਜਾਣ ਕੇ ਦੇਖੋ, ਇੱਕ ਜਾਣਨ ਦੀ ਇੱਛਾ ਤਾਂ ਹੈ ਹੀ ਹੈ ਆ, ਔਰ ਅਸੀਂ ਸਿੱਖਣ ਦੀ ਇੱਛਾ ਵੀ ਨਾਲ ਰੱਖਦੇ ਹੁੰਦੇ ਆ, ਪਰ ਜਦੋਂ ਇਹੋ ਜਿਹੀ ਸ਼ਖਸੀਅਤ ਸਾਹਮਣੇ ਬੈਠੀ ਹੋਵੇ ਨਾ, ਉਹਨੂੰ ਇੰਟਰਵਿਊ ਕਰਨਾ ਵੀ ਬੜਾ ਮੁਸ਼ਕਲ
ਲੱਗਦਾ,
ਥੋੜੀ ਜਿਹੀ ਮੈਂ ਵੀ ਅੰਦਰੋਂ ਨਰਵਸ ਆ ਜੇ ਦੇਖਿਆ ਜਾਵੇ। ਪਰ ਦੂਸਰੀ ਗੱਲ, ਜਿਵੇਂ ਤੁਸੀਂ ਗੱਲ ਕੀਤੀ ਹੈ ਨਾ ਵੀ
ਉਸ ਵੇਲੇ ਜਦੋਂ ਤੁਸੀਂ ਸ਼ੁਰੂਆਤ ਕੀਤੀ, ਜਦੋਂ ਇਸ ਫੀਲਡ ਦੇ ਵਿੱਚ ਆਏ, ਹਨਾ, ਐਜ਼ ਅ ਲਿਸਨਰ ਤੁਸੀਂ ਪਹਿਲਾਂ ਸੁਣਨਾ ਸ਼ੁਰੂ ਕੀਤਾ, ਫਿਰ ਉਹਦੇ ਲਈ ਤੁਹਾਡੀ ਹੋਰ ਜ਼ਿਆਦਾ ਤਾਂਘ ਵਧੀ ਔਰ ਤੁਸੀਂ ਉਹਦੇ ਨਾਲ ਜੁੜ ਗਏ। ਅਕਸਰ ਉਹਨਾਂ ਸਮਿਆਂ ਦੇ ਵਿੱਚ ਜਦੋਂ ਇਹ ਆਕਾਸ਼ਵਾਣੀ ਹੈ ਦੀ ਗੱਲ ਹੁੰਦੀ ਸੀ ਨਾ, ਤੇ ਲੋਕ ਬੜੇ ਚੁਕੰਨੇ ਹੋ ਜਾਂਦੇ ਸੀ, ਹਨਾ, ਅੱਖਾਂ ਕੰਨ ਜਿਹੜੇ ਸੀ ਉਹ ਖੋਲ ਲੈਂਦੇ ਸੀਗੇ। ਤੁਹਾਡੀਆਂ ਦੋ ਬੁੱਕਸ ਵੀ ਆਈਆਂ, ਇਹ ਆਕਾਸ਼ਵਾਣੀ ਹੈ ਤੇ ਹੁਣ ਤੁਸੀਂ ਖਬਰਾਂ ਸੁਣੋ, ਹਨਾ, ਇਹਨਾਂ ਕਿਤਾਬਾਂ ਨੂੰ ਲਿਖਣ ਦਾ ਸਬੱਬ ਕਿਵੇਂ ਬਣਿਆ?
ਇਹ ਅਮਰਦੀਪ ਜੀ, ਇਸ ਤਰ੍ਹਾਂ ਸੀ ਕਿ ਜਦੋਂ ਮੈਂ ਪੜ੍ਹਦਾ ਸੀ ਤੇ ਉਦੋਂ ਅਸੀਂ ਦੇਖਿਆ ਸੀ ਕਿ ਪੰਜਾਬੀ ਦੇ ਵਿੱਚ ਕਿਤਾਬਾਂ ਨਹੀਂ ਸੀ ਮਿਲਦੀਆਂ, ਪੱਤਰਕਾਰੀ ਦੇ ਵਿੱਚ
ਜੀ
ਬਹੁਤ ਘੱਟ ਕਿਤਾਬਾਂ ਸੀ, ਔਰ ਸਾਨੂੰ ਜਾਂ ਤਾਂ ਹਿੰਦੀ ਦੀਆਂ ਕਿਤਾਬਾਂ ਤੇ ਡਿਪੈਂਡ ਕਰਨਾ ਪੈਂਦਾ ਸੀ
ਜੀ,
ਜਾਂ ਫਿਰ ਇੰਗਲਿਸ਼ ਦੀਆਂ ਕਿਤਾਬਾਂ ਚੋਂ ਨੋਟਸ ਬਣਾਉਣੇ ਪੈਂਦੇ ਸੀ
ਜੀ,
ਔਰ ਸਾਡੇ ਵਰਗੇ ਲੋਕ ਜਿਹੜੇ ਸਰਕਾਰੀ ਸਕੂਲਾਂ ਚੋਂ ਪੜ੍ਹ ਕੇ ਆਏ ਆ ਅਸੀਂ, ਜਿੱਥੇ ਸਾਡੀ ਕਹਿ ਸਕਦੇ ਹਾਂ ਕਿ ਬਿਊਰੋਕਰੇਸੀ ਸਾਡੇ ਪੋਲੀਟੀਸ਼ੀਅਨ ਦਾ ਇੱਕ ਏਮ ਰਿਹਾ ਕਿ ਸਰਕਾਰੀ ਸਕੂਲਾਂ ਦੇ ਬੱਚੇ ਉਹ ਨਾ ਅੰਗਰੇਜ਼ੀ ਪੜ੍ਹਨ
ਜੀ,
ਉਹ ਪੰਜਾਬੀ ਹੀ ਪੜ੍ਹਨ
ਜੀ,
ਉਹ ਸ਼ੰਭੂ ਤੱਕ ਹੀ ਰਹਿਣ ਤਾਂ ਕਿ ਉਹ ਵੋਟਰ ਹੀ ਰਹਿਣ ਤੇ ਉਹ ਅੱਗੇ ਨਾ ਆ ਸਕਣ। ਸੋ ਅਸੀਂ ਉਹਨਾਂ ਸਕੂਲਾਂ ਦੇ ਪੜ੍ਹੇ ਹੋਏ
ਜੀ,
ਤੇ ਮਨ ਚ ਬੜਾ ਸੀ ਕਿ ਪੰਜਾਬੀ ਭਾਸ਼ਾ ਦੇ ਵਿੱਚ ਅਗਰ ਪੱਤਰਕਾਰੀ ਦੀਆਂ ਕਿਤਾਬਾਂ ਹੋਣ ਤੇ ਆਉਣ ਵਾਲੇ ਸਟੂਡੈਂਟਸ ਨੂੰ ਬੜਾ ਫਾਇਦਾ ਹੋ ਸਕਦਾ।
ਬਿਲਕੁਲ
ਜੀ, ਕਿਉਂਕਿ ਬਹੁਤ ਸਾਰੇ ਸਾਡੇ ਵਰਗੇ ਦੱਬੇ ਲੋਕ ਜਿਨ੍ਹਾਂ ਦੀਆਂ ਭਾਵਨਾਵਾਂ ਹੋਣਗੀਆਂ ਅੱਗੇ ਪਾਸ ਆਉਣ ਦੀਆਂ, ਉਹ ਮਟੀਰੀਅਲ ਨਾ ਆਉਣ ਕਰਕੇ ਜਿਹੜਾ ਉਹ ਅੱਗੇ ਨਹੀਂ ਆ ਪਾਉਂਦੇ।
ਬਿਲਕੁਲ,
ਸੋ ਪੰਜਾਬੀ ਯੂਨੀਵਰਸਿਟੀ ਨੇ ਇੱਕ ਸਕੀਮ ਚਲਾਈ ਮਾਧਿਅਮ ਪਰਿਵਰਤਨ ਦੀ, ਕਿ ਕਿਤਾਬਾਂ ਜਿਹੜੀਆਂ ਉਹ ਪੰਜਾਬੀ ਚ ਲਿਖਵਾਈਆਂ ਜਾਣ
ਜੀ,
ਤੇ ਉਹ ਕੰਪੀਟੀਸ਼ਨ ਕਰਵਾਇਆ ਉਹਨਾਂ ਨੇ। ਮੇਰੀ ਉਦੋਂ ਪੋਸਟਿੰਗ ਜੰਮੂ ਸੀ, ਰੇਡੀਓ ਕਸ਼ਮੀਰ ਜੰਮੂ ਚ, ਮੈਂ ਉੱਥੇ ਉਹ ਕਿਤਾਬ ਲਿਖੀ
ਜੀ,
ਉਹ ਮੈਂ ਸਬਮਿਟ ਕੀਤੀ ਇਹ ਆਕਾਸ਼ਵਾਣੀ, ਉਹਨੂੰ ਮੈਨੂੰ 2 ਸਾਲ ਲੱਗ ਗਏ ਲਿਖਦਿਆਂ ਕਿਤਾਬ ਨੂੰ, ਔਰ ਉਹ ਕਿਤਾਬ ਫਸਟ ਆਈ ਕੰਪੀਟੀਸ਼ਨ ਦੇ ਵਿੱਚ।
ਅੱਛਾ ਜੀ,
ਫਸਟ ਤਾਂ ਆਉਣੀ ਸੀ ਕਿਉਂਕਿ ਕਿਸੇ ਨੇ ਅਪਲਾਈ ਨਹੀਂ ਕੀਤਾ, ਲੇਕਿਨ ਜਿਹੜਾ ਪੈਨਲ ਸੀ ਉਹਨੇ ਰਿਕਮੈਂਡ ਕੀਤਾ ਇਹ, ਕਿਉਂਕਿ ਯੂਨੀਵਰਸਿਟੀ ਨੇ ਪੈਨਲ ਨੂੰ ਭੇਜਿਆ ਕਿ ਹਾਂ ਇਹ ਕਿਤਾਬ ਜਿਹੜੀ ਆ ਉਹ ਲੱਗ ਸਕਦੀ, ਕਿਉਂਕਿ ਉਸ ਤੋਂ ਪਹਿਲਾਂ ਇੱਕੋ ਕਿਤਾਬ ਸੀਗੀ ਰੇਡੀਓ ਪੱਤਰਕਾਰੀ ਭੁਪਿੰਦਰ ਸਿੰਘ ਦੀ, ਉਹ ਬਹੁਤ ਪੁਰਾਣੀ ਕਿਤਾਬ ਸੀ। ਸੋ ਉਦੋਂ ਤੋਂ ਲੈ ਕੇ ਹੁਣ ਤੱਕ 95 ਤੋਂ ਲੈ ਕੇ ਹੁਣ ਤੱਕ ਰੇਡੀਓ ਉੱਤੇ ਬਿਲਕੁਲ ਅਪਡੇਟਡ ਜਿਹੜੀ ਆਲ ਇੰਡੀਆ ਰੇਡੀਓ ਬਾਰੇ ਤੁਸੀਂ ਉਹਦੀ ਟੈਕਨੋਲੋਜੀ ਹੈ, ਉਹਦੇ ਪ੍ਰੋਗਰਾਮ ਦੀ ਕੰਟੈਂਟ ਦੀ ਗੱਲ ਹੈ, ਪ੍ਰੋਡਕਸ਼ਨ ਦੀ ਗੱਲ ਹੈ, ਰੂਲਸ ਐਂਡ ਰੈਗੂਲੇਸ਼ਨ ਹੈ, ਉਹਦੀ ਨੈਟਵਰਕ ਹੈ ਆਲ ਇੰਡੀਆ ਰੇਡੀਓ ਦਾ ਲੇਟੈਸਟ, ਉਹਦੀ ਪਹਿਲਾ ਐਡੀਸ਼ਨ ਖਤਮ ਹੋ ਗਿਆ ਸੀ 2-3 ਸਾਲ ਪਹਿਲਾਂ, ਯੂਨੀਵਰਸਿਟੀ ਨੇ ਮੇਰੇ ਕੋਲ ਉਹਦਾ ਦੂਸਰਾ ਐਡੀਸ਼ਨ ਵੀ ਲਿਖਵਾਇਆ। ਔਰ ਦੂਸਰਾ ਜਿਹੜੀ ਦੂਸਰੀ ਕਿਤਾਬ ਹੈ ਹੁਣ ਤੁਸੀਂ ਖਬਰਾਂ ਸੁਣੋ
ਜੀ ਜੀ,
ਉਹਦਾ ਸਬੱਬ ਇਹ ਹੈ ਕਿ ਮੇਰਾ ਸ਼ੁਰੂ ਤੋਂ ਜਿਹੜਾ ਉਹ ਖਬਰਾਂ ਦੇ ਨਾਲ ਸੰਬੰਧ ਰਿਹਾ, ਮੈਂ ਬਹੁਤ ਲਿਖਦਾ ਵੀ ਰਿਹਾ, ਅਖਬਾਰਾਂ ਲਈ ਵੀ ਕੰਮ ਕਰਦਾ ਰਿਹਾ, ਉੱਥੇ ਚੜ੍ਹਦੀ ਕਲਾ ਅਖਬਾਰ ਸੀ, ਮੈਂ ਉੱਥੋਂ ਸ਼ੁਰੂ ਕੀਤਾ ਸੀ। ਸੋ ਮੇਰਾ ਮਨ ਹੈ ਕਿ ਲੋਕਾਂ ਨੂੰ ਜਿਹੜੇ ਸਾਡੇ ਸਟੂਡੈਂਟਸ ਹੈ ਉਹਨਾਂ ਨੂੰ ਅਗਰ ਪਤਾ ਹੋਵੇ ਕਿ ਰੇਡੀਓ ਦੀਆਂ ਖਬਰਾਂ ਲਿਖੀਆਂ ਕਿਵੇਂ ਜਾਂਦੀਆਂ ਨੇ, ਉਹਦੀ ਭਾਸ਼ਾ ਕਿਵੇਂ ਬਣਾਈ ਜਾਂਦੀ ਹੈ, ਉਹਦੇ ਵਿੱਚ ਫਿਗਰਸ ਨਾਮ ਕਿਵੇਂ ਵਰਤੇ ਜਾਂਦੇ ਆ, ਔਰ ਉਹਦੀ ਵੋਕੈਬਲਰੀ ਬਾਰੇ, ਉਹਦੇ ਸਟਾਈਲ ਬਾਰੇ ਪਤਾ ਹੋਵੇ, ਤੇ ਸਾਡੇ ਬਹੁਤ ਸਾਰੇ ਜਿਹੜੇ ਬੱਚੇ ਨੇ ਜਿਹੜੇ ਅੱਛੀ ਪੰਜਾਬੀ ਬੋਲ ਲੈਂਦੇ ਆ, ਉਹ ਬਹੁਤ ਵਧੀਆ ਨਿਊਜ਼ ਰੀਡਰ ਵੀ ਬਣ ਸਕਦੇ ਆ, ਕੋਰਸਪੋਂਡੈਂਟ ਵੀ ਬਣ ਸਕਦੇ ਆ ਰੇਡੀਓ ਦੇ, ਔਰ ਨਿਊਜ਼ ਰੇਡੀਓ ਨਾਲ ਜੁੜ ਸਕਦੇ ਆ। ਔਰ ਉਸ ਨੂੰ ਮੱਦੇਨਜ਼ਰ ਰੱਖ ਕੇ ਮੈਂ ਉਹ ਕਿਤਾਬ ਲਿਖ ਕੇ ਯੂਨੀਵਰਸਿਟੀ ਨੂੰ ਸਬਮਿਟ ਕਰਤੀ, ਔਰ ਯੂਨੀਵਰਸਿਟੀ ਨੇ ਉਹ ਕਿਤਾਬ ਅਪਰੂਵ ਕਰਤੀ, ਉਹ ਵੀ ਕਿਤਾਬ ਮੇਰੀ ਪੰਜਾਬੀ ਯੂਨੀਵਰਸਿਟੀ ਨੇ ਜਿਹੜੀ ਆ ਪ੍ਰਕਾਸ਼ਿਤ ਕੀਤੀ। ਔਰ ਦੋਨੋ ਕਿਤਾਬਾਂ ਅਮਰਦੀਪ ਜੀ, ਤੁਸੀਂ ਤੇ ਪੱਤਰਕਾਰੀ ਨਾਲ ਜੁੜੇ ਹੋਏ ਹੋ ਮੈਨੂੰ ਪਤਾ, ਕਿਉਂਕਿ ਤੁਸੀਂ ਆਲ ਇੰਡੀਆ ਰੇਡੀਓ ਤੇ ਵੀ ਰਹੇ ਹੋ, ਅਸੀਂ ਮੈਨੂੰ ਯਾਦ ਆ ਥੋੜੀ ਦੇਰ ਅਸੀਂ ਇਕੱਠੇ ਰਹੇ ਹਾਂ, ਤੇ ਹੁਣ ਤਾਂ ਤੁਹਾਡਾ ਵੀ ਬਹੁਤ ਤਜਰਬਾ ਹੋ ਗਿਆ। ਤੋ ਉਹ ਕਿਤਾਬਾਂ ਜਿਹੜੀਆਂ ਨੇ ਉਹ ਪੰਜਾਬ ਦੀਆਂ ਸਾਰੀਆਂ ਯੂਨੀਵਰਸਿਟੀਆਂ ਦੇ ਵਿੱਚ ਜਿੱਥੇ ਪੱਤਰਕਾਰੀ ਦਾ ਕੋਰਸ ਚੱਲਦਾ
ਜੀ,
ਉੱਥੇ ਉਹ ਕਿਤਾਬਾਂ ਜਿਹੜੀਆਂ ਨੇ ਰਿਕਮੈਂਡਡ ਬੁੱਕਸ ਦੇ ਤੌਰ ਤੇ ਹੁਣ ਲੱਗੀਆਂ ਹੋਈਆਂ ਨੇ
ਜੀ। ਮੈਨੂੰ ਲੱਗਦਾ ਕਾਫੀ ਵੱਡੀ ਘਾਟ ਸੀ, ਕਿਤਾਬਾਂ ਦੀ ਵੀ ਘਾਟ ਸੀ ਔਰ ਵਿਸ਼ੇ ਦੀ ਵੀ ਕਹਿ ਲੋ, ਕਿ ਜਰਨਲਿਜ਼ਮ ਦਾ ਜਿਹੜਾ ਵਿਸ਼ਾ ਸੀਗਾ ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਸੀ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਕਾਫੀ ਦੇਰ ਬਾਅਦ ਆਇਆ ਉਹ, ਹਨਾ, ਤੇ ਉਸ ਤੋਂ ਬਾਅਦ ਕਹਿ ਲੋ ਕਿ ਜਲੰਧਰ ਵਾਲੀ ਸਾਈਡ ਦੇ ਵਿੱਚ ਬਹੁਤ ਜ਼ਿਆਦਾ ਫਾਇਦਾ ਹੋਇਆ ਇਹਨਾਂ ਚੀਜ਼ਾਂ ਦਾ। ਔਰ ਇਹ ਕਿਤਾਬਾਂ ਜਿਹੜੀਆਂ ਬਿਲਕੁਲ ਜੀ ਬਹੁਤ ਵੱਡਾ ਸਰਮਾਇਆ ਹੁੰਦੀਆਂ ਜਦੋਂ ਅਸੀਂ ਕਿਸੇ ਵੀ ਚੀਜ਼ ਦੀ ਸੰਭਾਲ ਕਰਨੀ ਆ, ਚਾਹੇ ਉਹ ਬ੍ਰੌਡਕਾਸਟਿੰਗ ਦੇ ਫੀਲਡ ਦੀ ਗੱਲ ਆ, ਚਾਹੇ ਅਸੀਂ ਇਤਿਹਾਸ ਦੀ ਗੱਲ ਕਰਦੇ ਆ, ਸੋ ਕਿਤਾਬਾਂ ਜਿਹੜੀਆਂ ਉਹ ਹਮੇਸ਼ਾ ਹੀ ਸਰਮਾਇਆ।
ਮੈਨੂੰ ਜੇ ਪਤਾ ਹੁੰਦਾ ਮੈਂ ਤੁਹਾਡੇ ਕੋਲੇ ਆਉਣਾ ਇੱਥੇ
ਜੀ,
ਤੇ ਮੈਂ ਤੁਹਾਡੇ ਲਈ ਜਰੂਰ ਕਿਤਾਬਾਂ ਲੈ ਕੇ ਆਉਂਦਾ ਉਹ, ਮੈਂ ਦੋਨੋ ਕਿਤਾਬਾਂ ਤੁਹਾਡੇ ਜਲੰਧਰ ਪਟਿਆਲਾ ਵਾਲੇ ਸਟੂਡੀਓ ਚ ਪਹੁੰਚਾਵਾਂਗਾ ਤਾਂ ਕਿ ਤੁਹਾਨੂੰ ਮਿਲ ਸਕਣ ਉਹ ਕਿਤਾਬਾਂ।
ਜ਼ਰੂਰ ਉਡੀਕ ਰਹੇਗੀ। ਤੇ ਟੈਲੀਵਿਜ਼ਨ ਦੇ ਨਾਲ ਵੀ ਤੁਹਾਡਾ ਬ੍ਰੈਡ ਸਾਹਿਬ ਕਾਫੀ ਦੇਰ ਰਾਬਤਾ ਬਣਿਆ ਰਿਹਾ, ਸਟੇਸ਼ਨ ਡਾਇਰੈਕਟਰ ਤੁਸੀਂ ਦੂਰਦਰਸ਼ਨ ਜਲੰਧਰ ਦੇ ਵਿੱਚ ਰਹੇ ਹੋ, ਔਰ ਉਹਦੇ ਦੌਰਾਨ ਵੀ ਤੁਸੀਂ ਕਾਫੀ ਸਾਰੇ ਜਿਹੜੇ ਪ੍ਰੋਗਰਾਮਾਂ ਕੰਡਕਟ ਕੀਤੇ ਆ,
ਦੂਰਦਰਸ਼ਨ ਦੇ ਵਿਚ ਮੈਂ ਡਾਇਰੈਕਟਲੀ ਕੰਮ ਨਹੀਂ ਕੀਤਾ ਨਾ ਮੈਂ ਡਾਇਰੈਕਟਰ ਰਿਹਾ ਉੱਥੇ ਲੇਕਿਨ ਕਿਉਂਕਿ ਸਾਡਾ ਮਹਿਕਮਾ ਇੱਕ ਹੈ ਪ੍ਰਸਾਰ ਭਾਰਤੀ ਦੇ ਅੰਡਰ ਅਸੀਂ ਆਉਂਦੇ ਹਾਂ ਆਲ ਇੰਡੀਆ ਰੇਡੀਓ ਤੇ ਦੂਰਦਰਸ਼ਨ ਸੋ ਅਸੀਂ ਇੱਕ ਦੂਜੇ ਨਾਲ ਪ੍ਰੋਗਰਾਮ ਐਕਸਚੇਂਜ ਵੀ ਕਰਦੇ ਹਾਂ ਇੱਕ ਦੂਜੇ ਦੇ ਪ੍ਰੋਗਰਾਮਾਂ ਚ ਪਾਰਟੀਸਪੇਟ ਵੀ ਕਰਦੇ ਹਾਂ ਸੋ ਉੱਥੇ ਮੈਂ ਬਹੁਤ ਸਾਰੀਆਂ ਇੰਟਰਵਿਊਜ਼ ਨੇ ਜਿਹੜੀਆਂ ਉਹਨਾਂ ਲਈ ਕੰਡਕਟ ਕੀਤੀਆਂ ਨੇ ਔਰ ਉਹਨਾਂ ਦੇ ਸਾਡੇ ਕਿਉਂਕਿ ਪਟਿਆਲੇ ਸਟੂਡੀਓ ਹੈ ਉਹਨਾਂ ਦਾ PGF ਹੈ ਉਹਨਾਂ ਦਾ ਪ੍ਰੋਗਰਾਮ ਜਨਰੇਸ਼ਨ ਫੈਸਿਲਿਟੀ ਸੋ ਉੱਥੇ ਜਿੰਨੇ ਪਟਿਆਲੇ ਦੇ ਬਹੁਤ ਸਾਰੇ ਪ੍ਰੋਗਰਾਮ ਨੇ ਵਾਈਸ ਚਾਂਸਲਰ ਡੈਪਟੀ ਕਮਿਸ਼ਨਰ ਸੈਕਰੇਟਰੀਜ਼ ਐਗਰੀਕਲਚਰ ਇਸਾ ਪੋਲੂਸ਼ਨ ਕੰਟਰੋਲ ਬੋਰਡ ਜਦੋਂ ਵੀ ਕਿਤੇ ਔਰ ਇਸ ਤਰ੍ਹਾਂ ਦੇ ਕੋਈ ਫੀਚਰਾਈਜ਼ ਪ੍ਰੋਗਰਾਮ ਵੀ ਜਿਹੜੇ ਆ ਉਹ ਉੱਥੇ ਕਰਨ ਦਾ ਜਿਹੜਾ ਉਹ ਮੌਕਾ ਮਿਲਿਆ ਔਰ ਹੁਣ ਵੀ ਉਹਨਾਂ ਦੇ ਨਾਲ ਰਾਬਤਾ ਸਾਡਾ ਜਿਹੜਾ ਰੈਗੂਲਰ ਬਣਿਆ ਰਹਿੰਦਾ
ਠੀਕ ਹੈ ਸੋ ਦੂਰਦਰਸ਼ਨ ਦੇ ਲਈ ਜਿਹੜੇ ਸਾਰੇ ਪ੍ਰੋਗਰਾਮ ਆ ਉਹ ਤੁਸੀਂ ਐਜ਼ ਅ ਸਟੇਸ਼ਨ ਡਾਇਰੈਕਟਰ ਉਥੋਂ ਹੀ ਕਰਦੇ
ਹੋ ਜੀ
ਜੀ
ਪਟਿਆਲੇ ਤੋਂ
ਜੀ ਅੱਛਾ ਇਹ ਸਾਰਾ ਜਿਹੜਾ ਤਜਰਬਾ ਦੂਰਦਰਸ਼ਨ ਦਾ ਜਾਂ ਫਿਰ ਰੇਡੀਓ ਦਾ ਤੁਹਾਡਾ ਕਿਵੇਂ ਦਾ ਰਿਹਾ ਕਿਉਂਕਿ ਤੁਸੀਂ ਉਸ ਸਮੇਂ ਸ਼ੁਰੂਆਤ ਕੀਤੀ ਸੀ ਜਦੋਂ ਟੈਕਨੋਲੋਜੀ ਨਹੀਂ ਸੀ ਇੰਨੀ ਐਡਵਾਂਸ ਹੋਈ ਹੁਣ ਦੇਖੀਏ ਤਾਂ ਕੁਛ ਸਾਲਾਂ ਦੇ ਵਿੱਚ ਵਟਸਐਪ ਬਹੁਤ ਜ਼ਿਆਦਾ ਟੈਕਨੋਲੋਜੀ ਐਡਵਾਂਸ ਹੋਈ ਆ ਕਹਿ ਲੋ ਪ੍ਰੋਗਰਾਮਾਂ ਦੀ ਰੂਪ ਰੇਖਾ ਹੀ ਬਦਲ ਗਈ ਹੈ ਪਹਿਲੇ ਜਿਹੜੇ ਪ੍ਰੋਗਰਾਮ ਸੀ ਜਦੋਂ ਸਾਡੇ ਸੁਣਨ ਵਾਲੇ ਜਿਹੜੇ ਸੀ ਉਹ ਖੇਤਾਂ ਚ ਵੀ ਰੇਡੀਓ ਲਾ ਕੇ ਉਡੀਕ ਕਰਦੇ ਹੁੰਦੇ ਸੀ ਹਨਾ ਤੇ ਹੁਣ ਜਿਹੜਾ FM ਦਾ ਜਿਹੜਾ ਕਾਫੀ ਜ਼ਿਆਦਾ ਬੋਲਬਾਲਾ ਜਾਂ ਫਿਰ ਤੇਜ਼ ਤਰਾਰ ਜਿਹੜੇ ਪ੍ਰੋਗਰਾਮ ਆ ਉਹਨਾਂ ਦਾ ਕਾਫੀ ਬੋਲਬਾਲਾ ਕਿੱਦਾਂ ਦੇਖਦੇ ਹੋ ਸਾਰੇ ਪਰਿਵਰਤਨ ਨੂੰ ਤੁਸੀਂ
ਅਮਰਦੀਪ ਜੀ ਪਰਿਵਰਤਨ ਤੇ ਜਿਹੜਾ ਉਹ ਕੁਦਰਤ ਦਾ ਅਸੂਲ ਹੈ ਉਹ ਆਉਣਾ ਹੀ ਆਉਣਾ ਹੈ ਜਿਹੜਾ ਉਹਨੂੰ ਅਕਸੈਪਟ ਨਹੀਂ ਕਰਦਾ ਉਹ ਪਿੱਛੇ ਰਹਿ ਜਾਂਦਾ
ਜੀ
ਔਰ ਇਹ ਟੈਕਨੋਲੋਜੀ ਪਿਛਲੇ ਮੈਂ ਸਮਝਦਾ ਕੋਈ 20 ਸਾਲਾਂ ਦੇ ਵਿੱਚ ਤੇ ਇੰਨੀ ਤੇਜ਼ੀ ਨਾਲ ਬਦਲੀ ਹੈ ਹਰ ਫੀਲਡ ਦੇ ਵਿੱਚ ਦੇਖ ਲਓ ਚਾਹੇ ਉਹ ਸਾਡੀ ਮੈਡੀਕਲ ਸਾਇੰਸ ਹੈ ਸਪੋਰਟਸ ਹੈ ਸਾਡੀ ਐਗਰੀਕਲਚਰ ਹੈ ਤੁਸੀਂ ਦੇਖੋ ਬਹੁਤ ਬਦਲਿਆ ਰੇਡੀਓ ਦੇ ਵਿੱਚ ਜਿਹੜੀ ਤਬਦੀਲੀ ਹੈ ਮੈਂ ਸਮਝਦਾ ਇਹ ਬੜੀ ਜ਼ਰੂਰੀ ਸੀ ਹੋਣੀ ਵੀ ਚਾਹੀਦੀ ਸੀ ਔਰ ਇਸ ਤੋਂ ਬਗੈਰ ਗੁਜ਼ਾਰਾ ਵੀ ਨਹੀਂ ਹੈਗਾ ਕਿ ਜੇਕਰ ਅਸੀਂ ਅੱਜ ਤੋਂ 20 ਸਾਲ ਪਹਿਲਾਂ ਗੱਲ ਕਰੀਏ ਤੇ ਸਾਡੇ ਕੋਲ ਸਿਰਫ ਜੇ ਅਸੀਂ ਆਪਣੇ ਭਾਰਤ ਦੀ ਗੱਲ ਕਰੀਏ ਸਾਡੇ ਕੋਲ ਆਲ ਇੰਡੀਆ ਰੇਡੀਓ ਸੀ ਇਕੱਲਾ ਉਹਦੇ ਵੱਖਰੇ ਵੱਖਰੇ ਚੈਨਲ ਸੀ ਜੋ ਪੰਜਾਬ ਦੇ ਵਿੱਚ ਇੱਕੋ ਹੀ ਰੇਡੀਓ ਸਟੇਸ਼ਨ ਸੀ ਸਿਰਫ ਸਾਡੇ ਕੋਲ ਔਰ ਅੱਜ ਜੇ ਅਸੀਂ ਦੇਖੀਏ ਕਿ ਪਟਿਆਲੇ ਦੇ ਵਿੱਚ 5 ਰੇਡੀਓ ਸਟੇਸ਼ਨ ਨੇ ਇੱਕ ਆਲ ਇੰਡੀਆ ਰੇਡੀਓ ਹੈ 4 ਉੱਥੇ ਪ੍ਰਾਈਵੇਟ ਰੇਡੀਓ ਸਟੇਸ਼ਨ ਨੇ ਬਠਿੰਡੇ ਸਟੇਸ਼ਨ ਹੈ ਲੁਧਿਆਣੇ ਸਟੇਸ਼ਨ ਹੈ ਚੰਡੀਗੜ੍ਹ ਹੈ ਅੰਮ੍ਰਿਤਸਰ ਹੈ ਹਰਿਆਣੇ ਦੇ ਵਿੱਚ ਹੈ ਸੋ ਇਹ ਇੱਕ ਤਾਂ ਟੈਕਨੋਲੋਜੀ ਨੇ ਇਹ ਕਰ ਦਿੱਤਾ ਕਿ ਰੇਡੀਓ ਸਟੇਸ਼ਨ ਖੋਲਣੇ ਸੌਖੇ ਹੋ ਗਏ ਦੂਸਰਾ ਇਹ ਹੋ ਗਿਆ ਕਿ ਪ੍ਰੋਗਰਾਮ ਕ੍ਰੀਏਟ ਕਰਨੇ ਪ੍ਰੋਡਿਊਸ ਕਰਨੇ ਉਹ ਬੜੇ ਸੌਖੇ ਹੋ ਗਏ ਇੱਕ ਜ਼ਮਾਨਾ ਸੀ ਮੈਗਨੈਟਿਕ ਟੇਪਾਂ ਦੇ ਉੱਤੇ ਅਸੀਂ ਰਿਕਾਰਡਿੰਗ ਕਰਨ ਜਾਂਦੇ ਸੀ ਤੇ ਉਹ ਟੇਪ ਜੇ ਕਿਤੇ ਰੇਜ਼ ਹੋ ਜਾਵੇ ਤੇ ਸਾਰਾ ਕੁਝ ਜਿਹੜਾ ਉਹ ਖਤਮ ਹੋ ਜਾਂਦਾ ਸੀ ਲੇਕਿਨ ਹੁਣ ਫੈਸਿਲਿਟੀ ਜਿਹੜੀ ਬਹੁਤ ਹੈ ਅਸੀਂ ਟੇਪਾਂ ਤੋਂ ਬਦਲ ਕੇ ਡਿਜੀਟਲ ਮੋਡ ਤੇ ਆਏ ਆ ਔਰ ਰੇਡੀਓ ਇਸ ਵਕਤ ਬਹੁਤ ਸਾਰੇ ਪਲੇਟਫਾਰਮ ਤੇ ਰੇਡੀਓ ਜਿਹੜਾ ਉਹ ਐਨਾਲੋਗ ਵੀ ਹੈ ਤੁਸੀਂ ਰੇਡੀਓ ਸੈੱਟ ਘਰੇ ਬੈਠ ਕੇ ਵੀ ਸੁਣ ਸਕਦੇ ਹੋ FM ਦੇ ਵਿੱਚ ਵੀ ਸੁਣ ਸਕਦੇ ਹੋ ਉਹੀ ਸਟੇਸ਼ਨ ਆਨਲਾਈਨ ਵੀ ਸੁਣ ਸਕਦੇ ਹੋ ਔਰ ਦੇਖੋ ਕਿ ਇਹ ਟੈਕਨੋਲੋਜੀ ਦਾ ਹੀ ਹੈ ਅਮਰਦੀਪ ਜੀ ਕਿ ਪਹਿਲਾਂ ਬਾਹਰਲੇ ਮੁਲਕਾਂ ਚ ਕੋਈ ਰੇਡੀਓ ਸਟੇਸ਼ਨ ਪੰਜਾਬੀ ਹੁੰਦਾ ਹੀ ਨਹੀਂ ਸੀ ਸਿਰਫ ਮਾਸਕੋ ਵਾਲੇ ਪੰਜਾਬੀ ਦਾ ਪ੍ਰੋਗਰਾਮ ਇੱਕ ਚਲਾਉਂਦੇ ਹੁੰਦੇ ਸੀ ਉਹ ਸੁਣਿਆ ਜਾਂਦਾ ਸੀਗਾ ਤੇ ਜਾਂ ਫਿਰ ਪਾਕਿਸਤਾਨ ਦਾ ਰੇਡੀਓ ਜਿਹੜਾ ਉਹ ਵੀ ਐਨਾਲੋਗ ਸੀ ਉਹ ਵੀ ਸੈੱਟ ਤੇ ਸੁਣਦੇ ਸੀ ਤੇ ਹੁਣ ਤੇ ਬਹੁਤ ਸਾਰੇ ਰੇਡੀਓ ਸਟੇਸ਼ਨ ਆ ਗਏ ਆ ਤੁਸੀਂ ਰੇਡੀਓ ਗਾਰਡਨ ਤੇ ਜਾਓ ਐਪ ਤੇ ਤੁਸੀਂ ਦੁਨੀਆਂ ਦੇ ਜਿਹੜਾ ਮਰਜ਼ੀ ਰੇਡੀਓ ਸਟੇਸ਼ਨ ਜਿਹੜਾ ਉਹ ਐਪ ਤੇ ਜਿਹੜਾ ਉਹ ਸੁਣ ਸਕਦੇ ਹੋ ਟੈਕਨੋਲੋਜੀ ਨੇ ਇਹ ਸੌਖਾ ਕਰ ਦਿੱਤਾ ਕਿ ਜਿਹੜਾ ਇਨਫੋਰਮੇਸ਼ਨ ਦਾ ਫਲੋ ਹੈ ਉਹ ਸਿਰਫ ਸਰਹੱਦਾਂ ਚ ਨਹੀਂ ਰਹਿ ਗਿਆ ਹੁਣ ਤੁਸੀਂ ਇੱਥੇ ਬੈਠ ਕੇ ਵੀ ਪੰਜਾਬ ਦੀ ਗੱਲ ਕਰ ਸਕਦੇ ਹੋ ਪੰਜਾਬ ਚ ਬੈਠ ਕੇ ਪੂਰੀ ਦੁਨੀਆਂ ਦੀ ਗੱਲ ਕਰ ਸਕਦੇ ਔਰ ਇਹਦੇ ਨਾਲ ਇਹ ਹੋਇਆ ਕਿ ਲੋਕੀ ਜੁੜੇ ਹੈ ਜਿਹੜੀ ਅੰਡਰਸਟੈਂਡਿੰਗ ਹੈ ਸਮਝ ਹੈ ਸਾਡੀ ਇੱਕ ਦੂਜੇ ਦੀ ਉਹ ਵਧੀਆ ਹੈ ਅਸੀਂ ਇੱਕ ਦੂਜੇ ਨੂੰ ਦੂਰ ਬੈਠੇ ਵੀ ਜਿਹੜੇ ਆ ਉਹ ਮਹਿਸੂਸ ਕਰਦੇ ਆ ਕਿ ਉਹਨਾਂ ਦੀਆਂ ਉੱਥੇ ਕੀ ਪ੍ਰੋਬਲਮਸ ਨੇ ਉਹ ਕੀ ਕਰ ਰਹੇ ਨੇ ਕੀ ਅਚੀਵਮੈਂਟਸ ਹੈ ਉਹਨਾਂ ਦੀਆਂ ਕਿਸ ਤਰ੍ਹਾਂ ਦਾ ਮਾਹੌਲ ਹੈ ਇੱਥੇ ਬੈਠੇ ਤੁਸੀਂ ਜਿਹੜਾ ਇਹਦੇ ਨਾਲ ਕੀ ਹੋਇਆ ਕਿ ਮਨੁੱਖ ਜਿਹੜਾ ਉਹ ਭਾਵਨਾਤਮਕ ਤੌਰ ਤੇ ਭਾਵੇਂ ਨਹੀਂ ਆ ਸਕਿਆ ਬਹੁਤਾ ਨੇੜੇ ਲੇਕਿਨ ਟੈਕਨੋਲੋਜੀ ਨੇ ਉਹਨੂੰ ਕਾਫੀ ਨੇੜੇ ਕਰ ਦਿੱਤਾ ਕਿ ਇੱਕ ਦੂਜੇ ਨੂੰ ਥੋੜਾ ਬਹੁਤਾ ਸਮਝਣ ਦੀ ਕੋਸ਼ਿਸ਼ ਕਰਦਾ ਹੈ ਹਾਲੇ ਭਾਵਨਾਵਾਂ ਜਿਹੜੀਆਂ ਨੇ ਉਹ ਵੱਖਰੀ ਸਥਿਤੀ ਹੈ ਟੈਕਨੋਲੋਜੀ ਉਹਦੇ ਵਿੱਚ ਜਦੋਂ ਆ ਜਾਂਦੀ ਹੈ ਤੇ ਉਹ ਪੂਰੀ ਗੱਲ ਤਾਂ ਨਹੀਂ ਬਣਦੀ ਪਰ ਬਹੁਤ ਹੱਦ ਤੱਕ ਮਨੁੱਖ ਨੂੰ ਮਨੁੱਖ ਦੇ ਬਹੁਤ ਨੇੜੇ ਟੈਕਨੋਲੋਜੀ ਨੇ ਜਿਹੜਾ ਉਹ ਕਰ ਦਿੱਤਾ
ਜੀ ਸੋ ਜਦੋਂ ਭਾਵਨਾਵਾਂ ਦੀ ਗੱਲ ਆ ਜਾਂਦੀ ਹੈ ਨਾ ਆਪਾਂ ਅਕਸਰ ਕਹਿੰਦੇ ਹਾਂ ਵੀ ਹੁਣ ਜਿਹੜੀ ਲਾਈਫ ਆ ਉਹ ਥੋੜੀ ਜਿਹੀ ਪਦਾਰਥਕ ਜ਼ਿਆਦਾ ਹੋ ਗਈ ਆ, ਹਨਾ, ਮਟੀਰੀਅਲਿਸਟਿਕ ਲਾਈਫ ਆ, ਇਸ ਕਰਕੇ ਹੋ ਸਕਦਾ ਕਿ ਉਸ ਵਰਲਡ ਦੇ ਵਿੱਚ ਜਿਹੜੀਆਂ ਭਾਵਨਾਵਾਂ ਦੀ ਜਿਹੜੀ ਗੱਲ ਆ ਉਹ ਥੋੜੀ ਜਿਹੀ ਫਿੱਕੀ ਪੈ ਜਾਂਦੀ ਆ। ਅਦਰਵਾਈਜ਼ ਜਿਹੜੇ ਇਹ ਫੀਲਡ ਨੇ, ਬ੍ਰੋਡਕਾਸਟਿੰਗ ਦੇ ਫੀਲਡ, ਇਹਨਾਂ ਨੇ ਜੋੜਨ ਦੇ ਵਿੱਚ ਬਹੁਤ ਜ਼ਿਆਦਾ ਹਮੇਸ਼ਾ ਹੀ ਮਦਦ ਕੀਤੀ ਹੈ, ਸ਼ੁਰੂਆਤ ਤੋਂ ਲੈ ਕੇ ਹੁਣ ਤੱਕ, ਚਾਹੇ ਟੈਕਨੋਲੋਜੀ ਬਦਲੀ ਹੈ। ਅੱਛਾ ਵੜੈਚ ਸਾਹਿਬ, ਤੁਹਾਡਾ ਮੈਲਬਰਨ ਦੇ ਵਿੱਚ ਆਉਣਾ ਹੋਇਆ, ਮੈਲਬਰਨ ਦੇ ਵਿੱਚ ਤੁਹਾਡਾ ਪਹਿਲਾ ਵਿਜ਼ਿਟ ਆ, ਪਹਿਲੀ ਵਾਰ ਆਏ ਹੋ ਜਾਂ ਇਸ ਤੋਂ ਪਹਿਲਾਂ?
ਪਹਿਲੀ ਵਾਰੀ ਮੈਂ ਆਇਆ ਜੀ।
ਸੋ ਕਿੱਦਾਂ ਦਾ ਮਹਿਸੂਸ ਕਰ ਰਹੇ ਹੋ ਇੱਥੇ ਤੁਸੀਂ?
ਹਾਂ ਅਮਰਦੀਪ ਜੀ, ਬਹੁਤ ਅੱਛਾ ਲੱਗਿਆ
ਜੀ।
ਉਹ ਕਈ ਵਾਰੀ ਸੁਣਦੇ ਹੁੰਦੇ ਆ ਅਸੀਂ ਗੱਲਾਂ ਕਰਦੇ ਲੋਕੀ ਵੀ ਇੱਕ ਸਵਰਗ ਹੁੰਦਾ ਹੈ
ਜੀ,
ਉਹ ਇਹੋ ਜਿਹਾ ਹੋਏਗਾ
ਜੀ,
ਤੇ ਅਸੀਂ ਕਹਿੰਦੇ ਹੁੰਦੇ ਯਾਰ ਉਹ ਕਿਸੇ ਨੇ ਵੇਖੇ ਨੀ ਕਦੇ, ਆ ਕੇ ਨੀ ਦੱਸਿਆ
ਜੀ,
ਤੇ ਜਿਹਨਾਂ ਸਥਿਤੀਆਂ ਚ ਅਸੀਂ ਰਹਿ ਰਹੇ ਹਾਂ ਹਿੰਦੁਸਤਾਨ ਦੇ ਵਿੱਚ, ਸਾਨੂੰ ਉੱਥੇ ਪੈਦਾ ਹੋਏ ਆ, ਵੱਡੇ ਹੋਏ ਆ, ਅਸੀਂ ਇਸ ਕਾਬਲ, ਸਾਨੂੰ ਉਸ ਧਰਤੀ ਨੇ ਬਣਾਇਆ ਕਿ ਅਸੀਂ ਪਹੁੰਚੇ ਆ, ਪਰ ਜਿਹੜੀਆਂ ਕਹਾਣੀਆਂ ਅਸੀਂ ਇੱਥੋਂ ਦੀਆਂ ਬਾਹਰਲੇ ਮੁਲਕਾਂ ਦੀਆਂ ਸੁਣਦੇ ਸੀ ਤੇ ਉਹਨਾਂ ਤੇ ਵਿਸ਼ਵਾਸ ਉਦੋਂ ਇਸ ਕਰਕੇ ਨੀ ਸੀ ਆਉਂਦਾ ਹੁੰਦਾ ਕਿ ਵੀ ਉੱਥੇ ਜਿਹੜੀਆਂ ਲੋਕੀ ਗੱਲਾਂ ਕਰਦੇ ਆ ਨਾ ਆ ਕੇ ਸਾਡੇ ਕੋਲੇ ਪੰਜਾਬ, ਉਹ ਵਧਾ ਚੜਾ ਕੇ ਬੜੀਆਂ ਕਰਦੇ ਆ, ਔਰ ਉਹਦੇ ਵਿੱਚ ਸੱਚਾਈ ਵੀ ਆ। ਕੁਝ ਲੋਕੀ ਕਹਿੰਦੇ ਜੀ ਜਦੋਂ ਲੋਕੀ ਉੱਥੋਂ ਚੱਲਦੇ ਆ ਨਾ ਕੈਨੇਡਾ ਤੋਂ ਜਾਂ ਇੰਗਲੈਂਡ ਤੋਂ ਅਮਰੀਕਾ ਤੋਂ ਤੇ ਆਉਣ ਲੱਗੇ ਨਾ ਫਿਰ ਵੱਡੀਆਂ ਵੱਡੀਆਂ ਮੁੰਦਰੀਆਂ ਪਾ ਕੇ ਤੇ ਬੜੇ ਸੋਹਣੇ ਸੋਹਣੇ ਕੱਪੜੇ ਪਾ ਕੇ ਤੇ ਫਿਰ ਗੱਡੀ ਵੱਡੇ ਸੂਟ ਲੈ ਕੇ ਪਿੰਡ ਚ ਆਉਂਦੇ ਆ ਤੇ ਉਹ ਹੋਰ ਕਿਸਮ ਦਾ ਤਲਿਸਮ ਹੈ। ਲੇਕਿਨ ਮੈਂ ਸਮਝਦਾ ਕਿ ਇਹਦੇ ਮੇਰੇ ਆਉਣ ਨਾਲ ਮੈਨੂੰ ਇੰਜ ਲੱਗਿਆ ਇੱਥੇ ਕਿ ਜਿਹੜਾ ਕੁਝ ਉਹਨਾਂ ਲੋਕਾਂ ਨੂੰ ਜਿਹੜੇ ਇੱਥੇ ਬਹੁਤ ਪਹਿਲਾਂ ਆ ਕੇ ਉੱਥੇ ਜਾਂਦੇ ਆ, ਵਾਪਸ ਆਉਂਦੇ ਆ, ਸੈਟਲ ਹੁੰਦੇ ਆ, ਹਨਾ, ਉਹਨਾਂ ਨੂੰ ਜੋ ਕੁਝ ਇੱਥੋਂ ਲੈ ਕੇ ਜਾਣਾ ਚਾਹੀਦਾ ਸੀ ਉੱਥੇ ਉਹ ਨਹੀਂ ਗਿਆ
ਜੀ, ਜੋ ਵੈਲਿਊਜ਼ ਜਿਹੜੀਆਂ ਅਸਲ ਦੇ ਵਿੱਚ ਇੱਥੇ ਸਿਰਜੀਆਂ ਹੋਈਆਂ ਲੋਕਾਂ ਨੇ ਜੀ।
ਤੇ ਅਸੀਂ ਜਿਵੇਂ ਮੈਂ ਇੱਥੇ ਉਤਰੇ ਏਅਰਪੋਰਟ ਤੇ
ਜੀ,
ਤੇ ਮੈਨੂੰ ਇੰਜ ਲੱਗਿਆ ਕਿ ਇੰਨੀ ਸ਼ੁੱਧ ਹਵਾ, ਮੈਨੂੰ ਥਕਾਵਟ ਹੀ ਖਤਮ ਹੋ ਗਈ, ਇੰਨਾ ਲੰਮਾ ਥੱਕਿਆ। ਮੈਨੂੰ ਰਸਤੇ ਚ ਮੇਰੇ ਵਾਈਫ ਨਾਲ ਸੀਗੇ ਤੇ ਉਹਦੀਆਂ ਵੀ ਅੱਖਾਂ ਬਹੁਤ ਚੜੀਆਂ ਹੋਈਆਂ, ਮੈਨੂੰ ਵੀ ਥਕਾਵਟ ਬੜੀ, ਮੈਨੂੰ ਲੱਗਿਆ ਵੀ ਹੁਣ ਸੋਣਾ ਪੈਗਾ ਕਿਉਂਕਿ ਅਸੀਂ ਰਾਤ ਨੂੰ 9 ਵਜੇ ਲੈਂਡ ਕੀਤੇ
ਜੀ।
ਤੇ ਜਿਉਂ ਹੀ ਬਾਹਰ ਨਿਕਲੇ ਅਸੀਂ, ਮੇਰੇ ਕਜ਼ਨਸ ਲੈਣ ਆਏ ਹੋਏ ਸੀਗੇ, ਬੇਟਾ ਲੈਣ ਆਇਆ ਹੋਇਆ ਸੀਗਾ, ਤੇ ਮੈਨੂੰ ਲੱਗਿਆ ਕਿ ਇੰਨੀ ਫਰੈਸ਼ ਏਅਰ, ਅਸੀਂ ਬਿਲਕੁਲ ਥਕਾਵਟ ਖਤਮ
ਜੀ,
ਔਰ ਅਸੀਂ ਸਾਰੀ ਰਾਤ ਬੈਠੇ ਗੱਲਾਂ ਕਰਦੇ ਰਹੇ। ਮੈਨੂੰ ਲੱਗਿਆ ਇੱਕ ਤੇ ਬਹੁਤ ਵੱਡੀ ਗੱਲ ਹੈ ਕਿ ਤੁਸੀਂ ਆਪਣਾ ਐਨਵਾਇਰਨਮੈਂਟ ਇਸ ਕੰਟਰੀ ਨੇ ਸਾਂਭ ਕੇ ਰੱਖਿਆ ਹੋਇਆ, ਫਿਰ ਡਿਸਿਪਲਿਨ ਹੈ ਤੁਹਾਡਾ, ਸੜਕਾਂ ਤੇ ਡਿਸਿਪਲਿਨ ਹੈ ਤੁਹਾਡਾ, ਮਾਲਸ ਦੇ ਵਿੱਚ ਡਿਸਿਪਲਿਨ ਹੈ ਤੁਹਾਡਾ, ਆਫਿਸ ਦੇ ਵਿੱਚ ਡਿਸਿਪਲਿਨ ਹੈ, ਇਹ ਚੀਜ਼ਾਂ ਅਮਰਦੀਪ ਜੀ ਇੱਥੋਂ ਉੱਥੇ ਨਹੀਂ ਜਾ ਸਕਦੀਆਂ
ਜੀ। ਸੋ ਜਾਣੀਆਂ ਇਹ ਚਾਹੀਦੀਆਂ ਸੀ ਅਸਲ ਚ,
ਲੋਕਾਂ ਦਾ ਇਹ ਫਾਇਦਾ ਹੋਣਾ ਚਾਹੀਦਾ, ਜਿਹੜੇ ਲੋਕੀ ਜਦੋਂ ਕਲਚਰ ਇੱਕ ਦੂਜੇ ਚ ਮਿਕਸ ਹੁੰਦੇ ਆ ਤਾਂ ਇੱਥੋਂ ਇਹ ਚੀਜ਼ ਜਾਣੀ ਸੀ ਉੱਥੇ ਚਾਹੀਦੀ ਸੀ ਕਿ ਭਾਈ ਤੁਸੀਂ ਆਪਣੀ ਮਿੱਟੀ ਪਲਿਊਟ ਨਹੀਂ ਕਰਨੀ, ਆਪਣਾ ਵਾਤਾਵਰਨ ਪਲਿਊਟ ਨਹੀਂ ਕਰਨਾ, ਤੁਸੀਂ ਟ੍ਰੈਫਿਕ ਦੇ ਅਸੂਲ ਜਿਹੜੇ ਆ ਉਹ ਇੰਜ ਚੱਲਣੇ ਆ। ਮੈਂ ਹੈਰਾਨ ਆ ਅਮਰਦੀਪ ਜੀ, ਮੈਂ ਮਤਲਬ ਸੱਚਮੁੱਚ ਬੜਾ ਭਾਵਕ ਹੈ ਇਸ ਚੀਜ਼ ਤੇ ਕਿ ਲੋਕ ਇੱਕ ਦੂਜੇ ਦਾ ਇੰਨਾ ਖਿਆਲ ਰੱਖਦੇ ਆ,
ਬਿਲਕੁਲ,
ਰੈਡ ਲਾਈਟ ਹੋ ਗਈ ਤੇ ਲੋਕ 10-20 ਫੁੱਟ ਦੂਸਰੀ ਗੱਡੀ ਤੋਂ ਖੜ ਰਹੇ ਨੇ ਵੀ ਤੁਹਾਡੇ ਅਗਲੀ ਗੱਡੀ ਦੇ ਟਾਇਰ ਤੁਹਾਨੂੰ ਦਿਸ ਰਹੇ ਨੇ
ਜੀ,
ਔਰ ਤੁਸੀਂ ਲੇਨ ਚ ਜਾ ਰਹੇ ਹੋ ਤੇ ਆਪਣੀ ਲੇਨ ਚ ਜਾ ਰਹੇ ਹੋ
ਜੀ ਜੀ,
ਦੂਸਰੇ ਦੀ ਲੇਨ ਚ ਤੁਸੀਂ ਐਂਟਰ ਕਰਨਾ ਹੀ ਨਹੀਂ, ਜੇ ਕਰਨਾ ਪੈ ਗਿਆ ਤੇ ਤੁਸੀਂ ਇੰਡੀਕੇਟਰ ਦੇ ਕੇ ਕਰਨਾ। ਤੇ ਫਿਰ ਮੈਨੂੰ ਰਾਤ ਨੂੰ ਵੀ ਸੁਪਨੇ ਆਉਂਦੇ ਹੁਣ ਕੀ ਹਾਲ ਹੈ ਉੱਥੇ, ਜਦੋਂ ਮੈਂ ਪਟਿਆਲੇ ਲੰਘਦਾ, ਜਲੰਧਰ ਜਾਂ ਮੈਂ ਲੁਧਿਆਣੇ ਜਾਂਦਾ ਹਾਂ ਜਾਂ ਸਾਡੇ ਲੋਕ ਜਾਂਦੇ ਆ, ਉੱਥੇ ਲੋਕਾਂ ਚ ਇੰਨੀ ਮਤਲਬ ਬੇਸਬਰੀ ਕਿ ਜਿਹੜਾ ਸਭ ਤੋਂ ਪਿੱਛੇ ਖੜਿਆ ਹੁੰਦਾ ਨਾ ਉਹ ਗ੍ਰੀਨ ਲਾਈਟ ਹੋਣ ਤੇ ਸਭ ਤੋਂ ਪਹਿਲਾਂ ਹੌਰਨ ਮਾਰਦਾ ਵੀ ਜਿਵੇਂ ਅਗਲਾ ਬੰਦਾ ਜਿਹੜਾ ਉਹ ਸੁੱਤਾ ਪਿਆ ਹੋਇਆ।
ਮਤਲਬ
ਨਾ ਇੱਕ ਦੂਜੇ ਦੀ ਅਸੀਂ ਲਾਈਫ ਦੀ ਕਦਰ ਕਰਦੇ ਆ ਉੱਥੇ, ਨਾ ਅਸੀਂ ਟ੍ਰੈਫਿਕ ਸੈਂਸ ਆ ਸਾਡੇ ਕੋਲੇ, ਔਰ ਰੋਜ਼ ਦਿਹਾੜੇ ਇੰਨੇ ਜਿਹੜੇ ਉਹ ਹਾਦਸੇ ਹੁੰਦੇ ਆ ਉੱਥੇ, ਕਿੰਨੀਆਂ ਜਾਨਾਂ ਜਾਂਦੀਆਂ ਨੇ। ਔਰ ਹੈਰਾਨੀ ਦੀ ਗੱਲ ਆ ਕਿ ਅਸੀਂ ਇੱਥੇ 9 ਤਰੀਕ ਨੂੰ ਪਹੁੰਚੇ ਆ, ਅੱਜ 18 ਤਰੀਕ ਹੋ ਗਈ ਹੈ, ਮੈਂ ਇੱਕ ਵੀ ਗੱਡੀ ਦਾ ਹੌਰਨ ਨਹੀਂ ਸੁਣਿਆ।
ਠੀਕ ਹੈ, ਸੋ ਮੈਨੂੰ ਲੱਗਦਾ ਵੀ ਇਹ ਵੀ ਆਪਣੇ ਆਪ ਦੇ ਵਿੱਚ ਬਹੁਤ ਸੋਹਣਾ ਤਜਰਬਾ ਆ ਤੁਹਾਡੇ ਲਈ, ਕਿਉਂਕਿ ਅਕਸਰ ਅਸੀਂ ਗੱਲ ਕਰਦੇ ਹੁੰਦੇ, ਰੇਡੀਓ ਤੇ ਵੀ ਗੱਲ ਕਰਦੇ ਹਾਂ, ਸਵੇਰੇ ਵੀ ਅਸੀਂ ਖ਼ਬਰਾਂ ਦੇ ਸਿਲਸਿਲੇ ਚ ਇਹੀ ਗੱਲ ਕਰ ਰਹੇ ਸੀਗੇ ਕਿ ਜਦੋਂ ਅਸੀਂ ਉਥੋਂ ਇੱਥੇ ਆ ਜਾਂਦੇ ਹਾਂ ਤਾਂ ਸਾਨੂੰ ਅਸੂਲ ਵਿਖਾਈ ਦਿੰਦੇ ਆ, ਅਸੀਂ ਉਹਨਾਂ ਨੂੰ ਫੋਲੋ ਵੀ ਕਰਦੇ ਹਾਂ ਹਨਾ, ਪਰ ਉੱਥੇ ਜਾਂਦਿਆਂ ਹੀ ਜਿਵੇਂ ਅਸੀਂ ਹੱਕ ਸਮਝਦੇ ਹਾਂ ਅਸੂਲ ਨੂੰ ਤੋੜਨਾ, ਉੱਥੇ ਜਾਂਦੇ ਆ ਅਸੀਂ ਲੋਕ ਵੀ ਸ਼ਾਮਲ ਹੁੰਦੇ ਆ ਸੂਰ ਤੋੜਨ
ਵਾਲੇ ਸਾਰੇ ਸ਼ਾਮਲ ਹੁੰਦੇ ਆ ਸਾਰੇ ਸ਼ਾਮਲ ਹੁੰਦੇ ਆ ਮੈਂ ਅਮਰਦੀਪ ਜੀ ਇੱਥੇ ਤੁਹਾਡੇ ਕੋਲ ਟਾਈਮ ਹੋਵੇ ਛੋਟੀ ਜੀ ਮੈਂ
ਤੁਹਾਨੂੰ
ਬੜੀ ਇੰਟਰਸਟਿੰਗ ਕਹਾਣੀ ਸੁਣਾਉਣਾ ਚਾਹਾਂਗਾ ਕਿਉਂਕਿ ਮੈਨੂੰ ਮੌਕਾ ਮਿਲਿਆ ਗੱਲ ਕਰਨ ਦਾ
ਜ਼ਰੂਰ ਜੀ ਸਾਡੇ ਤੁਹਾਨੂੰ ਭਾਗ ਲੈ ਕੇ ਆਏ ਹੋ ਅੱਜ
ਉਹ ਇਹ ਹੈ ਕਿ ਉੱਥੇ ਨਾ ਸਿਸਟਮ ਹੈਗਾ
ਜੀ
ਸਿਸਟਮ ਇਜ਼ ਦੇਅਰ ਲੇਕਿਨ ਉਹਨੂੰ ਜਿਨ੍ਹਾਂ ਲੋਕਾਂ ਨੇ ਇੱਕ ਤਾਂ ਫਾਲੋ ਕਰਨਾ
ਜੀ
ਉਹ ਵੀ ਜ਼ਿੰਮੇਵਾਰ ਆ ਜਿਨ੍ਹਾਂ ਨੇ ਫਾਲੋ ਕਰਵਾਉਣਾ ਹੈ ਉਹਦੇ ਵਿੱਚ ਜਿਵੇਂ ਸਾਡੀ ਪੁਲਿਸ ਹੈ ਉੱਥੇ
ਜੀ
ਉਹ ਵੀ ਜ਼ਿੰਮੇਵਾਰ ਹੈ
ਜੀ
ਜਿਹੜਾ ਸਿਸਟਮ ਦੇ ਵਿੱਚ ਹਰਾਰਕੀ ਚ ਆਫੀਸਰ ਬੈਠੇ ਹੋਏ ਵੀ ਜਿਵੇਂ ਕਹਾਣੀ ਇੱਕ ਬੜੀ ਇੰਟਰਸਟਿੰਗ ਹੈ
ਜੀ
ਮੈਂ ਆਪਣੇ ਜਿਸ ਬੇਟੇ ਕੋਲੇ ਆਇਆ ਉਹਨੇ ਇੱਥੇ ਆਰ ਐਮ ਆਈ ਟੀ ਦੇ ਵਿੱਚ ਆਪਣੀ ਡਿਗਰੀ ਕੀਤੀ ਤੇ ਉਹਦੇ ਸਿਲਸਿਲੇ ਚ ਆਇਆ ਉਹ ਛੋਟਾ ਸੀ ਜਦੋਂ ਮੈਂ ਆਪਣੇ ਦੋਨਾਂ ਬੱਚਿਆਂ ਨੂੰ ਇਹ ਗੱਲ ਕਹੀ ਕਿ ਵੀ ਤੁਸੀਂ ਹੁਣ ਵੱਡੇ ਹੋ ਗਏ ਹੋ ਤੁਸੀਂ ਸਕੂਟਰ ਚਲਾਉਣੇ ਆ ਕਦੇ ਵੀ ਵਾਇਲੇਸ਼ਨ ਨੀ ਕਰਨੀ ਰੈਡ ਲਾਈਟ ਕ੍ਰੋਸ ਨੀ ਕਰਨੀ ਬਿਨਾਂ ਹੈਲਮਟ ਤੋਂ ਤੁਸੀਂ ਨੀ ਚਲਾਉਣਾ ਅਗਰ ਤੁਹਾਨੂੰ ਕਿਸੇ ਨੇ ਰੋਕ ਲਿਆ ਪੁਲਿਸ ਵਾਲੇ ਨੇ ਤੇ ਸਭ ਤੋਂ ਪਹਿਲਾਂ ਉਹਨੂੰ ਸਤਿ ਸ੍ਰੀ ਅਕਾਲ ਬੁਲਾਉਣੀ ਹੈ ਫੇਰ ਬੜੀ ਹੰਬਲਨੈਸ ਨਾਲ ਉਹਦੇ ਨਾਲ ਗੱਲ ਕਰਨੀ ਆ ਕਾਗਜ਼ ਕੋਲੇ ਹੋਣੇ ਚਾਹੀਦੇ ਆ ਵੀ ਕਦੇ ਉਹ ਕਿਸੇ ਪੁਲਿਸ ਵਾਲੇ ਨੂੰ ਇਹ ਮੌਕਾ ਨਾ ਮਿਲੇ ਕਿ ਤੁਹਾਡੀ ਗਲਤੀ ਕਰਕੇ ਉਹਨੂੰ ਚਲਾਣ ਕੱਟਣਾ ਪਵੇ ਮੈਂ ਸੋਚਦਾ ਸੀ ਅਸੀਂ ਆਪਣੇ ਬੱਚਿਆਂ ਨੂੰ ਇੱਕ ਵਧੀਆ ਨਾਗਰਿਕ ਬਣਾਈਏ
ਕਦਰਾਂ ਕੀਮਤਾਂ ਜਿਹੜੀਆਂ ਸਾਨੂੰ ਆਪ
ਹੁੰਦੇ ਔਰ ਮੇਰੇ ਬੱਚਿਆਂ ਨੇ ਕਦੇ ਵਿਦਾਊਟ ਹੈਲਮਟ ਗੱਡੀ ਨੀ ਚਲਾਈ ਕਾਗਜ਼ ਪੂਰੇ ਔਰ ਜਿੰਨਾ ਚਿਰ ਉਹਨਾਂ ਨੂੰ ਲਾਇਸੈਂਸ ਨੀ ਮਿਲ ਗਏ ਉਹਨਾਂ ਚਿਰ ਉਹਨਾਂ ਨੂੰ ਮੋਟਰਸਾਈਕਲ ਨੀ ਦਿੱਤਾ ਨਹੀਂ ਤਾਂ ਜਿਹੜੇ ਉਹ ਸਕੂਟਰੀ ਦੇ ਉੱਤੇ ਜਾਂਦੇ ਰਹੇ ਬੇਟੇ ਮੇਰੇ ਦਾ ਐਕਸੀਡੈਂਟ ਹੋ ਗਿਆ ਛੋਟੇ ਦਾ ਤੇ ਉਸ ਤੋਂ ਬਾਅਦ ਉਹਦੇ ਮੋਟਰਸਾਈਕਲ ਦੀ ਅੱਗੇ ਵਾਲੀ ਜਿਹੜੀ ਨੰਬਰ ਪਲੇਟ ਸੀ ਉਹ ਟੁੱਟ ਗਈ ਅਸੀਂ ਉਹਨੇ ਠੀਕ ਕਰਾਈ ਮੋਟਰਸਾਈਕਲ ਠੀਕ ਹੋ ਗਿਆ ਵੱਡਾ ਬੇਟਾ ਇੱਕ ਦਿਨ ਉਹੀ ਮੋਟਰਸਾਈਕਲ ਲੈ ਕੇ ਸ਼ਹਿਰ ਜਾ ਰਿਹਾ ਸੀ ਤਾਂ ਉਹਨੂੰ ਸਾਡੇ ਉੱਥੇ ਬੱਸ ਸਟੈਂਡ ਦੇ ਕੋਲੇ ਇੱਕ ਚੌਕ ਆਇਆ ਸਰੰਦੀ ਗੇਟ ਉੱਥੇ ਪੁਲਿਸ ਵਾਲੇ ਨੇ ਰੋਕ ਲਿਆ ਔਰ ਉਹਨੂੰ ਪਹਿਲੀ ਵਾਰੀ ਉਹਨੂੰ ਰੋਕਿਆ ਗਿਆ ਬੱਚੇ ਹੈ ਉਹਨੇ ਕਿਹਾ ਕਾਕਾ ਤੇਰੇ ਕੋਲੇ ਕਾਗਜ਼ ਹੈਗੇ ਆ ਕਹਿੰਦਾ ਹਾਂਜੀ ਹੈਗੇ ਆ ਅੱਛਾ ਹੈਲਮਟ ਉਹਨੇ ਪਾਇਆ ਹੋਇਆ ਸੀ ਕਹਿੰਦਾ ਹਾਂਜੀ ਅੰਕਲ ਹੈਗੇ ਆ ਕਹਿੰਦੇ ਤੇਰੇ ਨਾ ਅਗਲੀ ਨੰਬਰ ਪਲੇਟ ਟੁੱਟੀ ਹੋਈ ਹੈ ਤਾਂ ਬੇਟਾ ਕਹਿੰਦਾ ਉਹਨਾਂ ਨੇ ਦੱਸ ਦਿੱਤਾ ਕਿ ਇਸ ਤਰ੍ਹਾਂ ਐਕਸੀਡੈਂਟ ਹੋਇਆ ਸੀ ਉਸ ਤੋਂ ਬਾਅਦ ਰਿਪੇਅਰ ਕਰਾ ਲਿਆ ਪਰ ਇਹ ਲੱਗ ਨੀ ਸਕੀ ਜਿਹਦਾ ਉਹ ਸਕਰੂ ਜਿਹੜਾ ਉਹ ਵਿੱਚੋਂ ਨਿਕਲ ਗਿਆ ਤੇ ਅੰਕਲ ਅਸੀਂ ਕਰਵਾ ਲਾਂਗੇ ਕਹਿੰਦੇ ਨਹੀਂ ਨਹੀਂ ਉਹ ਤਾਂ ਮੈਨੂੰ ਪਤਾ ਤੁਸੀਂ ਕਰਵਾ ਲਓਗੇ ਪਰ ਇਹਦਾ ਚਲਾਣ ਹੁੰਦਾ
ਅੱਛਾ ਜੀ
ਉਹ ਕਹਿੰਦਾ ਅੰਕਲ ਕਰ ਦਿਓ ਪੁਲਿਸ ਵਾਲਾ ਹੈਰਾਨ ਹੋ ਗਿਆ ਵੀ ਲੋਕੀ ਜਦੋਂ ਚਲਾਣ ਦੀ ਗੱਲ ਹੁੰਦੀ ਆ ਤਾਂ 100 ਤਰਲੇ ਪਾਉਂਦੇ ਆ ਫੋਨ ਕਰਾਉਂਦੇ ਆ ਤੇ ਇਹ ਮੁੰਡਾ ਕਹੀ ਜਾਂਦਾ ਬੇਟਾ ਮੇਰਾ ਪਲੱਸ ਟੂ ਚ ਸੀ ਉਦੋਂ ਉਹ ਕਹਿੰਦੇ ਜੀ ਕਰ ਦਿਓ ਪੁਲਿਸ ਵਾਲੇ ਨੂੰ ਬੜੀ ਹੈਰਾਨੀ ਹੋਈ ਪੁਲਿਸ ਵਾਲੇ ਨੇ ਫਿਰ ਆਪਣੀ ਜਿਹੜੀ ਗੱਲ ਚਲਾਈ ਕਹਿੰਦਾ ਕਾਕਾ ਇਹਦਾ 2000 ਰੁਪਇਆ ਲੱਗਣਾ ਚਲਾਣ ਦਾ ਬੇਟਾ ਕਹਿੰਦਾ ਅੰਕਲ ਮੇਰੇ ਕੋਲੇ ਤੇ ਇੰਨੇ ਪੈਸੇ ਹੈ ਨੀ ਮੈਂ ਆਪਣੇ ਪਾਪਾ ਨੂੰ ਬੁਲਾ ਲੈਣਾ ਉਹ ਦੇ ਦੇਣਗੇ ਉਹਨੂੰ ਵਿਚਾਰੇ ਨੂੰ ਪਤਾ ਹੀ ਨੀ ਚਲਾਣ ਕਿਵੇਂ ਭੁਗਤਿਆ ਜਾਂਦਾ ਉਹਨੂੰ ਇਹ ਲੱਗਿਆ ਵੀ ਪੁਲਿਸ ਵਾਲੇ ਨੂੰ ਦੇਣੇ ਪੈਣੇ 2000 ਰੁਪਇਆ ਤੇ ਉਹ ਕਹਿੰਦਾ ਜੀ ਮੇਰੇ ਕੋਲੇ ਤਾਂ ਹੈ ਨੀ ਪੁਲਿਸ ਵਾਲਾ ਕਹਿੰਦਾ ਤੇਰੇ ਕੋਲ ਕਿੰਨੇ ਆ ਕਹਿੰਦਾ ਜੀ ਮੇਰੇ ਕੋਲ ਤਾਂ 110 ਰੁਪਏ ਕੱਢ ਕਹਿੰਦਾ 100 ਰੁਪਇਆ ਉਸ ਬੰਦੇ ਨੇ ਆਪਣੀ ਜੇਬ ਚ ਰੱਖਿਆ ਔਰ 10 ਰੁਪਏ ਬੇਟੇ ਨੂੰ ਵਾਪਸ ਕਰਕੇ ਕਹਿੰਦਾ ਨਾਲੇ ਤਾਂ ਨੰਬਰ ਪਲੇਟ ਲਵਾ ਲਈ ਤੇ ਨਾਲੇ ਚਾਹ ਪੀ ਲਈ ਜਾ ਕੇ
ਸੋ ਦੇਖੋ
ਬੇਟਾ ਚਲਿਆ ਗਿਆ ਸ਼ਾਮ ਨੂੰ ਘਰੇ ਆਇਆ ਉਹ ਅਮਰਦੀਪ ਜੀ ਮਤਲਬ ਮੈਨੂੰ ਇੰਨੀ ਸੱਟ ਵੱਜੀ ਉਸ ਦਿਨ ਮੈਂ ਆਪਣੇ ਬੱਚੇ ਨੂੰ ਪਿਛਲੇ 15 ਸਾਲਾਂ ਤੋਂ 16 ਸਾਲਾਂ ਤੋਂ ਤਿਆਰ ਕਰਦਾ ਰਿਹਾ ਕਿ ਇੱਕ ਅੱਛਾ ਨਾਗਰਿਕ ਬਣੇ ਔਰ ਉਸ ਕਾਂਸਟੇਬਲ ਨੇ ਸਿਰਫ ਇੱਕ ਸੈਕਿੰਡ ਦੇ ਵਿੱਚ ਉਹਨੂੰ ਸਿਖਾ ਦਿੱਤਾ ਕਿ ਕਰਪਸ਼ਨ ਕਰਕੇ ਪੈਸੇ ਕਿਵੇਂ ਬਚਾਏ ਜਾ ਸਕਦੇ ਆ ਬੇਟਾ ਕਹਿੰਦਾ ਮੈਨੂੰ ਆ ਕੇ ਕਹਿੰਦਾ ਪਾਪਾ ਇਹ ਤੁਹਾਡਾ 1900 ਰੁਪਇਆ ਬਚਾ ਕੇ ਇਹ ਜਿਹੜੀ ਪੁਆਇੰਟ ਹੈ ਨਾ ਹੁਣ ਉਹਨਾਂ ਨੂੰ ਪਤਾ ਲੱਗ ਗਿਆ ਵੀ ਜੇ ਅਸੀਂ ਆਪਣਾ 2000 ਬਚਾਉਣਾ ਹੈ ਤੇ ਅਸੀਂ 200 ਦੇ ਸਕਦੇ ਹਾਂ ਇਹ ਸਾਡੀ ਸਿਸਟਮ ਦੇ ਵਿੱਚ ਜਿਹੜੀ ਘਾਟ ਹੈ ਇਹ ਇੱਥੇ ਨੀ ਹੈਗੀ ਕੋਈ ਚਲਾਣ ਨੀ ਹੋ ਰਿਹਾ ਇੱਥੇ ਕਿਤੇ ਮੈਂ ਦੇਖਿਆ ਨੀ ਪੁਲਿਸ ਵਾਲੇ ਨੇ ਕਿਸੇ ਨੂੰ ਰੋਕਿਆ ਹੋਵੇ ਪੁਲਿਸ ਵਾਲੇ ਆਪਣੇ ਜਾ ਰਹੇ ਨੇ ਖੜੇ ਆ ਓਬਜ਼ਰਵ ਕਰ ਰਹੇ ਆ ਔਰ ਜੇ ਕਿਸੇ ਦਾ ਚਲਾਣ ਹੋਣਾ ਤੇ ਉਹ ਤੁਹਾਡੇ ਘਰੇ ਪਹੁੰਚ ਜਾਣਾ ਕਿਸੇ ਨੂੰ ਰੋਕਦੇ ਨੀ ਹੈਗੇ ਔਰ ਦੂਸਰੀ ਸੜਕਾਂ ਬਣ ਰਹੀਆਂ ਸੀ ਇੱਥੇ ਕੋਈ ਘੱਟਾ ਨੀ ਉੱਡ ਰਿਹਾ ਕਿਤੇ ਕਿਸੇ ਟ੍ਰੈਫਿਕ ਡਾਇਵਰਸ਼ਨ ਜਿਹੜੀ ਆ ਇੰਨੀ ਸਮੂਥ ਹੈ ਮਤਲਬ ਕਮਾਲ ਦੀ ਗੱਲ ਹੈ ਕਿਤੇ ਘੱਟ ਅੱਛਾ ਦੂਸਰੀ ਗੱਲ ਕਿਤੇ ਡਸਟ ਨੀ ਦੇਖਣ ਨੂੰ ਮਿਲ ਰਹੀ ਇੱਥੇ ਸੱਚੀ ਗੱਲ ਹੈ ਨਾ ਅਸੀਂ ਮੈਂ ਉਦੋਂ ਤਾਂ ਹੈਰਾਨ ਹੋ ਰਿਹਾ ਕਿ ਕੱਪੜੇ ਨੀ ਜਿਹੜੇ ਮੈਲੇ ਹੋ ਰਹੇ
ਬਿਲਕੁਲ ਜੀ ਓਹੋ ਜੀ ਡਸਟ ਜਿਹੜੀ ਹੈ ਜਿਹਦੇ ਅਸੀਂ ਆਦੀ ਹੋ ਚੁੱਕੇ ਹਾਂ ਓਹੋ ਜੀ ਡਸਟ ਜਿਹੜੀ ਹੈ ਉਹ ਖੈਰ ਇਹਨਾਂ ਮੁਲਕਾਂ ਦੇ ਵਿੱਚ
ਨਹੀਂ ਹੈਗੀ ਨਹੀਂ ਹੈਗੀ
ਜੀ ਜੀ ਬਿਲਕੁਲ ਸੋ ਮੈਨੂੰ ਲੱਗਦਾ ਵੀ ਤੁਹਾਡੇ ਜਿਹੜੇ ਤਜਰਬੇ ਆ ਕੁਛ ਦਿਨਾਂ ਦੇ ਵਿੱਚ ਕਾਫੀ ਖੂਬਸੂਰਤ ਬਿਲਕੁਲ ਬੜਾ ਚੰਗਾ ਲੱਗਿਆ ਖੁਸ਼ੀ ਹੋਈ ਸਾਨੂੰ ਵੀ ਜਾਣ ਕੇ ਔਰ ਜਦੋਂ ਅਸੀਂ ਮੀਡੀਆ ਦੀ ਗੱਲ ਕਰਦੇ ਹਾਂ ਤੁਸੀਂ ਇੱਥੋਂ ਦੇ ਚੈਨਲਸ ਨੂੰ ਵੀ ਵੇਖਿਆ ਹੋਏਗਾ ਰੇਡੀਓ ਵੀ ਸੁਣਿਆ ਹੋਏਗਾ ਕਿਉਂਕਿ ਕਾਰਾਂ ਦੇ ਵਿੱਚ ਅਕਸਰ ਸਾਡੇ ਲੋਕ ਜਿਹੜੇ ਉਹ ਰੇਡੀਓ ਸੁਣਦੇ ਆ ਕੀ ਫਰਕ ਵੇਖਦੇ ਹੋ ਤੁਸੀਂ ਉੱਥੇ ਨਾਲੋਂ ਇੱਥੇ ਦਾ
ਅਮਰਦੀਪ ਜੀ ਬਹੁਤ ਜਿਆਦਾ ਤਾਂ ਨਹੀਂ ਮੈਂ ਸੁਣ ਸਕਿਆ ਕਿਉਂਕਿ ਇਹਨਾਂ ਦਿਨਾਂ ਚ ਅਸੀਂ ਕਾਫੀ ਬਿਜ਼ੀ ਰਹੇ ਲੇਕਿਨ ਮੈਂ ਨਿਊਜ਼ ਦੇਖੀਆਂ ਨੇ ਇੱਥੇ ਤੁਹਾਡੇ ਟੈਬਲੇਟਸ ਜਿਹੜੇ ਉਹ ਪੜ੍ਹੇ ਆ ਨਿਊਜ਼ ਪੇਪਰਸ ਦਾ ਤੇ ਕੋਈ ਬਹੁਤਾ ਫਰਕ ਨਹੀਂ ਹੈਗਾ ਤੇ ਰੇਡੀਓ ਵੀ ਸਟਾਈਲ ਜਿਹੜੇ ਆ ਤਕਰੀਬਨ ਉਸ ਤਰ੍ਹਾਂ ਜੋ ਸਟੋਰੀ ਚੱਲਦੀਆਂ ਨੇ ਹੈਗੀਆਂ ਪਰ ਜਿਹੜਾ ਇਸ ਬਾਰੇ ਤਾਂ ਮੈਂ ਬਹੁਤਾ ਨਹੀਂ ਜਾਣਦਾ ਕਿ ਜਿਸ ਢੰਗ ਨਾਲ ਸਾਡਾ ਇੰਡੀਅਨ ਮੀਡੀਆ ਉਹ ਇੱਕ ਲੋਬੀ ਦੇ ਵਿੱਚ ਫਿੱਟ ਹੋ ਗਿਆ ਹੋਇਆ ਉਹਨਾਂ ਨੂੰ ਸਰਕਾਰਾਂ ਖਰੀਦ ਲੈਂਦੀਆਂ ਨੇ ਔਰ ਲੋਕਾਂ ਨੂੰ ਪਤਾ ਹੀ ਨਹੀਂ ਲੱਗਣ ਦਿੰਦੇ ਕਿ ਸਰਕਾਰਾਂ ਲਈ ਕੰਮ ਕਰਦੇ ਆ ਮੈਨੂੰ ਲੱਗਦਾ ਇੱਥੇ ਉਸ ਕਿਸਮ ਦੀ ਜਿਹੜੀ ਆ ਹਾਲੇ ਗੱਲ ਜਿਹੜੀ ਆ ਨਹੀਂ ਹੈਗੀ ਭਾਵੇਂ ਕਿ ਬੜੇ ਵੱਡੇ ਪੱਧਰ ਤੇ ਹੋ ਸਕਦਾ ਹੋਵੇ ਕਈ ਵਾਰੀ ਆਮ ਜਿਹੜਾ ਵਿਊਅਰ ਹੈ ਲਿਸਨਰ ਹੈ ਉਹਨੂੰ ਨਹੀਂ ਪਤਾ ਲੱਗਦਾ ਜਿਵੇਂ ਅਮਰੀਕਾ ਦੀ ਡੋਨਲਡ ਟਰੰਪ ਦੀ ਕੰਪੇਨ ਵੇਲੇ ਜਿਹੜੀ ਗੱਲ ਹੋਈ ਕਿ ਮੀਡੀਆ ਖਰੀਦਿਆ ਗਿਆ ਸੋਸ਼ਲ ਮੀਡੀਆ ਖਰੀਦਿਆ ਮੈਨੂੰ ਲੱਗਦਾ ਕਿ ਉੱਥੇ ਦਾ ਮੀਡੀਆ ਹਾਲੇ ਸਾਡਾ ਜਿਹੜਾ ਉਹ ਹਾਲੇ ਇਹ ਉਸ ਖਲ ਜਗਣ ਚੋਂ ਨਹੀਂ ਨਿਕਲ ਸਕਿਆ ਜਿੱਥੇ ਉਹ ਸਿਰਫ ਪੈਸੇ ਬਣਾ ਰਹੇ ਆ ਲੋਕਾਂ ਦੀ ਗੱਲ ਜਿਹੜੀ ਆ ਉਹ ਕਰਦੇ ਆ ਲੇਕਿਨ ਉਹ ਉਦੋਂ ਹੀ ਕਰਦੇ ਆ ਜਦੋਂ ਉਹਨਾਂ ਨੂੰ ਕਦੇ ਲੱਗਦਾ ਕਿ ਇੱਥੋਂ ਸਾਨੂੰ ਪੈਸੇ ਆ ਸਕਦੇ ਆ ਟੀ ਆਰ ਪੀ ਵਧੇਗੀ ਤੇ ਸਾਡਾ ਐਡਵਰਟਾਈਜ਼ਮੈਂਟ ਰੇਟ ਜਿਹੜਾ ਰਾਤ ਤੱਕ ਵੱਜੇਗਾ ਉਹ ਹਿਸਾਬ ਮੈਨੂੰ ਲੱਗਦਾ ਇੱਥੇ
ਥੋੜਾ ਜਿਹਾ
ਘੱਟ ਹੈ ਉਹ ਘੱਟ ਹੈ ਔਰ ਦੂਸਰੀ ਗੱਲ ਬੜੀ ਹੈਰਾਨੀ ਦੀ ਗੱਲ ਹੈ ਕਿ ਕਿਉਂਕਿ ਐਡਵਾਂਸ ਕੰਟਰੀ ਹੈ ਇਹ ਬਹੁਤ ਸਾਰੇ ਲੋਕ ਜਿਹੜੇ ਆ ਉਹ ਤਾਂ ਸਾਡੇ ਨਾਲੋਂ ਤਾਂ ਬਹੁਤ ਅੱਗੇ ਤੁਸੀਂ ਲੰਘ ਚੁੱਕੇ ਹੋਏ ਹੋ ਕਿ ਨਿਊਜ਼ ਪੇਪਰ ਪੜ੍ਹਨ ਦਾ ਰਿਵਾਜ ਹੀ ਨਹੀਂ ਹੈਗਾ ਤੁਹਾਡੇ ਇੱਥੇ ਕੋਈ ਪੜ੍ਹਦੇ ਨੀ ਬਜ਼ੁਰਗ ਪੜ੍ਹਦੇ ਆ ਔਰ ਉੱਥੇ ਜਿਹੜੇ ਆ ਉਹ 7-11 ਜਾਂ ਡੋਮੀਨੋਜ਼ ਦੇ ਉੱਤੇ ਪਏ ਹੋਏ ਆ ਨਿਊਜ਼ ਪੇਪਰ ਤੁਸੀਂ ਉੱਥੋਂ ਲੈ ਸਕਦੇ ਕੋਈ ਖਰੀਦਦੇ ਨੀ ਹੈਗਾ ਲੋਕੀ ਅੱਜ ਕੱਲ ਇੰਟਰਨੈਟ ਤੇ ਜਿਹੜੇ ਪੜ੍ਹ ਲੈਂਦੇ ਸਾਰੇ ਉਹ ਲੇਕਿਨ ਸਾਡੇ ਜਿਹੜਾ ਰੁਝਾਨ ਹੈ ਉੱਥੇ ਸਾਰਿਆਂ ਨੂੰ ਪਤਾ ਹੀ ਅਖਬਾਰ ਤੋਂ ਬਗੈਰ ਤੇ ਹਾਲੇ ਵੀ ਸਾਡਾ ਗੁਜ਼ਾਰਾ ਨੀ ਹੈਗਾ ਭਾਵੇਂ ਕਿ ਟੀਵੀ ਆ ਗਿਆ ਰੇਡੀਓ 24 ਆਵਰ ਚੱਲ ਗਿਆ ਉੱਥੇ ਉੱਥੇ ਦਾ ਮੀਡੀਆ ਹਾਲੇ ਲੋਕਾਂ ਦੀ ਗੱਲ ਜਿਹੜੀ ਆ ਉਹ ਬਹੁਤ ਕੁਝ ਨਿਊਜ਼ ਪੇਪਰ ਔਰ ਚੈਨਲ ਹੈਗੇ ਆ ਨੋ ਡਾਊਟ ਜਿਵੇਂ ਦੂਰਦਰਸ਼ਨ ਹੈ ਉਹ ਭਾਵੇਂ ਗੌਰਮੈਂਟ ਦਾ ਹੈ ਤਾਂ ਉਹ ਲੋਕਾਂ ਲਈ ਬਣਿਆ ਹੋਇਆ ਇਸੇ ਤਰ੍ਹਾਂ ਆਲ ਇੰਡੀਆ ਰੇਡੀਓ ਹੈ ਬਾਕੀ ਕੁਝ ਪ੍ਰਾਈਵੇਟ ਚੈਨਲ ਨੇ ਗੱਲ ਤਾਂ ਕਰਦੇ ਨੇ ਉਹ ਪਰ ਬਹੁਤ ਸਾਰਾ ਮੀਡੀਆ ਜਿਹੜਾ ਉਹ ਸਾਡਾ ਜਾਂ ਤਾਂ ਸਰਕਾਰ ਵੱਲ ਹੋ ਗਿਆ ਹੋਇਆ ਕੁਝ ਪਾਰਟੀਆਂ ਨਾਲ ਮਿਲ ਗਿਆ ਹੋਇਆ ਤੇ ਉਹ ਲੋਕਾਂ ਨੂੰ ਮਤਲਬ ਕਿਸ ਢੰਗ ਨਾਲ ਉਹਨਾਂ ਨੇ ਤਿਆਰ ਕਰਨਾ ਹੈ ਵੋਟਾਂ ਦੇ ਲਈ ਉਹਦੇ ਲਈ ਲੱਗਿਆ ਹੋਇਆ ਹੋਰ ਉੱਥੇ ਇਸ ਤੋਂ ਵੱਧ ਕੋਈ ਲੱਗਦਾ ਹੀ ਨਹੀਂ ਹੈਗਾ ਕਿ ਕੁਝ ਹੋ ਰਿਹਾ ਉੱਥੇ
ਜੀ ਸੋ ਬੜਾ ਸਰ ਇੱਕ ਗੱਲ ਹੋਰ ਜਿਹੜੀ ਜਿਵੇਂ ਤੁਸੀਂ ਗੱਲ ਕੀਤੀ ਹੈ ਵੀ ਇੱਥੇ ਜਿਹੜਾ ਇਹ ਮੈਨੂੰ ਫਰਕ ਲੱਗਦਾ ਕਿ ਉੱਥੇ ਕੰਟਰੋਲ ਜਿਹੜਾ ਜ਼ਿਆਦਾ ਹੋ ਸਕਦਾ ਗਵਰਨਮੈਂਟ ਦਾ ਹੋਵੇ ਇੱਥੇ ਘੱਟ ਹੋਵੇ ਇੱਥੇ ਦੀ ਇੱਕ ਜਿਹੜੀ ਵਧੀਆ ਗੱਲ ਇਹ ਹੈ ਕਿ ਇੱਥੇ ਖੁੱਲ੍ਹ ਕੇ ਗੱਲ ਕਹਿਣ ਦੀ ਜਿਹੜੀ ਆਜ਼ਾਦੀ ਹਰ ਮੀਡੀਆ ਨੂੰ ਹੈਗੀ ਆ ਉੱਥੇ ਹੋ ਸਕਦਾ ਵੀ ਉਹ ਚੀਜ਼ਾਂ ਜਿਹੜੀਆਂ ਨਹੀਂ ਇੰਨੀਆਂ ਜ਼ਿਆਦਾ
ਹਲੇ ਨਹੀਂ ਹੈ
ਬਿਲਕੁਲ ਬਿਲਕੁਲ ਖੁੱਲ੍ਹੇਆਮ ਨਹੀਂ ਹੁੰਦੀਆਂ ਉਹ ਪਰ ਦੂਸਰੀ ਗੱਲ ਤੁਹਾਡੀਆਂ ਗੱਲਾਂ ਦੇ ਵਿੱਚੋਂ ਖੈਰ ਮੇਰੇ ਵੀ ਜ਼ਿਹਨ ਦੇ ਵਿੱਚ ਇੱਕ ਸਵਾਲ ਆਇਆ ਕਿ ਜਿਵੇਂ ਤੁਸੀਂ ਗੱਲ ਕੀਤੀ ਹੈ ਵੀ ਕੁਛ ਕੁ ਮੀਡੀਆ ਜਿਹੜੇ ਆ ਉਹਨਾਂ ਦੇ ਉੱਤੇ ਸਰਕਾਰ ਦਾ ਕਾਫੀ ਜ਼ਿਆਦਾ ਕੰਟਰੋਲ ਆ ਪ੍ਰਾਈਵੇਟ ਮੀਡੀਆ ਅਦਾਰੇ ਜਿਹੜੇ ਆ ਉਹ ਪਾਰਟੀਆਂ ਦੀ ਵੀ ਗੱਲ ਕਰਦੇ ਆ ਬਹੁਤ ਵਾਰ ਤੁਸੀਂ ਐਜ਼ ਅ ਸਟੇਸ਼ਨ ਡਾਇਰੈਕਟਰ ਕਾਫੀ ਦੇਰ ਤੋਂ ਪਟਿਆਲਾ ਦੇ ਇੰਚਾਰਜ ਹੋ ਹਨਾ ਤੇ ਕੀ ਤੁਸੀਂ ਵੀ ਕਦੇ ਮਹਿਸੂਸ ਕਰਦੇ ਹੋ ਕਿ ਤੁਸੀਂ ਇੱਕ ਸਰਕਾਰੀ ਜਿਹੜਾ ਅਦਾਰਾ ਆ ਉਹਦੇ ਡਾਇਰੈਕਟਰ ਹੋਣ ਦੇ ਨਾਤੇ ਤੁਹਾਡੇ ਤੇ ਕਦੇ ਸਰਕਾਰਾਂ ਦਾ ਜਾਂ ਪਾਰਟੀਆਂ ਦਾ ਜਿਹੜਾ ਦਬਦਬਾ ਆ ਉਹ ਆਉਂਦਾ
ਜੀ ਅਮਰਦੀਪ ਜੀ ਇਸ ਤਰ੍ਹਾਂ ਦਾ ਤੇ ਅੱਜ ਤੱਕ ਮੇਰੇ ਤੇ ਕਦੇ ਵੀ ਕੋਈ ਨਹੀਂ ਆਇਆ
ਜੀ
ਕਿ ਮੈਨੂੰ ਕਿਹਾ ਗਿਆ ਵੀ ਆਹ ਪ੍ਰੋਗਰਾਮ ਨੇ ਤੁਹਾਡਾ ਆਨ ਏਅਰ ਜਾਏਗਾ
ਜੀ
ਅਕਸਰ ਲੋਕਾਂ ਦੇ ਵਿੱਚ ਇਸ ਕਿਸਮ ਦੀ ਧਾਰਨਾ ਬਣੀ ਹੋਈ ਹੈ ਕਿ ਆਲ ਇੰਡੀਆ ਰੇਡੀਓ ਤੇ ਦੂਰਦਰਸ਼ਨ ਜਿਹੜਾ ਹੈ ਉਹ ਸਰਕਾਰੀ ਮਾਊਥਪੀਸ ਹੈ
ਜੀ
ਵੀ ਉਹਨਾਂ ਤੋਂ ਸਿਵਾਏ ਇਹ ਗੱਲ ਨਹੀਂ ਕਰਦੇ
ਜੀ ਇਹ ਜਿਹੜਾ ਵੈਸੇ ਦੋਸ਼ ਜਿਹੜਾ ਉਹ ਅਕਸਰ ਲੱਗਦਾ
ਅਕਸਰ ਲੱਗਦਾ ਪਰ ਇਹ ਦੋਸ਼ ਜਿਹੜਾ ਨਾ ਇਹ ਇਹਦੀ ਬੜੀ ਵੱਡੀ ਜਿਹੜੀ ਆ ਉਹ ਕੈਨਵਸ ਹੈ ਲੋਕੀ ਜਿਹੜਾ ਦੇਖਦੇ ਆ ਕਿਉਂਕਿ ਗਵਰਨਮੈਂਟ ਮੀਡੀਆ ਹੈ ਇਹਦੇ ਉੱਤੋਂ ਇੱਕ ਵੀ ਸ਼ਬਦ ਅਗਰ ਗਲਤ ਚੱਲਿਆ ਗਿਆ ਨਾ ਉਹਦੇ ਜਿਹੜੇ ਦੂਰਗਾਮੀ ਨਤੀਜੇ ਹੈ ਸੋ ਇਸ ਕਰਕੇ ਇੱਥੋਂ ਜਿੰਨੀ ਵੀ ਇਨਫੋਰਮੇਸ਼ਨ ਅਮਰਦੀਪ ਜੀ ਜਾਣੀ ਹੈ ਉਹ ਫਿਲਟਰ ਹੋ ਕੇ ਜਾਣੀ
ਬਿਲਕੁਲ
ਸਾਡੇ ਕੋਲ ਡਾਕਟਰ ਆਉਂਦੇ ਨੇ ਹੈਲਥ ਵਾਲੇ, ਸਾਡੇ ਪ੍ਰੋਗਰਾਮਾਂ ਤੇ ਲੋਕੀ ਵਿਸ਼ਵਾਸ ਕਰਦੇ ਆ ਕਿ ਇਹ ਰੇਡੀਓ ਤੋਂ ਡਾਕਟਰ ਨੇ ਕਿਹਾ ਹੈ ਔਰ ਉਹਨਾਂ ਨੂੰ ਪਤਾ ਹੈ ਕਿ ਸਾਡੇ ਕੋਲ ਜਿਹੜਾ ਡਾਕਟਰ ਆਉਣਾ ਹੈ ਉਹ ਅਸੀਂ ਚੁਣ ਕੇ ਲਿਆਉਣਾ, ਇਹ ਨੀ ਕਿ ਜਿਹਨੂੰ ਮਰਜ਼ੀ ਫੜ ਕੇ ਲਿਆਏ। ਐਗਰੀਕਲਚਰ ਵਾਲੇ ਸਾਡੇ ਕੋਲ ਆਉਂਦੇ ਆ, ਬਾਕੀ ਮਹਿਕਮਿਆਂ ਵਾਲੇ ਲੋਕੀ ਆਉਂਦੇ ਆ, ਸੋ ਇੱਕ ਤਾਂ ਉਹਨਾਂ ਨੂੰ ਪਤਾ ਕਿ ਇਹਨਾਂ ਕੋਲ ਜਿਹੜੇ ਸਾਡੀ ਕ੍ਰੈਡੀਬਿਲਟੀ ਹੈ। ਦੂਸਰੀ ਗੱਲ ਜਿਹੜੀ ਲੋਕੀ ਕਹਿ ਦਿੰਦੇ ਜੀ ਸਰਕਾਰੀ ਮਾਊਥਪੀਸ ਹੈ ਜੀ, ਇਹ ਤਾਂ ਸਰਕਾਰ ਦੀ ਗੱਲ ਕਰਦਾ। ਹੁਣ ਜਦੋਂ ਮਿਸਿਜ਼ ਇੰਦਰਾ ਗਾਂਧੀ ਦਾ ਕਤਲ ਹੋਇਆ
ਜੀ,
ਉਹ ਇਨਫੋਰਮੇਸ਼ਨ ਆਲ ਇੰਡੀਆ ਰੇਡੀਓ ਨੇ ਸ਼ਾਮ ਨੂੰ ਦਿੱਤੀ ਜਾ ਕੇ
ਜੀ।
ਲੋਕੀ ਕਹਿੰਦੇ ਜੀ ਦੇਖੋ ਬੀਬੀਸੀ ਨੇ ਤਾਂ ਖਬਰ ਦੇਤੀ, ਇਹਨਾਂ ਨੇ ਨੀ ਦਿੱਤੀ
ਜੀ।
ਇੱਕ ਪ੍ਰੋਟੋਕੋਲ ਹੈ, ਜਦੋਂ ਦੇਸ਼ ਦਾ ਮੁਖੀ ਜਿਹੜਾ ਉਹਦੀ ਮੌਤ ਹੋ ਜਾਂਦੀ ਹੈ
ਜੀ,
ਤੇ ਉਹਦੀ ਅਨਾਉਂਸਮੈਂਟ ਕਰਨ ਤੋਂ ਪਹਿਲਾਂ, ਕਿਉਂਕਿ ਜਦੋਂ ਅਸੀਂ ਅਨਾਉਂਸ ਕਰਤਾ ਇਹਦਾ ਮਤਲਬ ਦੇਸ਼ ਦਾ ਮੁਖੀ ਕੋਈ ਹੈ ਹੀ ਨੀ
ਜੀ,
ਸੋ ਉਸ ਤੋਂ ਪਹਿਲਾਂ ਪਹਿਲਾਂ ਤਿਆਰੀ ਕਰਨੀ ਪੈਂਦੀ ਹੈ ਕਿ ਦੂਸਰੇ ਬੰਦੇ ਨੂੰ ਐਂਟਰਮ ਜਿਹੜਾ ਆਰਜੀ ਤੌਰ ਤੇ ਪ੍ਰਬੰਧ ਕਰਨਾ ਪੈਂਦਾ, ਫੇਰ ਜਾ ਕੇ ਜਦੋਂ ਅਨਾਉਂਸ ਹੋ ਜਾਂਦਾ ਪ੍ਰਬੰਧ ਤਾਂ ਫੇਰ ਅਨਾਉਂਸਮੈਂਟ ਕੀਤੀ ਜਾਂਦੀ ਹੈ
ਜੀ।
ਇਹ ਇੱਕ ਪ੍ਰੋਟੋਕੋਲ ਹੈ, ਇਹ ਰੂਲ ਹੈ ਇਸ ਤਰ੍ਹਾਂ ਦਾ, ਬਾਕੀ ਕੰਟਰੀਜ਼ ਦੇ ਵਿੱਚ ਵੀ ਹੈਗਾ, ਲੇਕਿਨ ਬੀਬੀਸੀ ਦੇ ਉੱਤੇ ਇਸ ਤਰ੍ਹਾਂ ਦੀ ਪਾਬੰਦੀ ਨਹੀਂ, ਕਿਉਂਕਿ ਉਹ ਸਾਡੇ ਦੇਸ਼ ਤੋਂ ਬਾਹਰ ਤੋਂ ਪ੍ਰੋਗਰਾਮ ਕਰ ਰਿਹਾ, ਉਹ ਦੇ ਸਕਦਾ ਉਹ, ਕਿਉਂਕਿ ਇਨਫੋਰਮੇਸ਼ਨ ਹੈ ਜਾਣੀ ਜਾਣੀ ਹੈ ਤਾਂ, ਸੋ ਉਸ ਕਰਕੇ ਸਾਡੀ ਇਨਫੋਰਮੇਸ਼ਨ ਡਿਲੇ ਹੋਈ। ਇਸ ਤਰ੍ਹਾਂ ਗਿਆਨੀ ਜੈਲ ਸਿੰਘ ਜੀ ਦਾ ਐਕਸੀਡੈਂਟ ਹੋਇਆ, ਉਹ ਵੀ ਡਿਲੇ ਹੋਇਆ। ਹੋਰ ਇੰਸੀਡੈਂਟਸ ਹੁੰਦੀਆਂ, ਕਈ ਵਾਰੀ ਇਹ ਹੁੰਦਾ ਕਿ ਕੋਈ ਐਕਸੀਡੈਂਟ ਹੋ ਗਿਆ ਜੀ ਬਹੁਤ ਵੱਡਾ, ਜਿਵੇਂ ਸਾਡੇ ਕੋਲ ਖੰਨੇ ਕੋਲ ਟ੍ਰੇਨ ਦਾ ਐਕਸੀਡੈਂਟ ਹੋਇਆ ਬਹੁਤ ਤਕੜਾ 97-98 ਦੇ ਵਿੱਚ, ਤਾਂ ਉਹਦੇ ਵਿੱਚ ਬਹੁਤ ਸਾਰੇ ਲੋਕ ਮਰੇ। ਅਖਬਾਰਾਂ ਵਾਲੇ ਪੱਤਰਕਾਰ ਜਾਂਦੇ ਆ ਉੱਥੇ
ਜੀ,
ਉਹ ਲੋਕਾਂ ਨੂੰ ਮਿਲਣਗੇ ਜੀ, ਲੋਕੀ ਕਹਿਣਗੇ 200 ਬੰਦਾ ਮਰ ਗਿਆ ਜੀ, 300 ਬੰਦਾ ਮਰ ਗਿਆ, ਉਹ ਡੀਸੀ ਨੂੰ ਫੋਨ ਕਰਨਗੇ, SSP ਨੂੰ ਫੋਨ ਕਰਨਗੇ, ਆਪ ਜਾ ਕੇ ਦੇਖ ਆਉਣਗੇ, ਉਹ ਕਹਿਣਗੇ ਜੀ ਸਰਕਾਰੀ ਤੌਰ ਤੇ ਇੰਨਾ ਕਿਹਾ ਜਾ ਰਿਹਾ ਪਰ ਇਸ ਤੋਂ ਵੱਧ ਵੀ ਮਰੇ ਹੋ ਸਕਦੇ, ਉੱਥੇ ਲਾਸ਼ਾਂ ਖਿਰੀਆਂ ਪਈਆਂ। ਲੇਕਿਨ ਅਸੀਂ ਇਨਫੋਰਮੇਸ਼ਨ ਜਿਹੜੀ ਭਾਵੇਂ ਜਿੰਨੇ ਮਰਜ਼ੀ ਉੱਥੇ ਕੈਜੂਅਲਟੀਜ਼ ਹੋਈਆਂ ਨੇ, ਅਸੀਂ ਉਹਨਾਂ ਨੂੰ ਕਦੇ ਗਿਣ ਕੇ ਨਹੀਂ ਕਰ ਸਕਦੇ
ਜੀ।
ਸਾਡੇ ਕੋਲ ਜੋ ਅਫੀਸ਼ੀਅਲ ਇਨਫੋਰਮੇਸ਼ਨ ਆਏਗੀ, ਅਫੀਸ਼ੀਅਲ ਇਨਫੋਰਮੇਸ਼ਨ ਦਾ ਮਤਲਬ ਹੈ ਉੱਥੋਂ ਕੈਜੂਅਲਟੀਜ਼ ਜਿਹੜੀਆਂ ਹਸਪੀਟਲ ਸ਼ਿਫਟ ਹੋਈਆਂ ਨੇ, ਕਾਉਂਟਿੰਗ ਹੋਈ ਹੈ, ਜ਼ਖਮੀਆਂ ਦੀ ਹੋਈ ਹੈ, ਔਰ ਸਰਕਾਰੀ ਤੌਰ ਤੇ ਐਲਾਨ ਹੋਏਗਾ, ਕਿਉਂਕਿ ਬਾਅਦ ਦੇ ਵਿੱਚ ਸਰਕਾਰਾਂ ਨੇ ਮੁਆਵਜ਼ੇ ਵੀ ਦੇਣੇ ਹੁੰਦੇ ਆ।
ਬਿਲਕੁਲ,
ਤੁਸੀਂ ਅੱਜ ਕਹਿ ਦੋ ਜੀ 200 ਬੰਦਾ ਮਰ ਗਿਆ, ਕੱਲ ਨੂੰ ਕਹੋ ਜੀ ਨਹੀਂ ਜੀ ਇਹ ਤਾਂ 150 ਹੀ ਆ, ਉਹ ਕਹਿੰਦੇ 50 ਪਹਿਲਾਂ ਕਿਉਂ ਕਾਉਂਟ ਕੀਤੇ, ਉਹ ਕਿੱਥੇ ਨੇ
ਜੀ। ਬਿਲਕੁਲ, ਇੱਕ ਬਹੁਤ ਵੱਡੀ ਜ਼ਿੰਮੇਵਾਰੀ,
ਸੋ ਇਹ ਮੀਡੀਆ ਦੀ, ਹਰ ਮੀਡੀਆ ਦੀ ਜ਼ਿੰਮੇਵਾਰੀ ਹੈ। ਤੁਹਾਡੇ ਇੱਥੇ ABC ਹੈ
ਜੀ,
SBS ਹੈ
ਜੀ,
ਇਸੇ ਤਰ੍ਹਾਂ ਅਮਰੀਕਾ ਦੇ ਵਿੱਚ ਉਹਨਾਂ ਦੀ ਬ੍ਰੋਡਕਾਸਟਿੰਗ ਹੈ, ਕੈਨੇਡਾ ਬ੍ਰੋਡਕਾਸਟਿੰਗ ਹੈ, ਜਿੱਥੇ ਵੀ ਪਬਲਿਕ ਬ੍ਰੋਡਕਾਸਟਿੰਗ ਹੈ, ਉਹਨਾਂ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਜਿੰਨੀ ਇਨਫੋਰਮੇਸ਼ਨ ਦੇਣੀ ਹੈ ਔਥੈਂਟਿਕ ਦੇਣੀ ਹੈ, ਗਲਤ ਕੋਈ ਨਹੀਂ ਦੇਣੀ ਹੈਗੀ। ਸੋ ਸਾਡੇ ਤੇ ਕਦੇ ਇਸ ਕਿਸਮ ਦਾ ਪ੍ਰੈਸ਼ਰ ਕਦੇ ਨਹੀਂ ਆਇਆ ਕਿ ਤੁਸੀਂ ਇਹ ਪ੍ਰੋਗਰਾਮ ਜਿਹੜਾ ਉਹ ਬੰਦ ਕਰ ਦਿਓ ਤੇ ਇਹ ਪ੍ਰੋਗਰਾਮ ਚਲਾਓ, ਲੇਕਿਨ ਕਿਉਂਕਿ ਗਵਰਨਮੈਂਟ ਸਾਨੂੰ ਫੰਡਿੰਗ ਕਰਦੀ ਹੈ, ਗਵਰਨਮੈਂਟ ਦੀਆਂ ਪਾਲਿਸੀਆਂ ਨੇ ਜਿਹੜੀਆਂ ਉਹ ਲੋਕਾਂ ਤੱਕ ਅਸੀਂ ਪਹੁੰਚਾਉਣੀਆਂ ਹੁੰਦੀਆਂ ਨੇ, ਸੋ ਲੋਕੀ ਸਮਝ ਲੈਂਦੇ ਵੀ ਸ਼ਾਇਦ ਇਹ ਸਰਕਾਰੀ ਤੌਰ ਦੇ ਉੱਤੇ ਜਿਹੜਾ ਉਹ ਕੰਮ ਕਰ ਰਿਹਾ ਸਾਡੇ ਲਈ ਨਹੀਂ ਕੰਮ ਕਰਦੇ, ਹਾਲੇ ਕਿ ਲੋਕਾਂ ਲਈ ਬਹੁਤ ਸਾਰੇ ਪ੍ਰੋਗਰਾਮ ਕੀਤੇ ਜਾਂਦੇ ਆ, ਉਹਨਾਂ ਦੇ ਘਰਾਂ ਤੱਕ ਪਹੁੰਚਿਆ ਜਾਂਦਾ। ਹੜਾਂ ਦੇ ਦੌਰਾਨ ਅਸੀਂ ਪਟਿਆਲੇ ਦੇ ਵਿੱਚ ਹੜ ਆਏ ਸੀ ਤੇ ਅਸੀਂ ਘੱਗਰ ਦੇ ਨਾਲ ਨਾਲ ਜਾ ਕੇ ਕਿਸ਼ਤੀਆਂ ਚ ਬਹਿ ਕੇ ਮੈਂ ਖੁਦ 3 ਦਿਨ ਲਾਈਵ ਬ੍ਰੋਡਕਾਸਟ ਕਰਦਾ ਰਿਹਾ। ਸੋ ਇਹ ਗੱਲ ਨੀ ਹੈਗੀ, ਨਿਊਜ਼ ਦੇ ਉੱਤੇ ਕਦੇ ਨਾ ਕਿਤੇ ਸਾਡੇ ਜ਼ਰੂਰ ਥੋੜਾ ਬਹੁਤਾ ਬਹੁਤ ਸਮੇਂ ਤੋਂ ਜਿਹੜਾ ਉਹ ਪ੍ਰੈਸ਼ਰ ਰਿਹਾ ਕਿ ਆਹ ਨਿਊਜ਼ ਜਿਹੜੀ ਹੈ ਇੰਜ ਕਰ ਦਿਓ, ਇਹਨੂੰ ਇੰਜ ਕਰ ਦਿਓ, ਕਿਤੇ ਨਾ ਕਿਤੇ ਹੁੰਦਾ ਇਸ ਤਰ੍ਹਾਂ ਦੇ ਦੋਸ਼ ਜਿਹੜੇ ਆ ਉਹ ਲੱਗਦੇ ਹੈਗੇ, ਪਰ ਫੇਰ ਵੀ ਕ੍ਰੈਡੀਬਿਲਟੀ ਜਿਹੜੀ ਆਲ ਇੰਡੀਆ ਰੇਡੀਓ ਤੇ ਦੂਰਦਰਸ਼ਨ ਦੀ ਹੈ ਉਹ ਸਟਿਲ ਸਾਡੀ ਬਣੀ ਹੋਈ
ਜੀ। ਬਿਲਕੁਲ, ਜਦੋਂ ਅਸੀਂ ਸਮੇਂ ਦੀ ਗੱਲ ਕਰਦੇ ਹਾਂ, ਸਮੇਂ ਦੇ ਪਾਬੰਦ ਹੋਣਾ ਜਾਂ ਫਿਰ ਰੂਲਸ ਨੂੰ ਫੋਲੋ ਕਰਨਾ, ਜਿਹੜਾ ਉਹ ਮੈਨੂੰ ਲੱਗਦਾ ਕਿ ਬਹੁਤੇ ਲੋਕ ਸਿੱਖਦੇ ਰੇਡੀਓ ਤੋਂ
ਬਿਲਕੁਲ,
ਕਿਉਂਕਿ ਅਕਸਰ ਅਸੀਂ ਬਾਕੀ ਸਾਰੇ ਖੇਤਰਾਂ ਦੇ ਵਿੱਚ ਲਾਪਰਵਾਹੀ ਜਿਹੜੀ ਉਹ ਕਰ ਜਾਂਦੇ ਹਾਂ, ਪਰ ਜਦੋਂ ਰੇਡੀਓ ਦੀ ਗੱਲ ਆਉਂਦੀ ਹੈ ਵੀ ਇੰਨੇ ਵੱਜ ਕੇ ਇੰਨੇ ਮਿੰਟ ਤੇ ਇੰਨੇ ਸੈਕਿੰਡ ਤੇ ਹੀ ਆਹ ਚੀਜ਼ ਜਿਹੜੀ ਆ ਉਹ ਬ੍ਰੋਡਕਾਸਟ ਹੋਣੀ ਹੈ, ਤੇ ਉਹ ਉਦੋਂ ਹੀ,
ਕਿਉਂਕਿ ਤੁਸੀਂ ਕੀਤਾ ਹੈ ਨਾ ਕੰਮ, ਤੁਹਾਨੂੰ ਇਸ ਕਰਕੇ ਪਤਾ। ਲੇਕਿਨ ਤੁਸੀਂ ਕੰਪੈਰੇਟਿਵਲੀ ਅਗਰ ਪ੍ਰਾਈਵੇਟ ਰੇਡੀਓ ਨੂੰ ਤੁਸੀਂ ਫੋਲੋ ਕਰੋ ਜਾਂ ਪ੍ਰਾਈਵੇਟ ਟੀਵੀ ਚੈਨਲ ਨੂੰ ਤੁਸੀਂ ਦੇਖੋ ਕਿ ਉੱਥੇ ਟਾਈਮ ਦੀ ਕੋਈ ਲਿਮਿਟ ਨਹੀਂ। ਸਾਡੇ ਅਗਰ 8 ਵਜੇ ਨਿਊਜ਼ ਆਉਣੀ ਹੈ ਤੇ ਉਹ ਆਉਣੀ ਹੈ। ਅਗਰ ਅਸੀਂ ਤੁਹਾਡੇ ਨਾਲ ਵਾਅਦਾ ਕੀਤਾ ਕਿ 7:30 ਅਸੀਂ ਅਮਰਦੀਪ ਜੀ ਦੀ ਇੰਟਰਵਿਊ ਸੁਣਾਉਣੀ ਹੈ ਤੇ ਉਹ 7:30 ਹੀ ਜਾਏਗੀ, ਉਹ 7:32-33 ਤੇ ਨਹੀਂ ਜਾਏਗੀ। ਬਜ਼ੁਰਗ ਇਹ ਕਹਿੰਦੇ ਸੀ ਕਿ ਹਿੰਦੁਸਤਾਨੀਆਂ ਨੂੰ ਸਮੇਂ ਦੀ ਕਦਰ ਜਾਂ ਤਾਂ ਟ੍ਰੇਨਾਂ ਨੇ ਸਿਖਾਈ ਹੈ ਜਾਂ ਆਲ ਇੰਡੀਆ ਰੇਡੀਓ ਨੇ ਸਿਖਾਈ ਹੈ।
ਬਿਲਕੁਲ, ਸੋ ਬਹੁਤ ਚੰਗਾ ਲੱਗ ਰਿਹਾ ਤੁਹਾਡੇ ਨਾਲ ਗੱਲਾਂ ਕਰਕੇ ਔਰ ਤੁਹਾਡੇ ਤਜਰਬੇ ਜਾਣ ਕੇ। ਦਿਲ ਤਾਂ ਕਰਦਾ ਜੀ ਇਹ ਗੱਲਾਂ ਜਿਹੜੀਆਂ ਅਸੀਂ ਤੁਹਾਡੇ ਨਾਲ ਕਰਦੇ ਰਹੀਏ ਔਰ ਤੁਹਾਡੇ ਬਹੁਤ ਸਾਰੇ ਜਿਹੜੇ ਤਜਰਬੇ ਆ ਉਹਨਾਂ ਤੋਂ ਅਸੀਂ ਬਹੁਤ ਕੁਛ ਸਿੱਖ ਵੀ ਸਕੀਏ। ਪਰ ਇੱਥੇ ਹੁਣ ਸਾਨੂੰ ਵੀ ਜਿਹੜਾ ਸਮਾਂ ਆ ਹੋਰ ਇਜਾਜ਼ਤ ਨਹੀਂ ਦੇ ਰਿਹਾ, ਪਰ ਵੜੈਚ ਸਾਹਿਬ ਸਾਡੇ ਨਾਲ ਨਾ ਕੁਛ ਦੋਸਤ ਜੁੜੇ ਹੋਏ ਨੇ ਇਸ ਵੇਲੇ, ਅਸੀਂ ਉਹਨਾਂ ਦੇ ਸੁਨੇਹੇ ਜੇ ਤੁਹਾਡੀ ਇਜਾਜ਼ਤ ਹੋਵੇ।
ਬਿਲਕੁਲ, ਜਰੂਰ।
ਤੇ ਕਹਿੰਦੇ ਜੀ ਸਤਿ ਸ੍ਰੀ ਅਕਾਲ ਮਾਣਯੋਗ ਸਤਿਕਾਰਿਤ ਹਸਤੀ ਨੂੰ ਜੀ ਆਇਆਂ ਨੂੰ ਕਹਿੰਦੇ ਹਰਮਨ ਰੇਡੀਓ ਦੇ ਵਿਹੜੇ ਚ
ਸਤਿ ਸ੍ਰੀ ਅਕਾਲ
ਤੇ ਕਹਿੰਦੇ ਸੁਣਿਆ ਤੇ ਸੀ ਕਿ ਰੇਡੀਓ ਤੇ ਵੇਖਿਆ ਨਹੀਂ ਸੁਣਿਆ ਹੀ ਜਾਂਦਾ ਪਰ ਇੱਕ ਗੱਲ ਕਹਿਣੀ ਚਾਹਾਂਗੀ ਕਿ ਪਿਤਾ ਜੀ ਵੀ ਇੰਜ ਹੀ ਰੀਝ ਹੁੰਦੀ ਸੀ ਪਿਤਾ ਜੀ ਦੀ ਕਿ ਉਹ ਅਕਸਰ ਕਹਿੰਦੇ ਹੁੰਦੇ ਸੀ ਜੇ ਰੇਡੀਓ ਕਰਦੇ ਉਹਨਾਂ ਨੂੰ ਮਿਲਣ ਨੂੰ ਬਹੁਤ ਜੋ ਰੇਡੀਓ ਕਰਦੇ ਨੇ
ਉਹਨਾਂ
ਨੂੰ ਮਿਲਣ ਨੂੰ ਬਹੁਤ ਦਿਲ ਕਰਦਾ ਸ਼ੁਕਰਾਨੇ ਨੇ ਕਹਿੰਦੇ ਰੱਬ ਜੀ ਦੇ ਕਿ ਸਾਡੇ ਵੇਲੇ ਇਹ ਮੁਮਕਿਨ ਹੋ ਗਿਆ ਕਿ ਜ਼ਿਹਨਾਂ ਜਿਨ੍ਹਾਂ ਨੂੰ ਸੁਣੀਏ ਉਹਨਾਂ ਨੂੰ ਵੇਖ ਵੀ
ਸਕਦੇ
ਮੈਨੂੰ ਲੱਗਦਾ ਬਿਲਕੁਲ ਹੁਣ ਜੋ ਬਦਲਾਅ ਆਇਆ ਇਹ ਵੀ ਇੱਕ ਵੱਡਾ ਪਰਿਵਰਤਨ ਹੈ ਕਿ ਰੇਡੀਓ ਜਿਹੜਾ ਹੁਣ ਕੱਲੀ ਸੁਣਨ ਦੀ
ਵੇਖਿਆ ਵੀ ਜਾ
ਸਕਦਾ ਇੱਧਰ ਦਿਲਬਾਗ ਕੁਲਦੀਪ ਸਿੰਘ ਹੋਰੀ ਕਹਿੰਦੇ ਜੀ ਬਹੁਤ ਜਾਣਕਾਰੀ ਭਰਪੂਰ ਹੈ ਪ੍ਰੋਗਰਾਮ ਬਹੁਤ ਧੰਨਵਾਦ ਸ਼੍ਰੀਮਾਨ ਜੀ ਕਹਿੰਦੇ
ਬਹੁਤ ਬਹੁਤ ਸ਼ੁਕਰੀਆ ਜੀ
ਤੇ ਇਹਦੇ ਨਾਲ ਹੀ ਸ਼ੁਚੀ ਖੱਕ ਹੁਰੀ ਪਰਵਿੰਦਰ ਸਿੰਘ ਹੁਰੀ ਸਾਨੂੰ ਜੁਆਇਨ ਕੀਤਾ ਹੋਇਆ ਉਹਨਾਂ ਨੇ ਤੇਜਿੰਦਰ ਸਿੰਘ ਸਿੱਧੂ ਹੁਰੀ ਇਹ ਵੀ ਸ਼ਾਨਦਾਰ ਕਹਿ ਰਹੇ ਨੇ ਜੀ ਗੱਲਬਾਤ ਜਿਹੜੀ ਪਸੰਦ ਕਰ ਰਹੇ ਨੇ ਉਧਰ ਰਵਿੰਦਰ ਸਿੰਘ ਧਨੀ ਹੁਰੀ ਇਹ ਸਿਡਨੀ ਤੋਂ ਸਾਨੂੰ ਸੁਣ ਰਹੇ ਨੇ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ
ਤੁਹਾਨੂੰ
ਤੇ ਕਹਿੰਦੇ ਬਹੁਤ ਸੋਹਣੀ ਗੱਲਬਾਤ ਕੀਤੀ ਹੈ ਹਲੇ ਵੀ ਮੈਸੇਜ ਟਾਈਪ ਕਰ ਰਹੇ ਨੇ ਸੋ ਸਮਾਂ ਹੋਰ ਸਾਡੇ ਕੋਲ ਨਹੀਂ ਹੈ ਤੇ ਆਪਾਂ ਮੈਸੇਜ ਸ਼ਾਇਦ ਜਦੋਂ ਜੇ ਤਾਂ ਜਲਦੀ ਪਹੁੰਚ ਜਾਂਦਾ ਤੇ ਲਵਾਂਗੇ ਜ਼ਰੂਰ ਪਰ ਸ਼ਾਇਦ ਬਾਅਦ ਵਿੱਚ ਨਾ ਲੈ ਪਾਈਏ ਇੱਧਰ ਜਗਤਾਰ ਗਿੱਲ ਛੁੱਟੀ ਕੇ ਹਾਂਗਕਾਂਗ ਵਾਲੇ ਵੀ ਸਾਡੇ ਨਾਲ ਜੁੜੇ ਹੋਏ ਨੇ ਉਹ ਵੀ ਜੀ ਗੱਲਬਾਤ ਇੰਜੋਏ ਕਰ ਰਹੇ ਨੇ ਸੋ ਸਾਰੇ ਹੀ ਸਰੋਤੇ ਜਿਹੜੇ ਆ ਉਹ ਲਾਈਨ ਦੇ ਵਿੱਚ ਲੱਗੇ ਹੋਏ ਨੇ ਤੇ ਹੁਣ ਸਾਡੇ ਕੋਲ ਸਮਾਂ ਬਚਿਆ ਨਹੀਂ ਹੈ ਦੋਸਤੋ ਸਾਨੂੰ ਇਜਾਜ਼ਤ ਲੈਣੀ ਪੈਣੀ ਹੈ ਪਰ ਇਜਾਜ਼ਤ ਲੈਣ ਤੋਂ ਪਹਿਲਾਂ ਤੁਹਾਡਾ ਕੋਈ ਪਿਆਰਾ ਜਿਹਾ ਸੁਨੇਹਾ ਸਾਡੇ ਸੁਣਨ ਵਾਲਿਆਂ ਦੇ ਲਈ
ਮੇਰੀ ਖਾਹਿਸ਼ ਹੈ
ਜੀ
ਕਿਉਂਕਿ ਜਿਥੋਂ ਤੁਸੀਂ ਪੈਦਾ ਹੋਏ ਹੁੰਦੇ ਹੋ ਸਾਡਾ ਦਿਲ ਕਰਦਾ ਵੀ ਉੱਥੇ ਵੀ ਖੁਸ਼ ਹੋਏ ਇਹੋ ਜਿਹਾ ਜਿਹੜੇ ਪੰਜਾਬੀ ਉੱਥੋਂ ਇੱਥੇ ਆ ਕੇ ਵੱਸਦੇ ਆ ਕਿਤੇ ਵੀ ਵੱਸਦੇ ਆ ਨਾਟ ਆਸਟ੍ਰੇਲੀਆ ਦੁਨੀਆਂ ਦੇ ਕਿਸੇ ਵੀ ਮੁਲਕ ਚ ਆਉਂਦੇ ਆ ਕਿ ਇੱਕ ਤੇ ਉਹ ਜਦੋਂ ਇੱਥੇ ਆਉਂਦੇ ਆ ਉਹਨਾਂ ਨੂੰ ਇਸ ਗੱਲ ਦਾ ਖਿਆਲ ਰੱਖਣ ਕਿ ਉਹ ਪੰਜਾਬੀ ਨੇ ਤੇ ਪੰਜਾਬੀ ਦੀ ਪੰਜਾਬੀ ਦਾ ਮਾਣ ਕਿਵੇਂ ਵਧਾਉਣਾ ਇਸ ਤਰ੍ਹਾਂ ਦੀ ਆਪਣੀ ਪਰਸਨੈਲਿਟੀ ਇੱਥੇ ਪੇਸ਼ ਕਰਨ ਕਿ ਲੋਕੀ ਇਗਜ਼ਾਮਪਲ ਦੇਣ ਯਾਰ ਇਹ ਪੰਜਾਬੀ ਹੈ ਦੂਸਰਾ ਇੱਥੋਂ ਜੋ ਕੁਝ ਚੰਗਾ ਉਹ ਪਿੱਛੇ ਭੇਜ ਸਕਦੇ ਆ ਉਹ ਭੇਜਣ ਕਿਉਂਕਿ ਇਸ ਵਕਤ ਪੰਜਾਬ ਦੇ ਵਿੱਚ ਬਹੁਤ ਕੁਝ ਖੇਲਰ ਗਿਆ ਹੋਇਆ ਔਰ ਇਸ ਤਰ੍ਹਾਂ ਦੇ ਲੋਕ ਬੈਠੇ ਹੋਏ ਨੇ ਉੱਥੇ ਉਹ ਕਿ ਉਹ ਚਾਹੁੰਦੇ ਆ ਕਿ ਅਸੀਂ ਝਪਟੇ ਮਾਰ ਕੇ ਖਿੱਚ ਲਈਏ ਸਭ ਕੁਝ ਔਰ ਪੰਜਾਬ ਦੇ ਵਿੱਚ ਇਸ ਵਕਤ ਸਥਿਤੀ ਜਿਹੜੀ ਆ ਬਹੁਤ ਹੀ ਮੈਂ ਸਮਝਦਾ ਕਿ ਜਿਹੜੇ ਲੋਕੀ ਨਹੀਂ ਸਮਝਦੇ ਪਰ ਜਿਹੜੇ ਲੋਕੀ ਅੰਦਰ ਤੌਰ ਤੇ ਦੇਖਦੇ ਆ ਬੜੀ ਸਥਿਤੀ ਅਜੀਬ ਹੈ ਨੌਜਵਾਨ ਜਿਹੜੇ ਆ ਉਹ ਤਰਸ ਗਏ ਗਏ ਨੇ ਨੌਕਰੀਆਂ ਨੂੰ ਕੰਮਾਂ ਨੂੰ ਖੇਤੀ ਦਾ ਬੁਰਾ ਹਾਲ ਹੈ ਇੰਡਸਟਰੀ ਦਾ ਬੁਰਾ ਹਾਲ ਹੈ ਭਾਵੇਂ ਕਿ ਜਿੰਨੇ ਮਰਜ਼ੀ ਦਗਮਜੇ ਸਰਕਾਰਾਂ ਮਾਰ ਲੈਣ ਅਸੀਂ ਆਹ ਕਰਤਾ ਕਰਤਾ ਪਰ ਮੈਂ ਚਾਹੁੰਦਾ ਕਿ ਉਸ ਧਰਤੀ ਜਿਹਨੂੰ ਅਸੀਂ ਬੜੇ ਮਾਣ ਨਾਲ ਕਹਿੰਦੇ ਪੰਜਾਬਾਂ ਦੀ ਧਰਤੀ ਹੈ ਪੰਜ ਪਾਣੀਆਂ ਦੀ ਧਰਤੀ ਹੈ ਤੇ ਮੈਨੂੰ ਲੱਗਦਾ ਕਿ ਜਿਹੜੇ ਸਾਡੇ ਵੀਰ ਬਾਹਰ ਆਉਂਦੇ ਆ ਉਹ ਬਿਲਕੁਲ ਜਾਣ ਕਿਉਂਕਿ ਪੰਜਾਬੀ ਜਿਹੜਾ ਹੈ ਨਾ ਉਹ ਜਦੋਂ ਅੰਗੜਾਈ ਲੈਂਦਾ ਤੇ ਪੰਜਾਬ ਨੂੰ ਇੰਨਾ ਛੋਟਾ ਕਰਤਾ ਉਹਨੂੰ ਲੱਗਦਾ ਕਿ ਸ਼ੰਭੂ ਤੱਕ ਅੰਗੜਾਈ ਨਹੀਂ ਲਈ ਜਾ ਸਕਦੀ ਪੰਜਾਬ ਸ਼ੰਭੂ ਤੱਕ ਰਹਿ ਗਿਆ ਨਾ ਸੋ ਉਹ ਅੰਗੜਾਈ ਲੈਣ ਲਈ ਹੁਣ ਆਸਟ੍ਰੇਲੀਆ ਪਹੁੰਚ ਗਿਆ ਕੈਨੇਡਾ ਪਹੁੰਚ ਗਿਆ ਜਪਾਨ ਪਹੁੰਚ ਗਿਆ ਔਰ ਅਫਰੀਕਾ ਦੇ ਵਿੱਚ ਉਹਨਾਂ ਨੇ ਖੇਤੀ ਸ਼ੁਰੂ ਕਰ ਦਿੱਤੀ ਹੈ ਸੋ ਅਸੀਂ ਚਾਹੁੰਦੇ ਹਾਂ ਕਿ ਇਸ ਅੰਗੜਾਈ ਦੇ ਨਾਲ ਨਾਲ ਕੁਝ ਨਾ ਕੁਝ ਉਧਰ ਨੂੰ ਵੀ ਭੇਜਿਆ ਜਾਵੇ ਕਲਚਰ ਕਿਹੋ ਜਿਹਾ ਉੱਥੇ ਦਿੱਤਾ ਜਾਵੇ ਕਿ ਲੋਕਾਂ ਚ ਅਵੇਅਰਨੈਸ ਪੋਲੀਟੀਕਲ ਅਵੇਅਰਨੈਸ ਆਵੇ ਲੋਕੀ ਆਪਣੇ ਲੀਡਰ ਚੁਣਨ ਲਈ ਸਿਰਫ ਸ਼ਗਨ ਸਕੀਮਾਂ ਸਾਈਕਲ ਦਾਲ ਆਟਾ ਸ਼ਰਾਬ ਇਹ ਨਾ ਵੇਖਣ ਉਹ ਦੇਖਣ ਕਿ ਲੋਕ ਰਾਜ ਦੇ ਅਸਲੀ ਅਰਥ ਕੀ ਆ ਔਰ ਵੋਟ ਦਾ ਅਸਲੀ ਅਰਥ ਕੀ ਹੈ ਇਹ ਮੈਨੂੰ ਲੱਗਦਾ ਹੈ ਕਿ ਸੁਨੇਹਾ ਇੱਥੋਂ ਜਾਣਾ ਚਾਹੀਦਾ ਉੱਥੇ
ਸੋ ਉਹੀ ਗੱਲ ਹੈ ਕਿ ਸੋਨੇ ਦੀਆਂ ਮੁੰਦੀਆਂ ਦਾ ਜਿਹੜਾ ਵਿਖਾਵਾ ਉਹ ਅਸੀਂ ਘੱਟ ਕਰੀਏ ਜਿਹੜੀਆਂ ਚੰਗੀਆਂ ਚੀਜ਼ਾਂ ਆ ਉਹ ਉੱਥੇ ਜ਼ਰੂਰ ਲੈ ਕੇ ਜਾਈਏ ਔਰ ਉੱਥੋਂ ਦੇ ਲੋਕਾਂ ਨੂੰ ਵੀ ਜਾਗਰੂਕ ਕਰੀਏ
ਬਿਲਕੁਲ
ਤੁਹਾਡਾ ਸੁਨੇਹਾ ਬਹੁਤ ਹੀ ਚੰਗਾ ਲੱਗਿਆ ਮੇਰੇ ਦਿਲ ਨੂੰ ਲੱਗਿਆ ਜੀ ਔਰ ਇੱਧਰ ਹਰਮੀਤ ਸਿੰਘ ਚਾਨਾ ਮੈਲਬਨ ਤੋਂ ਜੁੜੇ ਹੋਏ ਸੀਗੇ ਤੇ ਕਹਿੰਦੇ ਸਤਿ ਸ੍ਰੀ ਅਕਾਲ ਸਰ ਕਹਿੰਦੇ
ਮੇਰੇ
ਮਾਈ ਮਾਮਾ ਜੀ ਵਾਜ਼ ਆਲਸੋ ਇਨ ਦੂਰਦਰਸ਼ਨ ਸਰਦਾਰ ਪਿਆਰਾ ਸਿੰਘ ਮਨਪੂ ਜੀ ਕਹਿੰਦੇ
ਜੀ 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 ਬਹੁਤ ਖੁਸ਼ੀ ਹੋਈ ਜੀ ਚਾਨਾ ਸਾਹਿਬ
ਜੀ ਸੋ ਦੋਸਤੋ ਹੁਣ ਅਸੀਂ ਹੋਰ ਸੁਨੇਹੇ ਨਹੀਂ ਲੈ ਪਾਵਾਂਗੇ ਤੇ ਡਾਕਟਰ ਸਾਹਿਬ ਤੁਹਾਡਾ ਵੀ ਅਮਰਜੀਤ ਸਿੰਘ ਵੜੈਚ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਕਾਫੀ ਜ਼ਿਆਦਾ ਕੀਮਤੀ ਰੁਝੇਵੇਂ ਹੋ ਰਹੇ ਆ ਕਿਉਂਕਿ ਇੱਥੇ ਆਓ ਤੇ ਇੱਥੇ ਦੀ ਜਿਹੜੀ ਜ਼ਿੰਦਗੀ ਆ ਵੈਸੇ ਹੀ ਕਾਫੀ ਜ਼ਿਆਦਾ ਵਿਅਸਤ ਆ ਕਾਫੀ ਜ਼ਿਆਦਾ ਰੁਝੇਵੇਂ ਆ ਤੇ ਉਹਨਾਂ ਰੁਝੇਵਿਆਂ ਦੇ ਵਿੱਚੋਂ ਤੁਸੀਂ ਸਾਡੇ ਲਈ ਟਾਈਮ ਕੱਢਿਆ ਸਾਡੇ ਸਰੋਤਿਆਂ ਦੇ ਲਈ ਟਾਈਮ ਕੱਢਿਆ ਔਰ ਹਰਮਨ ਰੇਡੀਓ ਦੇ ਸਟੂਡੀਓ ਦੇ ਵਿੱਚ ਸ਼ਾਮਲ ਹੋ ਕੇ ਤੁਸੀਂ ਜਿਹੜੀ ਗੱਲਬਾਤ ਹੈ ਸਾਡੇ ਸਰੋਤਿਆਂ ਦੇ ਨਾਲ ਕੀਤੀ ਹੈ ਬਹੁਤ ਬਹੁਤ ਤਹਿ ਦਿਲ ਤੋਂ ਤੁਹਾਡਾ ਧੰਨਵਾਦ
ਮੇਰੇ ਵੱਲੋਂ ਵੀ ਹਰਮਨ ਰੇਡੀਓ ਅਮਰਦੀਪ ਜੀ ਤੁਹਾਡਾ ਤੇ ਸਰੋਤਿਆਂ ਦਾ ਬਹੁਤ ਬਹੁਤ ਸ਼ੁਕਰੀਆ ਜਿਨ੍ਹਾਂ ਨਾਲ ਥੋੜੀ ਬਹੁਤੀ ਗੱਲ ਕਰਨ ਦਾ ਮੌਕਾ ਮਿਲਿਆ ਸਾਰਿਆਂ ਲਈ ਬਹੁਤ ਬਹੁਤ ਸਾਰੀਆਂ ਸ਼ੁਭ ਇਸ਼ਾਵਾਂ
ਜੀ ਬਹੁਤ ਬਹੁਤ ਸ਼ੁਕਰੀਆ ਜੀ
ਸੋ ਦੋਸਤੋ ਗੱਲਬਾਤ ਜਿਹੜੀ ਸੀ ਉਹ ਅਸੀਂ ਕਰ ਰਹੇ ਸੀ ਸਰਦਾਰ ਅਮਰਜੀਤ ਸਿੰਘ ਵੜਿਆ ਛੋਰਾਂ ਦੇ ਨਾਲ, ਜਿਹੜੇ ਕਿ ਇਸ ਵੇਲੇ ਸਟੇਸ਼ਨ ਡਾਇਰੈਕਟਰ ਨੇ ਆਲ ਇੰਡੀਆ ਰੇਡੀਓ ਪਟਿਆਲਾ ਚ। ਦਿਲ ਕਰਦਾ ਸੀ ਗੱਲਾਂ ਬਾਤਾਂ ਜਿਹੜੀਆਂ ਉਹ ਹੋਰ ਵੀ ਕਰੀਏ ਪਰ ਸਮਾਂ ਇਜਾਜ਼ਤ ਨਹੀਂ ਦਿੰਦਾ, ਪਰ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਕੋਸ਼ਿਸ਼ ਰਹੇਗੀ ਕਿ ਅਸੀਂ ਦੁਬਾਰਾ ਤੋਂ ਉਹਨਾਂ ਨੂੰ ਫੇਰ ਆਪਣੇ ਕਿਸੇ ਪ੍ਰੋਗਰਾਮ ਦੇ ਵਿੱਚ ਲੈ ਕੇ ਆਈਏ ਤੇ ਉਹਨਾਂ ਦੇ ਨਾਲ ਇਸੇ ਤਰ੍ਹਾਂ ਕਿਸੇ ਹੋਰ ਇੰਟਰਵਿਊ ਦੇ ਵਿੱਚ ਗੱਲਾਂ ਬਾਤਾਂ ਦਾ ਜਿਹੜਾ ਸਿਲਸਿਲਾ ਆ ਉਹ ਤੁਹਾਡੇ ਲਈ ਲੈ ਕੇ ਆਈਏ। ਫਿਲਹਾਲ ਜਿਹੜਾ ਲਹਿਰਾਂ ਪ੍ਰੋਗਰਾਮ ਆ ਮੈਲਬਨ ਤੋਂ ਮੈਨੂੰ ਖਤਮ ਕਰਨ ਦੇ ਲਈ ਇਜਾਜ਼ਤ ਲੈਣੀ ਪੈਣੀ ਆ, ਬਹੁਤ ਸਾਰੀਆਂ ਕਮੀਆਂ ਰਹੀਆਂ ਹੋਣਗੀਆਂ, ਸੋ ਉਹਨਾਂ ਕਮੀਆਂ ਦੇ ਲਈ ਮਾਫ਼ੀ ਵੀ ਦਰਜ ਕਰਦੀ ਆ ਔਰ ਨਾਲ ਹੀ ਨਾਲ ਤੁਹਾਡੇ ਅੱਗੇ ਗੁਜ਼ਾਰਿਸ਼ ਕਰਦੀ ਆ ਕਿ feedback@harmanradio.com ਤੇ ਜਾ ਕੇ ਤੁਸੀਂ ਆਪਣਾ ਫੀਡਬੈਕ ਜਿਹੜਾ ਉਹ ਸਾਨੂੰ ਭੇਜ ਸਕਦੇ ਹੋ। ਪ੍ਰੋਗਰਾਮ ਜਿਹੜੇ ਆ ਹਰਮਨ ਰੇਡੀਓ ਤੇ ਤੁਸੀਂ ਹੋਰ ਵੀ ਚੱਲਣੇ ਆ ਤੇ ਮਾਣਦੇ ਰਹੋ, ਸਾਡੇ ਵੱਲੋਂ ਬਹੁਤ ਹੀ ਪਿਆਰ ਭਰੀ ਤੁਸੀਂ ਜੁੜੇ ਰਹੋ ਜੀ ਹਰਮਨ ਰੇਡੀਓ ਦੇ ਨਾਲ।